ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ ਜੰਗ ਵਿੱਚ ਲੜਦਾ ਸਿਪਾਹੀ ਮੇਰੇ ਦੇਸ਼ ਦਾ ਇੱਕ ਤਾਣ ਖੜਦਾ ਸਿਪਾਹੀ ਮੇਰੇ ਦੇਸ਼ ਦਾ ਇਹ ਤਾਂ ਹੈ ਅਮਰ ਹੁੰਦਾ ਇਹ ਤਾਂ ਹੈ ਸ਼ਹੀਦ ਹੁੰਦਾ ਮਰ ਕੇ ਨਾ ਮਰਦਾ ਸਿਪਾਹੀ ਮੇਰੇ ਦੇਸ਼ ਦਾ ਤਾਰਾ ਬਣ ਚੜਦਾ ਸਿਪਾਹੀ ਮੇਰੇ ਦੇਸ਼ ਦਾ ਜੰਗ ਵਿੱਚ ਲੜਦਾ ਸਿਪਾਹੀ ਮੇਰੇ ਦੇਸ਼ ਦਾ ਵੈਰੀ ਜੇ ਕੋਈ ਵੈਰ ਰੱਖੇ ਧਰਤੀ ਤੇ ਪੈਰ ਰੱਖੇ ਐਸੀ ਚੰਡੀ ਚੰਡਦਾ ਸਿਪਾਹੀ ਮੇਰੇ ਦੇਸ਼ ਦਾ ਟੋਟੇ ਲੱਖ ਕਰਦਾ ਸਿਪਾਹੀ ਮੇਰੇ ਦੇਸ਼ ਦਾ ਜੰਗ ਵਿੱਚ ਲੜਦਾ ਸਿਪਾਹੀ ਮੇਰੇ ਦੇਸ਼ ਦਾ ਸੂਰਮਾ ਹੈ ਰਣ ਦਾ ਤੇ ਰਾਖਾ ਵੀ ਹੈ ਅਮਨ ਦਾ ਵੈਰੀਆਂ ਨੂੰ ਦਲਦਾ ਸਿਪਾਹੀ ਮੇਰੇ ਦੇਸ਼ ਦਾ ਜੰਗ ਵਿੱਚ ਲੜਦਾ ਸਿਪਾਹੀ ਮੇਰੇ ਦੇਸ਼ ਦਾ ਸੋ ਜੀ 25 April 2018 ਐਨਜ਼ੈਕ ਡੇ ਤੇ ਇਸ ਦਿਨ ਮੈਂ ਦੁਨੀਆਂ ਦੇ ਸਭ ਸ਼ਹੀਦਾਂ ਨੂੰ ਸਾਰੇ ਉਹਨਾਂ ਸਿਪਾਹੀਆਂ ਨੂੰ ਸਲਾਮ ਕਰਦੀ ਹੋਈ ਸੁਖਪ੍ਰੀਤ ਹਾਜ਼ਰ ਹਾਂ ਜੀ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਦੇ ਵਿੱਚ ਸੋ ਤੁਹਾਡਾ ਸਭ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਮੇਰੇ ਨਾਲ ਹੀ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਂਝ ਪਾ ਰਹੇ ਨੇ ਸੋ ਉਹਨਾਂ ਦਾ ਵੀ ਧੰਨਵਾਦ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਚਲੋ ਫਿਰ ਵੇਲਾ ਇਸ ਵੇਲੇ ਆਪਣੇ ਚਿਹਰਿਆਂ ਤੇ ਮੁਸਕੁਰਾਹਟ ਲਿਆਉਣ ਦਾ ਵੈਸੇ ਤੇ ਹਰ ਵੇਲੇ ਖਿੜੇ ਰਹਿਣਾ ਚਾਹੀਦਾ ਹੈ ਜੀ ਪਰ ਜਦੋਂ ਸਵੇਰ ਦੀ ਸ਼ੁਰੂਆਤ ਅਸੀਂ ਹੱਸ ਕੇ ਕਰੀਏ ਤੇ ਬਸ ਬਾਕੀ ਦਿਨ ਫਿਰ ਵਧੀਆ ਹੀ ਲੰਘਦਾ ਹੈ ਸੋ ਲਿਆਓ ਜੀ ਚਿਹਰਿਆਂ ਤੇ ਮੁਸਕੁਰਾਹਟ ਤੇ ਦਿਲ ਵਿੱਚ ਚੜ੍ਹਦੀ ਕਲਾ ਦਾ ਜਜ਼ਬਾ ਤੇ ਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਰਮਾਤਮਾ ਕਰੇ ਇਹ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਖੂਬ ਖੁਸ਼ੀਆਂ ਲੈ ਕੇ ਆਵੇ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਇਹ ਦਿਨ ਲੰਘੇ ਆਪਣੇ ਕਰਮ ਉਸ ਪਰਮਾਤਮਾ ਨੂੰ ਯਾਦ ਰੱਖਦੇ ਹੋਏ ਕਰੀਏ ਸੋ ਖੁਸ਼ੀਆਂ ਵੰਡਦੇ ਰਹੀਏ ਹੱਸਦੇ ਰਹੀਏ ਤੇ ਹਸਾਉਂਦੇ ਰਹੀਏ ਜੀ ਸੋ ਪ੍ਰੋਗਰਾਮ ਲਹਿਰਾਂ ਜੀ ਇਸ ਵੇਲੇ 7:33 ਐਡੀਲੇਡ ਦੀ ਘੜੀਆਂ ਦੇ ਵਿੱਚ ਹੋ ਗਏ ਨੇ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:03 ਹੋ ਚੁੱਕੇ ਨੇ ਸੋ ਸਮਾਂ ਜੀ ਲਹਿਰਾਂ ਲਾਉਣ ਦਾ ਇਸ ਵੇਲੇ ਹੈ ਨਾ ਸੋ ਜਿੱਥੇ ਕਿਤੇ ਵੀ ਬੈਠੇ ਹੋ ਤੁਸੀਂ ਆਸਟ੍ਰੇਲੀਆ ਦੇ ਵਿੱਚ ਜ਼ਰੂਰ ਹੀ ਇਸ ਵੇਲੇ ਬੜੀ ਪਿਆਰੀ ਜਿਹੀ ਸਵੇਰ ਨੂੰ ਮਾਣ ਰਹੇ ਹੋਵੋਗੇ ਆਪਣੇ ਪੰਜਾਬ ਦੇ ਵਿੱਚ ਵੱਡਾ ਤੜਕਾ ਚੱਲ ਰਿਹਾ ਜੀ ਅਜੇ ਤੱਕ ਤੇ ਯੂਰਪ ਦੀਆਂ ਗਲੀਆਂ 'ਚ ਅੱਧੀ ਰਾਤ ਚੱਲ ਰਹੀ ਹੈ ਤੇ ਪੱਛਮੀ ਦੇਸ਼ਾਂ ਦੇ ਵਿੱਚ ਇਸ ਵੇਲੇ ਅਜੇ ਤੱਕ 24 April ਦਿਨ ਮੰਗਲਵਾਰ ਚੱਲ ਰਿਹਾ ਹੋਵੇਗਾ ਸੋ ਜਿੱਥੇ ਕਿਤੇ ਵੀ ਬੈਠੇ ਹੋ ਜਿੱਥੋਂ ਵੀ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਨਾਲ ਸਾਂਝ ਪਾਈ ਹੋਈ ਹੈ ਬਹੁਤ ਬਹੁਤ ਸਵਾਗਤ ਹੈ ਜੀ ਸੋ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਬਰਾੜ ਸਾਹਿਬ ਥੋੜੀ ਦੇਰ ਤੱਕ ਸਾਨੂੰ ਜੁਆਇਨ ਕਰਨਗੇ ਤੇ ਖਬਰਾਂ ਤੇ ਕੁਝ ਵਿਚਾਰ ਚਰਚਾ ਕਰਾਂਗੇ ਔਰ ਗੀਤ ਸੰਗੀਤ ਵੀ ਹੋਵੇਗਾ ਜੀ ਬਿਲਕੁਲ ਤੁਹਾਡੀ ਪਸੰਦ ਦਾ ਵੀ ਤੇ ਕੁਝ ਸਰਬਜੀਤ ਭਾਜੀ ਦੀ ਤੇ ਕੁਝ ਮੈਂ ਆਪਣੀ ਪਸੰਦ ਦੇ ਗੀਤ ਚਲਾਵਾਂਗੀ ਤੇ ਉਸ ਤੋਂ ਬਾਅਦ ਹਮੇਸ਼ਾ ਦੀ ਤਰ੍ਹਾਂ ਬਾਲਾਂਗੇ ਅਸੀਂ ਆਪਣੀਆਂ ਯਾਦਾਂ ਦੇ ਦੀਵੇ ਸੋ ਉਹਨਾਂ ਯਾਦਾਂ ਦੇ ਦੀਵਿਆਂ ਦੇ ਵਿੱਚ ਤੇਲ ਪਾਉਂਦੇ ਜੀ ਤੁਹਾਡੇ ਮੈਸੇਜਸ ਤੁਹਾਡੀਆਂ ਕਾਲਸ ਹੈ ਨਾ ਤੁਹਾਡੇ ਸੁੱਖ ਸੁਨੇਹੇ ਸੋ ਉਹ ਤੇਲ ਜਿਹੜਾ ਤੁਸੀਂ ਪਾਉਣਾ ਉਹਦੇ ਨਾਲ ਤੁਹਾਨੂੰ ਪਤਾ ਦੱਸ ਦਿੰਦੀ ਹਾਂ ਜੀ request@harmanradio.com ਈਮੇਲ ਦਾ ਪਤਾ ਹੈ ਜਿਸ ਰਾਹੀਂ ਤੁਸੀਂ ਸਾਨੂੰ ਆਪਣੇ ਸੁਨੇਹੇ ਭੇਜ ਸਕਦੇ ਹੋ ਜਾਂ ਉਸ ਤੋਂ ਇਲਾਵਾ @harmanradio ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਸਾਨੂੰ ਆਪਣੇ ਜਿਹੜੇ ਸੁੱਖ ਸੁਨੇਹੇ ਵੋਇਸ ਮੈਸੇਜਿਸ ਫੋਟੋ ਮੈਸੇਜਿਸ ਜਾਂ ਤੁਸੀਂ ਸੁਨੇਹੇ ਸਾਨੂੰ ਸਾਡੇ ਤੱਕ ਪਹੁੰਚਾ ਸਕਦੇ ਹੋ ਜੀ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ 02-85-99-28-11 ਇਹ ਫੋਨ ਨੰਬਰ ਹੈ ਸਟੂਡੀਓ ਦਾ ਸੋ ਜਿਸ ਤਰ੍ਹਾਂ ਵੀ ਤੁਹਾਨੂੰ ਈਜ਼ੀ ਲੱਗਦਾ ਜਿਸ ਤਰ੍ਹਾਂ ਵੀ ਸੌਖਾ ਲੱਗਦਾ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਆਪਣੀਆਂ ਯਾਦਾਂ ਦੀ ਸਾਂਝ ਜਿਹੜੀ ਪਾਉਣੀ ਹੈ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਤੇ ਉਸ ਤੋਂ ਇਲਾਵਾ ਅੱਜ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਪਬਲਿਕ ਹੋਲੀਡੇ ਹੈ ਜੀ ਐਨਜ਼ੈਕ ਡੇ ਜਿਹੜਾ ਮਨਾਇਆ ਜਾ ਰਿਹਾ ਸੋ ਇਹ ਐਨਜ਼ੈਕ ਡੇ ਮਨਾਇਆ ਜਾਂਦਾ ਹੈ ਜੀ, ਜਿਹੜਾ ਇਹ ਆਪਣੇ ਸ਼ਹੀਦਾਂ ਨੂੰ ਜਾਂ ਆਪਣੇ ਸਿਪਾਹੀ ਜਿਹੜੇ ਸੋਲਜਰਸ ਆ ਉਹਨਾਂ ਦੀ ਯਾਦ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਸੋ ਬਿਲਕੁਲ ਜੀ, ਸਿਪਾਹੀ ਕਿਸੇ ਵੀ ਦੇਸ਼ ਦਾ ਹੋਵੇ ਉਹਨਾਂ ਦੇ ਲਈ ਹਮੇਸ਼ਾ ਜਿਹੜਾ ਸਿਰ ਆ ਉਹ ਝੁਕ ਜਾਂਦਾ ਹੈ, ਉਹਨਾਂ ਦੀ ਕੀਤੀ ਜਿਹੜੀਆਂ ਕੁਰਬਾਨੀਆਂ ਹੁੰਦੀਆਂ, ਕੋਈ ਵੀ ਦੇਸ਼ ਹੋਵੇ, ਕੋਈ ਵੀ ਮਜ਼ਹਬ ਹੋਵੇ, ਕੋਈ ਜਾਤ ਹੋਵੇ, ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋਣ ਸਿਪਾਹੀ, ਉਹਨਾਂ ਦੀ ਇੱਕ ਆਪਣੀ ਵੱਖਰੀ ਜਾਤ ਹੁੰਦੀ ਹੈ। ਸਿਪਾਹੀ ਸ਼ਬਦ ਹੀ ਬਹੁਤ ਹੁੰਦਾ ਹੈ। ਸੋ ਉਹਨਾਂ ਸਾਰਿਆਂ ਸਿਪਾਹੀਆਂ ਨੂੰ ਯਾਦ ਕਰਦੇ ਹਾਂ ਜੀ। ਔਰ ਹੋਰ ਤੁਸੀਂ ਪ੍ਰੋਗਰਾਮ ਦੇ ਵਿੱਚ ਕੁਝ ਵੱਖਰਾ ਸੁਣਨਾ ਚਾਹੁੰਦੇ ਹੋ ਜਾਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਜ਼ਰੂਰੀ ਸਾਨੂੰ ਤੁਸੀਂ ਜਿਹੜਾ ਮੈਸੇਜ ਉਹ ਭੇਜ ਸਕਦੇ ਹੋ, ਕਿਉਂਕਿ ਪਬਲਿਕ ਹੋਲੀਡੇ ਹੈ ਜੀ ਆਸਟ੍ਰੇਲੀਆ ਦੇ ਵਿੱਚ। ਸੋ ਅੱਜ ਤੁਸੀਂ ਆਰਾਮ ਦੇ ਨਾਲ ਬੈਠ ਕੇ ਜਿਹੜਾ ਪ੍ਰੋਗਰਾਮ ਇੰਜੋਏ ਕਰ ਸਕਦੇ ਹੋ, ਹੈ ਨਾ, ਔਰ ਪ੍ਰੋਗਰਾਮ ਦਾ ਹਿੱਸਾ ਵੀ ਜ਼ਰੂਰ ਬਣ ਸਕਦੇ ਹੋ। ਸੋ ਯਾਦਾਂ ਦੀ ਗੱਲ ਕਰਾਂ ਤੇ ਯਾਦਾਂ ਦੇ ਵਿੱਚ ਅੱਜ ਕੁਝ ਅਜਿਹੀ ਤਾਰ ਛੇੜਨੀ ਹੈ ਜਿਹੜੀ ਬਹੁਤ ਦੇਰ ਤੱਕ ਗੂੰਜਦੀ ਰਹਿਣੀ ਹੈ ਤੁਹਾਡੇ ਦਿਲ ਵਿੱਚ। ਅੱਜ ਗੱਲ ਕਰਾਂਗੇ ਜੀ ਅਸੀਂ ਆਪਣੇ ਦੂਰਦਰਸ਼ਨ ਦੀ। ਯਾਦ ਕਰੋ ਆਪਣੇ ਬਚਪਨ ਦਾ ਵੇਲਾ ਜਦੋਂ ਸਿਰਫ ਕਹਿਣ ਨੂੰ ਇੱਕ ਹੀ ਚੈਨਲ ਹੀ ਚੱਲਦਾ ਹੁੰਦਾ ਸੀ, ਇੱਕ ਦੋ ਚੈਨਲ ਹੀ ਹੁੰਦੇ ਸੀਗੇ। ਸੋ ਦੂਰਦਰਸ਼ਨ ਬੜਾ ਹੀ ਅਜ਼ੀਜ਼ ਹੁੰਦਾ ਸੀ ਕਿਉਂਕਿ ਮਨੋਰੰਜਨ ਦੇ ਬਹੁਤ ਜ਼ਿਆਦਾ ਸਾਧਨ ਸਾਡੇ ਕੋਲ ਨਹੀਂ ਸੀ। ਸੋ ਜਿਹੜਾ ਦੂਰਦਰਸ਼ਨ ਹੁੰਦਾ ਸੀ ਦਿਲ ਦੇ ਬਹੁਤ ਹੀ ਕਰੀਬ ਹੁੰਦਾ ਸੀਗਾ, ਹੈ ਨਾ। ਸੋ ਦੂਰਦਰਸ਼ਨ ਨਾਲ ਜੁੜੀਆਂ ਜਿਹੜੀਆਂ ਯਾਦਾਂ ਸੀਗੀਆਂ ਉਹ ਪ੍ਰੋਗਰਾਮ ਦੇ ਵਿੱਚ ਅਗਲੇ ਹਿੱਸੇ ਵਿੱਚ ਯਾਦ ਕਰਨੀਆਂ, ਪਰ ਉਸ ਤੋਂ ਪਹਿਲਾਂ ਖਬਰਾਂ ਦੀ ਸਾਂਝ ਅਸੀਂ ਬਰਾੜ ਸਾਹਿਬ ਦੇ ਨਾਲ ਪਾਉਣੀ ਹੈ। ਸੋ ਕੋਈ ਵੀ ਖਬਰ, ਕੋਈ ਮੁੱਦਾ, ਕੋਈ ਵਿਚਾਰ ਤੁਹਾਡੇ ਦਿਲ ਵਿੱਚ ਹੋਵੇ ਤੇ ਜ਼ਰੂਰ ਸਾਨੂੰ ਜਲਦੀ ਤੋਂ ਜਲਦੀ ਲਿਖ ਭੇਜੋ ਤੇ ਪ੍ਰੋਗਰਾਮ ਦੇ ਵਿੱਚ ਮੈਂ ਜ਼ਰੂਰ ਸ਼ਾਮਿਲ ਕਰਾਂਗੀ। ਸੋ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ। ਤੁਸੀਂ ਇੰਜੋਏ ਕਰੋ ਇਹ ਗੀਤ ਤੇ ਮੈਂ ਬਰਾੜ ਸਾਹਿਬ ਨੂੰ ਲੈ ਕੇ ਆਉਂਦੀ ਹਾਂ ਪ੍ਰੋਗਰਾਮ ਦੇ ਵਿੱਚ ਜੀ।
ਯਾਦੋ ਕੀ ਬਾਰਾਤ ਨਿਕਲੀ ਹੈ ਆਜ ਦਿਲ ਕੇ ਦੁਆਰੇ, ਦਿਲ ਕੇ ਦੁਆਰੇ। ਯਾਦੋ ਕੀ ਬਾਰਾਤ ਨਿਕਲੀ ਹੈ ਆਜ ਦਿਲ ਕੇ ਦੁਆਰੇ, ਦਿਲ ਕੇ ਦੁਆਰੇ। ਸਪਨੋ ਕੀ ਸ਼ਹਿਨਾਈ ਬੀਤੇ ਦਿਨੋਂ ਕੋ ਪੁਕਾਰੇ, ਦਿਲ ਕੇ ਦੁਆਰੇ। ਓ ਛੇੜੋ ਤਰਾਨੇ ਮਿਲਨ ਕੇ ਪਿਆਰੇ ਪਿਆਰੇ ਸੰਧਾ ਮਾਰੇ। ਬਦਲੇ ਨਾ ਆਪਣਾ ਯੇ ਆਲਮ ਕਭੀ, ਜੀਵਨ ਮੇਂ ਬਿਛੜੇਂਗੇ ਨਾ ਹਮ ਕਭੀ। ਹੋ ਬਦਲੇ ਨਾ ਆਪਣਾ ਯੇ ਆਲਮ ਕਭੀ, ਜੀਵਨ ਮੇਂ ਬਿਛੜੇਂਗੇ ਨਾ ਹਮ ਕਭੀ। ਯੂੰ ਭੀ ਜਾਓਗੇ ਆਖਿਰ ਕਹਾਂ ਹੋਗੇ ਹਮਾਰੇ। ਯਾਦੋ ਕੀ ਬਾਰਾਤ ਨਿਕਲੀ ਹੈ ਆ ਦਿਲ ਕੇ ਦੁਆਰੇ, ਦਿਲ ਕੇ ਦੁਆਰੇ। ਸਪਨੋ ਕੀ ਸ਼ਹਿਨਾਈ ਬੀਤੇ ਦਿਨੋਂ ਕੋ ਪੁਕਾਰੇ, ਦਿਲ ਕੇ ਦੁਆਰੇ। ਦਿਨ ਤੋਂ ਮਨਾਏਂਗੇ ਹਰ ਸਾਲ ਹਮ, ਆਪਣੇ ਆਂਗਨ ਨਾਚੇ ਗਾਏਂਗੇ ਚੰਦਾ ਸਿਤਾਰੇ। ਯਾਦੋ ਕੀ ਬਾਰਾਤ ਨਿਕਲੀ ਹੈ ਆ ਦਿਲ ਕੇ ਦੁਆਰੇ, ਦਿਲ ਕੇ ਦੁਆਰੇ। ਸਪਨੋ ਕੀ ਸ਼ਹਿਨਾਈ ਬੀਤੇ ਦਿਲੋਂ ਕੋ ਪੁਕਾਰੇ, ਦਿਲ ਕੇ ਦੁਆਰੇ।
ਰਾਖੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਬਿਲਕੁਲ ਜੀ ਦਿਨ ਬੁੱਧਵਾਰ ਦਾ ਤੇ ਲਹਿਰਾਂ ਅਸੀਂ ਪ੍ਰੋਗਰਾਮ ਦੇ ਵਿੱਚ ਲਾਉਣੀਆਂ ਹੈ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੋਂ ਪ੍ਰੋਗਰਾਮ ਦੇ ਵਿੱਚ ਲਹਿਰਾਂ ਲਾਉਣ ਦੇ ਲਈ ਹੁਣ ਸਾਡੇ ਨਾਲ ਬਰਾੜ ਸਾਹਿਬ ਜਿਹੜੇ ਉਹਨਾਂ ਨੇ ਵੀ ਪ੍ਰੋਗਰਾਮ ਵਿੱਚ ਸਾਂਝ ਪਾ ਲਈ ਹੈ ਸੋ ਸਵਾਗਤ ਕਰਦੇ ਹਾਂ ਜੀ ਉਹਨਾਂ ਦਾ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੇ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ ਬਹੁਤ ਸੋਹਣਾ ਦਿਨ ਔਰ ਜਿਹੜਾ ਮੌਸਮ ਹੈ ਹੌਲੀ ਹੌਲੀ ਬਦਲ ਰਿਹਾ ਜੀ ਪਰ ਬੜੇ ਪਿਆਰੇ ਜਿਹੇ ਦਿਨ ਚੱਲ ਰਹੇ ਨੇ ਬਹੁਤ ਠੰਡ ਵੀ ਨੀ ਹੁਣ ਤੇ ਬਹੁਤ ਗਰਮੀ ਵੀ ਨੀ ਔਰ ਅੱਜ ਦਾ ਦਿਨ ਵੀ ਬੜਾ ਹੀ ਸੋਹਣਾ ਚੜਿਆ ਔਰ ਵੈਸੇ ਵੀ ਅੱਜ ਪਬਲਿਕ ਹੋਲੀਡੇ ਆ ਤੇ ਸਾਰੇ ਜ਼ਰੂਰ ਹੀ ਇਸ ਮੌਸਮ ਨੂੰ ਇੰਜੋਏ ਕਰਨਗੇ ਸੋ ਭਾਜੀ ਐਨਜ਼ੈਕ ਡੇ ਜਿਹੜਾ ਅਸੀਂ ਅੱਜ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਮਨਾ ਰਹੇ ਹਾਂ ਸੋ ਇਹਦੇ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ
ਬਿਲਕੁਲ ਜੀ ਦੇਖੋ ਬਿਲਕੁਲ ਜੀ ਜਿਹੜਾ ਐਨਜੈਕ ਡੇ ਆਸਟ੍ਰੇਲੀਆ ਦੇ ਵਿਚ ਤੇ ਨਿਊਜ਼ੀਲੈਂਡ ਦੇ ਵਿਚ ਜਿਵੇਂ ਤੁਸੀਂ ਕਿਹਾ ਹਰ ਵਾਰ 25 ਜਿਹੜੀ ਅਪ੍ਰੈਲ ਨੂੰ ਮਨਾਇਆ ਜਾਂਦਾ ਤੇ ਇਸ ਦਿਨ ਉਹਨਾਂ ਜਿਹੜੀਆਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਜਿਹੜੇ ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ ਸੀਗੀਆਂ ਖਾਸ ਕਰਕੇ ਵਰਲਡ ਵਾਰ ਦੇ ਟਾਈਮ ਦੇ ਵਿਚ ਦੀਆਂ ਗੱਲਾਂ ਸੋ ਵਰਲਡ ਵਾਰ ਦੀਆਂ ਗੱਲਾਂ ਨੂੰ ਜਿਹੜੇ ਉਸ ਟਾਈਮ ਦੇ ਵਿੱਚ ਭਾਵੇਂ ਆਬਾਦੀ ਬਹੁਤ ਥੋੜੀ ਸੀ ਜਾਂ ਬਹੁਤ ਸਾਰੀਆਂ ਇਹ ਜਿਹੀਆਂ ਗੱਲਾਂ ਸਨ ਵੀ ਜਿਹੜੀਆਂ ਮਲਟੀਨੈਸ਼ਨ ਜਿਹੜੀਆਂ ਫੌਜਾਂ ਰਲ ਕੇ ਲੜੀਆਂ ਸਨ ਸੋ ਮਲਟੀਨੈਸ਼ਨ ਫੌਜਾਂ ਦੇ ਲੜਨ ਕਾਰਨ ਹੀ ਜਿਹੜਾ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਇਨਵੋਲਵ ਹੋ ਜਾਂਦੇ ਹਾਂ ਤੇ ਸਾਡੇ ਵੀ ਜਿਹੜੀ ਗੋਲੀ ਪੁਲੀ ਦੀ ਜਿਹੜੀ ਕੰਪੇਨ ਸੀ ਉਹਦੇ ਵਿੱਚ ਸਾਡੇ ਕਹਿ ਸਕਦੇ ਹਾਂ ਸਿੱਖ ਭਾਈਚਾਰੇ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਸੀ ਤਾਂ ਉਹਦੀ ਯਾਦਗਾਰ ਸਾਡੇ ਐਡਲੇਡ ਦੇ ਵਿੱਚ ਵੀ ਬਣੀ ਹੋਈ ਆ ਤੇ ਅਕਸਰ ਉਹਦੀ ਜਿਹੜੀਆਂ ਉਸ ਬਹਾਨੇ ਅਸੀਂ ਯਾਦ ਕਰਦੇ ਹਾਂ ਪਰ ਗੱਲ ਇਹ ਆ ਜਾਂਦੀ ਆ ਵੀ ਜਿਹੜਾ ਸਤਿਕਾਰ ਆ ਉਹ ਕੀ ਇੱਕ ਦਿਨ ਹੋਣਾ ਚਾਹੀਦਾ ਸਤਿਕਾਰ ਤਾਂ ਇਹਨਾਂ ਲੋਕਾਂ ਦਾ ਹਰ ਰੋਜ਼ ਹੋਣਾ ਚਾਹੀਦਾ ਜਿਨ੍ਹਾਂ ਨੇ ਸਾਨੂੰ ਇੰਨਾ ਕੁਛ ਦਿੱਤਾ ਤੇ ਜਿਨ੍ਹਾਂ ਦੇ ਕਾਰਨ ਅਸੀਂ ਅੱਜ ਬੈਠੇ ਹਾਂ ਸੋ ਗੱਲ ਤਾਂ ਇਹ ਆ ਜਾਂਦੀ ਹੈ ਵੀ ਕਈ ਵਾਰੇ ਸਾਨੂੰ ਨਾ ਆਪਦਾ ਪਤਾ ਹੀ ਨਹੀਂ ਹੁੰਦਾ ਸੀ ਵੀ ਕਿੱਥੋਂ ਬੋਲਦੇ ਆ ਕਿੱਥੋਂ ਕਰਦੇ ਆ ਮੈਂ ਇੱਕ ਦਿਨ ਇਸ ਵਿਸ਼ੇ ਤੇ ਆਪਣੇ ਬਾਰੇ ਚ ਸੋਚ ਰਿਹਾ ਸੀ ਮੈਂ ਕਿਹਾ ਵੀ ਅਸੀਂ ਕਿੰਨੇ ਮੌਕਾ ਪ੍ਰਸਤ ਜਾਂ ਕਿੰਨੇ ਇਹ ਜੇ ਲੋਕ ਆ ਵੀ ਜਿਹੜੀ ਚੀਜ਼ ਦਾ ਸਾਡੇ ਨਾਲ ਸਿੱਧਾ ਸੰਬੰਧ ਨਹੀਂ ਉਹਦੇ ਮਾਮਲੇ ਚ ਅਸੀਂ ਉਹਨੇ ਉਸ ਢੰਗ ਨਾਲ ਸੋਚਦੇ ਹੀ ਨਹੀਂ ਅਸੀਂ ਆਪਦਾ ਸਿੱਧਾ ਲਾਹਾ ਮੰਨਦੇ ਹਾਂ ਸਿੱਧਾ ਲਾਹਾ ਮੀਨਸ ਕਿਸੇ ਨੇ ਸਾਨੂੰ ਕੰਮ ਦੇਤਾ ਕਿਸੇ ਨੇ ਸਾਨੂੰ ਚੀਜ਼ ਦੇਤੀ ਕਿਸੇ ਨੇ ਸਾਨੂੰ ਕਿਤੇ ਨਾ ਕਿਤੇ ਮੰਨ ਲਓ ਕੋਲੇ ਜਮਾ ਕਸ ਚੀਜ਼ ਤੋਂ ਬਚਾ ਲਿਆ ਉਹ ਚੀਜ਼ਾਂ ਨੂੰ ਅਸੀਂ ਬੜਾ ਸਹੀ ਤਰੀਕੇ ਨਾਲ ਲੈਂਦੇ ਹਾਂ ਪਰ ਜਦੋਂ ਇੱਕ ਫੌਜੀ ਦੀ ਗੱਲ ਆ ਜਾਂਦੀ ਹੈ ਜਦੋਂ ਫੌਜ ਦੀ ਗੱਲ ਆ ਜਾਂਦੀ ਆ ਭਾਵੇਂ ਉਹਨਾਂ ਨੂੰ ਲੱਖ ਤਨਖਾਹਦਾਰ ਬੰਦੇ ਕਹਿ ਦਈਏ ਵੀ ਉਹਨਾਂ ਨੂੰ ਤਨਖਾਹ ਮਿਲਦੀ ਆ ਪਰ ਅਖੀਰ ਤਨਖਾਹ ਮਿਲਣ ਤੋਂ ਬਾਅਦ ਵੀ ਜਿਹੜੇ ਢੰਗ ਦੀ ਉਹ ਡਿਊਟੀ ਜਾਂ ਜਿੱਥੇ ਤੱਕ ਉਹ ਆਪਣੀ ਜਾਨ ਤੇ ਖੇਡ ਜਾਂਦੇ ਆ ਜੇ ਹੁਣ ਅਸੀਂ ਕਹੀਏ ਵੀ ਅਸੀਂ ਭਾਈ ਜੋਬ ਕਰਦੇ ਹਾਂ ਕਿਤੇ ਇੰਡਸਟਰੀ ਚ ਕਰਦੇ ਹਾਂ ਤੇ ਨਾਲ ਅਸੀਂ ਕਹੀਏ ਵੀ ਤੇਰੀ ਜਾਨ ਵੀ ਚਲੀ ਜਾ ਸਕਦੀ ਹੈ ਜਾਂ ਜਾਨ ਲੈ ਸਕਦੇ ਹਾਂ ਅਸੀਂ ਤਾਂ ਦੱਸੋ ਫਿਰ ਕਿੱਥੇ ਕਿਹੜਾ ਬੰਦਾ ਉਸ ਜੋਬ ਕਰ ਲੂਗਾ ਪਰ ਦੇਖੋ ਫੌਜ ਦੀ ਜਿਹੜੀ ਸਾਡੇ ਲਈ ਕੁਰਬਾਨੀ ਆ ਉਹ ਦਿਖਦੀ ਨੀ ਤੇ ਅਸੀਂ ਉਹਦੇ ਬੱਟੇ ਚ ਪਤਾ ਕੀ ਦਿੰਨੇ ਆ ਸੋਰੀ ਟੂ ਸੇ ਅਸੀਂ ਫੌਜੀ ਨੂੰ ਦੇਖ ਕੇ ਕਵਾਂਗੇ ਇਹ ਤਾਂ ਕਮਲਾ ਇਹ ਤਾਂ ਫੌਜੀ ਆ ਇਹਦਾ ਤਾਂ ਦਿਮਾਗ ਕੱਢਿਆ ਹੋਇਆ ਸਾਡੇ ਮਾਮਲਿਆਂ ਚ ਇਹ ਜੀ ਸਾਡੀ ਸੋਚ ਆ ਤੁਸੀਂ ਕਿਸੇ ਪਿੰਡ ਗਲੀ ਮਹੱਲੇ ਚ ਜਾ ਵੜੋ ਉਸੇ ਪਿੰਡ ਗਲੀ ਮਹੱਲੇ ਦੇ ਵਿੱਚ ਇੱਕੋ ਗੱਲ ਨਿਕਲ ਕੇ ਆਊਗੀ ਵੀ ਭਾਈ ਸਾਡੇ ਤਾਂ ਸਾਡੇ ਅੱਗੇ ਫਲਾਨਾ ਤਾਂ ਫੌਜੀ ਆ ਤੇ ਉਹ ਫੌਜੀ ਕਹਿ ਕੇ ਹੱਸ ਪੈਣਗੇ ਮੁਸਕਰਾ ਪੈਣਗੇ ਜਦੋਂ ਤੁਸੀਂ ਫੌਜੀ ਦਾ ਸ਼ਬਦ ਕਹੋਗੇ ਨਾ ਨਾਲ ਦੀ ਨਾਲ ਮੁਸਕਰਾ ਲੈਂਦੇ ਆ ਕਾਰਨ ਕੀ ਆ ਵੀ ਉਹਨਾਂ ਨੂੰ ਐਂ ਲੱਗਦਾ ਵੀ ਉਹ ਤਾਂ ਕਮਲਾ ਉਹਦਾ ਤਾਂ ਦਿਮਾਗ ਹੈ ਨੀ, ਉਹ ਤਾਂ ਪਾਗਲ ਆ। ਸੋ ਇਹ ਚੀਜ਼ਾਂ ਸਾਨੂੰ ਨਾ ਬਦਲਣੀਆਂ ਪੈਣਗੀਆਂ। ਹੁਣ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਇੱਕ ਬੜੇ ਤਰੀਕੇ ਨਾਲ ਇਹ ਦਿਨ ਮਨਾਇਆ ਜਾਂਦਾ, ਤੇ ਉੱਥੇ ਸਾਰੇ ਜਾਣੇ ਆ ਕੇ ਜਿਹੜੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ, ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਆ, ਤੇ ਇਹ ਇਸ ਨਾਲ ਕੀ ਆ ਉਹਨਾਂ ਨੂੰ ਸਤਿਕਾਰ, ਉਹਨਾਂ ਦੇ ਪਰਿਵਾਰਾਂ ਨੂੰ ਵੀ ਲੱਗਦਾ ਵੀ ਸਾਡੇ ਕਿਸੇ ਨੇ ਵਧੀਆ ਹੀ ਥਾਂ ਤੇ ਜਿਹੜੀ ਸ਼ਹਾਦਤ ਦਿੱਤੀ ਆ। ਸੋ ਨਹੀਂ ਤਾਂ ਦੂਜੇ ਪਾਸੇ ਗੱਲ ਇਹ ਆ ਜਾਂਦੀ ਆ ਵੀ ਇੱਕ ਜਾਨ ਵੀ ਗਵਾਓ ਤੇ ਦੂਜੇ ਮਜ਼ਾਕ ਦੇ ਪਾਤਰ ਵੀ ਬਣੋ। ਦੇਖੋ ਕੱਲ ਪਰਸੋਂ ਦੀ ਨਾ ਪਿਛਲੇ ਮਹੀਨੇ ਦੀ ਇੱਕ ਸਟੋਰੀ ਬੜੀ ਪ੍ਰਫੁੱਲਤ ਹੋ ਰਹੀ ਆ, ਬਹੁਤ ਸਾਰੇ ਲੋਕਾਂ ਨੇ ਉਹਨੂੰ ਆਡੀਓ ਬਣਾ ਬਣਾ ਭੇਜੀ ਆ, ਪਰ ਪਹਿਲਾਂ ਸ਼ੁਰੂ ਦੇ ਵਿੱਚ ਉਹ ਇੱਕ ਰਿਟਰਨ ਦੇ ਵਿੱਚ ਗੱਲ ਆਈ ਸੀ ਜਹਾਜ਼ ਦੇ ਸੀਨ ਦੀ, ਬਹੁਤ ਸਾਰਿਆਂ ਨੇ ਸੁਣੀ ਹੋਣੀ ਆ, ਪਰ ਰੇਡੀਓ ਦੇ ਉੱਤੇ ਦਾਇਰਾ ਬਹੁਤ ਵੱਡਾ, ਬਹੁਤ ਦੁਨੀਆ ਜੁੜੀ ਆ, ਇਹੋ ਜਿਹੇ ਬਹੁਤਿਆਂ ਨੇ ਨਹੀਂ ਸੁਣੀ ਹੋਣੀ ਤਾਂ ਅੱਜ ਢੁਕਦੀ ਆ। ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਉਹ ਸਟੋਰੀ ਦੇ ਵਿੱਚ ਦਿਖਾਇਆ ਗਿਆ ਵੀ ਹੋ ਸਕਦਾ ਵੀ ਉਹ ਰੀਲ ਨਾ ਹੋਵੇ, ਸਟੋਰੀ ਹੋਵੇ, ਪਰ ਜਿਹਨੇ ਵੀ ਉਹ ਲਿਖੀ ਆ ਜਾਂ ਜਿਹਨੇ ਵੀ ਉਹ ਬਣਾਈ ਆ ਉਹ ਬਾ ਕਮਾਲ ਆ ਤੇ ਬਹੁਤ ਵੱਡਾ ਹਲੂਣਾ ਦਿੰਦੀ ਆ। ਉਹਦੇ ਚ ਉਹਨਾਂ ਨੇ ਦੱਸਿਆ ਵੀ ਕਹਿੰਦੇ ਇੱਕ ਵਾਰ ਇੱਕ ਬਹੁਤ ਖੂਬਸੂਰਤ ਕੁੜੀ ਜਹਾਜ਼ ਦੇ ਵਿੱਚ ਆਈ ਤੇ ਉਹ ਆ ਕੇ ਜੋ ਆਪਣੀ ਸੀਟ ਤੇ ਬੈਠਣ ਲੱਗੀ ਨਾ ਤਾਂ ਉਹਦੇ ਨਾਲ ਜਿਹੜਾ ਬੈਠਾ ਸੀ ਬੰਦਾ ਉਹ ਸਟੋਰੀ ਵੱਖੋ ਵੱਖਰੇ ਤਰੀਕਿਆਂ ਨਾਲ ਦੱਸੀ ਆ। ਕਿਸੇ ਨੇ ਤਾਂ ਕਿਹਾ ਉਹ ਵੀ ਜਲਿਆ ਹੋਇਆ ਸੀ, ਉਹਦਾ ਚਿਹਰਾ ਬਹੁਤ ਭਿਆਨਕ ਸੀ ਦੇਖਣ, ਉਹਦਾ ਸੜਿਆ ਹੋਇਆ ਚਿਹਰਾ ਸੀ, ਜਾਂ ਕਿਹਾ ਸੀ ਵੀ ਅੰਗਹੀਣ ਸੀ ਕਿਸੇ ਰੂਪ ਚ, ਜਿਹਨੂੰ ਦੇਖਣ ਚ ਥੋੜੀ ਜੀ ਕਹਿ ਸਕਦੇ ਬੇਚੈਨੀ ਹੁੰਦੀ ਸੀ। ਤਾਂ ਉਹ ਜਿਹੜੀ ਖੂਬਸੂਰਤ ਕੁੜੀ ਆਈ ਤੇ ਉਹਦੀ ਸੀਟ ਉਸ ਬੰਦੇ ਨਾਲ ਆ ਗਈ ਤੇ ਉਸ ਬੰਦੇ ਨਾਲ ਉਸ ਸੀਟ ਦੇ ਵਿੱਚ ਉਹਨੇ ਕਿਹਾ ਵੀ ਮੈਂ ਜਿਹੜੀ ਉਹਨੇ ਏਅਰ ਹੋਸਟਸ ਨੂੰ ਬੁਲਾਇਆ ਤੇ ਉਹਨੂੰ ਕਿਹਾ ਕਹਿੰਦੇ ਵੀ ਮੈਂ ਨਾ ਇਸ ਸੀਟ ਦੇ ਉੱਤੇ ਨਹੀਂ ਬੈਠ ਸਕਦੀ, ਮੈਂ ਕੰਫਰਟੇਬਲ ਫੀਲ ਨਹੀਂ ਕਰ ਰਹੀ ਇਹ ਜੇ ਇਨਸਾਨ ਦੇ ਕੋਲੇ ਬੈਠ ਕੇ ਤੇ ਮੇਰੀ ਸੀਟ ਬਦਲੀ ਜਾਵੇ। ਦੇਖੋ ਹੁਣ ਜਦੋਂ ਜਹਾਜ਼ ਦੇ ਮੁਲਾਜ਼ਮ ਆ ਤੇ ਉਹਨਾਂ ਨੇ ਉਹਨਾਂ ਦੀ ਮਜਬੂਰੀ ਆ, ਉਹਨਾਂ ਨੂੰ ਸੁਣਨੀ ਪੈਣੀ ਆ ਉਹਦੀ, ਤੇ ਉਹਨਾਂ ਨੇ ਕਹਿੰਦੇ ਜੀ ਕੋਸ਼ਿਸ਼ ਕੀਤੀ ਤੇ ਉਹਨੂੰ ਮਨਾਉਣ ਦੀ ਵੀ ਹੋਰ ਸੀਟ ਹੈ ਨੀ ਤੇ ਵੀ ਤੈਨੂੰ ਇੱਥੇ ਬੈਠਣਾ ਪੈਣਾ। ਉਹ ਆਦੀ ਵੀ ਮੈਂ ਨੀ ਇਹੋ ਜਿਹੇ ਥਾਂ ਤੇ ਬੈਠਣਾ ਜਿੱਥੇ ਇਹ ਜਿਹਾ ਬੰਦਾ ਬੈਠਾ ਮੇਰੇ ਨਾਲ। ਉਹ ਉਦੋਂ ਬਾਅਦ ਉਹ ਕਹਿੰਦੇ ਏਅਰ ਹੋਸਟੇਸ ਆ ਉਹ ਆਪਦੇ ਕੈਪਟਨ ਕੋਲੇ ਗਈ, ਕੈਪਟਨ ਕੋਲੇ ਦੋ ਚਾਰ ਮਿੰਟ ਲਾਉਣ ਤੋਂ ਬਾਅਦ ਉਹਨੇ ਆ ਕੇ ਫੈਸਲਾ ਕੀਤਾ, ਕਹਿੰਦੇ ਜੀ ਮੈਡਮ ਗੱਲ ਇਹ ਆ ਵੀ ਸਾਡੇ ਕੋਲ ਇੱਕੋ ਹੀ ਜਿਹੜੀ ਬਿਜ਼ਨਸ ਕਲਾਸ ਦੇ ਵਿੱਚ ਇੱਕੋ ਹੀ ਸੀਟ ਖਾਲੀ ਆ ਤੇ ਅੱਜ ਤੱਕ ਇਹ ਅਸੀਂ ਕੀਤਾ ਨੀ, ਚੇਂਜ ਕੀਤਾ ਨੀ, ਪਰ ਅੱਜ ਸਾਨੂੰ ਤੁਹਾਡੀ ਇਸ ਸਪੈਸ਼ਲ ਰਿਕੁਐਸਟ ਦੇ ਉੱਤੇ ਅਸੀਂ ਇਕਾਨਮੀ ਕਲਾਸ ਦੇ ਜਿਹੜੇ ਇੱਕ ਪੈਸੰਜਰ ਨੂੰ ਬਿਜ਼ਨਸ ਕਲਾਸ ਚ ਬਿਠਾਉਣ ਲਈ ਅਸੀਂ ਮਜਬੂਰ ਆ ਤੇ ਸਾਨੂੰ ਲੱਗਦਾ ਵੀ ਸਾਨੂੰ ਅੱਜ ਫੈਸਲਾ ਬਦਲ ਲੈਣਾ ਚਾਹੀਦਾ। ਸੋ ਇਸ ਕਰਕੇ ਕੋਈ ਚੱਕਰ ਨੀ, ਹੁਣ ਤੁਸੀਂ ਇੱਥੇ ਖੁੱਲ ਕੇ ਬੈਠੋ, ਮੈਂ ਇਹਨਾਂ ਨੂੰ ਬਿਜ਼ਨਸ ਕਲਾਸ ਚ ਲਿਜਾਨੀ ਆ। ਉਹ ਕੁੜੀ ਨੂੰ ਤਾਂ ਬੜਾ ਚਾਅ ਹੋਇਆ ਸੀ ਵੀ ਮੈਨੂੰ ਬਿਜ਼ਨਸ ਕਲਾਸ ਚ ਲਿਜਾਂਦੇ ਆ, ਪਰ ਉਹਨੇ ਦੇਖਿਆ ਵੀ ਜਿਹੜਾ ਅਪਾਹਿਜ ਸੀਗਾ ਹੁਣ ਉਹ ਜਾ ਕੇ ਬਿਜ਼ਨਸ ਕਲਾਸ ਚ ਲੈ ਗਏ। ਤਾਂ ਜਦੋਂ ਕਹਿੰਦੇ ਬਿਜ਼ਨਸ ਕਲਾਸ ਚ ਲਿਜਾਏ ਤਾਂ ਉਦੋਂ ਕਹਿੰਦੇ ਉਹ ਜਿਹੜਾ ਬੰਦਾ ਸੀ ਉਹ ਬੋਲਿਆ, ਉਹ ਕਹਿੰਦਾ ਵੀ ਜਦੋਂ ਮੈਨੂੰ ਕੁੜੀ ਨੇ ਆ ਕੇ ਮੇਰੇ ਪ੍ਰਤੀ ਇਹ ਜਿਹਾ ਵਿਹਾਰ ਰੱਖਿਆ ਤੇ ਮੈਨੂੰ ਬਹੁਤ ਦੁੱਖ ਹੋਇਆ, ਕਹਿੰਦਾ ਮੇਰੀ ਇਹ ਹਾਲਤ ਬਾਰਡਰ ਦੇ ਉੱਤੇ ਬੰਬ ਵੱਜਣ ਨਾਲ ਹੋਈ ਆ, ਵੀ ਮੈਂ ਲੜਾਈ ਦੇ ਵਿੱਚ ਉੱਥੇ ਸੀ ਤੇ ਮੇਰੇ ਬੰਬ ਵੱਜਣ ਕਾਰਨ ਮੇਰੀ ਇਹ ਕੰਡੀਸ਼ਨ ਹੋ ਗਈ। ਤੇ ਜਦੋਂ ਕਹਿੰਦੇ ਕੁੜੀ ਨੇ ਇਹ ਜਿਹਾ ਵਰਤਾਰਾ ਕੀਤਾ ਤੇ ਮੈਨੂੰ ਬਹੁਤ ਦਿਲ ਦੁਖਿਆ ਵੀ ਮੈਂ ਯਾਰ ਇਹੋ ਜਿਹੇ ਲੋਕਾਂ ਲਈ ਆਪਦੀ ਜਾਨ ਜੋਖਮ ਚ ਪਾਈ ਸੀਗੀ। ਤਾਂ ਪਰ ਕਹਿੰਦਾ ਹੁਣ ਮੈਨੂੰ ਕਹਿੰਦਾ ਪੂਰੀ ਖੁਸ਼ੀ ਹੋਈ ਵੀ ਨਹੀਂ ਇਹੋ ਜਿਹੇ ਲੋਕ ਤਾਂ ਇੱਕ ਦੋ ਆ, ਇੱਕਾ ਦੁੱਕਾ, ਤੇ ਬਹੁਤੇ ਤਾਂ ਜਿਹੜੇ ਮੇਰੀ ਕਦਰ ਕਰਨ ਵਾਲੇ ਆ ਤੇ ਮੈਨੂੰ ਜਹਾਜ਼ ਦੇ ਅਮਲੇ ਨੇ ਮੇਰੀ ਕਦਰ ਕਰਕੇ ਮੈਨੂੰ ਬਿਜ਼ਨਸ ਕਲਾਸ ਦੇ ਵਿੱਚ ਜਿਹੜਾ ਮੂਵ ਕੀਤਾ, ਸੋ ਇਸ ਲਈ ਮੈਂ ਧੰਨਵਾਦੀ ਆ। ਸੋ ਕਹਿਣ ਦਾ ਭਾਵ ਇੱਥੇ ਐਂਜਕ ਡੇ ਨਾਲ ਮੈਚ ਕਰਦਾ ਜਾਂ ਫੌਜੀਆਂ ਦੇ ਮਾਮਲੇ ਚ ਆਉਂਦਾ, ਮੈਂ ਆਪਣੇ ਆਪ ਚ ਵੀ ਦੇਖਦਾ ਰਿਹਾ ਵੀ ਮੈਂ ਵੀ ਬਚਪਨ ਦੇ ਵਿੱਚ ਜਾਂ ਜਦੋਂ ਤੱਕ ਸੋਝੀ ਨਹੀਂ ਸੀ, ਬਚਪਨ ਵੀ ਨਹੀਂ ਕਹਿ ਸਕਦੇ, ਜਵਾਨੀ ਚ ਵੀ ਜਦੋਂ ਤੱਕ ਸੋਝੀ ਨਹੀਂ ਆਈ ਉਦੋਂ ਤੱਕ ਫੌਜੀਆਂ ਦਾ ਮਜ਼ਾਕ ਉਡਾਉਂਦਾ ਰਿਹਾ, ਫੌਜੀਆਂ ਨੂੰ ਫੌਜੀਆਂ ਪ੍ਰਤੀ ਬਚਪਨ ਚ ਤਾਂ ਹੁੰਦਾ ਸੀਗਾ ਵੀ ਇੱਕ ਉਹਨਾਂ ਨੂੰ ਲੰਘਦਿਆਂ ਨੂੰ ਜੀਪ ਕਾਰ ਦੇ ਉੱਤੇ ਬਾਹੇ ਕਰ ਦੇਣੀ ਤੇ ਉਹ ਇੱਕ ਹੋਰ ਖੁਸ਼ੀ ਹੁੰਦੀ ਸੀ, ਪਰ ਜਿਵੇਂ ਜਿਵੇਂ ਥੋੜੀ ਜੀ ਆਪਦੇ ਆਪ ਨੂੰ ਅਕਲਵਾਨ ਸਮਝਣ ਲੱਗੇ ਸੀ ਉਦੋਂ ਅਸਲ ਚ ਬੇਅਕਲ ਹੋਏ ਤੇ ਉਦੋਂ ਉਹਨਾਂ ਦਾ ਮਜ਼ਾਕ ਉਡਾਉਂਦੇ ਰਹੇ, ਪਰ ਅਖੀਰ ਹੁਣ ਸਮਝ ਆਈ ਹੈ ਗੱਲ ਦੀ ਵੀ ਇਹ ਲੋਕ ਚਾਹੇ ਤਨਖਾਹ ਲੈਂਦੇ ਆ, ਕੋਈ ਸਾਨ ਨਹੀਂ ਕਰਦੇ ਸਾਡੇ ਤੇ, ਪਰ ਫਿਰ ਵੀ ਇੱਕ ਇਨਸਾਨੀਅਤ ਨਾਤੇ ਦੇਖੋ, ਤਨਖਾਹ ਲੈਣ ਵਾਲੇ ਤਾਂ ਹੋਰ ਵੀ ਬਹੁਤ ਦੁਨੀਆ ਤੇ ਉਹਨਾਂ ਬਾਰੇ ਤੇ ਇਹਨਾਂ ਦਾ ਫਰਕ ਦੇਖੋ ਵੀ ਕਿਵੇਂ ਬਰਫਾਂ ਚ, ਕਿਹੋ ਜਿਹਾ ਰੇਤਿਆਂ ਚ, ਕਿਹੋ ਜਿਹੇ ਥਾਵਾਂ ਦੇ ਉੱਤੇ ਤੇ ਕਾਹਦੇ ਲਈ ਲੜਦੇ ਆ, ਸਾਨੂੰ ਸਾਫ ਆਸਾਨ ਜਿਹੜੇ ਸੀ ਆਰਾਮ ਦੀ ਨੀਂਦ ਸੌ ਸਕੀਏ ਇਸ ਲਈ ਲੜਦੇ ਆ। ਸੋ ਅੱਜ ਦੇ ਦਿਨ ਤੇ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਜੀ, ਸਾਰੇ ਉਹਨਾਂ ਸਾਡੇ ਸ਼ਹੀਦਾਂ ਨੂੰ ਦੁਨੀਆਂ ਭਰ ਚ ਜਿੱਥੇ ਵੀ ਹੋਏ, ਪਰ ਨਾਲ ਮੈਂ ਤਾਂ ਦੁਆ ਅਰਦਾਸ ਕਰਦਾ ਵੀ ਇਹ ਦੁਨੀਆਂ ਦੇ ਵਿੱਚ ਜਿਹੜੀਆਂ ਖਿੱਚੀਆਂ ਲਕੀਰਾਂ ਜੇ ਖਤਮ ਹੀ ਹੋ ਜਾਣ ਤਾਂ ਮੈਨੂੰ ਲੱਗਦਾ ਦੁਨੀਆਂ ਦੇ ਵਿੱਚ ਜਿਹੜਾ ਵੱਡਾ ਬਜਟ ਫੌਜ ਤੇ ਲੱਗ ਰਿਹਾ ਤੇ ਜਿਹੜੇ ਲੋਕ ਇੰਨੀਆਂ ਕੁਰਬਾਨੀਆਂ ਹਰ ਸਾਲ ਦੇ ਦਿੰਦੇ ਆ ਉਹਨਾਂ ਦੀ ਕਿਤੇ ਲੋੜ ਹੀ ਨਾ ਪਵੇ ਤੇ ਆਪਸੀ ਪਿਆਰ ਹੀ ਇੰਨਾ ਵੱਜੇ ਵੀ ਲਕੀਰਾਂ ਹੋਣ ਹੀ ਨਾ ਦੁਨੀਆਂ ਚ।
ਬਿਲਕੁਲ ਬਰਾੜ ਸਾਹਿਬ, ਇਹੋ ਜਿਹੀਆਂ ਸੋਚਾਂ ਹੋ ਜਾਣ ਔਰ ਜਿਹੜੀਆਂ ਸਰਹੱਦਾਂ ਹੀ ਖਤਮ ਹੋ ਜਾਣ ਤੇ ਹੋਰ ਕੀ ਚਾਹੀਦਾ। ਪਰ ਖਬਰਾਂ ਵੱਲ ਵਧੀਏ ਤੇ ਇੱਕ ਖਬਰ ਇਹੋ ਜਿਹੀ ਹੀ ਮਿਲ ਰਹੀ ਹੈ ਜਿਹੜੀ ਇੱਕ ਇਹ ਲਾਈਨ ਜਿਹੜੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਖਿੱਚੀ ਗਈ ਹੈ ਔਰ ਹਮੇਸ਼ਾ ਹੀ ਉਹ ਇਮੋਸ਼ਨਲੀ ਕਹਿ ਲਓ ਜਾਂ ਕਿਸੇ ਵੀ ਤਰ੍ਹਾਂ ਨਾਲ ਹਮੇਸ਼ਾ ਹੀ ਦਿਲ ਨੂੰ ਦਿਖਾਉਂਦੀ ਰਹੀ ਹੈ ਕਿਉਂਕਿ ਜੀ ਇੱਕ ਹੀ ਜ਼ਮੀਨ ਦੇ ਦੋ ਟੁਕੜੇ ਹੋਏ ਹੋਏ ਨੇ ਔਰ ਉਸ ਜਿਹੜੀ ਉਹ ਲਾਈਨ ਆ ਉਹਦੇ ਤੋਂ ਹਮੇਸ਼ਾ ਹੀ ਬੜੀਆਂ ਦੁੱਖ ਭਰੀਆਂ ਖਬਰਾਂ ਹੀ ਮਿਲਦੀਆਂ ਨੇ। ਸੋ ਉਹ ਜਿਹੀ ਇੱਕ ਖਬਰ ਅੱਜ ਵੀ ਆ ਰਹੀ ਹੈ ਕਿ ਦੁਸ਼ਮਣ ਦੀਆਂ ਦੋ ਸਰਹੱਦੀ ਚੌਂਕੀਆਂ ਤੇ ਕਈ ਬੰਕਰਾਂ ਨੂੰ ਤਬਾਹ ਕੀਤਾ ਭਾਰਤੀ ਫੌਜ ਨੇ। ਸੋ ਕਈ ਦਿਨਾਂ ਤੋਂ ਪਾਕਿਸਤਾਨੀ ਫੌਜ ਜਿਹੜੀ ਆ ਉਹ ਜਿਹੜੀ LOC ਆ ਉਹਦੇ ਉੱਤੇ ਗੋਲਾਬਾਰੀ ਕਰ ਰਹੀ ਸੀ ਤੇ ਉਹਦਾ ਜਵਾਬ ਦਿੰਦੇ ਹੋਏ ਭਾਰਤ ਨੇ 5 ਪਾਕਿਸਤਾਨੀ ਫੌਜੀਆਂ ਨੂੰ ਮਾਰਿਆ। ਸੋ ਇਹੋ ਜਿਹੀ ਕੋਈ ਸਥਿਤੀ ਬਣੀ ਹੋਈ ਹੈ LOC ਤੇ। ਭਾਜੀ ਇਹਦੇ ਬਾਰੇ ਕੀ ਕਹੋਗੇ ਤੁਸੀਂ?
ਦੇਖੋ ਇੱਕ ਪਾਸੇ ਜਿਹੜੇ ਸਮਝੌਤੇ ਹੋ ਰਹੇ ਆ, ਇੱਕ ਪਾਸੇ ਕੈਦੀਆਂ ਦਾ ਆਦਾਨ ਪ੍ਰਦਾਨ ਹੋ ਰਿਹਾ, ਇੱਕ ਪਾਸੇ ਵਪਾਰ ਹੋ ਰਿਹਾ ਤੇ ਦੂਜੇ ਪਾਸੇ ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ। ਸੋ ਇਹ ਇੱਕ ਕੂਟਨੀਤਿਕ ਤੇ ਰਾਜਨੀਤਿਕ ਗੱਲਾਂ ਜੀ, ਤੇ ਜਿੱਥੋਂ ਤੱਕ ਜਦੋਂ ਵੀ ਕਿਤੇ ਸਰਹੱਦ ਦੇ ਉੱਤੇ ਥੋੜੀ ਜਿਹੀ ਤੇਜ਼ੀ ਆਉਂਦੀ ਹੈ ਉਹਦੇ ਕਾਰਨ ਕੋਈ ਹੋਰ ਹੁੰਦੇ ਆ। ਹੁਣ ਜਿਹੜੀ ਕੱਲ ਪਰਸੋਂ ਦਾ ਇੱਕ ਵੱਡਾ ਇੱਕ ਫੈਸਲਾ ਹੋਇਆ ਵੀ ਚਾਈਨਾ ਦਾ ਰਾਸ਼ਟਰਪਤੀ ਤੇ ਨਰਿੰਦਰ ਮੋਦੀ ਦੋ ਤਿੰਨ ਦੌਰ ਦੀ ਜਿਹੜੀ ਗੱਲਬਾਤ ਕਰ ਰਹੇ ਆ, ਤੇ ਉਸ ਗੱਲਬਾਤ ਲਈ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਪਾਕਿਸਤਾਨ ਉਸ ਗੱਲਬਾਤ ਦੇ ਵਿੱਚ ਟਿੰਡ ਚਕਾਨਾ ਪਾਉਣ ਵਾਲੀ ਜਿਹੜਾ ਰੋਲ ਅਦਾ ਅਕਸਰ ਕਰਦਾ ਰਿਹਾ, ਤੇ ਉਹ ਰੋਲ ਅਦਾ ਕਰਨ ਲਈ ਉਹਨਾਂ ਨੇ ਉਹ ਵੀ ਜਿਹੜੀਆਂ ਸਰਹੱਦ ਦੇ ਉੱਤੇ ਥੋੜੀਆਂ ਜਿਹੀਆਂ ਇਹੋ ਜਿਹੀਆਂ ਵਾਰਦਾਤਾਂ ਵਧਾ ਦਿੰਦੇ ਆ। ਸੋ ਇਹੀ ਵਾਰਦਾਤਾਂ ਮੈਨੂੰ ਲੱਗਦਾ ਵੀ ਹੁਣ ਚੱਲ ਰਹੀਆਂ ਤੇ ਉਹਦੇ ਕਾਰਨ ਇਹ ਵੀ ਰੋਜ਼ ਮਾਮਾ ਦੇ ਪੁੱਤ ਜਿਹੜੇ ਸ਼ਹੀਦ ਹੋ ਰਹੇ ਆ, ਚਾਹੇ ਪਾਕਿਸਤਾਨ ਚ ਹੋ ਰਿਹਾ ਤੇ ਚਾਹੇ ਇੱਥੇ ਹੋ ਰਹੀ ਆ। ਉਹੀ ਗੱਲ ਆ ਜੀ ਵੀ ਬਾਬੇ ਨਾਜ਼ਮੀ ਦੀ ਨਜ਼ਮ ਵਾਲੀ ਗੱਲ ਆ ਵੀ ਖੰਜਰ ਨੂੰ ਲਹੂ ਤਾਂ ਤੇਰਾ ਮੇਰਾ ਹੀ ਲੱਗਣਾ, ਕਿਸੇ ਦਾ ਨਹੀਂ ਲੱਗਣਾ। ਸੋ ਬਹੁਤ ਖੂਬਸੂਰਤ ਗੱਲਾਂ ਲੋਕ ਕਹਿੰਦੇ ਆ ਪਰ ਉਹਨਾਂ ਤੇ ਅਸਰ ਨਹੀਂ ਕੀਤਾ ਜਾਂਦਾ। ਕੱਲ ਅੱਜ ਹੀ ਕਿਸੇ ਇੱਕ ਅਦਾਰੇ ਨੇ ਬਲੱਡ ਡੋਨੇਸ਼ਨ ਤੋਂ ਬਾਅਦ ਬੜਾ ਵਧੀਆ ਬਿਆਨ ਦਿੱਤਾ ਉਹਨਾਂ ਦੇ ਮੁਖੀ ਨੇ, ਕਹਿੰਦੇ ਜਿਹੜਾ ਖੂਨ ਆ ਉਹ ਨਦੀਆਂ ਨਾਲੀਆਂ ਚ ਨਹੀਂ ਨਾੜੀਆਂ ਚ ਵਗਣਾ ਚਾਹੀਦਾ। ਸੋ ਖੂਨ ਦਾ ਥਾਂ ਵਗਣ ਲਈ ਨਾੜੀਆਂ ਨਾ ਕਿ ਨਾਲੀਆਂ, ਪਰ ਅੱਜ ਕੱਲ ਤਾਂ ਨਾਲੀਆਂ ਦੇ ਵਿੱਚ ਵਗਦਾ ਖੂਨ ਜੀ। ਇਹ ਬਹੁਤ ਜ਼ਿਆਦਾ ਦੁਖਦਾਈ ਗੱਲ ਆ ਜੀ, ਪਰ ਇਹਦੇ ਪਿੱਛੇ ਜਿਹੜੀਆਂ ਰੋਟੀਆਂ ਉਹ ਕੁਝ ਇੱਕ ਘਰਾਂ ਚ ਪੱਕਦੀਆਂ, ਉਜਾੜੇ ਬਹੁਤ ਘਰਾਂ ਚ ਹੁੰਦੀਆਂ ਤੇ ਰੋਟੀਆਂ ਕੁਝ ਇੱਕ ਘਰਾਂ ਚ ਬਣਦੀਆਂ।
ਬਿਲਕੁਲ ਸਹੀ ਭਾਜੀ, ਸ਼ਹੀਦ ਤੇ ਸ਼ਹੀਦ ਹੈ ਉਹੀ ਗੱਲ ਕਿ ਆਪਣੇ ਦੇਸ਼ ਦੇ ਜੋ ਜਵਾਨ ਮਰਦੇ ਉਹਨਾਂ ਨੂੰ ਅਸੀਂ ਸ਼ਹੀਦ ਕਹੀਦਾ ਔਰ ਦੂਸਰੇ ਦੇਸ਼ ਦੇ ਜੋ ਮਰਦੇ ਉਹ ਦੁਸ਼ਮਣ ਹੁੰਦੇ ਆ। ਪਰ ਤੁਹਾਡੀ ਗੱਲ ਬਿਲਕੁਲ ਸਹੀ ਕਿ ਖੂਨ ਤੇ ਖੂਨ ਹੀ ਹੁੰਦਾ ਹੈ ਜੀ। ਤੇ ਸਾਡੇ ਨਾਲ ਸਾਂਝ ਪਾਈ ਹੈ ਭਾਜੀ, ਜਿਹੜੇ ਸਾਨੂੰ ਮੈਸੇਜਿਸ ਆਏ ਹੋਏ ਨੇ ਉਹ ਵੀ ਮੈਂ ਪ੍ਰੋਗਰਾਮ ਦੇ ਵਿੱਚ ਲੈ ਲਵਾਂ। ਗੋਸ਼ਾ ਸਿੱਧੂ ਹੋਣਾ ਨੇ ਸਭ ਤੋਂ ਪਹਿਲਾਂ ਸਾਨੂੰ ਈਮੇਲ ਕੀਤੀ ਸੀ ਔਰ ਕਹਿ ਰਹੇ ਸੀ ਕਿ ਇੱਕ ਪ੍ਰੋਗਰਾਮ ਦੀ ਉਹ ਵੇਟ ਕਰ ਰਹੇ ਨੇ ਤੇ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਅੱਜ ਅਮਰਦੀਪ ਦੀਦੀ ਕਹਿੰਦੇ ਵੇਟਿੰਗ ਫੋਰ ਯੋਰ ਵੋਇਸ ਅਮਰਦੀਪ ਮੈਡਮ। ਸੋ ਅਮਰਦੀਪ ਹੋਣਾ ਦਾ ਜਿਹੜਾ ਪ੍ਰੋਗਰਾਮ ਜੀ ਉਹ ਮੰਗਲਵਾਰ ਨੂੰ ਹੁੰਦਾ ਹੈ, ਸੋ ਬੁੱਧਵਾਰ ਨੂੰ ਮੈਂ ਸੁਖਪ੍ਰੀਤ ਤੇ ਮਿੰਟੂ ਭਾਜੀ ਪ੍ਰੋਗਰਾਮ ਕਰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਸਾਂਝ ਦੇ ਲਈ। ਤੇ ਜਸਪ੍ਰੀਤ ਬੈਂਸ ਹੋਣਾ ਨੇ ਵੀ ਈਮੇਲ ਕੀਤੀ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਈ ਵਾਜ਼ ਵਾਚਿੰਗ ਸਮ ਵੀਡੀਓਜ਼ ਔਨ ਪੇਂਡੂ ਆਸਟ੍ਰੇਲੀਆ, ਐਨੀਵੇਜ਼ ਯੂ ਸ਼ੁਡ ਹੈਵ ਕਾਲਡ ਮੀ ਵੈਨ ਯੂ ਵਰ ਵਿਜ਼ਿਟਿੰਗ ਕੈਲੀਫੋਰਨੀਆ ਲਾਸਟ ਮੰਥ ਇਨ ਮਾਰਚ 2018, ਹੈਡ ਆਈ ਨੋ ਯੂ ਵਰ ਵਿਜ਼ਿਟਿੰਗ ਕੈਲੀਫੋਰਨੀਆ ਇਨ ਮਾਰਚ ਆਈ ਵੁੱਡ ਹੈਵ ਟੇਕਨ ਟਾਈਮ ਆਫ ਫਰੋਮ ਮਾਈ ਵਰਕ ਐਂਡ ਵੁੱਡ ਹੈਵ ਮੈਟ ਯੂ। ਜਸਪ੍ਰੀਤ ਸਿੰਘ ਬੈਂਸ,
ਬੈਂਸ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਪੇਂਡੂ ਆਸਟ੍ਰੇਲੀਆ ਪਸੰਦ ਕਰ ਰਹੇ ਹੋ ਤੇ ਪੇਂਡੂ ਆਸਟ੍ਰੇਲੀਆ ਦੇ ਵਿੱਚ ਇੰਟਰਸਟਡ ਵੀ ਹੋ। ਮੈਂ ਬਿਲਕੁਲ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਮੈਂ ਕੋਸ਼ਿਸ਼ ਕਰੂੰਗਾ ਮੈਂ ਜਿਹੜਾ 2018 ਦੇ ਵਿੱਚ ਆਉਣ ਦੀ, ਤੇ ਪਰ ਮੇਰੀ ਮਜਬੂਰੀ ਹੋ ਗਈ ਜੀ ਇਸ ਵਾਰ ਥੋੜੇ ਜਿਹੇ ਕੰਮ ਧੰਦਿਆਂ ਦੀ ਸੈਟਿੰਗ ਤੇ ਪਰਿਵਾਰਕ ਜਿੰਮੇਵਾਰੀਆਂ ਇੰਨੀਆਂ ਹੋ ਗਈਆਂ ਵੀ ਮੈਂ ਮੇਰਾ ਕੋਈ ਇਸ ਵਾਰ ਬਣ ਨਹੀਂ ਰਿਹਾ ਕੈਲੀਫੋਰਨੀਆ ਆਉਣ ਦਾ। ਹਾਲਾਂਕਿ ਮਨਪ੍ਰੀਤ ਸਿੰਘ ਰੋਜ਼ ਸੁਨੇਹਾ ਲਾ ਰਹੇ ਆ ਵੀ ਤੁਸੀਂ ਆਓ ਤੇ ਆਪਾਂ ਇਹਨੂੰ ਪੇਂਡੂ ਆਸਟ੍ਰੇਲੀਆ ਦਾ ਹੋਰ ਬਹੁਤ ਸਾਰਾ ਸ਼ੂਟ ਆਪਾਂ ਕਰਨਾ ਉਹਨੂੰ ਕਰੀਏ ਤਾਂ ਕਿ ਲੋਕਾਂ ਤੱਕ ਇਹ ਚੀਜ਼ਾਂ ਪਹੁੰਚਣ। ਪਰ ਮੈਂ ਦੱਸਦਾ ਬੈਂਸ ਸਾਹਿਬ ਵੀ ਪੇਂਡੂ ਆਸਟ੍ਰੇਲੀਆ ਦੇ ਵਿਚ ਪਤਾ ਨੀ ਤਾਂ ਜਿਹੜੀ ਕੋਈ ਵੀ ਚੀਜ਼ ਦੀ ਸ਼ੁਰੂਆਤ ਇਹੋ ਜਿਹੀ ਹੁੰਦੀ ਆ ਵੀ ਸ਼ੁਰੂ ਚ ਸਮਝ ਨੀ ਆਉਂਦੀ ਤੇ ਲੇਟਰ ਆਉਣ ਉਹ ਆਪੇ ਰੁੜ ਪੈਂਦੀ ਆ। ਮੈਂ ਜਦੋਂ ਸ਼ੁਰੂ ਚ ਚਿੰਤਾ ਕਰਦੇ ਹੁੰਦਾ ਸੀ ਤੇ ਮਨਪ੍ਰੀਤ ਨੇ ਅਕਸਰ ਕਹਿਣਾ ਵੀ ਯਾਰ ਆਪਾਂ ਇੰਨੀ ਮਿਹਨਤ ਕਰਦੇ ਆ ਬਾਈ ਤੇ ਇਹ ਪੰਜ ਪੰਜ ਚਾਰ ਚਾਰ ਸੌ ਬੰਦਾ ਦੇਖਦਾ ਤੇ ਕੀ ਇਹਦਾ ਫਾਇਦਾ ਆਪਾਂ ਨੂੰ। ਪਰ ਉਦੋਂ ਵੀ ਮੇਰੀ ਸੋਚ ਇਹੀ ਹੁੰਦੀ ਸੀ ਵੀ ਇਹ ਕੰਮ ਆ ਜਿਹੜਾ ਨਾ ਇਹ ਲੌਂਗ ਟਰਮ ਚੱਲੂਗਾ, ਜਦੋਂ ਲੋਕਾਂ ਨੂੰ ਸਮਝ ਚ ਆਊਗਾ ਨਾ ਤੇ ਉਦੋਂ ਵੀ ਇਹਨੇ ਇਹਦੇ ਲਾਈਕ ਵਿਊ ਸਾਰੀ ਉਮਰ ਹੀ ਵੱਧਦੇ ਰਹਿਣੇ ਆ। ਹੁਣ ਇਹ ਜਾਣਕਾਰੀ ਲਈ ਵੱਧਦੇ ਰਹਿਣੇ ਤੇ ਬਾਅਦ ਚ ਇਹ ਲਈ ਵੱਧਦੇ ਰਹਿਣੇ ਵੀ ਇਹੋ ਜਿਹਾ ਮਾਹੌਲ ਹੁੰਦਾ ਸੀ 20 ਸਾਲ ਪਹਿਲਾਂ। ਸੋ ਇਹ ਮੈਨੂੰ ਨੀ ਲੱਗਦਾ ਵੀ ਇਹ ਆਪਾਂ ਗਲਤ ਕੰਮ ਕਰ ਰਹੇ ਹਾਂ, ਕੰਮ ਇਹ ਲੌਂਗ ਟਰਮ ਇਨਵੈਸਟਮੈਂਟ ਆ। ਪਰ ਹੁਣ ਮੈਂ ਨੋਟ ਕਰ ਰਿਹਾ ਜੀ ਪਿਛਲੇ ਇੱਕ ਮਹੀਨੇ ਡੇਢ ਮਹੀਨੇ ਤੋਂ ਪੇਂਡੂ ਆਸਟ੍ਰੇਲੀਆ ਦੇ ਵਿੱਚ ਇੰਨੀ ਕੁ ਤੇਜ਼ੀ ਆਈ ਹੈ ਜੋ ਮੈਂ ਇੰਡੀਆ ਦੇ ਟੂਰ ਤੇ ਜਾ ਕੇ ਆਇਆ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਸ਼ੇਅਰ ਲਾਈਕ ਵਿਊ ਵੱਧ ਰਹੇ ਆ ਉਹਨਾਂ ਦੇ ਤੇ ਨਾਲ ਮੈਨੂੰ ਜਿਹੜੀਆਂ ਫੀਡਬੈਕ ਜਾਂ ਜਿਹੜੀ ਮੈਨੂੰ ਕਾਲਸ ਆ ਰਹੀਆਂ ਜਾਂ ਇਨਕੁਆਇਰੀ ਕਾਲਸ ਆ ਰਹੀਆਂ ਉਹ ਵੀ ਬਹੁਤ ਜ਼ਿਆਦਾ ਆ ਰਹੀਆਂ। ਹੁਣ ਪੇਂਡੂ ਆਸਟ੍ਰੇਲੀਆ ਦੇ ਮਾਮਲੇ ਚ ਹਰ ਰੋਜ਼ ਮੈਨੂੰ ਪੰਜ ਸੱਤ ਫੋਨ ਪੰਜ ਸੱਤ ਮੈਸੇਜ ਇਹੋ ਜਿਹੇ ਆਉਂਦੇ ਆ, ਈਮੇਲ ਆਉਂਦੇ ਆ ਜਿਨ੍ਹਾਂ ਚ ਪੁੱਛਿਆ ਜਾਂਦਾ ਵੀ ਅਸੀਂ ਪੇਂਡੂ ਆਸਟ੍ਰੇਲੀਆ ਦੇ ਮੁਤਾਬਕ ਅਸੀਂ ਜ਼ਮੀਨ ਲੈਣੀ ਚਾਹੁੰਦੇ ਹਾਂ, ਅਸੀਂ ਬਾਹੀ ਕਰਨੀ ਚਾਹੁੰਦੇ ਹਾਂ, ਅਸੀਂ ਕਿੱਥੇ ਕਰ ਸਕਦੇ ਹਾਂ, ਕਿਵੇਂ ਕਰ ਸਕਦੇ ਹਾਂ, ਅਣਗਿਣਤ ਸਵਾਲ ਹੁੰਦੇ ਆ। ਮੈਂ ਅੱਜ ਹੀ ਸੋਚ ਰਿਹਾ ਸੀ, ਮੈਂ ਸੁਬਹਾ ਸੁਬਹਾ ਕਈ ਸੱਜਣਾਂ ਮਿੱਤਰਾਂ ਨੂੰ ਮੇਲ ਦਾ ਜਵਾਬ ਦਿੱਤਾ ਤਾਂ ਮੈਂ ਅੱਜ ਸੋਚ ਰਿਹਾ ਸੀ, ਮੈਂ ਕਿਹਾ ਕਿਉਂ ਨਾ ਮੈਂ ਇੱਕ ਐਪੀਸੋਡ ਇਸ ਦੇ ਉੱਤੇ ਜਿਹੜਾ ਬਣਾਵਾਂ ਅੱਜ ਅੱਜ ਸਵੇਰ ਦੇ ਵਿੱਚ, ਜਿਹੜਾ ਕਿ ਲੋਕਾਂ ਦੇ ਜਿਹੜੇ ਕਾਮਨ ਕੁਐਸਚਨ ਆ ਉਹਨਾਂ ਦਾ ਜਵਾਬ ਹੋਵੇ ਉਸ ਐਪੀਸੋਡ ਦੇ ਵਿੱਚ। ਸੋ ਕੋਸ਼ਿਸ਼ ਕਰਾਂਗੇ ਉਹ ਵੀ ਬਣਾਉਣ ਦੀ। ਪਰ ਧੰਨਵਾਦ ਡਾਕਟਰ ਸਾਹਿਬ, ਤੁਸੀਂ ਜਿਹੜਾ ਪੇਂਡੂ ਆਸਟ੍ਰੇਲੀਆ ਲਈ ਪਸੰਦ ਕਰ ਰਹੇ ਹੋ, ਪਰ ਜਦੋਂ ਵੀ ਆਵਾਂਗੇ ਤੁਹਾਨੂੰ ਐਡਵਾਂਸ ਚ ਦੱਸ ਕੇ ਆਵਾਂਗੇ ਤੇ ਜ਼ਰੂਰ ਤੁਹਾਡੇ ਇੱਕ ਦੋ ਦਿਨ ਤੁਹਾਡੀ ਕੰਮ ਤੋਂ ਛੁੱਟੀਆਂ ਵੀ ਤੁਹਾਨੂੰ ਕਰਵਾਵਾਂਗੇ, ਕਿਉਂਕਿ ਚੰਗਾ ਲੱਗਿਆ ਸੀ ਪਿਛਲੇ ਜਿਹੜੇ ਕੈਨੇਡਾ ਟੂਰ ਦੌਰਾਨ ਵੀ ਤੁਸੀਂ ਮਿਲੇ। ਮੈਂ ਸੁਖਪ੍ਰੀਤ ਦੱਸਦਿਆਂ ਤੁਹਾਨੂੰ, ਡਾਕਟਰ ਸਾਹਿਬ ਨਾ ਬਹੁਤ ਵਧੀਆ ਜਿਹੜੇ ਉੱਚ ਅਹੁਦੇ ਤੇ ਅਮਰੀਕਾ ਦੇ ਵਿੱਚ ਆਪਦੀ ਜਿਹੜੀ ਮੈਡੀਕਲ ਲਾਈਨ ਦੇ ਵਿੱਚ ਆਪਦੀਆਂ ਸੇਵਾਵਾਂ ਨਿਭਾ ਰਹੇ ਆ ਤੇ ਪਰ ਜਦੋਂ ਇਹਨਾਂ ਨੂੰ ਸਾਡਾ ਪਤਾ ਲੱਗਿਆ ਨਾ ਵੀ ਅਸੀਂ ਕੈਨੇਡਾ ਦੇ ਟੂਰ ਦਿੱਤੇ ਆ ਤੇ ਇਹ ਫਿਰ ਇਹਨਾਂ ਨੇ ਸਰਹੱਦ ਤੋੜ ਕੇ ਜਦੋਂ ਅਸੀਂ ਟੋਰਾਂਟੋ ਪਹੁੰਚੇ ਨਾ ਤੇ ਫਿਰ ਪਰਿਵਾਰ ਸਮੇਤ ਸਰਹੱਦ ਤੋੜ ਕੇ ਦੋ ਪਿਆਰੀਆਂ ਬੱਚੀਆਂ ਤੇ ਆਪਣੀ ਮਿਸਿਜ ਦੇ ਨਾਲ ਇਹ ਸਾਨੂੰ ਸਪੈਸ਼ਲ ਮਿਲਣ ਆਏ ਜੀ ਤੇ ਸਾਡੇ ਨਾਲ ਖੁੱਲਾ ਵਕਤ ਗੁਜ਼ਾਰਿਆ ਤੇ ਅਸੀਂ ਬੜਾ ਕੁਛ ਆਦਾਨ ਪ੍ਰਦਾਨ ਕੀਤਾ, ਸਾਂਝਾ ਕੀਤਾ। ਸੋ ਜ਼ਰੂਰ ਜੀ ਅਗਲੇ ਵਾਰ ਵੀ ਜਦੋਂ ਕਿਤੇ ਵੀ ਅਮਰੀਕਾ ਗਏ ਤਾਂ ਜ਼ਰੂਰ ਅਸੀਂ ਤੁਹਾਨੂੰ ਮਿਲਾਂਗੇ ਬੈਂਸ ਸਾਹਿਬ।
ਬਿਲਕੁਲ ਬਰਾੜ ਸਾਹਿਬ, ਕਿੰਨਾ ਵਧੀਆ ਲੱਗਦਾ। ਔਰ ਦੇਖ ਲਓ ਸਰਹੱਦਾਂ ਦੀ ਗੱਲ ਕਰ ਰਹੇ ਸੀ, ਸਰਹੱਦਾਂ ਸਿਰਫ ਜ਼ਮੀਨ ਨੂੰ ਬਣ ਸਕਦੀਆਂ, ਪਰ ਇਹ ਜਿਹੜਾ ਪਿਆਰ ਹੁੰਦਾ ਇਹ ਜਦੋਂ ਸਰਹੱਦਾਂ ਤੋਂ ਪਾਰ ਵੀ ਤੁਹਾਨੂੰ ਮਿਲਦਾ ਤਾਂ ਫਿਰ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ। ਔਰ ਬਿਲਕੁਲ ਬਹੁਤ ਵਧੀਆ ਲੱਗਦਾ ਜੀ, ਸਾਡੇ ਸਰੋਤੇ ਵੀ ਜਿਸ ਤਰ੍ਹਾਂ ਸਾਡੇ ਨਾਲ ਵੱਖਰੇ ਵੱਖਰੇ ਦੇਸ਼ਾਂ ਤੋਂ ਜੁੜਦੇ ਨੇ, ਸੋ ਬਹੁਤ ਹੀ ਵਧੀਆ ਲੱਗਦਾ। ਸੋ ਇਸ ਪਿਆਰ ਦੇ ਲਈ, ਇਸ ਵਿਸ਼ਵਾਸ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਦਲਜੀਤ ਸਿੰਘ ਹੁਣੇ ਉਹਨਾਂ ਨੇ ਭਾਜੀ ਦੇ ਵੀ ਸਾਡੇ ਨਾਲ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿੰਦੇ ਸਾਡੇ ਇੱਕ ਪਿਆਰੇ ਜਿਹੇ ਸਰੋਤੇ ਕੁਲਦੀਪ ਸਿੰਘ ਔਲਖ ਦਾ ਜਨਮ ਦਿਨ ਹੈ, ਉਹਦੇ ਲਈ ਸੋਹਣਾ ਜਿਹਾ ਗੀਤ ਡੈਡੀਕੇਟ ਕਰ ਦਿਓ। ਸੋ ਜ਼ਰੂਰ ਜੀ, ਤੁਹਾਡੀ ਜਿਹੜੀ ਇਹ ਮੈਂ ਜ਼ਿੰਮੇਦਾਰੀ ਸਰਬਜੀਤ ਭਾਜੀ ਤੇ ਛੱਡਦੀ ਹਾਂ, ਸੋ ਭਾਜੀ ਤੁਸੀਂ ਦਲਜੀਤ ਸਿੰਘ ਹੁਣਾਂ ਦੀ ਫਰਮਾਇਸ਼ ਤੇ ਕੋਈ ਵੀ ਗੀਤ ਕੁਲਦੀਪ ਸਿੰਘ ਔਲਖ ਹੁਣਾਂ ਦੇ ਜਨਮ ਦਿਨ ਦੇ ਲਈ ਕੱਢ ਰੱਖਿਓ, ਉਹ ਵੀ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ।
ਔਲਖ ਸਾਹਿਬ ਨੂੰ ਮੇਰੇ ਵੱਲੋਂ ਵੀ ਮਾਫੀ ਚਾਹੁੰਦਾ ਜੀ, ਔਲਖ ਸਾਹਿਬ ਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਤੇ ਬੜਾ ਸਾਡਾ ਪਿਆਰਾ ਵੀਰ ਆ, ਪਿਆਰਾ ਦੋਸਤ ਆ, ਉੱਦਮੀ ਨੌਜਵਾਨ ਆ ਤੇ ਜਿਹੜਾ ਹਰ ਵੇਲੇ ਜਦੋਂ ਵੀ ਲੋੜ ਪਈ ਆ ਸਾਨੂੰ ਤੇ ਉਦੋਂ ਸਾਡੇ ਨਾਲ ਖੜੇ ਆ। ਬਹੁਤ ਘੱਟ ਲੋਕ ਹੁੰਦੇ ਆ, ਬਹੁਤ ਆਮ ਲੋਕ ਹੁੰਦੇ ਆ ਵੀ ਮੌਕੇ ਮੁਤਾਬਕ ਬਦਲਦੇ ਰਹਿੰਦੇ ਆ, ਮੌਕੇ ਮੁਤਾਬਕ ਥੋੜੀ ਜੀ ਗੱਲ ਪਿੱਛੇ ਕੋਈ ਵੀ ਦੇਖਿਆ ਹੀ ਨਹੀਂ ਨਾਰਾਜ਼ਗੀ, ਬਹੁਤ ਛੇਤੀ ਨਾਰਾਜ਼ਗੀ ਕਰਕੇ ਮੂੰਹ ਵੱਟ ਲੈਂਦੇ ਆ, ਭਾਵੇਂ ਲੇਟਰ ਆਉਣ ਉਹਨਾਂ ਨੂੰ ਗਲਤੀ ਦਾ ਅਹਿਸਾਸ ਹੋ ਜਾਂਦਾ। ਪਰ ਇਹੋ ਜਿਹੇ ਘੱਟ ਲੋਕ ਹੁੰਦੇ ਆ ਜਿਹੜੇ ਤੁਹਾਡੀਆਂ ਗਲਤੀਆਂ ਨੂੰ ਵੇਲੇ ਵੀ ਮੂੰਹ ਨਹੀਂ ਵੱਟਦੇ, ਤੁਹਾਨੂੰ ਕਹਿ ਕੇ ਉਹਦੇ ਚ ਸੁਧਾਰਨ ਦੀ ਕੋਸ਼ਿਸ਼ ਕਰਦੇ ਆ। ਸੋ ਉਹਨਾਂ ਚੋਂ ਕੁਲਦੀਪ ਔਲਖ ਆ ਜੀ, ਜਿਨ੍ਹਾਂ ਨੂੰ ਜਿਨ੍ਹਾਂ ਨੇ ਤਕਰੀਬਨ ਜਿਉਂ ਰੇਡੀਓ ਤੋਂ ਸਾਡੀ ਸਾਂਝ ਪਈ ਆ, ਵਿਚਾਰਾਂ ਦੀ ਸਾਂਝ ਪਈ ਆ ਤੇ ਕਦੇ ਉਹਨਾਂ ਨੇ ਇਹ ਨਹੀਂ ਹੋਇਆ ਵੀ ਮੁੱਖ ਵੱਟਿਆ ਹੋਵੇ, ਅੱਧੀ ਰਾਤ ਸਾਡੇ ਨਾਲ ਖੜੇ ਆ ਤੇ ਜੇ ਸਾਡੇ ਚ ਕੋਈ ਗਲਤੀ ਲੱਗੀ ਹੈ ਤਾਂ ਗਲਤੀ ਗਈ ਹੈ ਤੇ ਜੇ ਸਹੀ ਲੱਗਿਆ ਤਾਂ ਸਹੀ ਕਿਹਾ। ਸੋ ਕਰਮ ਵਾਲਿਆਂ ਨੂੰ ਮਿਲਦੇ ਆ ਜੀ ਇਹੋ ਜਿਹੇ ਦੋਸਤ ਜੋ ਸਾਨੂੰ ਮਿਲੇ ਹੋਏ ਆ।
ਬਿਲਕੁਲ ਠੀਕ ਕਿਹਾ ਤੁਸੀਂ, ਔਰ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਔਲਖ ਸਾਹਿਬ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਔਰ ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਤੇ ਬਰਾੜ ਸਾਹਿਬ ਅੱਗੇ ਚਹਿਲ ਸਾਹਿਬ ਹੁਣਾਂ ਨੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਕੁੱਝ ਖ਼ਬਰਾਂ ਜਿਹੜੀਆਂ ਸਾਂਝੀਆਂ ਕੀਤੀਆਂ, ਓਹਦੇ ਵਿਚੋ ਜਿਹੜੀ ਖਬਰ ਮੈਂ ਮੇਨ ਜਿਹੜੀ ਪੜ੍ਹਦੀ ਆ ਕਿ ਵੀਜ਼ਾ ਕਾਨੂੰਨ ਚ ਬਦਲਾਅ ਕਰ ਪ੍ਰਵਾਸੀ ਪਰਿਵਾਰਾਂ ਦੇ ਸੁਪਨੇ ਮਲਿਆ ਮੇਟ। ਲਿਖਿਆ ਕਿ ਪਿਛਲੇ ਮਹੀਨੇ ਆਸਟ੍ਰੇਲੀਆ ਸਰਕਾਰ ਵੱਲੋਂ ਕੁਝ ਜਿਹੜੇ ਨਿਯਮ ਆ ਉਹ ਬਦਲੇ ਆ, ਜਿਸ ਕਰਕੇ ਮਾਪਿਆਂ ਨੂੰ ਪੱਕੇ ਤੌਰ ਤੇ ਆਸਟ੍ਰੇਲੀਆ ਲਿਆਉਣ ਦੇ ਸੁਪਨਿਆਂ ਤੇ ਪਾਣੀ ਜਿਹੜਾ ਪੈ ਸਕਦਾ। ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਪਿਛਲੇ ਮਹੀਨੇ ਬਿਨਾਂ ਕਿਸੇ ਨੋਟਿਸ ਜਾਂ ਪਹਿਲੀ ਜਾਣਕਾਰੀ ਦੇ ਸਰਕਾਰ ਦੇ ਮਨੁੱਖੀ ਸੇਵਾਵਾਂ ਵਿਭਾਗ ਦੇ ਨੇ ਕਈ ਵੀਜ਼ਿਆਂ ਲਈ ਜ਼ਰੂਰੀ ਅਸ਼ੋਰੈਂਸ ਆਫ ਸਪੋਰਟਸ ਲਈ ਘੱਟੋ ਘੱਟ ਆਮਦਨ ਦੀ ਹੱਦ ਨੂੰ ਲਗਭਗ ਦੁੱਗਣਾ ਕਰ ਦਿੱਤਾ। ਬਦਲੇ ਹੋਏ ਨਿਯਮ 1 ਅਪ੍ਰੈਲ ਤੋਂ ਲਾਗੂ ਕੀਤੇ ਗਏ ਹਨ। ਇਸ ਤੋਂ ਪਹਿਲਾਂ ਕੁਆਰੇ ਵਿਅਕਤੀ ਵੱਲੋਂ ਆਪਣੇ ਮਾਪਿਆਂ ਦੇ ਵੀਜ਼ੇ ਲਈ ਆਫਸ਼ੋਰ ਆਫ ਸਪੋਰਟ ਦੇਣ ਲਈ ਘੱਟੋ ਘੱਟ 45,185 ਸਲਾਨਾ ਆਮਦਨ ਜ਼ਰੂਰੀ ਸੀ, ਜਿਸ ਨੂੰ ਹੁਣ ਤਕਰੀਬਨ ਦੁੱਗਣਾ ਕਰਕੇ ਹੁਣ 86,606 ਕਰ ਦਿੱਤਾ ਗਿਆ ਹੈ।
ਦੇਖੋ ਜੀ, ਟੇਢੇ ਤਰੀਕੇ ਨਾਲ ਜੀ ਜੀ ਬਿਲਕੁਲ ਟੇਢੇ ਤਰੀਕੇ ਨਾਲ ਚੀਜ਼ਾਂ ਨੂੰ ਜਿਹੜਾ ਬੰਨ ਲਾ ਦਿੱਤੇ ਜਾਂਦੇ ਆ। ਜੇ ਸਿੱਧਾ ਬੰਨ ਆ ਜਿਹੜਾ ਉਹਦੇ ਤੇ ਕਿੰਤੂ ਪ੍ਰੰਤੂ ਹੁੰਦਾ ਤਾਂ ਟੇਢੇ ਰੂਪ ਚ ਲਾ ਦਿੱਤਾ ਜਾਂਦਾ। ਸੋ ਪੇਰੈਂਟਸ ਵੀਜ਼ੇ ਦੇ ਮਾਮਲੇ ਚ ਸ਼ੁਰੂ ਤੋਂ ਹੀ ਰੌਲਾ ਚੱਲਦਾ ਆ ਰਿਹਾ ਜੀ, ਤੇ ਜੇ ਅਸੀਂ ਦੂਜੇ ਮਾਮਲਿਆਂ ਦੇ ਵਿੱਚ ਕੁਝ ਨਾ ਕੁਝ ਮਾੜਾ ਮੋਟਾ ਸਾਡਾ ਹੱਥ ਉੱਤੇ ਹੋਇਆ ਸੀ ਤਾਂ ਹੁਣ ਇਹਦੇ ਇਧਰਲੇ ਪਾਸੇ ਜਿਹੜਾ ਉਹਨਾਂ ਨੇ ਕਸਤਾ ਸਕੰਜਾ। ਪਰ ਕੁੱਲ ਮਿਲਾ ਕੇ ਆਉਣ ਵਾਲੇ ਕੁਝ ਇੱਕ ਦਿਨਾਂ ਦੇ ਵਿੱਚ ਜਿਹੜੀ ਪਿਕਚਰ ਆ ਪੂਰਨ ਰੂਪ ਚ ਸਾਫ਼ ਹੋਜੂ। ਆਪਾਂ ਕਿਸੇ ਦਿਨ ਐਕਸਪਰਟ ਨੂੰ ਇਸ ਵਿਸ਼ੇ ਦੇ ਉੱਤੇ ਜ਼ਰੂਰ ਲੈ ਕੇ ਆਵਾਂਗੇ ਰੇਡੀਓ ਦੇ ਉੱਤੇ, ਤਾਂ ਕਿ ਆਪਾਂ ਕੋਸ਼ਿਸ਼ ਕਰਦੇ ਹਾਂ ਰੌਕੀ ਬਾਈ ਨੂੰ ਜਾਂ ਜਸਪਾਲ ਸੰਧੂ ਹੋਰਾਂ ਨੂੰ, ਜੇ ਉਹ ਇੱਕ ਦਿਨ ਕੱਢਣਗੇ ਤਾਂ ਉਹਨਾਂ ਨੂੰ ਆਪਾਂ ਇਸ ਵਿਸ਼ੇ ਵੀਜ਼ੇ ਬਾਰੇ ਹੋਰ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ
ਜੀ। ਤੇ ਇੱਕ ਇਹਨਾਂ ਨੇ ਹੋਰ ਖਬਰ ਸਾਂਝੀ ਕੀਤੀ ਹੈ, ਦ ਬ੍ਰਿਟਿਸ਼ ਫੋਰਨ ਆਫਿਸ ਹੈਜ਼ ਅਪੋਲੋਜਾਈਜ਼ਡ ਆਫਟਰ ਦ ਇੰਡੀਅਨ ਨੈਸ਼ਨਲ ਫਲੈਗ ਵਾਸ ਸਟ੍ਰਿਪਡ ਡਾਊਨ ਇਨ ਲੰਡਨ ਬਾਈ ਗਰੁੱਪਸ ਪ੍ਰੋਟੈਸਟਿੰਗ ਅਗੇਂਸਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀਜ਼ ਵਿਜ਼ਿਟ। ਸੋ ਇਹ ਵੀ ਭਾਜੀ ਇਸ ਵਰਤਾਰੇ ਬਾਰੇ ਤੁਹਾਡਾ ਕੀ ਕਹਿਣਾ ਹੈ? ਇਹ ਜੋ ਹੋਇਆ ਉੱਥੇ ਜੋ ਨਰਿੰਦਰ ਮੋਦੀ ਦੇ ਖਿਲਾਫ਼ ਜੋ ਦਿਖਾਵਾ ਕੀਤਾ ਆ, ਇਹ ਸਾਰੀ ਚੀਜ਼ ਨੂੰ ਕਿੱਦਾਂ ਦੇਖਦੇ ਹੋ?
ਦੇਖੋ ਇਹ ਅੱਜ ਦਾ ਨੀ, ਇਹ ਜਦੋਂ ਤੋਂ ਦੁਨੀਆ ਵੱਜੀ ਆ ਉਦੋਂ ਤੋਂ ਹੀ ਜਿਹੜੇ ਇਹ ਦੋ ਕਿਸਮ ਦੇ ਲੋਕ ਹੁੰਦੇ ਆ, ਇੱਕ ਪਸੰਦ ਕਰਨ ਵਾਲੇ ਇੱਕ ਨਾ ਪਸੰਦ ਕਰਨ ਵਾਲੇ। ਸੋ ਜਿਹੜੇ ਪਸੰਦ ਕਰਨ ਵਾਲੇ ਆ ਉਹ ਤਾਂ ਦੇਖੋ ਪੱਬਾਂ ਭਾਰ ਹੋਏ ਹੁੰਦੇ ਆ ਜਦੋਂ ਕੋਈ ਵੀ ਕਿਤੇ ਕੋਈ ਲੀਡਰ ਜਾਂਦਾ, ਤੇ ਨਾ ਪਸੰਦ ਕਰਨ ਵਾਲੇ ਵੀ ਆਪਣੀ ਹਾਜ਼ਰੀ ਲਾਉਣਾ ਨਹੀਂ ਖੁੰਝਦੇ ਤੇ ਉਹ ਵੀ ਆਪਣੀ ਹਾਜ਼ਰੀ ਲਾਉਂਦੇ ਆ। ਉਹਨਾਂ ਨੂੰ ਇਹ ਲੱਗਦਾ ਵੀ ਇਸ ਟਾਈਮ ਜਿਹੜੀ ਦੁਨੀਆ ਦੀਆਂ ਨਜ਼ਰਾਂ ਉਹ ਬੜੇ ਵੱਡੇ ਪੱਧਰ ਦੇ ਉੱਤੇ ਇਸ ਟੂਰ ਦੇ ਉੱਤੇ ਆ, ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਇਹਨਾਂ ਚੀਜ਼ਾਂ ਦੇ ਨੂੰ ਜਿਹੜੀਆਂ ਦੇਖ ਰਹੀਆਂ। ਸੋ ਇਸ ਮੌਕੇ ਦੇ ਉੱਤੇ ਜੇ ਅਸੀਂ ਆਪਦਾ ਟਿੰਡ ਚਕਾਨਾ ਪਾਵਾਂਗੇ ਤਾਂ ਹੀ ਜਾ ਕੇ ਕਿਤੇ ਨਾ ਕਿਤੇ ਜਿਹੜੀ ਸਾਡੀ ਅਪਰੋਚ ਬਣੂਗੀ, ਪਹੁੰਚ ਬਣੂਗੀ। ਪਰ ਜਿਹੜਾ ਦੇਖੋ ਪ੍ਰੋਟੈਸਟ ਕਰਨੇ ਚਾਹੀਦੇ ਆ, ਪ੍ਰੋਟੈਸਟ ਹੋਣੇ ਚਾਹੀਦੇ ਆ। ਇੱਕ ਤਾਂ ਪ੍ਰੋਟੈਸਟ ਕਰਨ ਵੇਲੇ ਸਾਨੂੰ ਭਾਸ਼ਾ ਜਿਹੜੀ ਸੱਭਿਅਕ ਰੱਖਣੀ ਪੈਣੀ ਆ, ਦੂਜਾ ਪ੍ਰੋਟੈਸਟ ਕਰਨ ਵੇਲੇ ਸਾਨੂੰ ਇਹ ਵੀ ਖਿਆਲ ਰੱਖਣਾ ਪੈਣਾ ਵੀ ਅਸੀਂ ਕਿਤੇ ਆਪਣੀ ਬੇਇੱਜ਼ਤੀ ਆਪ ਤਾਂ ਨਹੀਂ ਕਰ ਰਹੇ, ਵੀ ਅਸੀਂ ਕਿਹੋ ਜਿਹੀਆਂ ਗੱਲਾਂ ਤੇ ਕਿਹੋ ਜਿਹੀਆਂ ਲੋਕਾਂ ਨੂੰ ਮੀਡੀਆ ਨੂੰ ਦਿਖਾ ਰਹੇ ਹਾਂ ਦੁਨੀਆ ਭਰ ਨੂੰ ਵੀ ਅਸੀਂ ਕਿੱਥੇ ਤੇ ਕੀ ਆ। ਹਾਂ, ਜੇ ਜੈਨੂਨ ਤਰੀਕੇ ਨਾਲ ਜਿਹੜੀ ਜੈਨੂਨ ਗੱਲ ਹੁੰਦੀ ਆ ਤਾਂ ਉਹ ਜ਼ਰੂਰ ਉਹਦੇ ਤੇ ਉਹ ਕਰਨੀ ਚਾਹੀਦੀ ਆ। ਤੇ ਪਰ ਸਾਡੇ ਲੋਕ ਥੋੜਾ ਜਿਹਾ ਫਿਰ ਕਿਤੇ ਉਹ ਤੋਂ ਜ਼ਿਆਦਾ ਹੋ ਜਾਂਦੇ ਆ, ਐਕਸਾਈਟਡ ਹੋ ਕੇ ਕਈ ਵਾਰੀ ਹੰਗਾਮੇ ਕਰ ਦਿੰਦੇ ਆ, ਕਈ ਵਾਰੀ ਉੱਥੋਂ ਦੇ ਪ੍ਰਸ਼ਾਸਨ ਨੂੰ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਆ। ਹੁਣ ਜੇ ਕਿਸੇ ਮੁਲਕ 'ਚ ਕੋਈ ਬੰਦਾ ਗਿਆ ਉਹ ਗਲਤ ਆ, ਉਸ ਮੁਲਕ ਦਾ ਤਾਂ ਕੋਈ ਕਸੂਰ ਨਹੀਂ ਨਾ, ਉਹ ਮੁਲਕ ਦੇ ਜਿਹੜੇ ਸਿਸਟਮ ਨੂੰ ਅਸੀਂ ਕਿਉਂ ਵਿਗਾੜੀਏ। ਸੋ ਇਹ ਜਿਹੀਆਂ ਕਈ ਵਾਰੀ ਗੱਲਾਂ ਹੋ ਜਾਂਦੀਆਂ। ਪਰ ਕੁੱਲ ਮਿਲਾ ਕੇ ਮੈਨੂੰ ਲੱਗਦਾ ਵੀ ਜਿਹੜੇ ਰੋਸ ਆ ਇਹਨਾਂ ਨਾਲ ਕਰਨ ਨਾਲ ਸਾਨੂੰ ਤਾਂ ਮਾੜਾ ਮੋਟਾ ਮਨ ਨੂੰ ਤਸੱਲੀ ਮਿਲ ਜਾਂਦੀ ਆ, ਜਾਂ ਮਨ ਨੂੰ ਮਾੜੀ ਮੋਟੀ ਕਹਿ ਸਕਦੇ ਹਾਂ ਵੀ ਇਹੋ ਜਾਂਦਾ ਵੀ ਅਸੀਂ ਗਲਤ ਨੂੰ ਗਲਤ ਕਿਹਾ। ਪਰ ਇਹਦੇ ਨਤੀਜੇ ਕੁਛ ਨਹੀਂ ਨਿਕਲਦੇ। ਨਤੀਜੇ ਦੇਖੋ, ਨਾ ਤਾਂ ਉਹ ਮੁਲਕ ਨੇ ਕੁਛ ਕਰਨਾ ਇਸ ਰੋਸ ਨਾਲ, ਤੇ ਨਾ ਜਿਹੜੇ ਖਿਲਾਫ ਕੀਤਾ ਉਹਨੇ ਕਰਨਾ। ਹਾਂ, ਜਿਹਦੇ ਖਿਲਾਫ ਕੀਤਾ ਉਹਦੇ ਅੰਦਰ ਜ਼ਰੂਰ ਇਹ ਗੱਲ ਲਿਖੀ ਜਾਂਦੀ ਆ ਤੇ ਉਹ ਲੇਟਰ ਆਉਣ ਉਹਦੀ ਭਾਜੀ ਜ਼ਰੂਰ ਮੋੜਨ ਦੀ ਕੋਸ਼ਿਸ਼ ਕਰਦਾ। ਜਿਵੇਂ ਆਪਾਂ ਪਿੱਛੇ ਜੇ ਦੇਖਿਆ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਮੁੱਖ ਮੰਤਰੀ ਨਹੀਂ ਸਨ, ਕੈਨੇਡਾ ਅਮਰੀਕਾ ਦੇ ਦੌਰੇ ਦੇ ਉੱਤੇ, ਜੇ ਜਾਂ ਉਹਨਾਂ ਨਾਲ ਵਰਤਾਰਾ ਕੀਤਾ ਗਿਆ ਤੇ ਹੁਣ ਉਹ ਜਿਹਾ ਵਰਤਾਰਾ ਹੀ ਕੈਪਟਨ ਜਿਹੜਾ ਪੰਜਾਬ ਚ ਇਨ੍ਹਾਂ ਰਹੀਆਂ ਨਾਲ ਜਾਂ ਉਹਨਾਂ ਲੋਕਾਂ ਨਾਲ ਕਰ ਰਿਹਾ ਤੇ ਉਹ ਫੇਰ ਅਸੀਂ ਗਿਲਾ ਦਿੰਨੇ ਆ ਵੀ ਸਾਨੂੰ ਇਨ੍ਹਾਂ ਰਹੀਆਂ ਨੂੰ ਸਾਂਭਦੇ ਨਹੀਂ, ਐ ਨਹੀਂ ਕਰਦੇ। ਅਸੀਂ ਜੇ ਜੀ ਖੰਡ ਉਹਨਾਂ ਨੂੰ ਪਾਈ, ਉਹੋ ਜੀ ਖੰਡ ਮੂਹਰੋਂ ਸਾਨੂੰ ਪੈ ਜਾਂਦੀ ਹੈ ਬਸ।
ਬਿਲਕੁਲ ਸਹੀ। ਸੋ ਉਸ ਤੋਂ ਬਾਅਦ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਹੋਣਾ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਜੀ। ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਇੰਜੋਇੰਗ ਯੋਰ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਨਾਲ ਇਹਨਾਂ ਨੇ ਇੱਕ ਸਾਨੂੰ ਫੋਟੋ ਮੈਸੇਜ ਵੀ ਭੇਜਿਆ, ਬਹੁਤ ਵਧੀਆ ਜੋਗਿੰਦਰ ਜੀ। ਸੋ ਇਸੇ ਤਰ੍ਹਾਂ ਸਾਂਝ ਪ੍ਰੋਗਰਾਮ ਦੇ ਨਾਲ ਬਣਾਈ ਰੱਖਣੀ ਤੁਸੀਂ। ਬਜਿੱਤਰ ਮੌਰਪੁਰ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਤੇ ਜਗਵੀਰ ਸਿਡਨੀ ਆਸਟ੍ਰੇਲੀਆ ਤੋਂ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਫਤਿਹ ਸਾਂਝੀ ਕਰ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਤੇ ਪ੍ਰੋਗਰਾਮ ਗੋਇੰਗ ਵੈਰੀ ਗੁੱਡ ਤੇ ਵਾਹਿਗੁਰੂ ਬਲੈਸ ਯੂ ਆਲ, ਬਹੁਤ ਬਹੁਤ ਸ਼ੁਕਰੀਆ ਜੀ। ਇਹਨਾਂ ਨੇ ਇੱਕ ਸਕਾਈ ਨਿਊਜ਼ ਤੋਂ ਸਾਡੇ ਨਾਲ ਕੀਤੀ ਹੈ ਜੀ ਖਬਰ ਸਾਂਝੀ, ਕਹਿੰਦੇ ਟੋਰਾਂਟੋ ਪੁਲਿਸ ਆਫਿਸਰ ਟ੍ਰੇਸਡ ਫੋਰ ਨਾਟ ਸ਼ੂਟਿੰਗ ਵੈਨ ਅਟੈਕ ਸਸਪੈਕਟ। ਇਹਦੇ ਬਾਰੇ ਤੁਹਾਨੂੰ ਕੋਈ
ਦੁਬਾਰਾ ਪੜੋਗੇ ਜੀ ਕੀ?
ਟੋਰਾਂਟੋ ਪੁਲਿਸ ਆਫਿਸਰ ਟ੍ਰੇਸਡ ਫੋਰ ਨਾਟ ਸ਼ੂਟਿੰਗ ਵੈਨ ਅਟੈਕ ਸਸਪੈਕਟ।
ਦੇਖੋ ਪਿਛਲੇ ਹਫਤੇ ਪਿਛਲੇ ਪਰਸੋਂ ਕੱਲ ਜਾਂ ਪਰਸੋਂ ਟੋਰਾਂਟੋ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਜੀ, ਜਿੱਥੇ ਇੱਕ ਬੈਂਡ ਨੇ ਆ ਕੇ ਜਿਹੜਾ ਕਹਿ ਸਕਦੇ ਆ ਕਤਲੇਆਮ ਕੀਤਾ, 10 ਤੋਂ ਉੱਤੇ ਬੰਦੇ ਮਰਿਆ। ਮੈਨੂੰ ਲੱਗਦਾ ਉਸੇ ਵਿਸ਼ੇ ਤੇ ਕੋਈ ਗੱਲ ਹੋਣੀ ਆ, ਤੇ ਜਰੂਰ ਇਸ ਨੂੰ ਆਪਾਂ ਹੋਰ ਗਹਿਰਾਈ ਚ ਜਾਣਦੇ ਆ। ਕੀ ਪੁੱਛਣਾ ਚਾਹੁੰਦੇ ਆ ਜਾਂ ਸਰਲ ਕਰਕੇ ਭੇਜੋ ਜੀ ਗੱਲ
ਜੀ। ਤੇ ਸੰਦੀਪ ਰਾਏ ਹੁਣਾਂ ਨੇ ਵੀ ਪ੍ਰੋਗਰਾਮ ਜੁਆਇਨ ਕੀਤਾ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਰੁਪਿੰਦਰ ਸਿੰਘ ਗਿੱਲ ਮੈਲਬਨ ਮੋਗਾ ਤੋਂ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਆ। ਸੋ ਕਹਿੰਦੇ ਵੀ ਇੰਜੋਏ ਯੂਅਰ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਸਵੰਤ ਸਿੰਘ ਹੁਣਾਂ ਨੇ ਕੈਨਬਰਾ ਤੋਂ ਸਾਨੂੰ ਇੱਕ ਕੁਝ ਲਾਈਨਾਂ ਲਿਖ ਕੇ ਭੇਜੀਆਂ ਜੀ। ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਐਨਜ਼ੈਕ ਡੇ ਤੇ ਵਿਸ਼ੇਸ਼ ਦਿਵਸ ਤੇ ਅੱਜ ਫੌਜ ਦੇ ਸ਼ਹੀਦਾਂ ਤੇ ਕੌਮ ਦੇ ਜਿਹੜੇ ਸ਼ਹੀਦ ਉਹਨਾਂ ਨੂੰ ਪ੍ਰਣਾਮ ਕਰਕੇ ਉਹਨਾਂ ਨੂੰ ਹੋਰ ਸਤਿਕਾਰ, ਜੋ ਸਾਡੀਆਂ ਸਰਹੱਦਾਂ ਦੀ ਮੀਂਹ ਹਨੇਰੀ ਕੜਕਦੀ ਠੰਡ ਅਤੇ ਅੱਗ ਵਰਦੀ ਗਰਮੀ ਵਿੱਚ ਸਾਡੀ ਸੁਰੱਖਿਆ ਕਰਦੇ ਹਨ, ਸਲਿਊਟ। ਕਹਿੰਦੇ ਬਾਕੀ ਜੀ ਪਿਛਲੇ ਕਾਫੀ ਸਮੇਂ ਤੋਂ ਆਸਟ੍ਰੇਲੀਆ ਵਿੱਚ ਅੰਤਰਰਾਜੀ ਪ੍ਰਵਾਸ ਵਾਲਾ ਹੜ੍ਹ ਚੱਲ ਰਿਹਾ ਹੈ ਜੀ। ਮੈਲਬਨ ਵਾਲਾ ਬਦਕਿਸਮਤੀ ਨਾਲ ਮੈਂ ਵੀ ਉਸ ਹੜ੍ਹ ਵਿੱਚ ਹੜ ਗਿਆ ਹਾਂ ਜੀ।
ਮੈਨੂੰ ਲੱਗਿਆ ਤੁਹਾਨੂੰ ਸਮਝ ਆਈ ਗੱਲ ਵੀ ਕੀ ਕਹਿਣਾ ਚਾਹੁੰਦੇ?
ਨਹੀਂ ਮੈਨੂੰ ਨੀ ਸਮਝ ਆਈ, ਜਿਹੜੇ ਅਸੀਂ
ਮੈਨੂੰ ਆ ਗਈ
ਬਦਲ ਰਹੇ ਹਾਂ ਆਪਣੇ ਸਟੇਟ।
ਹਾਂ ਮੈਨੂੰ ਆ ਗਈ ਸਮਝ, ਪਿੱਛੇ ਜੇ ਮੈਂ ਲੇਖ ਨੀ ਲਿਖਿਆ ਸੀ ਵੀ ਮੈਲ ਲੈ ਗਈ ਚੰਦਰੀ ਛਾਂਟ ਕੇ ਮੈਲਬਨ ਸਾਡੇ ਹਾਣ ਦੇ ਮੁੰਡੇ, ਉਹ ਉਹ ਉਹੀ ਹੈ ਜੀ। ਜਸਵੰਤ ਸਿੰਘ ਪਹਿਲਾਂ ਸਾਡੇ ਰਿਵਰਲੈਂਡ ਦੇ ਵਸਨੀਕ ਸਨ ਜੀ, ਲੰਮਾ ਟਾਈਮ ਉਹ ਰਿਵਰਲੈਂਡ ਚ ਰਹੇ, ਤੇ ਫਿਰ ਉਹ ਜਿਹੜਾ ਇਹੀ ਅੰਤਰਰਾਜੀ ਪ੍ਰਵਾਸ ਦੌਰਾਨ ਕੈਨਬਰਾ ਮੂਵ ਹੋ ਗਏ, ਤੇ ਹੁਣ ਮੈਨੂੰ ਲੱਗਦਾ ਉਹਨਾਂ ਨੇ ਮੈਲਬਨ ਲਈ ਬੀੜਾ ਚੱਕ ਲਿਆ ਜੀ। ਸੋ ਡੰਡਾ ਡੇਰਾ ਮੈਲਬਨ ਨੂੰ ਚੱਕਣ ਤੋਂ ਬਾਅਦ ਹੀ ਉਹਨਾਂ ਨੇ ਲਿਖਿਆ, ਪਰ ਬਦਕਿਸਮਤੀ ਨੀ ਜੀ, ਇਹ ਕਿਸਮਤੀ ਹੈ, ਤੁਸੀਂ ਪਿੱਛੇ ਨੀ ਮੁੜ ਰਹੇ, ਤੁਸੀਂ ਅੱਗੇ ਨੂੰ ਵਧੇ ਹੋ, ਤੁਸੀਂ ਉਸ ਪਿੰਡ ਚੋਂ ਉੱਠੇ ਹੋ ਜਿਹੜੇ ਪਿੰਡ ਦੀ ਕਿਤੇ ਗਿਣਤੀ ਨਹੀਂ ਸੀ, ਫਿਰ ਉਸ ਪਿੰਡ ਉਸ ਸ਼ਹਿਰ ਚੋਂ ਆਏ ਹੋ, ਉਸ ਮੁਲਕ ਚੋਂ ਆਏ ਆ ਜਿਹੜੇ ਮੁਲਕ ਚ ਉਹ ਚੀਜ਼ਾਂ ਨਹੀਂ ਸੀ, ਚੰਗੇ ਆਉਂਦੇ ਆਉਂਦੇ ਚੰਗੇ ਮੁਲਕ ਚ ਹੁੰਦੇ ਹੋਏ, ਦੇਸ਼ ਦੀ ਰਾਜਧਾਨੀ ਹੁੰਦੇ ਹੋਏ, ਹੁਣ ਦੁਨੀਆਂ ਦੇ ਨੰਬਰ ਇੱਕ ਸ਼ਹਿਰ ਵੱਲ ਗਏ ਹੋ। ਸੋ ਇਹਦੇ ਚ ਬਦਕਿਸਮਤੀ ਨਹੀਂ ਕਹੂੰਗਾ ਮੈਂ, ਕਿਸਮਤ ਵਾਲੇ ਕਹੂੰਗਾ, ਕਿਉਂਕਿ ਬਦਕਿਸਮਤੀ ਤਾਂ ਉਹ ਮੰਨੀ ਜਾ ਸਕਦੀ ਸੀ ਜੇ ਤੁਹਾਨੂੰ ਤੁਸੀਂ ਬੈਕ ਗੇਅਰ ਲਾ ਕੇ ਪਿੱਛੇ ਨੂੰ ਜਾਂਦੇ, ਸੋ ਤੁਸੀਂ ਅੱਗੇ ਵਧੇ ਹੋ। ਸੋ ਬੈਸਟ ਆਫ ਲੱਕ ਆ ਜੀ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਮੈਲਬਨ ਦੇ ਵਿੱਚ ਓਪਰਚੁਨਿਟੀਜ਼ ਬਹੁਤ ਜ਼ਿਆਦਾ ਆ, ਸੋ ਉਹਨਾਂ ਓਪਰਚੁਨਿਟੀਜ਼ ਤੁਹਾਨੂੰ ਵੀ ਕੋਈ ਲਾਹਾ ਮਿਲੂਗਾ, ਛੇਤੀ ਮਿਲੂਗਾ, ਇਹ ਸਾਡੀ ਦੁਆ ਅਰਦਾਸ ਹੈ
ਜੀ। ਸੋ ਡਾਕਟਰ ਸਾਹਿਬ ਖਬਰਾਂ ਜੋ ਉਹਨਾਂ ਵੱਲ ਥੋੜਾ ਜਿਹਾ ਹੁਣ ਰੁਕ ਕਰਦੀ ਆ ਮੈਂ। ਇੱਕ ਜਿਹੜੀ ਮੇਨ ਖਬਰ ਕਿ ਇੱਕ ਚੌਂਕ ਦੇ ਨਾਂ ਨੂੰ ਬਦਲਣ ਤੋਂ ਲੈ ਕੇ ਕਿੰਨੀ ਤਲਖੀ ਬਣ ਸਕਦੀ ਹੈ ਸਾਡੇ ਪੰਜਾਬ ਦੇ ਵਿੱਚ, ਔਰ ਕਿੰਨੇ ਲੋਕ ਸੜਕਾਂ ਤੇ ਆ ਜਾਂਦੇ ਆ ਔਰ ਕਿੰਨੇ ਜ਼ਖਮੀ ਹੋ ਜਾਂਦੇ ਆ, ਔਰ ਇਸ ਤੋਂ ਬਾਅਦ ਕਾਂਗਰਸ ਜਿਹੜੀ ਆ ਉਹਦੇ ਵਿੱਚ ਵੀ ਵਕਾਵਤ ਹੋਣ ਲੱਗ ਗਈ ਹੈ। ਕਹਿ ਰਹੇ ਨੇ ਕਿ ਕਈ ਜਿਹੜੇ ਕੈਪਟਨ ਨਾਲ ਖੜੇ ਹੋਏ ਸੀਗੇ ਵਿਧਾਇਕ ਵਗੈਰਾ, ਉਹਨਾਂ ਨੇ ਆਪਣੇ ਅਸਤੀਫੇ ਵੀ ਦੇ ਦਿੱਤੇ ਆ। ਸਰ ਕੀ ਵਰਤਾਰਾ ਬਣਿਆ ਸਾਰਾ, ਕੀ ਗੱਲ ਹੈ ਮੇਨ? ਇੱਕ ਚੁਰਾਹੇ ਦੇ ਨਾਮ ਨੂੰ ਲੈ ਕੇ ਬਦਲਣ ਨੂੰ ਲੈ ਕੇ ਇੰਨਾ ਤਣਾਅ ਜਿਹੜਾ ਬਣਿਆ ਹੋਇਆ।
ਦੇਖੋ ਸਾਡੇ ਕੋਲੇ ਜਿਹੜਾ ਇਹ ਇੱਕੋ ਇੱਕ ਮੁਲਕ ਆ ਜਿਹੜਾ ਜਿਹਦੇ ਕੋਲ ਇੰਨਾ ਟਾਈਮ ਹੈਗਾ, ਨਿੱਕੇ ਨਿੱਕੇ ਮਸਲਿਆਂ ਨੂੰ ਵੱਡੇ ਬਾਤਾਂ ਨੂੰ ਬਤੰਗੜ ਬਣਾਉਣ ਦਾ ਟਾਈਮ ਸਾਡੇ ਕੋਲੇ ਬਹੁਤ ਜ਼ਿਆਦਾ। ਉਹ ਭਾਵੇਂ ਸਾਡੇ ਕੋਲੇ ਅੱਜ ਕੱਲ ਅਸੀਂ ਕੰਪਲੇਂਟ ਕਰਦੇ ਹਾਂ ਵੀ ਜਦੋਂ ਇੰਡੀਆ ਜਾਂਦੇ ਹਾਂ ਨਾ ਸਾਡੇ ਰਿਸ਼ਤੇ ਨਾਤੇ ਭੈਣ ਭਰਾਵਾਂ ਕੋਲੇ ਵਕਤ ਨਹੀਂ ਹੈਗਾ ਸਾਡੇ ਲਈ, ਪਰ ਆਹ ਵਕਤ ਸਾਡੇ ਕੋਲੇ ਬਹੁਤ ਆਇਆ ਵੀ ਕਿਤੇ ਵੀ ਇਕੱਠ ਕਰਨਾ, ਨਾਰੇ ਮਜ਼ਾਰੇ ਲਾਉਣੇ ਆ, ਜਦੋਂ ਮਰਜ਼ੀ ਇਕੱਠੇ ਹੋ ਜੋ ਲੱਗ ਜਾਂਦੇ ਆ। ਹੁਣ ਜਿਹੜਾ ਚੌਕ ਦਾ ਜਿਹੜਾ ਨਾਂ, ਉਹ ਨਾਂ ਉਹਨੂੰ ਬਦਲ ਕੇ ਸੰਵਿਧਾਨ ਚੌਕ ਕਰਨਾ ਸੀ, ਕਿਉਂਕਿ ਲੋਕ ਬਾਬਾ ਸਾਹਿਬ ਅੰਬੇਦਕਰ ਦੇ ਜਿਹੜੀ ਉਹਨਾਂ ਦੀ ਯਾਦ ਚ ਗੱਲਾਂ ਕਰਨੀਆਂ ਚਾਹੁੰਦੇ ਆ, ਤੇ ਉਸ ਏਰੀਏ ਦੇ ਵਿੱਚ ਕਾਫੀ ਜਿਹੜਾ ਦਲਿਤ ਸਮਾਜ ਰਹਿੰਦਾ, ਸੋ ਉਹਨਾਂ ਨੂੰ ਲੱਗਦਾ ਵੀ ਇਹ ਚੌਂਕ ਦਾ ਨਾਂ ਬਦਲ ਦੇਣਾ ਚਾਹੀਦਾ। ਪਰ ਦੂਜੇ ਪਾਸੇ ਸਰਕਾਰਾਂ ਉਸ ਨੂੰ ਉਹਦੇ ਤੇ ਕੋਈ ਬਾਲੇ ਗਊਏ ਨਹੀਂ ਕਰ ਰਹੀਆਂ ਤਾਂ ਫੇਰ ਇਹ ਨਾਰੇ ਮਜਾਰੇ ਤੇ ਧੱਕੇ ਨਾਲ ਚੌਂਕ ਦਾ ਨਾਂ ਬਦਲਣ ਦੀਆਂ ਗੱਲਾਂ ਆ ਰਹੀਆਂ। ਬਿਹਤਰੇ ਤੋਂ ਇਹ ਹੁੰਦਾ ਵੀ ਕੋਈ 5 ਮੈਂਬਰੀ ਟੀਮ ਬਣਾ ਦਿੱਤੀ ਜਾਂਦੀ ਤੇ ਕਾਨੂੰਨ ਜਿਹੜੀ ਸਰਕਾਰ ਨੂੰ ਅਪੀਲ ਕਰਦੀ ਤੇ ਉਹਦੀ ਦਲੀਲ ਦਿੰਦੀ ਵੀ ਅਸੀਂ ਕਿਉਂ ਚੌਂਕ ਦਾ ਨਾਂ ਬਦਲਣਾ ਚਾਹੁੰਦੇ ਹਾਂ ਜਾਂ ਕਿਉਂ ਇਹਦਾ ਇਹ ਹੋਣਾ ਚਾਹੀਦਾ ਤੇ ਉਹ ਦਲੀਲ ਤੋਂ ਬਾਅਦ ਗੌਰਮੈਂਟ ਨਾਲ ਜਿਹੜੇ ਪੱਤਰ ਵਿਵਹਾਰ ਹੁੰਦਾ ਚਿੱਠੀ ਪੱਤਰ ਹੁੰਦਾ ਰਿਕਾਰਡਡ ਹੁੰਦਾ ਤੇ ਕੋਰਟ ਦੇ ਵਿੱਚ ਫਿਰ ਉਹਨੂੰ ਚੈਲੰਜ ਵੀ ਕੀਤਾ ਜਾ ਸਕਦਾ ਸੀ। ਪਰ ਸਾਡੇ ਤਾਂ ਲੋਕ ਜਿਹੜੇ ਨਾਰੇ ਮੁਜ਼ਾਹਰੇ ਤੇ ਜਿਹੜੀਆਂ ਲੈਕਚਰ ਦੇਣੇ ਤੇ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ ਆ ਜੀ, ਉਹੀ ਇਸ ਚੌਂਕ ਦੇ ਨਾਂ ਦੇ ਜਿਹੜੀਆਂ ਰੋਟੀਆਂ ਸੇਕੀਆਂ ਜਾ ਰਹੀਆਂ।
ਜੀ ਬਿਲਕੁਲ, ਪਰ ਗੱਲ ਇਹ ਹੁੰਦੀ ਆ ਕਿ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਹਿ ਲਓ ਕਿ ਇੰਨੇ ਹੋਰ ਮੁੱਦੇ ਹੁੰਦੇ ਆ ਹਨਾ, ਪਰ ਫਿਰ ਵੀ ਜਿਹਨਾਂ ਚੀਜ਼ਾਂ ਤੇ ਕੰਮ ਕਰਨਾ ਬਣਦਾ ਹੁੰਦਾ ਉਹਨਾਂ ਦੇ ਉੱਤੇ ਕਈ ਵਾਰੀ ਔਖੋਂ ਪਰੇ ਕਰਕੇ ਇਹੋ ਜਿਹੀਆਂ ਗੱਲਾਂ ਦੇ ਉੱਤੇ ਜਿਹੜੀਆਂ ਮੁਜ਼ਾਹਰੇ ਜਿਹੜੇ ਸ਼ੁਰੂ ਹੋ ਜਾਂਦੇ ਆ। ਸੋ ਪਤਾ ਨੀ ਜੀ। ਉਸ ਤੋਂ ਬਾਅਦ ਜੀ ਖ਼ਬਰਾਂ ਦੇ ਵਿੱਚ ਕਿ ਪਾਕਿਸਤਾਨ ਤੋਂ ਲਾਪਤਾ ਅਮਰਜੀਤ ਦੇਸ਼ ਪਰਤਿਆ। ਸੋ ਨਨਕਾਣਾ ਸਾਹਿਬ ਗਏ ਹੋਏ ਜਿਹੜੇ ਵਿਸਾਖੀ ਤੇ ਨਨਕਾਣਾ ਸਾਹਿਬ ਗਏ ਹੋਏ ਜਿਹੜੇ ਜਥਾ ਸੀ ਉਹਦੇ ਵਿੱਚੋਂ ਇੱਕ ਜਿਹੜਾ ਨੌਜਵਾਨ ਸੀਗਾ ਉਹ ਡੇਰਾ ਸਾਹਿਬ ਲਾਹੌਰ ਤੋਂ ਵਾਪਸ ਭਾਰਤ ਆਉਣ ਸਮੇਂ ਜਿਹੜਾ ਵੱਖਰਾ ਹੋ ਗਿਆ ਸੀਗਾ ਉਸ ਜਥੇ ਤੋਂ, ਗੁੰਮਸ਼ੁਦਾ ਇੱਕ ਤਰ੍ਹਾਂ ਮੰਨਿਆ ਜਾ ਰਿਹਾ ਸੀ। ਸੋ ਉਹ ਪਾਕ ਉਹ ਜਿਹੜਾ ਨੌਜਵਾਨ ਵਾਪਸ ਭਾਰਤ ਪਰਤ ਆਇਆ ਸੀ।
ਦੇਖੋ ਜੀ ਜਿੱਦਾਂ ਆਪਾਂ ਕਹਿੰਦੇ ਸੀ ਨਾ ਹੱਦਾਂ ਸਰਹੱਦਾਂ ਇਹ ਸਾਡੀਆਂ ਬਣਾਈਆਂ ਹੋਈਆਂ ਤੇ ਪਰ ਉਸ ਤੋਂ ਬਾਅਦ ਜਿਹੜੇ ਪਿਆਰ ਮੁਹੱਬਤ ਆ ਉਹ ਬੰਦੇ ਨੂੰ ਹੱਦਾਂ ਸਰਹੱਦਾਂ ਤੋਂ ਪਾਰ ਲੈ ਜਾਂਦਾ ਤੇ ਉਹਦੇ ਫਿਰ ਨਤੀਜੇ ਚੰਗੇ ਆਉਣ ਮਾੜੇ ਆਉਣ ਇਹ ਦੇਖਦੇ ਨਹੀਂ, ਚਾਹੇ ਫਿਲਮਾਂ ਦੇਖ ਕੇ ਗੱਲਾਂ ਹੋਣ ਲੱਗ ਗਈਆਂ ਜਾਂ ਇੰਟਰਨੈਟ ਦੇ ਜ਼ਰੀਏ ਗੱਲਾਂ ਹੋਣ ਲੱਗ ਗਈਆਂ। ਦੇਖੋ ਐਤਕੀ ਸਭ ਤੋਂ ਜਿਹੜੀ ਮੈਨੂੰ ਜਿਹੜੀ ਇਸ ਚੀਜ਼ ਦੇ ਵਿੱਚ ਲੱਗੀ ਹੈ ਵੀ ਇਸ ਚੀਜ਼ ਕੋਈ ਬੁਰਾਈ ਹੈ ਨਹੀਂ ਸੀ ਕੋਈ ਵੀ ਗੱਲ ਨਹੀਂ, ਜੇ ਕੋਈ ਕਿਸੇ ਨੂੰ ਚਾਹੁੰਦਾ ਕਿਸੇ ਨੂੰ ਦੋਸਤ ਆ ਕਿਤੇ ਵੀ ਉਹ ਦੁਨੀਆਂ 'ਚ ਜਾ ਸਕਦਾ, ਪਰ ਰੌਲਾ ਤਾਂ ਇਹ ਆ ਵੀ ਕੀ ਉਹਨਾਂ ਨੂੰ ਧਰਮ ਦਾ ਨਾਂ ਵਰਤਣਾ ਚਾਹੀਦਾ ਸੀ ਕਿ ਨਨਕਾਣਾ ਸਾਹਿਬ ਜਿਹੇ ਪਵਿੱਤਰ ਜਿਹੜਾ ਅਸੀਂ ਇੱਕ ਯਾਤਰਾ ਜਾਂਦੀ ਆ ਤੇ ਉਹਦੇ ਤੇ ਕਿੰਤੂ ਪਰੰਤੂ ਜਿਹੜੇ ਹੁਣ ਖੜੇ ਹੋ ਗਏ ਗਾਂਹ ਨੂੰ ਹੋਣਗੇ ਕਿੰਤੂ ਪਰੰਤੂ ਉਹ ਜਿਹੜੇ ਡਿਜ਼ਰਵਿੰਗ ਲੋਕ ਆ ਉਹਨਾਂ ਦੇ ਵੀਜ਼ਿਆਂ 'ਚ ਰੋਕ ਲੱਗੂਗੀ। ਕੀ ਇਹਨਾਂ ਨੂੰ ਇਹ ਜਿਹੜੀ ਮਿਸਯੂਜ਼ ਕਰਨਾ ਚਾਹੀਦਾ ਸੀ, ਪਹਿਲਾਂ ਕਿਰਨ ਬਾਲਾ ਤੇ ਫਿਰ ਅਮਰਜੀਤ ਇਹਨਾਂ ਦੋਨਾਂ ਜਣਿਆਂ ਨੇ ਮਿਸਯੂਜ਼ ਕੀਤਾ ਜੀ। ਕਿਰਨ ਬਾਲਾ ਨੇ ਵੀ ਆਪਦੀ ਫੇਸਬੁੱਕ ਫਰੈਂਡ ਨਾਲ ਵਿਆਹ ਕਰਚਾਇਆ, ਆਪਦੇ 3 ਬੱਚੇ ਛੱਡੇ, ਆਪਦਾ ਧਰਮ ਛੱਡਿਆ, ਉਹ ਉਸ ਤੇ ਵਰਤਿਆ ਕਿਹਨੂੰ ਨਨਕਾਣਾ ਸਾਹਿਬ ਦੀ ਯਾਤਰਾ ਨੂੰ, ਜਿਹੜੀ ਕਿ ਬਹੁਤ ਜ਼ਿਆਦਾ ਸਾਡੇ ਲੋਕਾਂ ਲਈ ਹਰੇਕ ਬੰਦੇ ਦੀ ਤੜਕੇ ਹੱਥ ਨੇ ਅਰਦਾਸ ਚ ਆਉਂਦੀ ਆ ਵੀ ਦਰਸ਼ਨ ਦਿਦਾਰੇ ਮੰਗਦੇ ਆ ਅਸੀਂ ਤੇ ਉਸ ਦਰਸ਼ਨ ਦਿਦਾਰ ਦੇ ਅਸੀਂ ਨਨਕਾਣਾ ਸਾਹਿਬ ਦੇ ਜਾਣ ਨੂੰ ਲੋਚਦੇ ਆ ਤੇ ਜੇ ਉਹਨੂੰ ਵੀ ਲੋਕ ਐਂ ਮਿਸਯੂਜ਼ ਕਰਨ ਲੱਗ ਜਾਣਗੇ ਇਹੋ ਜਿਹੇ ਆਨਸਰ ਵਿੱਚ ਵੜ ਕੇ ਤਾਂ ਫਿਰ ਉਹਦਾ ਕੀ ਰਹਿ ਜੂਗਾ। ਇਮੇਜ ਕੀ ਅਮਰਜੀਤ ਦੇ ਮਾਮਲੇ ਚ ਹੋਇਆ, ਅਮਰਜੀਤ ਦੇ ਮਾਮਲੇ ਚ ਪਤਾ ਲੱਗਿਆ ਵੀ ਉਹ ਮਲੇਸ਼ੀਆ ਰਹਿੰਦਾ ਸੀ ਤੇ ਮਲੇਸ਼ੀਆ ਰਹਿੰਦੇ ਉਹਦਾ ਕਿਸੇ ਨਾਲ ਸ਼ੇਖੂਪੁਰੇ ਦੇ ਕਿਸੇ ਸਲਮਾ ਨਾਂ ਦੀ ਜਿਹੜੀ ਕੋਈ ਕੁੜੀ ਸੀ ਉਹਦੇ ਨਾਲ ਉਹਦੀ ਗੱਲਬਾਤ ਹੋਈ ਤਾਂ ਉਹਨੇ ਉਹਦੇ ਘਰ ਵਾਲੇ ਨਾਲ ਉਹਨੇ ਉਹਨੂੰ ਦੋਸਤੀ ਕਰਕੇ ਤੇ ਉਹਦੇ ਘਰ ਪਹੁੰਚਣ ਚ ਕਾਮਯਾਬ ਹੋ ਗਿਆ। ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਦੇ ਘਰ ਵਾਲੇ ਨੂੰ ਸਾਰੀ ਗੱਲ ਦਾ ਤਾਂ ਉਹਨੇ ਪੁਲਿਸ ਨੂੰ ਫੜਵਾ ਤਾ। ਪਰ ਇਹ ਤਾਂ ਮੈਂ ਤਾਂ ਸ਼ੁਕਰ ਮੰਨਦਾ ਵੀ ਇਹਨੂੰ ਪਾਕਿਸਤਾਨ ਵਾਲਿਆਂ ਨੇ ਚੰਗਾ ਭਲਾ ਭੇਜਤਾ ਵਾਪਸ ਤੇ ਉਹ ਵੀ 24 ਘੰਟਿਆਂ ਚ ਭੇਜਤਾ। ਤੇ ਜੇ ਉਹਦੇ ਨਾਲ ਸਰਬਜੀਤ ਵਾਲੀ ਹੁੰਦੀ ਜਿਹੜੀਆਂ ਤੁਸੀਂ ਸਰਬਜੀਤ ਫਿਲਮ ਚ ਦੇਖੀਆਂ ਹੋਣੀਆਂ ਵੀ ਉਹ ਵੀ ਹੋ ਸਕਦੀਆਂ ਸੀ, ਇਹਨੂੰ ਕੋਈ ਵੀ ਜਸੂਸ ਬਣਾਇਆ ਜਾ ਸਕਦਾ ਸੀ, ਕੁਛ ਵੀ ਹੋ ਸਕਦਾ ਸੀ, ਸਾਰੀ ਉਮਰ ਜੇਲਾਂ ਚ ਵੀ ਕੱਟ ਸਕਦਾ ਸੀ। ਸੋ ਪਹਿਲੀ ਗੱਲ ਤਾਂ ਆਪਣੇ ਆਪ ਨੂੰ ਏਡੇ ਵੱਡੇ ਜੋਖਮ ਚ ਪਾਉਣਾ ਕਿੱਥੋਂ ਤੱਕ ਜਾਇਜ਼ ਸੀ। ਦੂਜੀ ਗੱਲ ਵੀ ਮੈਂ ਤਾਂ ਅਰਦਾਸ ਬੇਨਤੀ ਕਰਦਾ ਵੀ ਇਹ ਲੋਕਾਂ ਨੂੰ ਇੰਨੀ ਕੁ ਸਮਤ ਆ ਜੇ ਵੀ ਕਿਸੇ ਚੀਜ਼ ਨੂੰ ਤਾਂ ਛੱਡ ਦੇਣ, ਕਿਸੇ ਪਵਿੱਤਰ ਚੀਜ਼ ਨੂੰ ਜਿਹਦੇ ਤੇ ਅੱਖਾਂ ਮੀਚ ਕੇ ਵਿਸ਼ਵਾਸ ਕੀਤਾ ਜਾ ਸਕਦਾ ਸੀ, ਉਸ ਚੀਜ਼ ਨੂੰ ਤਾਂ ਮਿਸਯੂਜ਼ ਕਰਨੋਂ ਛੱਡਣ। ਪਰ ਹੁਣ ਗੱਲ ਤਾਂ ਆ ਜਾਂਦੀ ਆ ਵੀ ਕਿਤੇ ਨਾ ਕਿਤੇ ਤਾਂ ਜ਼ਰੂਰ ਦਾਲ ਚ ਕਾਲਾ, ਚਾਹੇ ਤਾਂ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਲੱਗੀ ਆ, ਜਿਵੇਂ ਇਹਦੇ ਚ ਕਹਿੰਦੇ ਇਹ ਜ਼ਿੰਮੇਵਾਰੀ ਹੁੰਦੀ ਆ ਵੀ ਜਦੋਂ ਤੁਸੀਂ ਨਨਕਾਣਾ ਸਾਹਿਬ ਜਾਣਾ ਨਾ ਤੁਹਾਨੂੰ ਲੋਕਲ ਸ਼੍ਰੋਮਣੀ ਕਮੇਟੀ ਦੇ ਜਿਹੜੇ ਆਪਦੇ ਲੋਕਲ ਮੈਂਬਰ ਆ ਉਹਨਾਂ ਕੋਲੋਂ ਜਾ ਕੇ ਲਿਖਵਾ ਕੇ ਲਿਆਉਣਾ ਪੈਂਦਾ ਵੀ ਮੈਂ ਯਾਤਰਾ ਤੇ ਜਾਣਾ, ਫਿਰ ਉਹਦੇ ਬਿਹਾਫ ਤੇ ਸ਼੍ਰੋਮਣੀ ਕਮੇਟੀ ਜਿਹੜੇ ਵੀਜ਼ੇ ਜਿਹੜੇ ਪ੍ਰੋਸੈਸ ਕਰਵਾਉਂਦੀ ਆ। ਪਰ ਹੁਣ ਜੇ ਇਹੋ ਜਿਹੇ ਲੋਕਾਂ ਨੂੰ ਲਿਖ ਕੇ ਦਿੱਤਾ ਜਾ ਰਿਹਾ ਤਾਂ ਉਹਦੇ ਪਿੱਛੇ ਕੀ ਰੀਜ਼ਨ ਆ, ਕੀ ਅਣਜਾਣਪਣੇ ਚ ਅਣਪੜਤਾ ਚ ਲਿਖ ਕੇ ਦਿੱਤਾ ਜਾ ਰਿਹਾ ਜਾਂ ਕੋਈ ਲੋਕ ਆਪਦੇ ਕੋਲੋਂ ਹੀ ਸਾਰਾ ਕੁਛ ਕਰੀ ਜਾਂਦਾ, ਜਾਂ ਇਹ ਤਾਂ ਨਹੀਂ ਹੋ ਸਕਦਾ ਵੀ ਕੋਈ ਪੈਸੇ ਦੇ ਕੇ ਲਿਖਵਾਏ ਜਾ ਰਿਹਾ ਇਹ ਚੀਜ਼ਾਂ। ਸੋ ਕਾਫੀ ਚਿੰਤਾ ਵਾਲੀ ਗੱਲ ਆ ਜੀ ਇਹ ਜਿਹੜਾ ਇਹ ਵਰਤਾਰਾ ਹੋਇਆ। ਪਰ ਸ਼ੁਕਰ ਉਹਦੇ ਮਾਂ ਬਾਪ ਦਾ ਜੀ ਉਹਨਾਂ ਮਨਾ ਰਹੇ ਆ ਜਿਹਨਾਂ ਕੋਲੇ ਬੱਚਾ ਵਾਪਸ ਮੁੜਿਆ ਆ, ਤੇ ਨਹੀਂ ਤਾਂ ਇਹ ਚੀਜ਼ਾਂ ਵਾਪਸ ਮੁੜਨਾ ਵੀ ਔਖਾ ਸੀ ਉੱਥੋਂ।
ਬਿਲਕੁਲ ਗ੍ਰਾਂਟ ਸਾਹਿਬ। ਉਸ ਤੋਂ ਬਾਅਦ ਖਬਰਾਂ ਦੇ ਵਿੱਚ ਜੀ ਕਿ ਆਸਾਰਾਮ ਦੀ ਕਿਸਮਤ ਦਾ ਫੈਸਲਾ ਆ ਜੀ। ਸੋ ਆਸਾਰਾਮ ਹੁਣੀ ਕਹਿ ਰਹੇ ਆ ਹੋਈ ਹੈ ਵਹੀ ਜੋ ਰਾਮ ਰਚੀ ਰਾਖਾ। ਕੀ ਲੱਗਦਾ ਕਿ ਕਿਸ ਵਿੱਚ ਜਾਏਗਾ ਇਹ ਜਿਹੜਾ ਫੈਸਲਾ?
ਦੇਖੋ ਜੀ, ਮੈਂ ਆਸਾਰਾਮ ਦੇ ਹੁਣ ਜਿਹੜੇ ਵਰਤਾਰੇ ਆ ਉਹਨਾਂ ਤੋਂ ਦੇਖ ਰਿਹਾ ਵੀ ਉਹਨੇ ਹੁਣ ਦੇਖ ਲਿਆ ਵੀ ਹੁਣ ਲੋਈ ਤਾਂ ਲੈ ਗਈ ਆ, ਹੁਣ ਇਹਨੂੰ ਯੂ ਟਰਨ ਮਾਰ ਕੇ ਕਿਸੇ ਪਾਸੇ ਹੋਰ ਕਰ ਲਈਏ, ਤਾਂ ਹੁਣ ਜਿਹੜੇ ਉਹਦੇ ਜਿਹੜੇ ਪ੍ਰਬੰਧਕ ਆ ਉਹ ਕੱਲ ਉਹਨਾਂ ਨੂੰ ਸਾਈਂ ਬਾਬਾ ਦੇ ਨਾਲ ਮਿਲਾ ਰਹੇ ਸੀ ਵੀ ਲੋਕ ਤਾਂ ਸਾਈਂ ਬਾਬਾ ਦੇ ਵੀ ਪੱਥਰ ਮਾਰਦੇ ਸੀ ਤੇ ਹੁਣ ਉਸੇ ਸਾਈਂ ਬਾਬਾ ਦੇ ਮੰਦਰ ਬਣਦੇ ਆ, ਤੇ ਉਹੀ ਚੀਜ਼ ਕਹਿੰਦੇ ਹੁਣ ਬਣੂਗੀ ਇਹਦੀ, ਆਸਾਰਾਮ ਦੀ ਬਣੂਗੀ, ਜਿਵੇਂ ਪੰਜਾਬ ਵਾਲੇ ਉਦਾਹਰਣ ਦੇ ਦਿੰਦੇ ਵੀ ਪਰ ਉਹ ਬਾਬੇ ਨਾਨਕ ਨੂੰ ਲੋਕਾਂ ਨੇ ਜੇਲ੍ਹ ਚ ਡੱਕਤਾ ਸੀ, ਸੋ ਇਸ ਕਰਕੇ ਉਹਨਾਂ ਦੇ ਹਾਣ ਦੇ ਹੋਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਗੱਲਾਂ ਨਾਲ। ਤੇ ਮੈਂ ਕੱਲ ਦੇਖ ਰਿਹਾ ਸੀ ਭਾਵੇਂ ਆਸਾਰਾਮ ਦਾ ਮੂੰਹ ਉੱਡਿਆ ਹੋਇਆ ਸੀ ਪਰ ਉਹ ਡਾਂਸ ਕਰਨ ਵਾਲੀ ਤੇ ਉਹ ਦਿਖਾ ਰਿਹਾ, ਜਿਹੜੀ ਬਾਹਰ ਜਿਹੜੀ ਐਟੀਟਿਊਡ ਇਹ ਦਿਖਾ ਰਿਹਾ ਵੀ ਕੋਈ ਫਰਕ ਨੀ ਪੈਂਦਾ, ਉਹੀ ਹੋਊਗਾ ਜਿਹੜਾ ਰਾਮ ਨੂੰ ਮਨਜ਼ੂਰ ਆ ਕਹਿੰਦੇ, ਤੇ ਉਹ ਗੀਤ ਵੀ ਗੁਣਗੁਣਾ ਰਿਹਾ ਥਾਂ ਥਾਂ ਤੇ, ਪਰ ਸੱਚਾਈ ਇਹ ਨੀ ਹੈਗੀ। ਸੱਚਾਈ ਅੰਦਰ ਤਾਂ ਜਾਣ ਹੀ ਚੁੱਕੇ ਆ, ਪਤਾ ਲੱਗੇ ਖੜਾ ਵੀ ਜਿਹੜੀ ਜ਼ਿੰਦਗੀ ਸੀਗੀ ਉਹਨਾਂ ਦੀ, ਜਿਹੜੀਆਂ ਉਹਨਾਂ ਨੇ ਪੀਂਘਾਂ ਝੂਟਣੀਆਂ ਸੀ ਉਹ ਝੂਟ ਲੀਆਂ, ਤੇ ਮੈਨੂੰ ਨੀ ਲੱਗਦਾ ਵੀ ਅੱਜ ਉਹਨਾਂ ਨੂੰ ਕੋਈ ਰਾਹਤ ਮਿਲੂਗੀ, ਸਜ਼ਾ ਤਾਂ ਉਹਨਾਂ ਨੂੰ ਹੋਊਗੀ।
ਜੀ ਮੰਨਦੀ ਵੀ ਹੈ ਜੀ। ਸੋ ਉਸ ਤੋਂ ਬਾਅਦ ਜੀ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਦੇਸ਼ ਦੀਆਂ 250 ਪੰਚਾਇਤਾਂ ਸਨਮਾਨਿਤ। ਸੋ ਇਹਦੇ ਵਿੱਚ ਪੰਜਾਬ ਦੀਆਂ 2 ਜਿਹੜੀਆਂ ਪੰਚਾਇਤਾਂ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਬਰਾੜ ਸਾਹਿਬ।
ਹਾਂ ਬਿਲਕੁਲ ਜੀ, ਨਵਾਂ ਸ਼ਹਿਰ ਦੀ ਜਡਾਲਾ ਤੇ ਮੋਗੇ ਦੀ ਡਾਲਾ ਪਿੰਡ ਦੀ ਪੰਚਾਇਤ ਆ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੀ। ਉਹਨਾਂ ਨੇ ਪ੍ਰੋਪਰ ਢੰਗ ਨਾਲ ਕੰਮ ਕੀਤਾ, ਜਿਹੜੀਆਂ ਗ੍ਰਾਂਟਾਂ ਆਈਆਂ ਉਹ ਗ੍ਰਾਂਟਾਂ ਜੇਬਾਂ ਚ ਨਹੀਂ ਪਾਈਆਂ, ਲਾਈਆਂ, ਤੇ ਨਾਲ ਨਾਲ ਜਿਹੜੀ ਸਰਕਾਰ ਦੀ ਮਨਰੇਗਾ ਸਕੀਮ ਆ ਉਹਨੂੰ ਵਰਤੋਂ ਕੀਤੀ ਆ। ਤੇ ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਆਉਂਦੀ ਆ ਵੀ ਅਸੀਂ ਹਜ਼ਾਰਾਂ ਵਾਰ ਇਹ ਰੇਡੀਓ ਤੇ ਬੋਲ ਚੁੱਕੇ ਆ, ਹਜ਼ਾਰਾਂ ਲੋਕ ਇਸ ਤੇ ਚਰਚਾ ਕਰ ਚੁੱਕੇ ਆ, ਪਰ ਪਤਾ ਹੀ ਨਹੀਂ ਲੱਗਦਾ ਵੀ ਫੇਰ ਵੀ ਸਾਨੂੰ ਯੂਜ਼ ਹੀ ਨਹੀਂ ਕਰਨਾ ਆ ਰਿਹਾ। ਹਰ ਪਿੰਡ ਦੇ ਵਿੱਚ ਸਰਕਾਰ ਮਨਰੇਗਾ ਦੇ ਤਹਿਤ ਪੈਸੇ ਵੰਡਦੀ ਆ, ਤੇ ਉਹਦੇ ਤਹਿਤ ਕੀ ਆ ਮਨਰੇਗਾ ਦੇ ਮੇਨ, ਵੈਸੇ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਦੇ ਆ, ਮਨਰੇਗਾ ਦਾ ਜਿਹੜੇ ਮੀਨਿੰਗ ਇਹ ਸੀਗੇ ਵੀ ਹਰ ਬੰਦੇ ਲਈ ਜਿਹੜਾ ਰੁਜ਼ਗਾਰ ਦੇਣਾ ਤੇ ਇੱਕ ਲਿਮਿਟਡ, ਜਾਣੀ ਕਿ ਪਤਾ ਵੀ ਬੰਦੇ ਨੂੰ ਇੱਕ ਮਹੀਨੇ ਚ ਜੇ 15 ਦਿਨ ਘੱਟੋ ਘੱਟ ਕੰਮ ਮਿਲਣਾ ਚਾਹੀਦਾ, ਉਸ ਤਹਿਤ ਜਦੋਂ ਕੋਈ ਵੀ ਕੰਮ ਨਹੀਂ ਤਾਂ ਪਿੰਡਾਂ ਦੇ ਵਿੱਚ ਜਿਹੜੇ ਉਹ ਲੇਬਰ ਕਲਾਸ ਬੰਦੇ ਆ ਉਹਨਾਂ ਲਈ ਸਰਕਾਰ ਨੇ ਕਿਹਾ ਜੀ ਉਹਨਾਂ ਨੂੰ ਫਿਕਸ ਪੈਸੇ ਮਿਲਣਗੇ ਜੇ ਕੰਮ ਨਹੀਂ ਹੈਗਾ, ਤੇ ਉਸ ਦੌਰਾਨ ਪਿੰਡ ਦੀ ਪੰਚਾਇਤ ਦੀ ਡਿਊਟੀ ਲਾਈ ਆ ਵੀ ਤੁਸੀਂ ਉਹਨਾਂ ਲਈ ਕੰਮ ਪੈਦਾ ਕਰੋ ਤੇ ਪਿੰਡ ਦਾ ਸੁਧਾਰ ਕਰ ਲਓ। ਸਰਕਾਰ ਦੀ ਬਹੁਤ ਵਧੀਆ ਪਾਲਿਸੀ ਹੈ ਇਹ, ਜਿਹਨੂੰ ਹਰ ਪਾਸੇ ਸਲਾਉਣਾ ਚਾਹੀਦਾ, ਜਿਹਦੇ ਚ ਇਹ ਆ ਵੀ ਬੰਦੇ ਨੂੰ ਰੁਜ਼ਗਾਰ ਮਿਲ ਗਿਆ ਤੇ ਪਿੰਡ ਨੂੰ ਕੰਮ ਮਿਲ ਗਿਆ, ਸਾਂਝੇ ਜਿਹੜੇ ਕੰਮ ਕੋਈ ਕਰਦਾ ਨਹੀਂ ਤੇ ਉਹ ਕੰਮ ਹੋ ਜਾਣਗੇ, ਪਰ ਕਰਾਉਣਾ ਕੀ ਨੇ ਪੰਚਾਇਤ ਨੇ। ਪਰ ਸਾਡੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ 12,000 ਤੋਂ ਉੱਤੇ ਜਿਹੜੇ ਪਿੰਡ ਆ ਉਹਨਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਜਿਹੜੇ ਮਨਰੇਗਾ ਦੇ ਪੈਸੇ ਆਉਂਦੇ ਆ ਉਹਨਾਂ ਨੂੰ ਲੈ ਕੇ ਤੇ ਸ਼ੇਅਰ ਕਰ ਲੈਂਦੀਆਂ ਤੇ ਮਜ਼ਦੂਰਾਂ ਨੂੰ ਕਹਿ ਦਿੰਦੀਆਂ ਵੀ ਤੁਸੀਂ ਅੱਧੇ ਲੈ ਲਓ, ਤੁਸੀਂ ਕੋਈ ਕੰਮ ਕਰਨਾ ਨਹੀਂ ਕਿਤੇ ਕਰੀ ਜਾਓ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ, ਆਹ ਢੰਗ ਚੱਲਦਾ। ਪਰ ਜਾਂ ਫਿਰ ਜੇ ਜਮਾਂ ਹੀ ਕੋਈ ਪੰਚਾਇਤ ਕਰਦੀ ਵੀ ਹੈ ਤਾਂ ਉਹ ਆਖੂਗੀ ਟੋਭੇ ਚੋਂ ਮਿੱਟੀ ਕੱਢ ਦੇ, ਤੇ ਮਜ਼ਦੂਰ ਫਿਰ ਉਹ ਕੀ ਕਰਦੇ ਆ ਜਦੋਂ ਉਹਨਾਂ ਦੇ ਕੋਈ ਨਿਗਰਾਨੀ ਨੂੰ ਤੜਕੇ ਬੱਠਲ ਤੇ ਕਹੀ ਲੈ ਕੇ ਜਾ ਵੜਦੇ ਆ ਤੇ ਸਾਰੇ ਦਿਨ ਚ 5 ਜਾਂ 10 ਬੱਠਲ ਟੋਭੇ ਚੋਂ ਕੱਢ ਕੇ ਤੇ ਬਸ ਫਿਰ ਆ ਜਾਂਦੇ ਆ ਤੇ ਆਪਦੀ ਦਿਹਾੜੀ ਉਹਨਾਂ ਦੀ ਖਰੀ। ਜੇ ਹੁਣ ਕਿਤੇ ਉੱਦਮੀ ਪੰਚਾਇਤ ਆ ਜਾਂ ਕੋਈ ਉੱਦਮੀ ਕਲੱਬ ਆ ਉਹਨਾਂ ਨੇ ਮਨਰੇਗਾ ਦਾ ਫਾਇਦਾ ਉਠਾਇਆ ਤੇ ਮਨਰੇਗਾ ਹੁਣ ਤੁਸੀਂ ਦੇਖੋ ਵੀ ਜੇ ਇੱਕ ਪਿੰਡ ਦੇ ਵਿੱਚ ਤੁਹਾਨੂੰ ਪਤਾ ਵੀ 20 ਬੰਦੇ ਤੁਹਾਡੇ ਕੋਲੇ ਲੇਬਰ ਦੇ ਫ੍ਰੀ ਚ ਆ ਤੇ ਤੁਸੀਂ ਉਹਨਾਂ ਤੋਂ ਤੜਕੇ ਤੋਂ ਲੈ ਕੇ ਆਥਣ ਤਾਈਂ 8 ਘੰਟੇ ਜਿੰਨਾ ਵੀ ਜੋਬ ਆ ਜੇ ਕੰਮ ਕਰਾਉਂਗੇ ਤੇ ਰੋਜ਼ ਕ੍ਰਮ ਕੰਮ ਕਰਾਉਂਗੇ ਤਾਂ ਪਿੰਡ ਦਾ ਤਾਂ ਚਾਹੇ ਪਿੰਡ ਨੂੰ ਤਾਂ ਸ਼ੀਸ਼ਾ ਬਣਾ ਲਓ ਚਾਹੇ ਚਾਹੇ ਕੱਲੇ ਕੱਲਾ ਦਰਖਤ ਵੀ ਪੱਤਾ ਸਾਫ ਕਰਾ ਲਓ ਚਾਹੇ ਪਿੰਡ ਦਾ ਤਾਂ ਜੇ ਕਰਵਾਉਣ ਵਾਲਾ ਹੋਵੇ। ਪਰ ਨਹੀਂ, ਸਾਡੇ ਲੋਕਾਂ ਚ ਤਾਂ ਹੁਣ ਇਹ ਆ ਵੀ ਪਹਿਲਾਂ ਤਾਂ ਇਹ ਕਹਿੰਦੇ ਸੀ ਵੀ ਫੰਡ ਹੈ ਨੀ, ਪੈਸੇ ਹੈ ਨੀ, ਅਸੀਂ ਕਿੱਥੋਂ ਕਰੀਏ ਕਿਵੇਂ ਕਰੀਏ, ਹੁਣ ਸਾਡੇ ਕੋਲੇ ਫ੍ਰੀ ਦੇ ਵਿੱਚ ਲੇਬਰ ਗਵਰਨਮੈਂਟ ਸਾਨੂੰ ਦਿੰਦੀ ਆ ਤੇ ਅਸੀਂ ਉਹਨੂੰ ਯੂਜ਼ ਹੀ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲੇ ਵਕਤ ਹੀ ਹੈ ਨੀ, ਸਾਨੂੰ ਇਹ ਚੀਜ਼ਾਂ ਛੋਟੀਆਂ ਲੱਗਦੀਆਂ। ਤੇ ਪਰ ਮੈਂ ਸਾਡੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰੂੰ, ਜਿਹੜੇ ਲੋਕ ਕਹਿੰਦੇ ਨਾ ਅਸੀਂ ਪਿੰਡਾਂ 'ਚ ਸੁਧਾਰ ਕਰਨੇ ਆ ਜਾਂ ਅਸੀਂ 10-20-30 ਪਿੰਡ ਹੁਣ ਸਾਡੇ ਕੋਲੇ ਹੋ ਵੀ ਗਏ ਜਿਨ੍ਹਾਂ ਦੀ ਅਸੀਂ ਐਗਜ਼ਾਮਪਲ ਦੇ ਸਕਦੇ ਹਾਂ, ਸੋ ਜੇ ਤੁਸੀਂ ਆਪਣੇ ਪਿੰਡਾਂ 'ਚ ਸੁਧਾਰ ਕਰਨਾ ਚਾਹੁੰਦੇ ਹੋ ਨਾ ਪਹਿਲਾਂ ਆਪਦੇ ਪਿੰਡ ਦੇ ਵਿੱਚ ਨਾ ਘੱਟੋ ਘੱਟ 30 ਮੁੰਡਿਆਂ ਦਾ ਇੱਕ ਗਰੁੱਪ ਭਾਲੋ, ਇਹੋ ਜਿਹੇ ਮੁੰਡੇ ਭਾਲੋ ਜਿਹੜੇ ਉੱਦਮੀ ਹੋਣ, ਜਿਹੜੇ ਚਾਹੁੰਦੇ ਹੋਣ ਵੀ ਅਸੀਂ ਕੁਛ ਕਰਨਾ ਚਾਹੁੰਦੇ ਹਾਂ ਆਪਦੇ ਪਿੰਡ ਲਈ, ਅਸੀਂ ਆਪਦੇ ਇਲਾਕੇ ਲਈ ਕੁਛ ਕਰਨਾ ਚਾਹੁੰਦੇ ਹਾਂ। ਉਹ 30 ਮੁੰਡਿਆਂ ਦਾ ਮੇਰਾ ਕਹਿਣ ਦਾ ਮਤਲਬ 30 ਦੇ ਵੀ 31 ਲੱਭੋ, 31 ਲੱਭਣ ਦਾ ਕਾਰਨ ਇਹ ਹੈ ਵੀ ਉਹਨਾਂ ਮੁੰਡਿਆਂ ਨੂੰ ਕਹੋ ਵੀ ਇੱਕ ਦਿਨ ਤੂੰ ਪਿੰਡ ਨੂੰ ਰਿਪੋਰਟ ਕਰੇਗਾ ਜੀ ਇੱਕ ਮਹੀਨੇ 'ਚ, ਤੇ ਉਹਦਾ ਉਸ ਦਿਨ ਤੂੰ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਤੂੰ ਮੈਨੇਜਰ ਹੋਏਗਾ ਸਾਰੀ ਚੀਜ਼ ਦਾ, ਤੈਨੂੰ ਮਨਰੇਗਾ ਦੇ ਜਿੰਨੀ ਲੇਬਰ ਆ ਤੈਨੂੰ ਉਹ ਮਿਲੂਗੀ, तू सुबह तो लैके शाम तक पिंड दा प्रोजेक्ट आ जिहड़ा पहला उहदा एक महीने दा प्रोजेक्ट बने भी इस महीने च आपां पिंड च आ काम करने ठीक आ फिर उह जिहड़े दी अज ड्यूटी आ उह आपदी शीट तैयार करे भी अज मैं इस काम नूं अगे तोरना उह शाम नूं आपदी शीट फिल करके जावे ते दूजे कल आले वास्ते जिहड़ा उहदा उहनूं पास आउन करके जावे भी कल नूं तुसीं की करना मैं तां गरंटी करदा भी महीना एक साल तां दूर दी गल आ महीने दो बाद ही थोनू पिंड च कोई काम ही नहीं होना करन पिंड इहो जिहा दगन लग जूगा हर थां ते पिंड दे विच अद्धियां बिमारियां रह जाणियां साफ सुथरा रह जूगा हो जूगा सो बहुत सारियां जिहियां गल्लां तुसीं कर सकदे हो जिन्हां दे उत्ते सिर्फ ते सिर्फ तुसीं एक दिन लाओ पर तुसीं एक दिन उह ताश खेडण ते उदों महीने च मिलदा 20 दिन ला सकदे हो ਤੁਸੀਂ ਫਿਲਮਾਂ ਦੇਖਣ ਤੇ ਜਾਂ ਇਧਰ ਉਧਰ ਗੇੜੀਆਂ ਲਾਉਣ ਤੇ 20 ਦਿਨ ਲਾ ਸਕਦੇ ਹੋ ਪਰ ਇੱਕ ਦਿਨ ਇਸ ਲਈ ਨਹੀਂ ਕੋਈ ਕੱਢ ਸਕਦਾ ਪਰ ਮੇਰਾ ਇਹ ਮੰਨਣਾ ਜੇ ਇੱਕ ਬੰਦਾ ਸਹੀ ਲੀਡ ਕਰਨ ਵਾਲਾ ਹੋਵੇ ਨਾ ਇਮਾਨਦਾਰੀ ਨਾਲ ਤੇ ਉਹ ਇਹਨਾਂ ਨੂੰ ਜੋੜ ਲੇ ਏਦਾਂ ਟੀਮ ਬਣਾ ਲੇ ਤੇ ਮੈਂ ਗਰੰਟੀ ਕਰਦਾ ਵੀ ਪਿੰਡ ਦਾ ਸੁਧਾਰ ਹੋ ਜੂਗਾ
ਬਿਲਕੁਲ ਪਿੱਛੇ ਜੇ ਅਸੀਂ ਇੱਕ ਇੰਟਰਵਿਊ ਵੀ ਕੀਤੀ ਸੀ ਹਰਮਨ ਰੇਡੀਓ ਦੇ ਆਪਣੇ 11 ਪ੍ਰੋਗਰਾਮ ਦੇ ਵਿੱਚ ਮੁਨਕਲਾਂ ਪਿੰਡ ਦੇ ਕੁਝ ਜਿਹੜੇ ਨੌਜਵਾਨ ਹੈਗੇ ਆ ਜੇ NRI ਤੇ ਉਸ ਪਿੰਡ ਦੇ ਜਿਹੜੇ ਨੌਜਵਾਨ ਉਹਨਾਂ ਨੇ ਮਿਲ ਕੇ ਇੱਕ ਸੇਵਾ ਸੁਸਾਇਟੀ ਸ਼ੁਰੂ ਕੀਤੀ ਉਸ ਪਿੰਡ ਦੇ ਵਿੱਚ ਔਰ ਬਹੁਤ ਸਾਰਾ ਉਹ ਸੁਧਾਰ ਕੀਤਾ ਪਿੰਡ ਦੇ ਵਿੱਚ ਮੈਨੂੰ ਅੱਜ ਵੀ ਉਹਨਾਂ ਦੀਆਂ ਕੁਝ ਫੋਟੋਆਂ ਆਈਆਂ ਮੇਰੇ ਭੂਆ ਜੀ ਦਾ ਪਿੰਡ ਹੈ ਇਸ ਕਰਕੇ ਕਿ ਉਹਨਾਂ ਨੇ ਹੋਰ ਛੋਟੇ ਛੋਟੇ ਕੰਮ ਜਿੱਦਾਂ ਜਿਹੜੀਆਂ ਸੋਲਰ ਸਟਰੀਟ ਲਾਈਟਸ ਹੋ ਗਈਆਂ ਜਾਂ ਬੈਂਚ ਬਣਾਉਣੇ ਆ ਜਾਂ ਪਬਲਿਕ ਟਾਇਲਟਸ ਹੋ ਗਈਆਂ ਇਸ ਤੋਂ ਇਲਾਵਾ ਉਹਨਾਂ ਨੇ ਹੁਣ ਕੂੜਾ ਸੁੱਟਣ ਲਈ ਵੱਖਰੀ ਵੱਖਰੀ ਨਾ ਵੱਡੇ ਵੱਡੇ ਬਣਾਏ ਆ ਜਿਹਦੇ ਵਿੱਚ ਉਹਨਾਂ ਨੇ ਲਿਖ ਕੇ ਲਗਾਇਆ ਹੋਇਆ ਕਿ ਇਹਦੇ ਵਿੱਚ ਗਲਣ ਵਾਲਾ ਕੂੜਾ ਸੁੱਟੋ ਇਹਦੇ ਵਿੱਚ ਪਲਾਸਟਿਕ ਸੁੱਟੋ ਇਹਦੇ ਵਿੱਚ ਯਾਨੀ ਪਿੰਡ ਦਾ ਸਾਰਾ ਕੂੜਾ ਇੱਕ ਜਗ੍ਹਾ ਤੇ ਉਹ ਵੀ ਕੰਮ ਇਹੋ ਜਿਹੇ ਛੋਟੇ ਛੋਟੇ ਜਿੱਦਾਂ ਤੁਸੀਂ ਕਿਹਾ ਵੀ ਸਹੀ ਗੱਲ ਆ ਕੰਮ ਹੁੰਦੇ ਆ ਜੇ ਕੋਈ 30 ਬੰਦੇ ਇੱਕ ਪਿੰਡ ਵਿੱਚੋਂ ਲੱਭਣੇ ਮੈਨੂੰ ਲੱਗਦਾ ਕੋਈ ਔਖੇ ਨਹੀਂ ਹੁੰਦੇ ਪਰ ਉਸ ਕੰਮ ਨੂੰ ਇਮਾਨਦਾਰੀ ਦੇ ਨਾਲ ਜਿਹੜਾ ਕਰਨਾ ਆਪਣਾ ਕੰਮ ਸਮਝ ਕੇ ਕਰਨਾ ਉਹ ਕਰਨ ਵਾਲੇ ਜੀ ਬਿਲਕੁਲ 30 ਬੰਦੇ ਮਿਲ ਜਾਣ ਤੇ ਬਹੁਤ ਵੱਡੀ ਗੱਲ ਹੈ ਸੋ ਉਸੇ ਗੱਲ ਤੋਂ ਥੋੜੀ ਜਿਹੀ ਮੈਂ ਉਤਸ਼ਾਹਿਤ ਹੋ ਕੇ ਮੈਂ ਥੋੜਾ ਜਿਹਾ ਸ਼ੁਰੂ ਕੀਤਾ ਮੈਂ ਕਿਹਾ ਝਾਤ ਮਾਰਾਂ ਮੇਰੇ ਪਿੰਡ ਵਿੱਚ ਵੀ ਕੀ ਹੋ ਰਿਹਾ ਵੈਸੇ ਤਾਂ ਪਿੰਡ ਛੱਡੇ ਨੂੰ ਬਹੁਤ ਦੇਰ ਹੋ ਗਈ ਪਰ ਪਤਾ ਚੱਲਿਆ ਕਿ ਉਸ ਪਿੰਡ ਦੇ ਵਿੱਚ ਵੀ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਆਪਣੇ ਪਿੰਡ ਲਈ ਕੰਮ ਕਰ ਰਹੇ ਔਰ ਉੱਥੋਂ ਹੀ ਕਰ ਰਹੇ ਸੀ ਆਪਣੀ ਤਨਖਾਹ ਦੇ ਵਿੱਚੋਂ ਥੋੜੇ ਬਹੁਤੇ ਪੈਸੇ ਕੱਢ ਕੇ ਔਰ ਫਿਰ ਮੈਂ ਮੇਰੇ ਤੋਂ ਜਿੰਨਾ ਕੁ ਬਣਿਆ ਸਰਿਆ ਮੈਂ ਜਿੰਨੇ ਵੀ NRI ਇਕੱਠੇ ਕਰ ਸਕੀ ਉਹਨਾਂ ਦਾ ਇੱਕ ਗਰੁੱਪ ਬਣਾ ਦਿੱਤਾ ਵਟਸਐਪ ਤੇ ਵਿੱਚ ਫਿਰ ਮੈਂ ਉੱਥੇ ਜਿਹੜੇ ਪਿੰਡ ਦੇ ਜਿਹੜੇ ਕਰ ਰਹੇ ਸੀ ਮੋਹਤਬਾਨ ਬੰਦੇ ਜਿਹੜੇ ਅੱਗੇ ਉਹਨਾਂ ਨੂੰ ਨਾਲ ਐਡ ਕੀਤਾ ਤੇ ਉਹਦੇ ਨਾਲ ਉਹ ਇੰਨਾ ਵਧੀਆ ਗਰੁੱਪ ਬਣ ਗਿਆ ਕਿ ਸਾਨੂੰ ਵੀ ਇਹ ਪਤਾ ਲੱਗਾ ਕਿ ਉਹ ਪਿੰਡ ਦੇ ਵਿੱਚ ਪਹਿਲਾਂ ਆਲਰੇਡੀ ਕੀ ਕੀ ਕਰ ਰਹੇ ਸੀ ਉਹਨਾਂ ਨੂੰ ਕੀ ਮੁਸ਼ਕਲਾਂ ਆ ਰਹੀਆਂ ਸੀ ਸੋ ਪੈਸੇ ਦੇ ਲਈ ਜਿਹੜੇ NRI ਵੀ ਸੀਗੇ ਉਹਨਾਂ ਨੇ ਵੀ ਅੱਗੇ ਹੋਏ ਤੇ ਉਹਨਾਂ ਨੇ ਕਾਫੀ ਉਹਨਾਂ ਦੀ ਹੈਲਪ ਕਰਨੀ ਸ਼ੁਰੂ ਕੀਤੀ ਸੋ ਉਹਨਾਂ ਨੂੰ ਵੀ ਦੁੱਗਣਾ ਚਾਅ ਹੋ ਗਿਆ ਤੇ ਉਹਨਾਂ ਨੂੰ ਵੀ ਇੱਕ ਹੱਲਾਸ਼ੇਰੀ ਮਿਲ ਗਈ ਕਿਉਂਕਿ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਜ਼ਿਆਦਾ ਜਿਹੜੀ ਜ਼ਰੂਰਤ ਉਹ ਪੈਸੇ ਤੇ ਆ ਕੇ ਗੱਲ ਖੜੀ ਹੋ ਜਾਂਦੀ ਆ ਸੋ ਮੈਨੂੰ ਲੱਗਦਾ ਸਾਰਿਆਂ ਨੂੰ ਅਸੀਂ ਥੋੜੀ ਜਿਹੀ ਵੀ ਕੋਸ਼ਿਸ਼ ਕਰੀਏ ਤੇ ਜ਼ਰੂਰ ਹੀ ਆਪਣੇ ਪਿੰਡਾਂ ਦਾ ਜਿਹੜਾ ਸੁਧਾਰ ਹੋ ਸਕਦਾ ਵਿਰਾਟ ਸਾਹਿਬ ਸੋ ਬਾਕੀ ਤੁਸੀਂ ਵੀ ਸਾਨੂੰ ਕੁਛ ਇਹੋ ਜਿਹੇ ਟਿਪਸ ਆ ਉਹ ਜ਼ਰੂਰ ਦਿੰਦੇ ਰਿਹਾ ਕਰੋ ਜਿੱਦਾਂ ਤੁਸੀਂ ਅੱਜ ਇਹ ਸਕੀਮ ਬਾਰੇ ਦੱਸਿਆ ਮੈਨੂੰ ਵੀ ਪਤਾ ਨਹੀਂ ਸੀ ਸੋ ਇਹ ਵੀ ਮੈਂ ਗੱਲ ਜ਼ਰੂਰ ਕਰਾਂਗੀ ਆਪਣੇ ਪਿੰਡ ਦੇ ਵਿੱਚ ਥੋੜਾ ਬਹੁਤਾ ਜਿੰਨਾ ਕੁ ਬਣਦਾ ਯੋਗਦਾਨ ਆ ਸਾਨੂੰ ਹਰ ਕਿਸੇ ਨੂੰ ਆਪਣੇ ਆਪਣੇ ਤਰ੍ਹਾਂ ਪਾਉਣਾ ਚਾਹੀਦਾ
ਜੀ ਜੀ ਬਿਲਕੁਲ
ਸੋ ਵਿਰਾਟ ਸਾਹਿਬ ਖਬਰਾਂ ਦੇ ਵਿੱਚ ਚਲੋ ਅੱਗੇ ਚੱਲਦੇ ਹਾਂ ਉਹਦੇ ਵਿੱਚ ਘੱਟ ਯੋਗਤਾ ਵਾਲੇ ਵਿਧਾਇਕਾਂ ਨੂੰ ਮਹੱਤਵਪੂਰਨ ਵਿਭਾਗਾਂ ਤੇ ਮੰਤਰੀ ਬਣਾਉਣ ਤੇ ਉੱਠ ਰਹੀਆਂ ਉਂਗਲੀਆਂ ਦਾ ਜਵਾਬ ਦਿੰਦਿਆਂ ਕੈਪਟਨ ਸਾਹਿਬ ਨੇ ਕਿਹਾ ਹੈ ਭਈ ਰੱਖਿਆ ਮੰਤਰੀ ਫੌਜ ਦਾ ਜਰਨੈਲ ਨਹੀਂ ਹੁੰਦਾ ਸੋ ਇਸ ਟਿੱਪਣੀ ਬਾਰੇ ਕੀ ਕਹੋਗੇ
ਹੁੰਦਾ ਤਾਂ ਨਹੀਂ ਪਰ ਜੇ ਹੋਵੇ ਤਾਂ ਚੰਗਾ ਨੀ ਗੱਲ ਨੀ ਹੋਊਗੀ ਗੱਲ ਤਾਂ ਇਹ ਆ ਨਾ ਅਸੀਂ ਵੀ ਮੰਨਦੇ ਹਾਂ ਵੀ ਹੁੰਦਾ ਨੀ ਹੁੰਦਾ ਤਾਂ ਪ੍ਰਧਾਨ ਮੰਤਰੀ ਵੀ ਪੰਜ ਪੜਿਆ ਬਣ ਜਾਂਦਾ ਇੱਥੇ ਰਾਸ਼ਟਰਪਤੀ ਵੀ ਪੰਜ ਪੜਿਆ ਬਣ ਜਾਂਦਾ ਪਰ ਜੇ ਲਿਆਕਤ ਵਾਲਾ ਜਾਂ ਉਸ ਚੀਜ਼ ਦਾ ਡਿਜ਼ਰਵਿੰਗ ਬੰਦਾ ਹੋਊ ਤਾਂ ਕੀ ਗੱਲ ਉਹ ਚੰਗਾ ਨਾ ਹੋਊਗਾ ਇਹ ਜਿਹੜਾ ਬਿਆਨ ਆ ਨਾ ਇਹ ਬਿਆਨ ਦੇਣਾ ਇੱਕ ਗੱਲ ਕਰਨਾ ਬਹੁਤ ਸੌਖਾ ਹੁੰਦਾ ਪਰ ਮੂਹਰੋਂ ਕੋਈ ਪੁੱਛਣ ਵਾਲਾ ਹੋਵੇ ਵੀ ਅਸੀਂ ਕਦੋਂ ਆਦੇ ਹਾਂ ਵੀ ਨਹੀਂ ਹੁੰਦਾ ਪਰ ਜੇ ਹੋਵੇ ਉਹ ਤਾਂ ਦੱਸ ਵੀ ਜੇ ਇੱਕ ਜਰਨੈਲ ਆ ਜਿਹੜੇ ਨੇ ਫੌਜ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਆ ਉਹ ਛੋਟੇ ਲੈਵਲ ਤੋਂ ਉੱਠ ਕੇ ਜਰਨੈਲ ਦੇ ਅਹੁਦੇ ਤੇ ਪਹੁੰਚਿਆ ਉਦੋਂ ਬਾਅਦ ਉਹ ਲੜਾਈਆਂ ਚ ਵੀ ਆਇਆ ਤੇ ਜੇ ਉਹ ਹੁਣ ਦੇਸ਼ ਦਾ ਰੱਖਿਆ ਮੰਤਰੀ ਹੋਊਗਾ ਤਾਂ ਉਹ ਕਿਵੇਂ ਨਾ ਚੰਗੀ ਪਰਫਾਰਮੈਂਸ ਦੇਊਗਾ ਇੱਕ ਆਮ ਬੰਦੇ ਰੱਖਿਆ ਮੰਤਰੀ ਤੋਂ, ਇੱਕ ਹੁਣ ਔਰਤ ਆ ਜਿਹੜੀ ਕਿ ਇੱਕ ਆਪਦੀ ਪੜ੍ਹਾਈ ਲਿਖਾਈ ਕਰਕੇ ਤੇ ਉਹ ਇੱਕ ਰੱਖਿਆ ਮੰਤਰੀ ਦੇ ਅਹੁਦਾ ਸੰਭਾਲੀ ਹੋਈ ਆ, ਅਸੀਂ ਇਹ ਨੀ ਕਹਿੰਦੇ ਵੀ ਮਾੜੀ ਗੱਲ ਆ, ਪਰ ਜੇ ਉਹ ਇੱਕ ਫੌਜ ਦੀ ਬੈਕਗਰਾਉਂਡ ਦੇ ਉੱਤੋਂ ਹੁੰਦੀ ਤੇ ਮੋਸਟ ਡਿਜ਼ਰਵਿੰਗ ਹੁੰਦੀ ਤਾਂ ਕਿਵੇਂ ਨਾ ਉਹਦੇ ਚ ਚੰਗਾਪਣ ਹੁੰਦਾ। ਜੇ ਇੱਕ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਣੇ ਤਾਂ ਅਸੀਂ ਉਹਦੇ ਅੱਜ ਵੀ ਨਤੀਜਿਆਂ ਦੇ ਫਾਇਦੇ ਠਾ ਰਹੇ ਹਾਂ, ਕਿਉਂਕਿ ਉਹ ਇੱਕ ਸਿਰੇ ਦੇ ਇਕਨੋਮਿਸਟ ਸੀ, ਸਿਰੇ ਦੇ ਪੜ੍ਹੇ ਲਿਖੇ, ਦੁਨੀਆਂ ਚ ਸਭ ਤੋਂ ਵੱਧ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਸੀ, ਤਾਂ ਇਹ ਉਹਨਾਂ ਦਾ ਕੀ ਨੁਕਸਾਨ ਹੋਇਆ? ਅਬਦੁਲ ਕਲਾਮ ਰਾਸ਼ਟਰਪਤੀ ਬਣੇ ਤਾਂ ਕੀ ਉਹਨਾਂ ਦਾ ਨੁਕਸਾਨ ਹੋਇਆ? ਉਹਨਾਂ ਦਾ ਚੱਲ ਮੰਨ ਲਓ ਵੀ ਕੋਈ ਫਾਇਦਾ ਨਹੀਂ ਹੋਇਆ, ਤੇ ਇੰਨਾ ਕੁ ਤਾਂ ਫਾਇਦਾ ਹੋਇਆ ਨਾ ਵੀ ਉਹ ਜਾਂਦੇ ਹੋਏ ਦੇਸ਼ ਦਾ ਸਮਾਨ ਲੁੱਟ ਕੇ ਨਹੀਂ ਲਗੇ ਟਰੱਕਾਂ ਚ ਭਰ ਕੇ ਰਾਸ਼ਟਰਪਤੀ ਭਵਨ ਚੋਂ, ਉਹ ਆਪਦਾ ਉਹੀ ਇੱਕ ਟੈਚੀ ਲੈ ਕੇ ਆਏ, ਉਹੀ ਇੱਕ ਟੈਚੀ ਲੈ ਕੇ ਗਏ, ਉਹਨਾਂ ਕੋਲ ਗਿਆਨ ਸੀ, ਉਹਨਾਂ ਕੋਲ ਗਿਆਨ ਦਾ ਭੰਡਾਰ ਸੀ, ਉਹਨਾਂ ਨੂੰ ਅਜਾਲੀ ਭੰਡਾਰਾਂ ਦੀ ਲੋੜ ਨਹੀਂ ਸੀ। ਸੋ ਗੱਲ ਤਾਂ ਇਹ ਆ ਜਾਂਦੀ ਹੈ ਵੀ ਇੱਕ ਡਿਜ਼ਰਵਿੰਗ ਬੰਦਾ, ਇੱਕ ਗੈਰ ਡਿਜ਼ਰਵਿੰਗ ਬੰਦਾ ਜਦੋਂ ਕਿਤੇ ਖੜਦਾ ਉਹਦੇ ਨਤੀਜੇ ਆਉਂਦੇ ਆ। ਸੋ ਇਸ ਨਾਲ ਅਸੀਂ ਕੈਪਟਨ ਨੂੰ ਕਲੀਨ ਚਿੱਟ ਨਾ ਦੇ ਦਈਏ ਵੀ ਕੈਪਟਨ ਨੇ ਬਿਆਨ ਦਿੱਤਾ ਤਾਂ ਬਸ ਉਹ ਕਲੀਨ ਚਿੱਟਾ, ਉਹਨੇ ਆਪਦੇ ਚਹੇਤੇ ਖੁਸ਼ ਕੀਤੇ ਆ ਕੁਰਸੀਆਂ ਵੰਡ ਕੇ। ਪਰ ਜੇ ਡਿਜ਼ਰਵਿੰਗ ਬੰਦਿਆਂ ਨੂੰ ਕੁਰਸੀਆਂ ਦਿੱਤੀਆਂ ਜਾਂਦੀਆਂ, ਮੰਨ ਲੈਂਦੇ ਆ ਵੀ ਉਹਨਾਂ ਦੇ ਕੈਬਨਿਟ ਦੇ ਵਿੱਚ ਜਾਂ ਉਹਨਾਂ ਦੀ ਸਰਕਾਰ ਦੇ ਵਿੱਚ ਇੰਨਾ ਪੜ੍ਹਿਆ ਲਿਖਿਆ ਹੈ ਹੀ ਨਹੀਂ ਕੋਈ, ਪਰ ਉਹਨਾਂ ਚ ਵੀ ਤਾਂ ਕੋਈ ਚੰਗਾ ਹੋਊਗਾ ਨਾ? ਜਿਹੜਾ ਉਹਨਾਂ ਚ ਚੰਗਾ ਹੋਊ ਉਹਨੂੰ ਤਾਂ ਅਹੁਦਾ ਦਿੱਤਾ ਜਾ ਸਕਦਾ। ਸੋ ਗੱਲ ਤਾਂ ਇਹ ਸਿਆਸੀ ਲੋਕਾਂ ਨੂੰ ਕੌਣ ਕਹੇ ਜੀ ਵੀ ਇੰਜਨੀ ਇੰਜਕਾਰ ਵਾਲੀ ਗੱਲ ਆ ਜੀ। ਸੋ ਬਾਕੀ ਸੱਚਾਈ ਤਾਂ ਇਹ ਹੈ ਵੀ ਉਹ ਗਲਤ ਨੂੰ ਵੀ ਕਹਿ ਕੇ ਤੇ ਆਪਦੀ ਉੱਥੇ ਵਾਹਵਾ ਖੱਟ ਲਈ ਹੋਣੀ ਆ, ਕੱਲ ਜੇ ਉੱਥੇ ਇਹ ਸ਼ਬਦ ਬੋਲੇ ਹੋਣੇ ਤੇ ਉੱਥੇ ਮੇਰੇ ਵਰਗੇ ਨੇ ਕਹਿੰਦੇ ਨੇ ਤਾੜੀਆਂ ਵੀ ਪਾਈਆਂ ਹੋਣੀਆਂ, ਪਰ ਕਿਸੇ ਨੇ ਇਹ ਪੁੱਛਣ ਦੀ ਜ਼ਰੂਰਤ ਨਾ ਪੁੱਛਣ ਦੀ ਜ਼ਰੂਰਤ ਨਹੀਂ ਕਰੀ ਹੋਣੀ ਵੀ ਜੇਕਰ ਹੋਵੇ ਤਾਂ ਤੁਹਾਡਾ ਕੀ ਤੁਹਾਨੂੰ ਕੀ ਲੱਗਦਾ ਕੋਈ ਫਰਕ ਨਹੀਂ ਹੋਊਗਾ? ਫਿਰ ਜੇ ਉਹ ਕਹਿੰਦਾ ਵੀ ਨਾ ਕੋਈ ਫਰਕ ਨਹੀਂ ਹੁੰਦਾ, ਫਿਰ ਮੈਂ ਗਾਂ ਪੁੱਛਦਾ ਵੀ ਫਰਕ ਕਿਉਂ ਨਹੀਂ ਹੁੰਦਾ ਦੱਸ। ਸੋ ਇਹ ਤਾਂ ਜੀ ਇੱਕ ਸਿਆਸਤ ਆ, ਬਸ ਹੋਰ ਕੁਛ ਨਹੀਂ।
ਬਿਲਕੁਲ ਵਿਰਾਟ ਸਾਹਿਬ, ਹੁਣ ਕਹੋ ਵੀ ਸਿੱਖਿਆ ਮੰਤਰੀ ਸਕੂਲ ਚ ਪ੍ਰਿੰਸੀਪਲ ਥੋੜੀ ਹੁੰਦਾ ਆ, ਉਹਨੇ ਜਾ ਕੇ ਸਕੂਲ ਚ ਬੱਚਿਆਂ ਨੂੰ ਥੋੜੀ ਪੜਾਉਣਾ, ਪਰ ਫਿਰ ਵੀ ਉਹਨੂੰ ਜੇ ਸਿੱਖਿਆ ਦੇ ਕੁਛ ਪਤਾ ਹੀ ਨਹੀਂ ਉਹਦੇ ਬਾਰੇ, ਉਹਨੇ ਕਿਸ ਤਰ੍ਹਾਂ ਉਹਦਾ ਮਿਆਰ ਚੁੱਕਣਾ ਜਾਂ ਕਿੱਥੋਂ ਕੀ ਕੀ ਸੁਧ ਕਰਨੀ ਆ, ਤਾਂ ਉਹਦਾ ਕੀ ਫਾਇਦਾ? ਸੋ ਵਿਰਾਟ ਸਾਹਿਬ, ਅੱਗੇ ਜਿਹੜੀਆਂ ਖਬਰ ਆ ਰਹੀ ਹੈ ਉਹ ਬੜੀ ਮਨਭਾਗੀ ਜਿਹੀ ਖਬਰ ਹੈ ਕਿ ਹੋਰ ਚਾਰ ਹੋਰ ਲੋਕ ਮਾਨਸਿਕ ਪਰੇਸ਼ਾਨੀ ਦੀ ਭੇਟ ਚੜੇ। ਸੋ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਆਤਮ ਹੱਤਿਆ ਜਿਹੜੀਆਂ ਉਹ ਵਧਦੀਆਂ ਜਾ ਰਹੀਆਂ ਪੰਜਾਬ ਦੇ ਵਿੱਚ। ਕਿਤੇ ਖਬਰ ਆ ਰਹੀ ਹੈ ਕਿ ਤਿੰਨ ਬੱਚਿਆਂ ਦੇ ਬਾਪ ਨੇ ਮੌਤ ਨੂੰ ਗਲੇ ਲਾਇਆ, ਕਿਤੇ ਲੜਕੇ ਲੜਕੀ ਨੇ ਜ਼ਹਿਰ ਖਾਧਾ, ਤੇ ਕਿਤੇ ਵਿਦਿਆਰਥਣ ਨੇ ਜ਼ਹਿਰ ਖਾ ਲਈ, ਤੇ ਕਿਤੇ ਕਿਸਾਨ ਨੇ ਫਾਹਾ ਲੈ ਲਿਆ। ਸੋ ਇਹ ਇਕੱਠੀਆਂ ਹੀ ਇਹ ਜਿਹੜੀਆਂ ਖਬਰਾਂ ਅੱਗੇ ਇੱਕ ਵੱਡੀ ਸੁਰਖੀ ਬਣ ਕੇ ਆਉਂਦੀਆਂ ਹੁੰਦੀਆਂ ਸੀ, ਹੁਣ ਇਹ ਇੰਨੀਆਂ ਹੋ ਗਈਆਂ ਕਿ ਇਹ ਛੋਟੀਆਂ ਛੋਟੀਆਂ ਖਬਰਾਂ ਬਣ ਕੇ ਰਹਿ ਗਈਆਂ, ਯਾਨੀ ਇੱਕ ਆਮ ਜਿਹੀ ਗੱਲ ਹੋ ਗਈ ਆ ਉੱਥੇ ਜਿਹੜੀ ਸੁਸਾਈਡ ਕਰਨੀ। ਸੋ ਇਹਦੀ ਇਹਦੇ ਬਾਰੇ ਇਹਦੇ ਕਾਰਨਾਂ ਬਾਰੇ ਜਾਂ ਇਹਦੀ ਅਵੇਅਰਨੈਸ ਲਈ ਕੀ ਕਹਿਣਾ ਚਾਹੋਗੇ?
ਦੇਖੋ ਡਿਪਰੈਸ਼ਨ ਜਿਹੜੀ ਉਹ ਜਿਵੇਂ ਜਿਵੇਂ ਬੰਦਾ ਆਪਦਾ ਦਾਇਰਾ ਵਧਾਈ ਜਾਂਦਾ, ਜਿਵੇਂ ਜਿਵੇਂ ਆਪਦੀਆਂ ਲੋੜਾਂ ਵਧਾਈ ਜਾਂਦਾ, ਉਵੇਂ ਉਵੇਂ ਜਿਹੜੀ ਉਹਦੇ ਤੇ ਡਿਪਰੈਸ਼ਨ ਵੀ ਆਈ ਜਾਂਦੀ ਹੈ। ਸੋ ਇਹ ਬਾਕੀ ਆਲੇ ਦੁਆਲੇ ਨੂੰ ਦੇਖ ਕੇ ਵੀ ਭਲਾ ਫਲਾਣੇ ਨੇ ਆਹ ਕਰ ਲਿਆ ਤੇ ਕਿਨੇ ਕਰ ਲਿਆ, ਉਹਦੀ ਰੀਸ ਕਰਨ ਦੀ ਥਾਂ ਤੇ ਪੰਗੇ ਲੈ ਕੇ ਜਾਂ ਕੋਈ ਵੱਡੇ ਟੋਏ ਪੱਟਣ ਦੀ ਕੋਸ਼ਿਸ਼ ਜਾਂ ਰੀਸ ਕਰਨ ਦੀ ਕੋਸ਼ਿਸ਼ ਚ ਕਈ ਵਾਰੀ ਫਿਰ ਬੰਦਾ ਇਸ ਦਲਦਲ ਦੇ ਵਿੱਚ ਘਸਦਾ ਤੁਰਿਆ ਜਾਂਦਾ। ਉਹੀ ਇਹ ਚੀਜ਼ਾਂ ਇੱਥੇ ਦਿਖਾਈ ਦੇ ਰਹੀਆਂ ਜੀ ਵੀ ਲੋਕਾਂ ਨੇ ਜਿਹੜੀਆਂ ਐਕਸਪੈਕਟੇਸ਼ਨਾਂ ਆਪਦੀਆਂ ਬਹੁਤ ਜ਼ਿਆਦਾ ਵਧਾ ਲਈਆਂ ਤੇ ਫਿਰ ਉਹ ਡਿਪਰੈਸ਼ਨ ਚ ਚਲੇ ਜਾਂਦੇ ਆ। ਜੋ ਡਿਪਰੈਸ਼ਨ ਚ ਚਲੇ ਜਾਂਦੇ ਆ ਫਿਰ ਉਹਨਾਂ ਕੋਲੇ ਇੱਕੋ ਹੀ ਤਰੀਕਾ ਰਹੇਗਾ ਉਹ ਗੱਲ ਰਹਿ ਗਿਆ ਮੌਤ ਨੂੰ ਗੱਲ ਲਾਉਣ ਦਾ, ਪਰ ਕਿਤੇ ਇਹ ਚੀਜ਼ ਨਿਕਲ ਕੇ ਕਿਤੇ ਸਾਹਮਣੇ ਨਹੀਂ ਆ ਰਹੀ ਵੀ ਕੋਈ ਬੰਦਾ ਉਹ ਆਪਦਾ ਜਿਹੜਾ ਵਕਤ ਆ ਜੇ ਉਹਨੂੰ ਕੰਮ ਕਰਨ ਦੇ ਉੱਤੇ ਲਾਊਗਾ ਤਾਂ ਉਹ ਕੰਮ ਦੇ ਬਦਲੇ ਦੇ ਵਿੱਚ ਜਦੋਂ ਜਿਹੜੀ ਕੰਮ ਤੇ ਐਨਰਜੀ ਲਾਊਗਾ ਉਹਦੇ ਬਦਲੇ ਚ ਐਨਰਜੀ ਪੈਦਾ ਹੋਊਗੀ, ਉਸ ਐਨਰਜੀ ਨਾਲ ਉਹ ਆਪਦਾ ਜੀਵਨ ਸੁਧਾਰੂਗਾ। ਸਿੰਪਲ ਜਿਹਾ ਫਾਰਮੂਲਾ, ਪਰ ਉਹ ਫਾਰਮੂਲੇ ਤੇ ਨਹੀਂ ਚੱਲ ਰਹੇ। ਦੂਜਾ ਜਿਹੜਾ ਜ਼ਿਆਦਾਤਰ ਜਿਹੜੀ ਕਿਸਾਨੀ ਦੀ ਮਾਰ ਆਈ ਆ ਉਹ ਇਹੀ ਆ ਜੀ ਵੀ ਕਿਸਾਨ ਨੂੰ ਜਿਹੜੀ ਚੀਜ਼ ਆ ਉਹ ਲਾਗਤ ਮੁੱਲ ਆ ਜਿਹੜੀ ਉਹਦੀ ਵੱਧ ਆ ਤੇ ਉਹਦੀ ਜਿਹੜੀ ਮਾਰਕੀਟਿੰਗ ਆ ਉਹ ਘੱਟ ਆ। ਜੇ ਮਾਰਕੀਟਿੰਗ ਹੁੰਦੀ ਆ ਤਾਂ ਮਿਡਲ ਵਰਗ ਉਹਨੂੰ ਖਾ ਰਿਹਾ। ਸੋ ਕਿਸਾਨਾਂ ਨੂੰ ਇਹ ਕਿਤੇ ਨਾ ਕਿਤੇ ਥੋੜਾ ਜਿਹਾ ਹੋਰ ਜਾਗਣਾ ਪਊਗਾ। ਬਹੁਤ ਸਾਰੇ ਥਾਵਾਂ ਤੇ ਤਾਂ ਮੈਂ ਦੇਖ ਲਿਆ ਵੀ ਕਿਸਾਨ ਖੁਦ ਰੇਹੜੀਆਂ ਲਾ ਕੇ ਸਮਾਨ ਵੇਚਣ ਲੱਗ ਗਿਆ, ਆਪਦੀਆਂ ਸਬਜ਼ੀਆਂ ਵੇਚਦੇ ਆ, ਹੋਰ ਵੇਚਦੇ ਆ। ਉਸ ਚੀਜ਼ ਨੂੰ ਬਹੁਤ ਛੋਟੇ ਪੱਧਰ ਤੇ ਦੇਖਿਆ ਜਾਂਦਾ ਵੀ ਲੈ ਦੇਖ ਲਓ ਹੁਣ ਉੱਥੇ ਸੜਕਾਂ ਤੇ ਖੜ ਕੇ ਸਬਜ਼ੀਆਂ ਵੇਚਦਾ। ਪਰ ਜਦੋਂ ਹੁਣ ਸਾਡਾ ਕਿੱਤਾ ਜੇ ਉਸ ਕਿੱਤੇ ਦੇ ਵਿੱਚ ਸਾਨੂੰ ਚਾਰ ਪੈਸੇ ਵੱਧ ਬਣਦੇ ਆ, ਮੈਂ ਰੋਜ਼ ਸਾਡੇ ਮਾਲੀਆਂ ਨਾਲ ਮੇਰਾ ਇਹ ਰੌਲਾ ਰਹਿੰਦਾ, ਮੈਂ ਬਹੁਤ ਵਾਰੀ ਪਹਿਲਾਂ ਵੀ ਟਰਾਈ ਕੀਤੀ ਵੀ ਅਸੀਂ ਮੰਡੀ ਦੇ ਵਿੱਚ ਸਬਜ਼ੀ ਲੈ ਕੇ ਆਉਣੇ ਆ, ਸਾਡੀ ਸਬਜ਼ੀ ਮੰਨ ਲਓ ਤੜਕੇ 5,000 ਰੁਪਏ ਦੀ ਹੁੰਦੀ ਆ ਤੇ ਉਹ ਹੁੰਦੀ ਆ 3 ਰੁਪਏ ਕਿਲੋ ਨੂੰ, ਤੇ ਜੇ ਅਸੀਂ ਉਹੀ ਸਬਜ਼ੀ 2 ਘੰਟਿਆਂ ਨੂੰ ਲੈਣ ਜਾਂਦੇ ਹਾਂ ਤੇ ਉਹ 10 ਰੁਪਏ ਕਿਲੋ ਨੂੰ ਮਿਲ ਰਹੀ ਹੁੰਦੀ ਆ, ਤਾਂ ਫਿਰ ਕਿਉਂ ਨਾ ਅਸੀਂ ਸਿੱਧੀ ਉਹ 10 ਰੁਪਏ ਕਿਲੋ ਵੇਚ ਗਏ। ਇੱਕ ਜਿੱਥੇ ਇੰਨਾ ਕੰਮ ਕਰਦੇ ਆ, ਇੱਕ ਬੰਦਾ ਉੱਥੇ ਦੁਕਾਨ ਬਣਾ ਕੇ ਖੜਾ ਦਈਏ, ਸੜਕ ਤੇ ਟਰਾਲੀ ਚ ਬਿਠਾ ਦਈਏ, ਤੇ ਉਹ ਜਿੱਥੇ 3000 ਦੀ ਥਾਂ ਤੇ 10000 ਬਣੇ, ਤਾਂ ਕਿੱਥੇ ਜਾਂਦੀ ਹੈ ਗੱਲ। ਸੋ ਪਰ ਗੱਲ ਤਾਂ ਇਹ ਹੈ ਵੀ ਉਹ ਮੰਨਣ ਨੂੰ ਤਿਆਰ ਨਹੀਂ, ਉਹ ਚ ਹੇਠ ਹੀ ਸਮਝਦੇ ਇਹਨਾਂ ਚੀਜ਼ਾਂ ਚ। ਸੋ ਥੋੜਾ ਜਿਹਾ ਨਾ ਸਾਨੂੰ ਜਿਹੜੇ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਨੇ ਬਹਿਣਗੇ, ਇਕੱਲੇ ਸਰਕਾਰਾਂ ਤੇ ਆਸ ਰੱਖ ਕੇ ਜਾਂ ਸਰਕਾਰਾਂ ਰੇਟ ਵਧਾਉਣੀਆਂ ਜਾਂ ਉਹ ਕਰਨੀਆਂ ਵੋ ਕਰਨੀਆਂ, ਉਹਨੂੰ ਛੱਡ ਕੇ ਸਾਨੂੰ ਚਾਹੀਦਾ ਵੀ ਅਸੀਂ ਆਪ ਆਪਦੇ ਕੋਈ ਇਹੋ ਜਿਹੀ ਕੁਛ ਕਰੀਏ ਵੀ ਜਿਹਦੇ ਚੋਂ ਅਸੀਂ ਕਹਿ ਸਕੀਏ ਵੀ ਅਸੀਂ ਉੱਦਮ ਕੀਤਾ ਤੇ ਉੱਦਮ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਹਾਂ। ਪਰ ਉੱਦਮ ਕੋਈ ਕਰਨਾ ਨਹੀਂ ਚਾਹੁੰਦਾ, ਸਭ ਬੰਦੇ ਚਾਹੁੰਦੇ ਆ ਵੀ ਲਾਟਰੀ ਆ ਜੇ ਤੇ ਰਾਤੋ ਰਾਤ ਆਪਾਂ ਸੈਟਅਪ ਹੋ ਜੇ ਆਪਣੀ, ਆਪਾਂ ਕਿਸੇ ਤੋਂ ਕੀ ਲੈਣਾ।
ਬਿਲਕੁਲ। ਰਾਜਵਿੰਦਰ ਸਿੰਘ ਮੈਲਬਨ ਤੋਂ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਹਰਮਨ ਰੇਡੀਓ ਨੂੰ ਐਂਡ ਆਲ ਲਿਸਨਰਸ ਨੂੰ, ਕਹਿੰਦੇ ਵਾਹਿਗੁਰੂ ਜੀ ਪਾਸੋ ਸਰਬੱਤਾ ਭਲਾ ਮੰਗਦਾ ਹਾਂ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਰਾਜਵਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਤੇ ਕੁਲਦੀਪ ਸਿੰਘ ਔਲਖ ਹੁਣਾਂ ਨੇ ਕਿਹਾ ਕਿ ਬਹੁਤ ਬਹੁਤ ਧੰਨਵਾਦ ਭਾਜੀ ਇੰਨਾ ਮਾਣ ਬਖਸ਼ਣ ਲਈ, 8:20 ਤੇ ਜਾਗ ਖੁੱਲੀ ਰੇਡੀਓ ਔਨ ਕੀਤਾ ਤੇ ਔਨ ਏਅਰ ਤੇ ਆਪਣੇ ਜਨਮ ਦਿਨ ਦੀਆਂ ਮੁਬਾਰਕਾਂ ਸੁਣ ਕੇ ਮੇਰੇ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਸੀ, ਕਹਿੰਦੇ ਸਾਰੇ ਹਰਮਨ ਰੇਡੀਓ ਟੱਬਰ ਦਾ ਬਹੁਤ ਬਹੁਤ ਧੰਨਵਾਦ।
ਨਹੀਂ ਜੀ, ਤੁਸੀਂ ਡਿਜ਼ਰਵ ਕਰਦੇ ਹੋ, ਉਸੇ ਲਈ ਸ਼ਬਦ ਬੋਲੇ ਜਾਂਦੇ ਆ ਜਿਹੜਾ ਡਿਜ਼ਰਵ ਕਰਦਾ। ਸੋ ਕੀਪ ਇਟ ਅਪ ਕਹਾਂਗੇ ਜੀ, ਗੁੱਡ ਵਰਕ ਬਸ
ਜੀ। ਬਿਲਕੁਲ। ਤੇ ਈਮੇਲ ਦੇ ਰਾਹੀਂ ਵੀ ਸਾਨੂੰ, ਮੈਨੂੰ ਲੱਗਦਾ ਕਿ ਜਗਵੀਰ ਸਿੰਘ ਹੁਣਾਂ ਦੀ ਈਮੇਲ ਆਈ, ਉਹਨਾਂ ਨੇ ਲਿਖਿਆ ਕਿ 25-year-old ਸਿੰਗਲ ਵਾਈਟ ਮੈਨ ਆਫ ਅਰਮਾਨੀਅਨ ਐਥੈਨਿਸਿਟੀ ਬਟ ਕੈਨੇਡੀਅਨ ਟੁੱਕ ਰੈਂਟਲ ਵੈਨ ਐਂਡ ਡੈਲੀਬਰੇਟਲੀ ਕਿਲਡ 10 ਸਟ੍ਰੇਂਜਰਸ ਇਨ ਟੋਰਾਂਟੋ। ਇਸ ਘਟਨਾਕ੍ਰਮ ਬਾਰੇ ਪਤਾ ਭਾਜੀ ਤੁਹਾਨੂੰ ਕੁਛ?
ਜੀ ਜੀ, ਆਪਾਂ ਪਹਿਲਾਂ ਦੱਸ ਚੁੱਕੇ ਆ ਵੀ ਟੋਰਾਂਟੋ ਦੇ ਵਿੱਚ ਇੱਕ ਬੈਨ ਕਿਰਾਏ ਦੇ ਉੱਤੇ ਲੈ ਕੇ, ਤੇ ਉਸ ਬੰਦੇ ਨੇ ਜਿਹੜਾ ਜਿਹੜਾ ਹੁਣ ਨਵਾਂ ਟ੍ਰੈਂਡ ਪਿਛਲੇ ਚੱਲਿਆ ਹੋਇਆ ਜੀ, 5-4 ਹਾਦਸੇ ਪਹਿਲਾਂ ਇੰਗਲੈਂਡ ਦੇ ਵਿੱਚ ਹੋਏ ਸੀ ਇਹ ਜੇ, ਤੇ ਹੁਣ ਇਹ ਹੋ ਗਏ ਵੀ ਅਸਲਾ ਲੈ ਕੇ ਤੁਰਨਾ ਔਖਾ, ਤੇ ਕਿਤੋਂ ਵੀ ਕੋਈ ਬੈਨ ਜਾਂ ਕੁਛ ਕਿਰਾਏ ਤੇ ਲਈ ਜਾਂਦੀ ਹੈ ਗੱਡੀ ਜਾਂ ਆਪਦੀ ਗੱਡੀ, ਤੇ ਭੀੜ ਭਲੇ ਇਲਾਕਿਆਂ ਚ ਚੜਾ ਦਿੱਤਾ ਜਾਂਦਾ। ਸੋ ਇਹ ਇੱਕ ਹੁਣ ਅੱਤਵਾਦੀਆਂ ਜਿਹੜਾ ਨਵਾਂ ਤਰੀਕਾ ਅਪਣਾਇਆ ਹੋਇਆ ਅੱਤਵਾਦੀ ਕਾਰਵਾਈਆਂ ਦਾ, ਦਹਿਸ਼ਤ ਫੈਲਾਉਣ ਦਾ, ਉਹੀ ਟੋਰਾਂਟੋ ਦੇ ਵਿੱਚ ਹੋਇਆ ਜੀ।
ਖਬਰਾਂ ਦੇ ਵਿੱਚ ਇੰਨਾ ਹੀ, ਹੋਰ ਤੁਸੀਂ ਦੱਸੋ ਕਿ ਅੱਜ ਪਬਲਿਕ ਹੋਲੀਡੇ ਆ ਤੇ ਕੀ ਕਰ ਰਹੇ ਹੋ ਫਿਰ ਅੱਜ?
ਹੋਲੀਡੇ ਤਾਂ ਜੀ ਉਹਨਾਂ ਲੋਕਾਂ ਲਈ ਹੁੰਦਾ, ਉਹ ਕੱਲ ਮੈਂ ਕਿਸੇ ਨੂੰ ਪੁੱਛ ਬੈਠਾ ਇੱਕ ਗਾਰਡਨ ਦੇ ਵਿੱਚ ਨਾ ਗੋਰਾ ਆਪਦੇ ਤੇ ਸਫਾਈ ਕਰੀ ਜਾਵੇ, ਜੰਗੀ ਪੱਧਰ ਤੇ ਲੱਗਿਆ, ਤੇ ਮੈਂ ਕਿਹਾ ਮਾਈਟ ਡੇ ਆਫ ਅੱਜ ਤੇਰਾ, ਕਹਿੰਦਾ ਡੇ ਆਫ ਉਹਨੂੰ ਕਿਹਾ ਜਾਂਦਾ ਜਦੋਂ ਕਹਿੰਦਾ ਕਰਾਮ ਨਾਲ ਬੈਕਯਾਰਡ ਚ ਬੈਠ ਕੇ ਹੱਥ ਚ ਬੀਅਰ ਦਾ ਕੇਨ ਹੋਵੇ ਤੇ ਐਨ ਸੁਸਤਾ ਰਿਹਾ ਹੋਵਾਂ। ਮੈਂ ਤੈਨੂੰ ਕਹਿੰਦਾ ਹੁਣ ਡੇ ਆਫ ਲੱਗਦਾ ਮੈਂ ਜਿਹੜਾ ਪੰਜਾ ਮਰੀ ਜਾਂਦਾ ਇੱਥੇ ਘਾਹ ਚ, ਕਹਿੰਦਾ ਮੈਂ ਕਿਹਾ ਗੱਲ ਤਾਂ ਤੇਰੀ ਸਹੀ ਆ, ਕਹਿੰਦਾ ਇਹ ਕੋਈ ਡੇ ਡੂ ਆਫ ਨਹੀਂ। ਸੋ ਸਾਡਾ ਕੋਈ ਡੇ ਆਫ ਨਹੀਂ ਹੈ ਜੀ, ਸੋ ਆਪਾਂ ਆਪਦੀ ਡਿਊਟੀ ਤੇ ਹਾਜ਼ਰ ਹਾਂ, ਠੀਕ ਆ। ਵੱਖਰੀ ਗੱਲ ਅੱਜ ਜਿਹੜੀ ਜੌਬ ਆ ਕੋਈ ਨਹੀਂ ਕਰ ਪਾਵਾਂਗੇ ਕਿਉਂਕਿ ਲੋਕ ਡਿਸਟਰਬੈਂਸ ਮੰਨਦੇ ਆ ਵੀ ਅੱਜ ਛੁੱਟੀ ਵਾਲੇ ਦਿਨ ਇਹ ਕੀ ਕਰ ਰਿਹਾ, ਪਰ ਕੁੱਲ ਮਿਲਾ ਕੇ ਜਿਹੜੀ ਆਪਾਂ ਅੱਜ ਦੀ ਦਿਹਾੜੀ ਘਰ ਦੇ ਕੰਮਾਂ ਤੇ ਲਾਵਾਂਗੇ ਜੀ, ਕਿਤੇ ਨਾ ਕਿਤੇ ਕੋਈ ਨਾ ਕੋਈ ਨਜਿੱਠਾਂਗੇ
ਜੀ। ਸੋ ਅੱਜ ਹੈ ਨਾ ਬਿਨਾਂ ਪੈਸਿਆਂ ਤੋਂ ਜਿਹੜੇ ਕੰਮ ਉਹ ਕਰਨੇ ਪੈਣੇ ਆ
ਜੀ। ਜੀ ਬਿਲਕੁਲ, ਉਹ ਕਰਦੇ ਆ ਜੀ, ਕਰਨੇ ਕੀ ਪੈਣੇ ਆ
ਜੀ। ਬਿਲਕੁਲ ਬਰਾੜ ਸਾਹਿਬ, ਤੇ ਚਲੋ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਅੱਜ ਦੂਰਦਰਸ਼ਨ ਨੂੰ ਯਾਦ ਕਰਨਾ ਆ, ਹੈ ਨਾ। ਸੋ ਤੁਸੀਂ ਦੱਸੋ ਵੀ ਦੂਰਦਰਸ਼ਨ ਦੇ ਉੱਤੇ ਤੁਹਾਡਾ ਫੇਵਰੇਟ ਪ੍ਰੋਗਰਾਮ ਕੀ ਹੁੰਦਾ ਸੀਗਾ?
ਦੇਖੋ ਦੂਰਦਰਸ਼ਨ ਦੇ ਉੱਤੇ ਫੇਵਰੇਟ ਪ੍ਰੋਗਰਾਮ ਤਾਂ ਉਦੋਂ ਚਿੱਤਰਹਾਰ ਹੀ ਜ਼ਿਆਦਾ ਹੁੰਦਾ ਸੀਗਾ ਜਦੋਂ ਸ਼ੁਰੂਆਤ ਹੋਈ ਆ ਉਸ ਟਾਈਮ ਦੇ ਵਿੱਚ ਤਾਂ, ਤੇ ਜਾਂ ਫਿਰ ਉਦੋਂ ਕਹਿ ਦਿੰਦੇ 7:30 ਵਾਲੀਆਂ ਖਬਰਾਂ ਤੋਂ ਬਾਅਦ ਇੱਕ ਇੱਕ ਪ੍ਰੋਗਰਾਮ ਐਤਵਾਰ ਨੂੰ ਆਉਂਦਾ ਸੀ, ਬਾਲ ਪਤਾ ਨੀ ਉਹਦਾ ਨਾਂ ਨੀ ਹੁਣ ਮੈਨੂੰ ਪਤਾ, ਬੱਚਿਆਂ ਦਾ ਆਉਂਦਾ ਹੁੰਦਾ ਸੀ। ਮੈਂ ਉਹ ਚ ਇੱਕ ਵਾਰੀ ਕੁਲਦੀਪ ਮਾਣਕ ਦਾ ਮੁੰਡਾ ਛੋਟੀ ਜਿਹੀ ਉਮਰ ਚ ਗਾ ਕੇ ਆਇਆ ਸੀ ਉਦੋਂ, ਘੁੰਮਣੀ ਭਮੀਰੀਏ ਘੁੰਮ ਘੁੰਮ, ਅੱਜ ਵੀ ਚੇਤੇ ਆ ਉਹ। ਤੇ ਪਰ ਦੂਰਦਰਸ਼ਨ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਜੀ ਦੂਰਦਰਸ਼ਨ ਨਾਲ। ਜਿਉਂ ਪਹਿਲੇ ਦਿਨ ਤੋਂ ਦੂਰਦਰਸ਼ਨ ਆਇਆ, ਉਸੇ ਦਿਨ ਤੋਂ ਟੀਵੀ ਆਇਆ ਸਾਡੇ ਘਰ ਦੇ ਵਿੱਚ, ਤੇ ਸਾਰਾ ਪਿੰਡ ਟੀਵੀ ਦੇਖਣ ਆਉਂਦਾ, ਬਹੁਤ ਸਾਰੀਆਂ ਉਹ ਗੱਲਾਂ ਯਾਦਾਂ ਜੁੜੀਆਂ। ਪਰ ਨਾਲ 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 ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਵੀ ਜਿਹੜਾ ਦੂਰਦਰਸ਼ਨ ਦੇ ਵਿੱਚ ਲੋਕ ਜਿਹੜੇ ਉਹਦੇ ਵਿਹੜੇ ਦੇ ਵਿੱਚ ਜਾਣਾ ਜਾਂ ਉੱਥੇ ਜਾਣ ਨੂੰ ਤਰਸਦੇ ਆ, ਮੈਨੂੰ ਕਈ ਵਾਰ ਉੱਥੋਂ ਸੱਦਾ ਪੱਤਰ ਮਿਲਿਆ ਤੇ ਮੈਂ ਕਈ ਵਾਰ ਉੱਥੇ ਆਪਦੀ ਇੰਟਰਵਿਊ ਕਰਕੇ ਆਇਆ। ਤੁਸੀਂ ਆਨਲਾਈਨ ਵੀ ਮੇਰੀਆਂ ਬਹੁਤ ਸਾਰੀਆਂ ਦੂਰਦਰਸ਼ਨ ਤੇ ਇੰਟਰਵਿਊਜ਼ ਦੇਖ ਸਕਦੇ ਹੋ। ਤਾਂ ਉਹ ਮੈਨੂੰ ਲੱਗਦਾ ਵੀ ਮੈਨੂੰ ਮਾਣ ਹੈ, ਮਾਣ ਮਿਲਿਆ ਕਾਮ ਜੇ ਬੰਦੇ ਨੂੰ ਜਿਹਦੇ ਪੱਲੇ ਇੰਨਾ ਕੁਛ ਨਹੀਂ ਸੀ, ਪਰ ਦੂਰਦਰਸ਼ਨ ਵਰਗੇ ਪਲੇਟਫਾਰਮ ਤੇ ਅੱਜ ਚਾਹੇ ਟੀਵੀ ਦੇ ਯੁੱਗ ਦੇ ਵਿੱਚ ਨਾ, ਮੈਂ ਹੁਣ ਵੀ ਅਕਸਰ ਕਹਿਣਾ ਜੇ ਮੈਂ ਐਤਕੀ ਇੰਡੀਆ ਟੂਰ ਦੇ ਉੱਤੇ ਵੀ ਸੀ, ਮੈਨੂੰ ਘੱਟੋ ਘੱਟ 10 ਟੈਲੀਵਿਜ਼ਨਾਂ ਜਾਂ ਹੋਰ ਦਾ ਸੁਨੇਹਾ ਆਇਆ, ਪਰ ਮੇਰੇ ਮਨ ਦੇ ਕੋਨੇ ਚ ਕਿਤੇ ਨਾ ਕਿਤੇ ਦੂਰਦਰਸ਼ਨ ਤੇ ਜਾਣ ਦੀ ਬਹੁਤ ਇੱਛਾ ਸੀ। ਭਾਵੇਂ ਲੋਕ ਲੱਖ ਕਹਿਣ ਵੀ ਦੂਰਦਰਸ਼ਨ ਆ ਜਿਹੜਾ ਉਹਦੀ ਉਹ ਮਿਆਰ ਨੀ ਹੁਣ ਦੂਜੇ ਚੈਨਲਾਂ ਮੂਹਰੇ, ਪਰ ਉਹਦੀ ਇੱਕ ਇਮੇਜ ਇਸ ਕਿਸਮ ਦੀ ਆ, ਉਹਦੀ ਸਟੈਂਪ ਹੀ ਇਸ ਕਿਸਮ ਦੀ ਆ ਵੀ ਜੇ ਤੁਸੀਂ ਉੱਥੇ ਆਉਣੇ ਹੋ ਤਾਂ ਦੂਜੇ ਚੈਨਲਾਂ ਜਿੱਡੇ ਮਰਜ਼ੀ ਵੱਡਾ ਚੈਨਲ ਆ ਉਹਦੇ ਨਾਲੋਂ ਤੇ ਬਹੁਤ ਵੱਡਾ ਮਾਣ ਆ ਦੂਰਦਰਸ਼ਨ ਤੇ ਆਉਣਾ। ਸੋ ਵਧੀਆ ਲੱਗਿਆ ਜੀ ਮੈਨੂੰ, ਦੂਰਦਰਸ਼ਨ ਨੇ ਮੈਨੂੰ ਪੇ ਕੀਤਾ ਜੀ ਆਏ ਵਾਰੀ ਜਦੋਂ ਵੀ ਗਿਆ, ਤੁਸੀਂ ਹੈਰਾਨ ਹੋਵੋਗੇ ਮੈਨੂੰ ਪੇ ਕਰਦੇ ਰਹੇ ਆ ਉਹ, ਤਕਰੀਬਨ ਹਰ ਪ੍ਰੋਗਰਾਮ ਦਾ ਤੁਹਾਨੂੰ ਪੇ ਕਰਦੇ, ਉਹਨਾਂ ਦਾ ਇੱਕ ਅਸੂਲ ਆ ਤੇ। ਪਰ ਮੈਂ ਇੱਕ ਚਲੋ ਜਾਂਦਾ ਜਾਂਦਾ ਇੰਸੀਡੈਂਟ ਸੁਣਾ ਦਿੰਦਾ ਜੀ। ਇੱਕ ਵਾਰ ਕੀ ਹੋਇਆ ਨਾ, ਦੂਰਦਰਸ਼ਨ ਕੇਂਦਰ ਤੇ ਮੈਂ ਪ੍ਰੋਗਰਾਮ ਕਰਕੇ ਆਇਆ ਤੇ ਉਹ ਉਦੋਂ ਸਿਸਟਮ ਇਹ ਸੀ ਵੀ ਤੁਹਾਡਾ ਜਿਹੜਾ ਚੈੱਕ ਆ ਉਹ ਬਾਅਦ ਚ ਤੁਹਾਡੇ ਕੋਲੇ ਆਉਂਦਾ, ਤਾਂ ਮੈਨੂੰ 1500 ਰੁਪਈਏ ਦਾ ਉਹਨਾਂ ਨੇ ਚੈੱਕ ਜੀ ਭੇਜਿਆ ਤੇ ਉਹ ਸੁਖਨੈਬ ਸਿੱਧੂ ਮੇਰੇ ਦੋਸਤ ਆ ਉਹਨਾਂ ਕੋਲੇ ਆਇਆ ਤੇ ਉਹਨਾਂ ਨੇ, ਮੈਂ ਉਦੋਂ ਆਸਟ੍ਰੇਲੀਆ ਵਾਪਸ ਆ ਗਿਆ ਸੀ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਵੀ ਬਰਾੜ ਸਾਹਿਬ ਉਹ ਚੈੱਕ ਦਾ ਕੀ ਕਰਨਾ। ਮੈਂ ਕਿਹਾ ਜੀ ਵੀ ਚੈੱਕ ਦਾ ਤੁਸੀਂ ਐਂ ਕਰੋ ਵੀ ਉਸ ਬਠਿੰਡੇ ਜਾਓ ਗੋਲਡਿੱਗੀ ਕੋਲੇ, ਉੱਥੇ ਫੋਟੋ ਫਰੇਮ ਕਰਦੇ ਆ, ਤੇ ਮੈਂ ਕਿਹਾ ਉੱਥੋਂ ਨਾ ਉਸ ਚੈੱਕ ਨੂੰ ਫਰੇਮ ਕਰਾ ਕੇ ਤੇ ਆਪਣੇ ਘਰੇ ਮਾਤਾ ਨੂੰ ਫੜਾਇਓ ਤੇ ਹੋਰ ਉਹਦੇ ਤੇ 50 ਰੁਪਏ ਲਾ ਦਿਓ ਫਰੇਮ ਕਰਨ ਦੇ। ਉਹ ਹੈਰਾਨ ਹੋ ਗਏ ਵੀ ਕਹਿ ਚੈੱਕ ਦੇ ਕੈਸ਼ ਨੀ ਕਰਾਉਣਾ। ਮੈਂ ਕਿਹਾ ਨਾ ਨਾ ਕੈਸ਼ ਨੀ ਕਰਾਉਣਾ, ਆਪਾਂ ਸਿਰਫ ਆਪਦੇ ਯਾਦ ਦੇ ਤੌਰ ਤੇ ਰੱਖਣਾ ਵੀ ਆਪਾਂ ਨੂੰ ਜਲੰਧਰ ਦੂਰਦਰਸ਼ਨ ਨੇ ਪਹਿਲੀ ਵਾਰ ਬੜਾ ਚਾਹ ਸੀ ਵੀ ਆਪਾਂ ਨੂੰ ਪੇ ਕੀਤਾ ਪ੍ਰੋਗਰਾਮ ਲਈ। ਸੋ ਉਹ ਵੀ ਹੈਰਾਨ ਚ ਰਹਿ ਗਏ ਤੇ ਮੈਂ ਜੋ ਦੂਜੀ ਵਾਰ ਜਲੰਧਰ ਦੂਰਦਰਸ਼ਨ ਤੇ ਗਿਆ ਨਾ ਤੇ ਦੂਜੀ ਵਾਰ ਉੱਥੇ ਗੱਲਾਂ ਚੱਲ ਪਈਆਂ ਤੇ ਉੱਥੇ ਕਿਤੇ ਮੈਨੂੰ ਐਂਕਰ ਨੇ ਸਵਾਲ ਕਰ ਲਿਆ ਵੀ ਜਿਹੜੇ ਕਿਤੇ ਤੁਸੀਂ ਕਰਦੇ ਹੋ ਲਿਖਣ ਵਾਲੇ ਬੋਲਣ ਵਾਲੇ ਜਾਂ ਕੋਈ ਵੀ ਆ ਸੋਸ਼ਲ, ਇਹਨਾਂ ਤੋਂ ਕਿਤੇ ਕਮਾਈ ਵੀ ਹੈਗੀ ਤੁਹਾਡੀ ਅੱਜ ਤੱਕ ਹੋਈ ਕੋਈ ਕਮਾਈ? ਕਹਿੰਦੇ ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਪਿਛਲੇ ਸਾਲ ਤੁਹਾਡੇ ਜਲੰਧਰ ਦੂਰਦਰਸ਼ਨ ਨੇ ਮੈਨੂੰ 1500 ਰੁਪਇਆ ਦਿੱਤਾ ਹਜੇ ਤੱਕ ਜ਼ਿੰਦਗੀ ਚ ਇੱਕੋ ਇੱਕ ਕਮਾਈ ਆ, ਤੇ ਉਹ ਵੀ ਮੈਂ ਕੈਸ਼ ਨੀ ਕਰਾਇਆ, ਉਹ ਵੀ ਮੇਰੇ ਤੋਂ 50 ਰੁਪਏ ਹੋਰ ਲੈ ਗਿਆ ਨਾਲ, ਤੇ ਮੈਂ ਕਿਹਾ ਮੈਂ ਫਰੇਮ ਕਰਾ ਕੇ ਰੱਖ ਲਿਆ ਘਰੇ ਉਹ ਚੈੱਕ ਵੀ, ਮੈਂ ਕਿਹਾ ਉਲਟਾ 50 ਰੁਪਏ ਮੇਰੇ ਜੇਬ ਚ ਹੋਰ ਲੱਗ ਗਏ। ਮੈਂ ਜਦੋਂ ਇਹ ਗੱਲ ਸੁਣਾ ਕੇ ਤੇ ਪ੍ਰੋਗਰਾਮ ਫਿਨਿਸ਼ ਹੋ ਕੇ ਜਦੋਂ ਮੈਂ ਬਾਹਰ ਆਇਆ ਨਾ ਤੇ ਬਾਹਰ ਉਹ ਦਫ਼ਤਰ ਦੇ ਵਿੱਚ ਜਿੱਥੇ ਮੈਨੂੰ ਆਪਦੀ ਪੇਪਰ ਸਾਈਨ ਕਰਨੇ ਪੈਂਦੇ ਆ ਪ੍ਰੋਗਰਾਮ ਤੋਂ ਬਾਅਦ, ਕਿਉਂਕਿ ਕੁਛ ਵੀ ਉਹ ਲੀਗਲੀ ਕਰਦੇ ਆ ਵੀ ਕੋਈ ਸ਼ਬਦ ਗਲਤ ਬੋਲਿਆ ਜਾਂ ਹੋਰ ਹੋਇਆ ਤਾਂ ਉਹਦਾ ਮੈਂ ਜ਼ਿੰਮੇਵਾਰ ਹਾਂ। ਤਾਂ ਜਦੋਂ ਮੈਂ ਪੇਪਰ ਸਾਈਨ ਕਰਨ ਆਇਆ ਨਾ ਤੇ ਉੱਥੇ ਜਿਹੜਾ ਕਲਰਕ ਬੈਠਾ ਸੀ, ਉਸ ਕਲਰਕ ਨੇ ਕਿਤੇ ਸਾਰਾ ਪ੍ਰੋਗਰਾਮ ਦੇਖਿਆ ਸੀ ਉੱਥੇ ਮੇਰਾ, ਤੇ ਉਹ ਕਲਰਕ ਨੇ ਚੈੱਕ ਕੱਢਿਆ, ਚੈੱਕ ਕੱਢ ਕੇ ਕਹਿੰਦਾ ਵੀ ਆਹ ਲਓ ਜੀ ਚੈੱਕ ਆ, ਕੈਸ਼ ਦਾ ਚੈੱਕ ਬਣਾਇਆ ਮੈਂ, ਪਰ ਮੈਂ ਤੁਹਾਨੂੰ ਦਿੰਦਾ ਨੀ ਇਹ। ਮੈਂ ਕਿਹਾ ਕੀ ਚੱਕਰ ਹੋਇਆ ਵੀ ਦਿੰਦੇ ਕਿਉਂ ਨੀ ਮੈਨੂੰ? ਉਹ ਆਹਦੇ ਵੀ ਦਿੰਦਾ ਐ ਨੀ ਵੀ ਕਿਉਂ ਤੁਹਾਡਾ ਹੋਰ 50 ਰੁਪਏ ਦਾ ਨੁਕਸਾਨ ਕਰਾਉਣਾ। ਕਹਿੰਦਾ ਇਹ ਤਾਂ ਜਾਊ ਜਾਊ 50 ਰੁਪਏ ਦੇ ਹੋਰ ਜਾਣਗੇ, ਕਹਿੰਦਾ ਨਾਲ ਫਿਰ ਬਿਹਤਰ ਆ ਤੂੰ ਚੈੱਕ ਲੈ ਕੇ ਨਾ ਜਾ ਮੈਨੂੰ ਉਹਦੇ। ਸੋ ਇਹ ਮੇਰੀ ਇੱਕ ਦੂਰਦਰਸ਼ਨ ਨਾਲ ਜਿਹੜੀ ਸਾਂਝ ਰਹੀ ਆ, ਜਾਂ ਹੋਰ ਵੀ ਜਦੋਂ ਜਾਈਦਾ ਬੜਾ ਚੰਗਾ ਲੱਗਦਾ ਉੱਥੇ ਮਿਲਣਾ ਕਰਨਾ। ਸੋ ਸਾਰਿਆਂ ਦਾ ਚਹੇਤਾ ਦੂਰਦਰਸ਼ਨ, ਸੋ ਸੁਣਦੇ ਆ ਜੀ ਅਸੀਂ ਤੁਹਾਡੀਆਂ ਦੂਰਦਰਸ਼ਨ ਨਾਲ ਯਾਦਾਂ ਅੱਜ।
ਜੀ ਬਰਾੜ ਸਾਹਿਬ ਕੋਸ਼ਿਸ਼ ਕਰਦੇ ਆ ਜੀ ਸਾਰੇ ਰਲ ਮਿਲ ਕੇ ਆਪਣੀਆਂ ਉਹ ਯਾਦਾਂ ਉਹ ਸੀਰੀਅਲ ਤੋਂ ਸਾਡੇ ਫੇਵਰੇਟ ਸ਼ੋਜ਼ ਉਹ ਜਿਹੜੀਆਂ ਮਸ਼ਹੂਰੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਉਹ ਵੀ ਬੜੇ ਚਾਅ ਨਾਲ ਦੇਖੀਦੀਆਂ ਹੁੰਦੀਆਂ ਸੀਗੀਆਂ। ਸੋ ਅੱਜ ਉਹ ਸਾਰਿਆਂ ਦੇ ਉੱਤੇ ਗੱਲਬਾਤ ਕਰਾਂਗੇ ਤੇ ਉਹਨਾਂ ਯਾਦਾਂ ਨੂੰ ਯਾਦ ਕਰਾਂਗੇ ਅਸੀਂ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇਸ ਸਾਥ ਦੇ ਲਈ ਜਿਹੜਾ ਤੁਸੀਂ ਖਬਰਾਂ ਦੇ ਲਈ ਸਾਡੇ ਨਾਲ ਕੱਢਿਆ ਸਮਾਂ ਕੱਢਿਆ, ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ।
ਬਹੁਤ ਬਹੁਤ ਮਿਹਰਬਾਨੀ ਜੀ ਤੇ ਮਿਲਦੇ ਹਾਂ ਜੀ ਇਸੇ ਅਗਲੇ ਪ੍ਰੋਗਰਾਮ ਚ।
ਜੀ ਬਹੁਤ ਬਹੁਤ ਸ਼ੁਕਰੀਆ। ਸੋ ਬਰਾੜ ਸਾਹਿਬ ਜੀ ਨਾਲ ਖਬਰਾਂ ਬਾਰੇ ਗੱਲਬਾਤ ਕਰ ਲਈ ਤੇ ਹੁਣ ਇਸ ਤੋਂ ਬਾਅਦ ਮੈਨੂੰ ਲੱਗਦਾ ਥੋੜਾ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਮੁੜਦੇ ਹਾਂ ਅਸੀਂ ਆਪਣੀਆਂ ਯਾਦਾਂ ਵੱਲ। ਔਰ ਯਾਦਾਂ ਦੇ ਵਿੱਚ ਜਿਵੇਂ ਮੈਂ ਪਹਿਲੇ ਕਿਹਾ ਚੁੱਕੀ ਹਾਂ ਅਸੀਂ ਗੱਲ ਕਰਨੀ ਆ ਜਿਸ ਦੂਰਦਰਸ਼ਨ ਦੀ ਉਸ ਤੇ ਆਉਣ ਵਾਲੇ ਪ੍ਰੋਗਰਾਮਾਂ ਦੀ ਤੇ ਉਹਨਾਂ ਨਾਲ ਜੁੜੀਆਂ ਸਾਡੀਆਂ ਯਾਦਾਂ ਦੀ। ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ।
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਜਲੰਕਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ affordable prices. Lakshya PTE Coaching Institute pure Australia vich apni sevaavan de rahe ne. Face to face IELTS PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Haan bhai, kidda tu? Inna patla kivein ho gaya?
Mera Kolar wale doctor ne doorbeen rahi mini gastric bypass kita bhai.
Te tainu hor vi koi fayda hoya operation da?
Bada fayda hoya bhai. Pehla mainu saah bada chadda si. Bahuta turya phirya vi nahi si janda. Raat nu neend nahi si aundi. Karade vajde rehnde si. Kai wari ta din ch hi so janda sa. Par hun is operation to baad sara koi theek ho gaya. Bhai 60 kilo bhar vi ghat gaya mera. Kamal di gall eh hai ki meri sugar vi naalo naal theek ho gayi.
Kamal hai, inna bhar ghat gaya. ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001-9780-90001। ਵੈਬਸਾਈਟ ਵਿਜ਼ਿਟ ਕਰੋ kularhospital.com।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 04112-29631, या विजिट करो www.healthdrops.com.au।
रोटी हजम नहीं होती, वरतो गोल्डन ग्रेन फ्लोर मिल्स दा गरेवाल चक्की आटा, ताजा घट केमिकल दी वरतों वाली कणक जेडी के सीधी खेतों चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो garewalgoldengrain.com.au या फोन करो 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration Agent Registration Number 0851410।
ਸੀਡੀ ਬੈਟਰੀਜ਼, ਨਾਓ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
ਸੀਡੀ ਬੈਟਰੀਜ਼, ਸੀਡੀ ਬੈਟਰੀਜ਼।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ।
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਕਦੋਂ? 20 ਮਈ 2018। ਕਿੱਥੇ? ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫਟ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਫਿਰ ਦੇਰ ਕਾਦੀ ਜੀ, ਅੱਜ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੌਰਨ 20 ਮਈ 2018।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਯਾਦ ਆਇਆ ਇਹ ਮਿਊਜ਼ਿਕ ਸੁਣ ਕੇ, ਦੂਰਦਰਸ਼ਨ ਦਾ ਸਿਗਨੇਚਰ ਮਿਊਜ਼ਿਕ ਜੋ ਵਾਰ ਵਾਰ ਚੱਲਦਾ ਹੁੰਦਾ ਸੀ, ਹੈ ਨਾ। ਜਦੋਂ ਵੀ ਕੋਈ ਪ੍ਰੋਗਰਾਮ ਸ਼ੁਰੂ ਹੁੰਦਾ ਸੀ, ਪ੍ਰੋਗਰਾਮ ਸ਼ੁਰੂ ਨਹੀਂ ਹੁੰਦਾ ਸੀ, ਜਦੋਂ ਦੂਰਦਰਸ਼ਨ ਸ਼ੁਰੂ ਹੁੰਦਾ ਸੀ, ਐਕਚੁਅਲੀ 24 ਘੰਟੇ ਤੇ ਦੂਰਦਰਸ਼ਨ ਚੱਲਦਾ ਹੀ ਨਹੀਂ ਹੁੰਦਾ ਸੀ, ਹੈ ਨਾ। ਸੋ ਮੈਨੂੰ ਯਾਦ ਹੈ 5:02 ਦੇ ਉੱਤੇ ਇਹ ਜਿਹੜਾ ਮਿਊਜ਼ਿਕ ਹੈ ਇਹ ਚੱਲਦਾ ਹੁੰਦਾ ਸੀ, ਔਰ ਇਹਦੇ ਨਾਲ ਦੀ ਜਿਹੜੀ ਜੋ ਪਿਕਚਰ ਜੋ ਇਮੇਜ ਬਣਦੀ ਹੁੰਦੀ ਸੀਗੀ, ਉਹ ਇੱਕ ਹੈ ਨਾ ਖੁੱਲਦੀ ਹੋਈ, ਉਹਨੂੰ ਅਸੀਂ ਆਪਣੀਆਂ ਆਪਣੀਆਂ ਇਮੈਜੀਨੇਸ਼ਨ ਦੇ ਰਾਹੀਂ ਕੋਈ ਵੀ ਨਾਂ ਦੇ ਸਕਦੇ ਹਾਂ, ਉਹਨੂੰ ਯੂਨੀਵਰਸ ਕਹਿ ਸਕਦੇ ਹਾਂ ਜਾਂ ਆਪਣਾ ਦਿਲ ਕਹਿ ਸਕਦੇ ਹਾਂ, ਕੁਛ ਵੀ। ਸੋ ਤੁਹਾਨੂੰ ਜ਼ਰੂਰ ਯਾਦ ਆ ਗਈ ਹੋਣੀ ਆ, ਔਰ ਉਸ ਤੋਂ ਬਾਅਦ ਫਿਰ ਉਹ ਦੂਰਦਰਸ਼ਨ ਦਾ ਜਿਹੜਾ ਚਿੰਨ ਬਣ ਜਾਂਦਾ ਹੁੰਦਾ ਸੀ, ਹੈ ਨਾ। ਪਰ ਇਹ ਜਿਹੜਾ ਮਿਊਜ਼ਿਕ ਹੈ ਦਿਲ ਦੇ ਬੜੇ ਹੀ ਕਰੀਬ ਹੁੰਦਾ ਸੀਗਾ, ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਯਾਦ ਆ ਗਿਆ ਹੋਣਾ ਇਹ ਬਚਪਨ, ਕਿਉਂਕਿ ਸਾਡੇ ਬਚਪਨ ਦੇ ਨਾਲ ਜੁੜਿਆ ਹੋਇਆ ਬੜਾ ਹੀ ਪਿਆਰਾ, ਬੜਾ ਹੀ ਖਾਸ ਜਿਹਾ ਇਹ ਮਿਊਜ਼ਿਕ, ਔਰ ਕੁਝ ਪਿਆਰੀਆਂ ਪਿਆਰੀਆਂ ਜਿਹੜੀਆਂ ਮਸ਼ਹੂਰੀਆਂ ਆਉਂਦੀਆਂ ਹੁੰਦੀਆਂ ਸੀ, ਐਡਸ ਹੁੰਦੀਆਂ ਸੀ, ਹੈ ਨਾ। ਔਰ ਜ਼ਿੰਦਗੀ ਦਾ ਬੜਾ ਹੀ ਅਹਿਮ ਹਿੱਸਾ ਬਣੀਆਂ ਹੁੰਦੀਆਂ ਸੀਗੀਆਂ ਇਹ ਮਸ਼ਹੂਰੀਆਂ, ਇਹ ਐਡਸ ਜਿਨ੍ਹਾਂ ਨੂੰ ਅਸੀਂ ਆਮ ਹੀ ਗੁਣਗੁਣਾਉਂਦੇ ਰਹਿੰਦੇ ਹੁੰਦੇ ਸੀ। ਹਮਾਰਾ ਬਜਾਜ ਹਮਾਰਾ ਬਜਾਜ, ਹੈ ਨਾ ਜੀ। ਸੋ ਬਿਲਕੁਲ ਜੀ, ਇਹਨਾਂ ਯਾਦਾਂ ਨੂੰ ਅੱਜ ਅਸੀਂ ਯਾਦ ਕਰਨਾ, ਉਸ ਦੂਰਦਰਸ਼ਨ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਯਾਦਾਂ ਉਹ ਖਾਸ ਜਿਹੇ ਮਿਊਜ਼ਿਕ ਕੁਛ, ਉਹ ਖਾਸ ਜਿਹੀਆਂ ਮਸ਼ਹੂਰੀਆਂ, ਉਹ ਖਾਸ ਸੀਰੀਅਲ ਜਿਹੜੇ ਆਉਂਦੇ ਹੁੰਦੇ ਸੀ ਉਹਨਾਂ ਦੇ ਉੱਤੇ ਆਉਣ ਵਾਲੀਆਂ ਫਿਲਮਾਂ, ਉਹਨਾਂ ਦਾ ਟਾਈਮ ਔਰ ਗੀਤਮਾਲਾ ਚੱਲਦੀ ਹੁੰਦੀ ਸੀ, ਚਿੱਤਰਹਾਰ ਚੱਲਦੇ ਹੁੰਦੇ ਸੀਗੇ, ਰੰਗੋਲੀ ਹੁੰਦੀ ਸੀਗੀ। ਸੋ ਤੁਹਾਡਾ ਫੇਵਰੇਟ ਪ੍ਰੋਗਰਾਮ ਜਿਹੜਾ ਕਿਹੜਾ ਹੁੰਦਾ ਸੀਗਾ ਦੂਰਦਰਸ਼ਨ ਤੇ ਜਦੋਂ ਤੁਸੀਂ ਬੱਚੇ ਸੀ, ਹੈ ਨਾ? ਸੋ ਓਬਵੀਅਸਲੀ ਇੱਕ ਜਿਹੜਾ ਐਤਵਾਰ ਦਾ ਦਿਨ ਹੁੰਦਾ ਸੀ ਉਹ ਤਾਂ ਬੜਾ ਹੀ ਖਾਸ ਹੁੰਦਾ ਸੀ। ਇੱਕ ਤਾਂ ਇਹ ਹੁੰਦਾ ਸੀ ਕਿ ਉਸ ਦਿਨ ਘਰਦਿਆਂ ਤੋਂ ਪਰਮਿਸ਼ਨ ਮਿਲੀ ਹੁੰਦੀ ਸੀਗੀ ਕਿ ਅੱਜ ਤੁਸੀਂ ਟੀਵੀ ਦੇਖ ਸਕਦੇ ਆ, ਹੈ ਨਾ। ਔਰ ਸਵੇਰ ਤੋਂ ਹੀ ਚਾਹ ਚੜ ਜਾਂਦਾ ਹੁੰਦਾ ਸੀਗਾ ਵੀ ਅੱਜ ਅਸੀਂ ਸਾਡਾ ਜਿਹੜਾ ਦਿਨ ਆ ਉਹ ਕੁਛ ਸਾਡੇ ਜ਼ਿੰਦਗੀ ਦਾ ਹਿੱਸਾ ਉਹ ਦੂਰਦਰਸ਼ਨ ਦੇ ਨਾਲ ਗੁਜ਼ਾਰਨ ਦਾ ਮੌਕਾ ਮਿਲਣਾ, ਹੈ ਨਾ। ਕੀ ਤਰਾਸਦੀ ਆ ਦੇਖੋ, ਅੱਜ ਕੱਲ ਇੰਨਾ ਕੁਛ ਹੈ, ਇੰਨਾ ਕੁਛ ਹੈ, ਔਰ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਜਿਹੜਾ ਟਾਈਮ ਆ ਹੁਣ ਇਹਨਾਂ ਚੀਜ਼ਾਂ ਤੋਂ ਹਟ ਕੇ ਕਿਸੇ ਦੂਸਰੇ ਪਾਸੇ ਲੱਗੇ, ਹੈ ਨਾ, ਕਿ ਇਹ ਫੋਨ ਤੋਂ ਇਹਨਾਂ ਗੈਜਟਸ ਤੋਂ ਅਸੀਂ ਇੰਨੇ ਦੁਖੀ ਹੋ ਗਏ ਆ ਕਿ ਲੱਗਦਾ ਕਿ ਨਹੀਂ ਬਸ ਕਿਸੇ ਵੇਲੇ ਤੇ ਆਪ ਵੀ ਫੋਨ ਫੜਿਆ ਹੋਵੇ ਤਾਂ ਏਦਾਂ ਲੱਗਦਾ ਹੁੰਦਾ ਵੀ ਕਿਉਂ ਫੜਿਆ, ਇਹਨੂੰ ਰੱਖ ਦੋ, ਹੈ ਨਾ, ਕੁਛ ਹੋਰ ਕੰਮ ਕਰਦੇ ਆ। ਜਾਂ ਬੱਚਿਆਂ ਨੂੰ ਦੇਖਦੇ ਆ ਤੇ ਫੇਰ ਵੀ ਲੱਗਦਾ ਕਿ ਥੋੜਾ ਜਿਹਾ ਤਾਂ ਪੜ੍ਹ ਲੈਣ, ਯਾਨੀ ਜਿੰਨਾ ਕੁ ਟਾਈਮ ਅਸੀਂ ਟੀਵੀ ਦੇਖਦੇ ਹੁੰਦੇ ਸੀਗੇ ਓਨਾ ਕੁ ਟਾਈਮ ਮੈਨੂੰ ਲੱਗਦਾ ਅੱਜ ਕੱਲ ਬੱਚੇ ਕੁਛ ਹੋਰ ਕਰਦੇ ਆ, ਜਿੰਨਾ ਸਮਾਂ ਅਸੀਂ ਗਲੀਆਂ ਚ ਖੇਡ ਕੇ ਖੇਡੀ ਦਾ ਹੁੰਦਾ ਸੀਗਾ ਜਾਂ ਹੋਰ ਕੰਮ ਕਰੀ ਦੇ ਹੁੰਦੇ ਸੀਗੇ ਓਨਾ ਕੁ ਤਾਂ ਮੈਨੂੰ ਲੱਗਦਾ ਅੱਜ ਕੱਲ ਬੱਚੇ ਟੀਵੀ ਦਵਾਲੀ ਰਹਿੰਦੇ ਆ। ਸੋ ਉਹਨਾਂ ਦਾ ਵੀ ਕਸੂਰ ਨੀ ਜੀ, ਮਾਹੌਲ ਉਹੋ ਜਿਹੇ ਬਣ ਗਏ ਹੋਏ ਆ, ਸਮਾਂ ਉਹੋ ਜਿਹਾ, ਸਮੇਂ ਦੀ ਰਫਤਾਰ ਦੇ ਨਾਲ ਨਾਲ ਚੱਲਣਾ ਵੀ ਪੈਂਦਾ, ਪਰ ਇੰਨਾ ਨਾ ਦੌੜੀਏ ਕਿ ਹੱਫ ਕੇ ਬੈਠਣਾ ਪਵੇ ਸਾਨੂੰ। ਸੋ ਦੂਰਦਰਸ਼ਨ ਦੀ ਗੱਲ ਕਰਾਂਗੇ, ਆਪਣੀਆਂ ਯਾਦਾਂ ਦੀ ਗੱਲ ਕਰਾਂਗੇ ਤੇ ਨਾਲ ਦੇ ਹੋਏ ਵਕਤ ਬਦਲਦੇ ਹੋਏ ਵਕਤ ਬਾਰੇ ਵੀ ਕੁਝ ਗੱਲਾਂ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਪਾ ਸਕਦੇ ਹੋ ਜੀ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲ ਰਾਹੀਂ ਜਾਂ ਫਿਰ ਟੈਲੀਗ੍ਰਾਮ ਤੇ ਐਟ ਹਰਮਨ ਰੇਡੀਓ ਰਾਹੀਂ ਵੀ ਤੁਸੀਂ ਸਾਨੂੰ ਆਪਣੇ ਵਿਚਾਰ ਭੇਜ ਸਕਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਜ਼ਰੂਰੀ ਕਾਲ ਵੀ ਕਰੋ, ਮੈਂ ਵੇਟ ਕਰ ਰਹੀ ਹਾਂ ਜੀ। 02-8595-9211 ਇਹ ਫੋਨ ਨੰਬਰ ਹੈ ਜੀ, ਤੇ ਫੋਨ ਕਰਕੇ ਤੁਸੀਂ ਆਪਣੇ ਫੇਵਰੇਟ ਸ਼ੋਜ਼ ਜਿਹੜੇ ਦੂਰਦਰਸ਼ਨ ਤੇ ਅਸੀਂ ਦੇਖੀ ਦੇ ਹੁੰਦੇ ਸੀ ਉਹਨਾਂ ਬਾਰੇ ਗੱਲਬਾਤ ਕਰ ਸਕਦੇ ਹਾਂ, ਹੈ ਨਾ। ਸੋ ਪ੍ਰੋਗਰਾਮ ਦੇ ਗੱਲ ਕਰਾਂ ਤੇ ਜਿੱਦਾਂ ਸ਼ੁਰੂ ਵਿੱਚ ਹੀ ਅਸੀਂ ਉਹ ਮਿਊਜ਼ਿਕ ਸ਼ੁਰੂ ਕੀਤਾ, ਪਹਿਲੀ ਗੱਲ ਤਾਂ ਇਹ ਹੁੰਦੀ ਸੀ ਕਿ ਦੂਰਦਰਸ਼ਨ 24 ਘੰਟੇ ਨਹੀਂ ਚੱਲਦਾ ਹੁੰਦਾ ਸੀ, ਹੈ ਨਾ, ਕੁਝ ਕੁ ਸਮਾਂ ਹੁੰਦਾ ਸੀ। ਸ਼ਾਮ ਨੂੰ ਜਿਹੜਾ ਦੂਰਦਰਸ਼ਨ ਸ਼ੁਰੂ ਹੁੰਦਾ ਹੁੰਦਾ ਸੀ 5:02 ਤੇ ਉਸ ਤੋਂ ਬਾਅਦ ਰਾਤ ਤੱਕ ਮੇਰੇ ਖਿਆਲ ਚ ਚੱਲਦਾ ਹੁੰਦਾ ਸੀ, ਔਰ ਐਤਵਾਰ ਨੂੰ ਫੇਰ ਜਿਹੜੇ ਸ਼ੋਅ ਸੀ ਉਹ ਜਲਦੀ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ, ਕੁਛ 6:30-7 ਵਜੇ ਤੱਕ ਜਿਹੜਾ ਪ੍ਰੋਗਰਾਮ ਆ ਉਹ ਦੂਰਦਰਸ਼ਨ ਤੇ ਸ਼ੁਰੂ ਹੋ ਜਾਂਦੇ ਹੁੰਦੇ ਸੀ। ਆਉਣੇ ਬੜੇ ਲਿਮਿਟਿਡ ਜੇ ਸ਼ੋਜ਼ ਹੁੰਦੇ ਸੀਗੇ, ਜਿੱਦਾਂ ਬਰਾੜ ਸਾਹਿਬ ਨੇ ਵੀ ਪਹਿਲਾਂ ਕਿਹਾ ਕਿ ਲੋਕ ਕਹਿੰਦੇ ਆ ਕਿ ਦੂਰਦਰਸ਼ਨ ਦਾ ਜਿਹੜਾ ਮਿਆਰ ਉਹ ਨਹੀਂ ਰਿਹਾ, ਹਨਾ, ਪਰ ਮੈਨੂੰ ਲੱਗਦਾ ਕਿ ਦੂਰਦਰਸ਼ਨ ਦਾ ਮਿਆਰ ਤੇ ਜੀ ਉਹੀ ਆ, ਹਨਾ, ਉਹ ਉੱਥੇ ਦਾ ਉੱਥੇ ਹੀ ਖੜਾ ਆ, ਅਸੀਂ ਉਹਦੀ ਉਂਗਲੀ ਛੱਡ ਕੇ ਕਿਤੇ ਹੋਰ ਬਹੁਤ ਅੱਗੇ ਨਿਕਲ ਗਏ, ਹਨਾ। ਔਰ ਪਰ ਜਦੋਂ ਤੁਸੀਂ ਬਹੁਤ ਅੱਗੇ ਨਿਕਲ ਜਾਂਦੇ ਹੋ ਤਾਂ ਫਿਰ ਯਾਦ ਆਉਂਦਾ ਵੀ ਨਹੀਂ, ਜਿੱਦਾਂ ਮਾਂ ਦੀ ਉਂਗਲੀ ਫੜ ਕੇ ਤੁਰੇ ਸੀਗੇ ਵਧੀਆ ਸੀ, ਹਨਾ, ਤੇ ਜਦੋਂ ਉਹਦੀ ਉਂਗਲੀ ਛੱਡ ਕੇ ਅਸੀਂ ਬਾਕੀ ਹੋਰ ਦੁਨੀਆਂ ਦੇਖਣ ਲਈ ਦੌੜ ਜਾਂਦੇ ਹਾਂ ਤੇ ਫਿਰ ਯਾਦ ਆਉਂਦਾ ਕਿ ਨਹੀਂ ਅਸੀਂ ਬਹੁਤ ਅੱਗੇ ਨਿਕਲ ਆਏ। ਔਰ ਜਦੋਂ ਇੰਨਾ ਅੱਗੇ ਨਿਕਲ ਆਉਂਦੇ ਹਾਂ ਤੇ ਕਿਤੇ ਪਿੱਛੇ ਮੁੜਨਾ ਵੀ ਔਖਾ ਹੁੰਦਾ, ਤੇ ਜਿੱਥੇ ਹੁੰਦੇ ਆ ਉੱਥੇ ਬੈਠ ਕੇ ਅਸੀਂ ਆਪਣਾ ਪਿਛੋਕੜ ਯਾਦ ਕਰਦੇ ਹਾਂ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਅੱਜ ਕਰ ਰਹੇ ਹਾਂ ਜੀ। ਸੋ ਪ੍ਰੋਗਰਾਮ ਦੇ ਵਿੱਚ ਵਿਚਿੱਤਰ ਮੋਰ ਭੁੱਲਰ ਹੁਣਾਂ ਨੇ ਬੜਾ ਹੀ ਪਿਆਰਾ ਇੱਕ ਵਿਚਾਰ ਸਾਂਝਾ ਕੀਤਾ ਹੈ, ਕਹਿੰਦੇ ਕਿ ਵਸਤੂ ਸ਼ਾਸਤਰ ਵਾਲੇ ਕਹਿੰਦੇ ਆ ਕਿ ਘਰ ਦਾ ਮੂੰਹ ਇੱਧਰ ਹੋਣਾ ਚਾਹੀਦਾ ਹੈ, ਗੁਸਲਖਾਨੇ ਦਾ ਇੱਧਰ ਹੋਣਾ ਚਾਹੀਦਾ ਹੈ, ਬੈਡਰੂਮ ਇੱਧਰ ਹੋਣਾ ਚਾਹੀਦਾ ਹੈ, ਹਨਾ, ਤੇ ਦੁਕਾਨ ਦਾ ਮੂੰਹ ਇੱਧਰ ਹੋਣਾ ਚਾਹੀਦਾ ਹੈ। ਕਹਿੰਦੇ ਪਰ ਸ਼ਰਾਬ ਦਾ ਠੇਕਾ ਭਾਵੇਂ ਗੰਦੇ ਨਾਲੇ ਕੋਲ ਹੋਵੇ, ਭਾਵੇਂ ਖੇਤ ਵਿੱਚ ਜਾਂ ਗਲੀ ਵਿੱਚ ਖੋਲ ਦਿਓ, ਹਨਾ, ਉਹ ਤਾਂ ਉਦੋਂ ਵੀ ਤੋਂ ਹੀ ਤਰੱਕੀਆਂ ਸ਼ੁਰੂ ਹੋ ਜਾਂਦੀਆਂ ਉਹਦੀਆਂ, ਤੇ ਹਸਪਤਾਲ ਦਾ ਮੂੰਹ ਵੀ ਕਹਿੰਦੇ ਕਿਸੇ ਪਾਸੇ ਵੀ ਬਣ ਜਾਏ ਉਹ ਵੀ ਧੜਾ ਧੜ ਚੱਡਣ ਲੱਗ ਪੈਂਦਾ ਹੈ। ਸੋ ਇਹ ਵਿਚਾਰ ਵਿਚਿੱਤਰ ਮੋਰ ਭੁੱਲਰ ਹੁਣਾਂ ਦੇ ਬਹੁਤ ਹੀ ਵਧੀਆ ਵਿਚਾਰ, ਬਿਲਕੁਲ ਸਹੀ ਕਿਹਾ ਤੁਸੀਂ, ਹੈ ਨਾ। ਸੋ ਆਪਣੀਆਂ ਗੱਲਾਂ ਹੀ ਹੁੰਦੀਆਂ ਇਹ ਤਾਂ ਜੀ, ਮਨ ਨੂੰ ਜਿੱਧਰ ਮਰਜ਼ੀ ਵਰਿਆ ਲਓ ਕਿ ਜਿਹੜੇ ਜਿਸ ਚੀਜ਼ ਤੇ ਯਕੀਨ ਕਰਨ ਲੱਗ ਜਾਣ ਉਹ ਯਕੀਨ ਫਿਰ ਖੁਦ ਖੁਦ ਹਕੀਕਤ ਲੱਗਣ ਲੱਗ ਜਾਂਦਾ, ਮੈਨੂੰ ਲੱਗਦਾ ਹੁੰਦਾ। ਜੇ ਕੋਈ ਟੇਵਾ ਪੱਤਰੀ ਦੇਖਦੇ ਦਿਖਾਉਂਦੇ ਵੀ ਆ, ਚਲੋ ਜੀ ਚੰਗੀ ਮਾੜੀ ਗੱਲ ਨੀ, ਪਰ ਜੇ ਉਹਨਾਂ ਦਾ ਵਿਸ਼ਵਾਸ ਹੁੰਦਾ ਤੇ ਉਹ ਵਿਸ਼ਵਾਸ ਦੀ ਅਕੋਰਡਿੰਗਲੀ ਹੀ ਗੱਲਾਂ ਹੋਣ ਲੱਗ ਜਾਂਦੀਆਂ, ਤੇ ਜੇ ਤੁਸੀਂ ਨਹੀਂ ਕਰਦੇ ਤੇ ਤੁਹਾਨੂੰ ਪਤਾ ਹੀ ਨੀ ਜਿਸ ਚੀਜ਼ ਦਾ ਉਹਦਾ ਤੇ ਕੀ ਫਰਕ ਹੋਣਾ, ਹੈ ਨਾ, ਕੀ ਵਾਧਾ ਤੇ ਕੀ ਘਾਟਾ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਜੀ ਜੱਗਾ ਸਹੀ ਤੋਂ ਕੇ ਮੈਲਬਰਨ ਆਸਟ੍ਰੇਲੀਆ ਤੋਂ ਸਾਂਝ ਪਾਈ ਆ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਗੁੱਡ ਮਾਰਨਿੰਗ ਟੂ ਆਲ ਲਿਸਨਰਸ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਇਹਨਾਂ ਨੇ ਵਿਚਾਰ ਸਾਂਝਾ ਕੀਤਾ, ਕਹਿੰਦੇ ਤੁਹਾਡੀ ਨਜਾਇਜ਼ ਕਮਾਈ ਦਾ ਲਾਭ ਕੋਈ ਵੀ ਉਠਾ ਸਕਦਾ ਹੈ, ਪਰ ਤੁਹਾਡੇ ਨਜਾਇਜ਼ ਕਰਮਾਂ ਦਾ ਫਲ ਤੁਹਾਨੂੰ ਆਪ ਨੂੰ ਹੀ ਭੋਗਣਾ ਪੈਣਾ ਹੈ ਜੀ। ਬਿਲਕੁਲ ਸਹੀ ਕਿਹਾ, ਦਰੁਸਤ ਕਿਹਾ ਜੀ ਤੁਸੀਂ। ਸੋ ਇਹ ਸੋਚ ਕੇ ਇਸ ਕਰਕੇ ਨਜਾਇਜ਼ ਕਮਾਈ ਕਰਨੀ ਚਾਹੀਦੀ ਹੈ ਨਾ, ਕਿਉਂਕਿ ਨਜਾਇਜ਼ ਕਰਮਾਂ ਦਾ ਫਲ ਆਪ ਨੂੰ ਭੋਗਣਾ ਪੈਣਾ ਹੈ, ਉਹ ਜਿਹੜੀ ਦੂਸਰੀ ਕਮਾਈ ਹੈ ਉਹਦਾ ਤਾਂ ਕੋਈ ਵੀ ਲਾਭ ਉਠਾ ਸਕਦਾ ਹੈ। ਬਹੁਤ ਹੀ ਵਧੀਆ ਵਿਚਾਰ ਜੀ। ਤੇ ਲਓ ਜੀ, ਧਨੀ ਸਾਹਿਬ ਵੀ ਆ ਗਏ ਆ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਜਿਨ੍ਹਾਂ ਨੇ ਹੁਣੇ ਜੁਆਇਨ ਕੀਤਾ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ, ਬਹੁਤ ਬਹੁਤ। ਤੇ ਗੱਲ ਅੱਜ ਅਸੀਂ ਕਰਨੀ ਆ ਦੂਰਦਰਸ਼ਨ ਦੀ, ਹੈ ਨਾ, ਦੂਰਦਰਸ਼ਨ ਨਾਲ ਜੁੜੀਆਂ ਸਾਡੀਆਂ ਯਾਦਾਂ ਦੀ, ਕੁਝ ਗੀਤਾਂ ਦੀ, ਕੁਝ ਸੀਰੀਅਲਸ ਜਿਹੜੇ ਦੇਖੀ ਦੇ ਸੀ, ਕੁਝ ਫਿਲਮਾਂ ਦੀ, ਤੇ ਨਾਲ ਹੀ ਤੁਸੀਂ ਯਾਦ ਕਰੋ ਵੀ ਤੁਹਾਡੇ ਚੋਂ ਬਹੁਤ ਇਹੋ ਜਿਹੇ ਹੋਣਗੇ ਜਿਨ੍ਹਾਂ ਦੇ ਜਨਮ ਤੇ ਹੀ ਜਿਹੜਾ ਘਰ ਦੇ ਵਿੱਚ ਟੀਵੀ ਸੀ, ਹੈ ਨਾ, ਪਰ ਕੁਝ ਮੇਰੇ ਵਰਗੇ ਪੁਰਾਣੇ ਮਾਡਲ ਵੀ ਹੋਣੇ ਆ ਜਿਨ੍ਹਾਂ ਨੇ ਆਪਣੀ ਹੋਸ਼ ਦੇ ਵਿੱਚ ਟੀਵੀ ਦੇਖਿਆ ਸੀਗਾ, ਹੈ ਨਾ। ਸੋ ਤੁਹਾਡੀ ਹੋਸ਼ ਦੇ ਵਿੱਚ ਤੁਸੀਂ ਕਿਹੜੀ ਫਿਲਮ ਦੇਖੀ ਆ, ਤੁਹਾਡੀ ਹੋਸ਼ ਦੇ ਵਿੱਚ ਕਿਹੜਾ ਤੁਸੀਂ ਸੀਰੀਅਲ ਪਸੰਦ ਕੀਤਾ ਸਭ ਤੋਂ ਜ਼ਿਆਦਾ, ਜਾਂ ਫਿਰ ਇਹ ਕਹਿ ਲਓ ਵੀ ਜਦੋਂ ਤੁਸੀਂ ਟੀਵੀ ਲਿਆ ਤੇ ਉਦੋਂ ਪਹਿਲੀ ਫਿਲਮ ਕਿਹੜੀ ਆਈ ਸੀ ਤੁਹਾਨੂੰ ਯਾਦ ਹੈ? ਸੋ ਜੀ ਇਹ ਯਾਦ ਹੈ ਤੇ ਮੇਰੇ ਨਾਲ ਤੁਸੀਂ ਜ਼ਰੂਰ ਸਾਂਝੀ ਕਰੋ, ਕਿਉਂਕਿ ਉਹ ਟੀਵੀ ਦਾ ਐਡਾ ਚਾਹ ਹੁੰਦਾ ਸੀਗਾ ਨਾ, ਉਹ ਬਹੁਤ ਵੱਡੀ ਸੁਗਾਤ ਹੁੰਦੀ ਸੀਗੀ, ਹੈ ਨਾ, ਇੱਕ ਤਰ੍ਹਾਂ ਦਾ। ਔਰ ਜਦੋਂ ਟੀਵੀ ਘਰ ਦੇ ਵਿੱਚ ਆ ਜਾਂਦਾ ਸੀ, ਇੰਨਾ ਚਾਹ ਚੜਦਾ ਹੁੰਦਾ ਸੀ, ਆਪਣੇ ਆਪ ਨੂੰ ਤਾਂ ਚੜਨਾ ਹੀ ਹੁੰਦਾ ਸੀ, ਨਾਲ ਮੁਹੱਲੇ ਨੂੰ ਵੀ ਚੜਦਾ ਹੁੰਦਾ ਸੀ, ਕਿਉਂਕਿ ਉਹ ਕੱਲਾ ਤੁਹਾਡਾ ਹੀ ਨਹੀਂ ਹੁੰਦਾ ਸੀ ਜੀ। ਜਿੱਦਾਂ ਅਸੀਂ ਗੱਲ ਕਰੀ ਦੀ ਹੈ ਕਿ ਸਾਂਝਾਂ ਬੜੀਆਂ ਪੱਕੀਆਂ ਹੁੰਦੀਆਂ ਸੀ, ਸੋ ਉਸ ਟੀਵੀ ਦੇ ਨਾਲ ਵੀ ਪੂਰੇ ਮੁਹੱਲੇ ਦੀ ਸਾਂਝ ਹੁੰਦੀ ਸੀ, ਜਿਹਦਾ ਜੋ ਜੋ ਕੋਈ ਖਾਸ ਇੰਨੇ ਪ੍ਰੋਗਰਾਮ ਤੇ ਹੁੰਦੇ ਨੇ ਸੀ, ਪਰ ਕੁਝ ਪ੍ਰੋਗਰਾਮ ਇਹੋ ਜਿਹੇ ਹੁੰਦੇ ਸੀ ਜਿਹੜਾ ਸਿਰਫ ਇੱਕ ਘਰ ਹੀ ਇਕੱਠਾ ਬੈਠ ਕੇ ਨਹੀਂ ਦੇਖਦਾ ਹੁੰਦਾ ਸੀ, ਬਲਕਿ ਪੂਰਾ ਮੁਹੱਲਾ ਜਿਹੜਾ ਉਹ ਇਕੱਠਾ ਬੈਠ ਕੇ ਉਹਨਾਂ ਚੀਜ਼ਾਂ ਨੂੰ ਮਾਣਦਾ ਹੁੰਦਾ ਸੀ, ਔਰ ਉਹਦੇ ਵਿੱਚ ਕਿੰਨਾ ਮਜ਼ਾ ਹੁੰਦਾ ਸੀ, ਹੈ ਨਾ। ਅੱਜ ਅਸੀਂ ਜਿੰਨੇ ਬੰਦੇ ਉਸ ਤੋਂ ਜ਼ਿਆਦਾ ਘਰ ਦੇ ਵਿੱਚ ਟੀਵੀ ਹੋਣੇ ਆ ਸਾਡੇ, ਔਰ ਭਾਵੇਂ ਅਸੀਂ ਦੋ ਦੋ ਟੀਵੀ ਇਕੱਲਾ ਬੰਦਾ ਬੈਠ ਕੇ ਦੇਖੋ ਘਰ ਦੇ ਵਿੱਚ, ਪਰ ਕੋਈ ਮਜ਼ਾ ਨਹੀਂ, ਕੋਈ, ਹੈ ਨਾ, ਉਹ ਚੀਜ਼ ਨਹੀਂ ਹੈਗੀ ਜੋ ਉਦੋਂ ਇਕੱਠੇ ਬੈਠ ਕੇ ਦੇਖਣ ਚਾਹੁੰਦਾ ਸੀ। ਸੋ ਚਲੋ ਸ਼ੁਰੂ ਕਰਦੀ ਹਾਂ ਜੀ, ਐਤਵਾਰ ਤੋਂ ਸ਼ੁਰੂ ਕਰਦੀ ਹਾਂ ਮੈਂ, ਜਿੰਨਾ ਕੁ ਮੈਨੂੰ ਯਾਦ ਹੈ ਨਾ, ਰੰਗੋਲੀ ਆਉਂਦੀ ਹੁੰਦੀ ਸੀ, ਕਾਫੀ ਦੇਰ ਬਾਅਦ ਰੰਗੋਲੀ ਆਉਣੀ ਸ਼ੁਰੂ ਹੋਈ ਹੈ, ਔਰ ਸਵੇਰੇ ਸਵੇਰੇ 7 ਵਜੇ ਰੰਗੋਲੀ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ, ਔਰ ਇਸੇ ਚਾਅ ਵਿੱਚ ਹੀ ਉੱਠ ਪੈਂਦਾ ਹੁੰਦਾ ਸੀਗਾ ਕਿ ਜਿਹੜਾ ਰੰਗੋਲੀ ਨਾ ਕਿਤੇ ਲੰਘ ਜਾਵੇ, ਔਰ ਫਿਰ ਵੀ ਉੱਠਦੇ ਉੱਠਦੇ ਇੱਕ ਦੋ ਗੀਤ ਲੰਘ ਹੀ ਜਾਂਦੇ ਹੁੰਦੇ ਸੀਗੇ, ਹੈ ਨਾ, ਤੇ ਫਿਰ ਬੜਾ ਦੁੱਖ ਹੋਣਾ ਵੀ ਪਤਾ ਨੀ ਹੁਣ ਕਿਹੜੇ ਗਾਣੇ ਲੰਘ ਗਏ ਆ, ਤੇ ਸੱਤ ਜਾਂ ਅੱਠ ਗਾਣੇ ਆਉਂਦੇ ਹੁੰਦੇ ਸੀ, ਔਰ ਪੂਰੇ ਕਾਊਂਟ ਕਰੀਦੇ ਸੀ ਵੀ ਦੇਖ ਲਏ ਹੈ ਨਾ 7-8 ਗਾਣੇ, ਏਦਾਂ ਤਾਂ ਨੀ ਵੀ ਉਹ ਲੰਘ ਗਿਆ ਸੀਗਾ ਜਾਂ ਕਿੰਨੇ ਲੰਘੇ ਸੀ। ਸੋ ਸਾਨੂੰ ਡੈਡੀ ਨੇ ਵੀ, ਕਿਉਂਕਿ ਸਾਨੂੰ ਸੰਡੇ ਨੂੰ ਟੀਵੀ ਦੇਖਣ ਦੀ ਇਜਾਜ਼ਤ ਹੁੰਦੀ ਸੀਗੀ, ਤੇ ਡੈਡੀ ਨੇ ਫਿਰ ਕਹਿਣਾ ਵੀ ਜੇ ਰੰਗੋਲੀ ਨਾ ਆਵੇ ਤਾਂ ਤੁਸੀਂ ਤਾਂ ਸੁੱਤੀਆਂ ਹੀ ਨਾ ਉੱਠੋ। ਚਲੋ ਇੱਕ ਗੱਲ ਤਾਂ ਇਹ ਦੂਰਦਰਸ਼ਨ ਦੀ ਵਧੀਆ ਵੀ ਐਤਵਾਰ ਨੂੰ ਸਵੇਰੇ ਸਵੇਰੇ ਰੰਗੋਲੀ ਚਲਾ ਕੇ ਜਿਹੜੇ ਨਿਆਣੇ ਉਠਾ ਦਿੰਦਾ, ਹੈ ਨਾ। ਸੋ ਬਿਲਕੁਲ ਜੀ, ਤੇ ਧਨੀ ਸਾਹਿਬ ਹੁਣਾਂ ਨੇ ਕਿਹਾ ਕਿ ਟੀਵੀ ਵੀ ਸਟਰ ਵਾਲਾ ਹੁੰਦਾ ਸੀ ਜੀ, ਤੇ ਅੱਛਾ ਟੀਵੀ ਸਾਡਾ ਜਿਹੜਾ ਟੀਵੀ ਹੁੰਦਾ ਸੀ ਜੀ, ਮੈਨੂੰ ਪਹਿਲਾਂ ਯਾਦ ਆ ਅਸੀਂ ਵੈਸਟਰਨ ਦਾ ਟੀਵੀ ਲਿਆ ਸੀਗਾ ਜੀ। ਸਰਬਜੀਤ ਭਾਜੀ ਤੁਸੀਂ ਕਿਹਾ ਕੁਛ, ਸਾਡਾ ਜਿਹੜਾ ਟੀਵੀ ਹੁੰਦਾ ਸੀ ਜੀ ਵੈਸਟਰਨ ਟੀਵੀ ਹੁੰਦਾ ਸੀਗਾ ਲਿਆ, ਔਰ ਬਿਲਕੁਲ ਚਾਰ ਲੱਤਾਂ ਵਾਲਾ ਟੀਵੀ ਜਿਹਦੇ ਅੱਗੇ ਸ਼ਟਰ ਲੱਗਦਾ ਹੁੰਦਾ ਸੀਗਾ ਤੇ ਖੋਲੀ ਦਾ ਹੁੰਦਾ ਸੀ, ਹੈ ਨਾ, ਉਹੀ ਸ਼ਟਰ ਵਾਲਾ ਟੀਵੀ ਜਿੱਦਾਂ ਧਨੀ ਸਾਹਿਬ ਨੇ ਕਿਹਾ, ਬਿਲਕੁਲ, ਹੈ ਨਾ, ਉਹਨੇ ਟੀਵੀ ਨੂੰ ਬੜਾ ਹੀ ਸਵਾਰ ਕੇ ਰੱਖੀਦਾ ਹੁੰਦਾ ਸੀਗਾ ਟੀਵੀ ਦੇ ਉੱਤੇ ਐਨ ਇੱਕ। ਲਓ ਜੀ ਇੱਕ ਕਾਲ ਆ ਰਹੀ ਹੈ, ਹੈਲੋ ਹੈਲੋ
ਹੈਲੋ
ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਸੁਖਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਨਾਮ ਦੱਸੋ, ਕਿੱਥੋਂ ਬੋਲ ਰਹੇ ਹੋ?
ਹਾਂਜੀ ਮੈਂ ਜੱਗਾ ਬੋਲਦਾ ਸੀ ਤੋਂ, ਕੀ ਮੈਲਬਨ ਤੋਂ।
ਅੱਛਾ ਜੀ, ਠੀਕ ਹੈ ਠੀਕ ਹੈ, ਸਵਾਗਤ ਹੈ ਬਹੁਤ ਬਹੁਤ ਤੁਹਾਡੇ ਨਾਲ, ਪਹਿਲੀ ਵਾਰੀ ਗੱਲ ਹੋ ਰਹੀ ਹੈ ਮੇਰੀ ਫੋਨ ਤੇ, ਹੈ ਨਾ, ਤੁਹਾਡੇ ਮੈਸੇਜਸ ਨਾਲ, ਵੈਸੇ ਤੇ ਸਾਡੇ ਨਾਲ ਪੁਰਾਣੀ ਹੈ।
ਹਾਂਜੀ ਹਾਂਜੀ, ਐਕਚੁਅਲੀ ਮੇਰਾ ਕੰਮ ਸ਼ਾਮ ਨੂੰ 4 ਵਜੇ ਸਟਾਰਟ ਹੁੰਦਾ ਤੇ ਮਾਰਨਿੰਗ ਦੇ 2 ਵਜੇ ਤੱਕ ਹੁੰਦਾ ਜੀ। ਹਾਂਜੀ ਹਾਂਜੀ, ਤਾਂ ਕਰਕੇ ਫਿਰ ਮੈਂ ਰਿਪੀਟ ਦੇ ਵਿੱਚ ਜ਼ਿਆਦਾ ਪੋਡਕਾਸਟ ਜ਼ਿਆਦਾ ਸੁਣਦਾ ਵਾਂ, ਉਹ ਪ੍ਰੋਗਰਾਮ ਸਾਰੇ।
ਠੀਕ ਹੈ ਠੀਕ ਹੈ, ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਦੂਰਦਰਸ਼ਨ ਦੀ, ਹੈ ਨਾ।
ਹਾਂਜੀ, ਨਾਲ ਮੈਂ ਇਹ ਵੀ ਦੱਸ ਦਿੰਦਾ ਵੀ ਕੱਲ ਦਾ ਪ੍ਰੋਗਰਾਮ ਹਜੇ ਤੱਕ ਭਾਜੀ ਨੇ ਪੋਡਕਾਸਟ ਚ ਪਾਇਆ ਨੀ ਗਾ, ਕੱਲ ਮੈਲਬਨ ਵਾਲਾ ਟਿਊਜ਼ਡੇ ਵਾਲਾ ਪ੍ਰੋਗਰਾਮ।
ਠੀਕ ਹੈ ਠੀਕ ਹੈ, ਦੇਖ ਲੋ ਸਰਨਜੀਤ ਭਾਜੀ ਹੈ ਨਾ, ਕਿੰਨੇ ਰੈਗੂਲਰ ਲਿਸਨਰਸ ਨੇ ਔਰ ਕਿੰਨਾ ਪਿਆਰਾ ਪਰਿਵਾਰ ਹੈ ਸਾਡਾ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਅੱਜ ਦੱਸੋ ਕੀ ਕਰ ਰਹੇ ਹੋ, ਅੱਜ ਤੇ ਪਬਲਿਕ ਹੋਲੀਡੇ ਆ।
ਹਾਂਜੀ ਅੱਜ ਤਾਂ ਲਾਈਵ ਸੁਣ ਰਹੇ ਹਾਂ, ਅੱਜ ਤਾਂ ਘਰੇ ਬੈਠੇ ਸੀ ਸਾਰੇ।
ਠੀਕ ਹੈ ਠੀਕ ਜੀ ਜੀ ਠੀਕ ਹੈ। ਸੋ ਅੱਜ ਅਸੀਂ ਗੱਲਾਂ ਛੇੜੀਆਂ ਜੀ ਦੂਰਦਰਸ਼ਨ ਦੀਆਂ, ਹੈ ਨਾ, ਬੜਾ ਹੀ ਅਜ਼ੀਜ਼ ਹੁੰਦਾ ਸੀਗਾ ਦੂਰਦਰਸ਼ਨ ਆਪਣੇ। ਸੋ ਉਹਦੇ ਨਾਲ ਜੁੜੀ ਕਿਹੜੀ ਇਹੋ ਜਿਹੀ ਯਾਦ ਹੈ ਤੁਹਾਡੀ, ਕਿਹੜਾ ਸੀਰੀਅਲ ਕਿਹੜਾ ਪ੍ਰੋਗਰਾਮ ਤੁਹਾਡਾ ਫੇਵਰੇਟ ਹੁੰਦਾ ਸੀ
ਬਚਪਨ ਦੇ ਵਿੱਚ? ਸਭ ਤੋਂ ਜ਼ਿਆਦਾ ਫੇਵਰੇਟ ਤਾਂ ਉਹੀ ਹੁੰਦਾ ਸੀ ਆਪਣਾ ਸ਼ਕਤੀਮਾਨ ਦਾ ਪ੍ਰੋਗਰਾਮ।
ਬਿਲਕੁਲ
ਹਾਂਜੀ, ਕਿਉਂਕਿ ਇੱਕ ਤਾਂ ਉਸ ਟਾਈਮ ਸੈਟਰਡੇ ਨੂੰ ਸਕੂਲੋਂ ਛੁੱਟੀ ਮਿਲਦੀ ਸੀ ਪੂਰੇ 12 ਵਜੇ, ਉਹ ਵੀ ਚੱਲਦਾ ਸੀ ਪੂਰੇ 12 ਵਜੇ, ਫਿਰ ਉਹ ਤੋਂ 15 ਮਿੰਟ ਪਹਿਲਾਂ
ਸੈਟਰਡੇ ਨੂੰ ਆਉਂਦਾ ਹੁੰਦਾ ਸੀ। ਹਾਂ
ਤੋਂ ਹਾਂਜੀ, ਫਿਰ ਉਹ ਤੋਂ 15 ਮਿੰਟ ਪਹਿਲਾਂ ਭੱਜਣਾ, ਟੀਚਰਾਂ ਤੋਂ ਕੁੱਟ ਵੀ ਖਾਣੀ ਵੀ ਤੁਸੀਂ 15 ਮਿੰਟ ਪਹਿਲਾਂ ਕਿਉਂ ਗਏ ਸੀ ਸੈਟਰਡੇ ਨੂੰ, ਤੇ ਜਿਸ ਦਿਨ ਕਿਤੇ ਨਹੀਂ ਆਇਆ ਜਾਣਾ ਫਿਰ ਉਸ ਦਿਨ ਪੁੱਛਣਾ ਆ ਕੇ ਜਿਸ ਕਿਸੇ ਨੇ ਟੀਵੀ ਦੇਖਣਾ ਵੀ ਪਹਿਲਾਂ ਕੀ ਹੋਇਆ 15 ਮਿੰਟ ਪਹਿਲਾਂ ਸਾਰਾ
ਦੱਸੋ, ਉਹ ਬਹੁਤ ਡਿਸਕਸ਼ਨ ਹੁੰਦੀ ਸੀ ਫਿਰ।
ਹਾਂਜੀ ਹਾਂਜੀ, ਫਿਰ ਉਹਦੇ ਵਿੱਚ ਮਸ਼ਹੂਰੀਆਂ ਆ ਜਾਣੀਆਂ। ਉਦੋਂ ਫਿਰ ਮੰਮੀ ਨੇ ਕਹਿਣਾ ਚੱਲ ਉੱਠ ਕੇ ਜਾ ਕੇ ਦੁਕਾਨ ਤੋਂ ਸਾਬਣ ਲਿਆ ਦੋ, ਸਾਨੂੰ ਸਰਫ ਲਿਆ ਦੋ, ਕੱਪੜੇ ਧੋਣੇ ਆ ਸੈਟਰਡੇ ਨੂੰ। ਫਿਰ ਉਹ ਕਹਿੰਦਾ ਮਸ਼ਹੂਰੀ ਹਾਲ
ਹਾਂ ਹੈ ਨਾ, ਪਾਣੀ ਵੀ ਮਸ਼ਹੂਰੀ ਚ ਪੀਦਾ ਹੁੰਦਾ ਸੀਗਾ, ਅੱਖ ਨੀ ਚਮਕੀ ਦੀ ਹੁੰਦੀ ਸੀਗੀ।
ਹਾਂਜੀ ਹਾਂਜੀ ਹਾਂਜੀ
ਹਾਂ ਬਿਲਕੁਲ ਸਹੀ, ਪਰ ਜਦੋਂ ਬਿਜਲੀ ਚਲ ਜਾਂਦੀ ਸੀ ਵਿੱਚ ਉਦੋਂ ਬੜਾ ਮਨ ਖਰਾਬ ਹੁੰਦਾ ਸੀ ਨਾ।
ਹਾਂਜੀ ਉਦੋਂ ਬੜਾ ਹੁੰਦਾ ਸੀ, ਸਹੀ ਗੱਲ ਹੈ ਜੀ
ਬਿਲਕੁਲ। ਕੀ ਫਰਕ ਮਹਿਸੂਸ ਕਰਦੇ ਹੋ ਤੁਸੀਂ?
ਹਾਂਜੀ ਫਰਕ ਤਾਂ ਜੀ ਕਾਫੀ ਮਹਿਸੂਸ ਕਰਦੇ, ਉਦੋਂ ਬਹੁਤ ਜ਼ਿਆਦਾ ਉਹ ਲਾਈਫ ਥੋੜੀ ਜਿਹੀ ਜ਼ਿਆਦਾ ਵਧੀਆ ਸੀ,
ਹੈ ਨਾ। ਹਾਂ ਬਿਲਕੁਲ, ਇੱਕ ਟੀਵੀ ਦੇ ਦੁਆਲੇ ਕਿੰਨੇ ਜਣੇ ਚੁੰਬੜੇ ਹੋਈ ਦਾ ਸੀ।
ਹਾਂਜੀ ਹਾਂਜੀ ਹਾਂਜੀ, ਤੇ ਹੁਣ ਤਾਂ ਆਪੋ ਆਪਣੇ ਫੋਨ ਆ ਸਾਰੇ ਘਰ ਦੇ ਵਿੱਚ, 5-6 ਫੋਨ ਹੁੰਦੇ, ਆਪੋ ਆਪਣੇ ਫੋਨਾਂ ਤੇ ਲੱਗੇ ਰਹਿੰਦੇ ਸਾਰੇ।
ਸਹੀ ਗੱਲ ਆ ਬਿਲਕੁਲ,
ਜੇ ਫੋਨਾਂ ਤੇ ਸੀਰੀਅਲ ਚੱਲਦੇ ਆ ਟੀਵੀ ਅੱਗੇ ਕੋਈ ਬਹਿੰਦਾ ਹੀ ਨਹੀਂ,
ਬਿਲਕੁਲ ਬਹਿੰਦਾ ਹੀ ਨਹੀਂ ਟੀਵੀ ਅੱਗੇ ਕੋਈ ਨਹੀਂ ਬੈਠਦਾ ਬਿਲਕੁਲ ਬਿਲਕੁਲ।
ਹਾਂਜੀ ਹਾਂਜੀ,
ਚਲੋ ਕੋਸ਼ਿਸ਼ ਕਰੀਏ, ਮੈਨੂੰ ਲੱਗਦਾ ਹੁੰਦਾ ਕਿ ਮੈਂ ਹੁਣ ਇੱਕ ਸੁਰਭੀ ਆਉਂਦਾ ਹੁੰਦਾ ਸੀ ਬੜਾ ਵਧੀਆ, ਮੇਰੇ ਖਿਆਲ ਸੁਰਭੀ ਦੇਖਿਆ ਸੀ ਤੁਸੀਂ ਕਦੇ? ਬੁੱਧਵਾਰ ਰਾਤ ਨੂੰ ਆਉਂਦਾ ਹੁੰਦਾ ਸੀ
ਕਿਹੜਾ ਜੀ,
ਸੁਰਭੀ ਆਉਂਦਾ ਹੁੰਦਾ ਸੀਗਾ, ਇੱਕ ਕਲਚਰਲ ਮੈਗਜ਼ੀਨ ਸ਼ੋਅ ਹੁੰਦਾ ਸੀ, ਇੰਡੀਅਨ ਕਲਚਰਲ ਸ਼ੋਅ ਹੁੰਦਾ ਸੀ, ਰੇਣੂਕਾ ਸ਼ਾਹਨੇ ਤੇ ਸਿਧਾਰਥ ਕੱਕ ਦਾ।
ਹਾਂਜੀ ਹਾਂਜੀ
ਹਾਂ, ਬਹੁਤ ਇੱਦਾਂ ਦੇ ਹਾਂ, ਉਹ ਬੜੇ ਪਿਆਰੀਆਂ ਚੀਜ਼ਾਂ ਹੁੰਦੀਆਂ ਸੀ ਦੂਰਦਰਸ਼ਨ ਤੇ ਆਉਂਦੀਆਂ, ਜਿਹੜੀਆਂ ਮੈਨੂੰ ਲੱਗਦਾ ਕਿ ਐਵਰਗ੍ਰੀਨ ਆ, ਜਿਹੜੀਆਂ ਤੁਸੀਂ ਹੁਣ ਵੀ ਦੇਖ ਕੇ ਉਹਨਾਂ ਨੂੰ ਇੰਜੋਏ ਕਰ ਸਕਦੇ ਆ। ਕੁਝ ਸੀਰੀਅਲਸ ਇਹੋ ਜਿਹੇ ਹੁੰਦੇ ਸੀ ਜਿਹੜਾ ਤੋਂ ਜਿਨ੍ਹਾਂ ਵਰਗੇ ਹੋਰ ਦੁਬਾਰਾ ਮੈਨੂੰ ਲੱਗਦਾ ਪਤਾ ਨੀ ਬਣ ਸਕਦੇ ਆ ਜਾਂ ਨਹੀਂ ਬਣ ਸਕਦੇ। ਸੋ
ਹਾਂਜੀ ਹਾਂਜੀ ਹਾਂਜੀ,
ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਹੈ ਨਾ, ਆਪਣੀਆਂ ਯਾਦਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਕੁਝ ਹੋਰ ਯਾਦ ਆਉਂਦਾ ਹੋਵੇ ਤੇ ਸ਼ਕਤੀਮਾਨ ਤੋਂ ਇਲਾਵਾ ਹੋਰ ਕੀ ਵਧੀਆ ਲੱਗਦਾ ਹੁੰਦਾ ਸੀ ਦੇਖਣਾ?
ਇੱਕ ਉਹ ਸੀਰੀਅਲ ਹੁੰਦਾ ਸੀ ਨਾ, ਸ਼ਾਇਦ ਤੁਹਾਨੂੰ ਯਾਦ ਹੋਊਗਾ, ਮੇਹਰ ਸੀਰੀਅਲ ਹੁੰਦਾ ਸੀਗਾ ਮੇਹਰ, ਉਹ 4 ਦਿਨ ਆਉਂਦਾ ਸੀ ਵੀਕ ਦੇ ਵਿੱਚ, 3 ਦਿਨ ਪਤਾ ਨੀ, ਉਹ ਬਹੁਤ ਜ਼ਿਆਦਾ ਪਾਪੂਲਰ ਹੋ ਗਿਆ ਸੀਗਾ।
ਮੇਹਰ
ਹਾਂਜੀ ਮੇਹਰ, ਹਾਂਜੀ ਉਹ ਹਿੰਦੀ ਸੀਰੀਅਲ ਸੀਗਾ ਕਾਫੀ, ਮੇਰੇ ਖਿਆਲ ਚ 9:00 ਆਉਂਦਾ ਸੀ, 8:30 ਆਉਂਦਾ ਸੀਗਾ।
ਠੀਕ ਹੈ ਹਾਂ 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 ਹਾਂ, ਨਹੀਂ ਮੈਂ ਵੀ ਸੀਰੀਅਲ
ਉਹ ਕਾਫੀ ਉਹਦੀ ਬਾਅਦ ਚ ਉਹਦੀਆਂ ਸੀਡੀਜ਼ ਵਗੈਰਾ ਵੀ ਆਈਆਂ ਸੀਗੀਆਂ।
ਅੱਛਾ ਠੀਕ ਹੈ, ਦੂਰਦਰਸ਼ਨ ਦੀ ਹੁੰਦਾ ਸੀ?
ਹਾਂਜੀ ਹਾਂਜੀ ਦੂਰਦਰਸ਼ਨ ਦੀ ਹੁੰਦਾ ਸੀਗਾ, ਹਾਂਜੀ ਉਹ ਇੱਕ ਹੀ ਕੁੜੀ ਦੇ ਪਤਾ ਨੀ ਕਿੰਨੇ ਗਾਣੀਆਂ ਵਿਆਹ ਹੋ ਜਾਂਦੇ ਸੀ ਉਹ, ਹਾਂਜੀ ਉਹ ਮੁਸਲਿਮ ਕੁੜੀ ਸੀਗੀ ਏਦਾਂ, ਉਹਦਾ ਨਾਮ ਮੇਹਰ ਸੀਗਾ।
ਓਕੇ ਓਕੇ ਠੀਕ ਹੈ,
ਹਾਂਜੀ
ਠੀਕ ਹੈ,
ਹਾਂਜੀ ਹਾਂਜੀ
ਉਹ ਥੋੜਾ 2000 ਤੋਂ ਬਾਅਦ ਵਿੱਚ ਹੈ ਨਾ, 2003 ਕੋ ਮੇਰੇ ਖਿਆਲ ਚ 2000 ਦੇ ਬਾਅਦ ਚ ਹੀ ਆਇਆ ਉਹ।
ਹਾਂਜੀ ਹਾਂਜੀ 2000 ਦੇ ਬਾਅਦ ਚ ਆਇਆ, ਹਾਂਜੀ ਹਾਂਜੀ
ਹਾਂ 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 ਠੀਕ ਹੈ ਠੀਕ ਹੈ। ਤੇ
ਹਾਂਜੀ ਹਾਂਜੀ
ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਹੋਰ ਵੀ ਯਾਦ ਕਰਦੇ ਅੱਜ ਦੇਖੀਏ ਕਿਹਨੂੰ ਕੀ ਕੀ ਯਾਦ ਆਉਂਦਾ ਹੈ ਨਾ, ਕਿਹੜੇ ਕਿਹੜੇ ਸੀਰੀਅਲ ਕਿਹੜੀਆਂ ਫਿਲਮਾਂ ਕੀ ਕੀ ਯਾਦਾਂ ਨਿਕਲ ਕੇ ਬਾਹਰ ਆਉਂਦੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਓਕੇ ਥੈਂਕ ਯੂ
ਜੀ, ਬਹੁਤ ਬਹੁਤ ਸ਼ੁਕਰੀਆ। ਅੱਛਾ ਠੀਕ ਹੈ ਜੀ, ਲਓ ਜੀ ਦਲਜੀਤ ਭਾਜੀ, ਮੈਂ ਤਾਂ ਚੌਂਕ ਤੋਂ, ਉਹਨਾਂ ਨੇ ਵੀ ਸਾਂਝ ਪਾਈ ਹੈ ਤਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਸੁਖਜੀਤ, ਕੀ ਹਾਲ ਚਾਲ ਆ?
ਬਹੁਤ ਵਧੀਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਹਿਲਾਂ ਤੇ ਤੁਸੀਂ ਇੰਨੇ ਸਵੇਰੇ ਉੱਠ ਕੇ ਹੈ ਨਾ ਸਾਡਾ ਪ੍ਰੋਗਰਾਮ ਸੁਣਦੇ ਆ, ਔਰ ਅੱਜ ਬਹੁਤ ਵਧੀਆ ਲੱਗਾ ਕਿ ਤੁਸੀਂ ਪ੍ਰੋਗਰਾਮ 'ਚ ਸਾਂਝ ਵੀ ਪਾਈ।
ਹਾਂਜੀ ਸੁਖਜੀਤ, ਸਭ ਤੋਂ ਪਹਿਲਾਂ ਐਨਜੈਕ ਡੇ ਤੇ ਸਾਰੇ ਜਿੰਨੇ ਵੀ ਹੈਗੇ ਆ ਵੀਰ ਭੈਣਾਂ ਸਾਡੇ ਲਿਸਨਰ, ਉਹਨਾਂ ਨੂੰ ਵਧਾਈ। ਅਸੀਂ ਉਹਨਾਂ ਫੌਜੀਆਂ ਨੂੰ ਸਲਾਮ ਕਰਦੇ ਆ ਜਿਹੜੇ ਸਰਹੱਦਾਂ ਤੇ ਬੈਠ ਕੇ, ਬਰਫੀਲੀਆਂ ਪਹਾੜੀਆਂ ਤੇ ਬੈਠ ਕੇ ਸਾਡੀ ਰਾਖੀ ਕਰਦੇ ਤੇ ਅਸੀਂ ਆਰਾਮ ਨਾਲ ਲੱਗੇ ਕਮਰਿਆਂ ਸੌਂਦੇ ਆ ਜੀ।
ਜੀ ਬਿਲਕੁਲ ਜੀ ਜੀ
ਜੀ
ਹੈਲੋ
ਜੀ ਸੁਖਜੀਤ, ਅੱਗੇ ਗੱਲ ਜੀ ਜੀ ਆਵਾਜ਼ ਨੀ ਆ ਰਹੀ ਜੀ?
ਨਹੀਂ ਆ ਰਹੀ, ਤੁਸੀਂ ਜਾਰੀ ਰੱਖੋ। ਹਾਂਜੀ ਭਾਜੀ।
ਹਾਂਜੀ ਹਾਂਜੀ, ਮੈਂ ਦੂਰਦਰਸ਼ਨ ਬਾਰੇ ਮੇਰਾ ਵੀ ਜੀ ਕੀਤਾ ਸੀ ਕਿ ਗੱਲ ਸਾਂਝੀ ਕਰਾਂ, ਸ਼ਾਇਦ ਅੱਗੇ ਵੀ ਮੈਂ ਕਿਸੇ ਪ੍ਰੋਗਰਾਮ ਕੀਤੀ ਸੀ ਕਿ ਜਦੋਂ ਦੂਰਦਰਸ਼ਨ ਆਰੰਭ ਹੋਇਆ ਸੀ ਨਾ ਇੰਡੀਆ ਦਾ, ਤੇ ਉਦੋਂ ਪਹਿਲੀ ਫਿਲਮ ਪਾਕੀਜ਼ਾ ਆਈ ਸੀ, ਪਾਕੀਜ਼ਾ।
ਅੱਛਾ ਠੀਕ ਹੈ
ਹਾਂਜੀ,
ਜਦੋਂ ਦੂਰਦਰਸ਼ਨ ਸ਼ੁਰੂ ਹੋਇਆ ਸੀ
ਜੀ ਜੀ, ਪਹਿਲੇ ਦਿਨ ਪਾਕੀਜ਼ਾ ਆਈ ਸੀ ਸ਼ਾਇਦ, ਤੇ ਅਸੀਂ ਉਦੋਂ ਘਰ ਚ ਤਾਂ ਟੀਵੀ ਨਹੀਂ ਸੀ ਕਿਸੇ ਦੇ, ਆਰੇ ਵਾਲੇ ਸੀ ਹਰੀ ਸਿੰਘ ਆਰੇ ਵਾਲਾ, ਉਹਨਾਂ ਦੇ ਚਬਾਰੇ ਚ ਹੁੰਦਾ ਸੀ ਟੀਵੀ, ਅਸੀਂ ਸਾਰੇ ਬੱਚੇ ਰਲ ਕੇ ਤੇ ਉੱਥੇ ਦੇਖਣ ਗਏ, ਤੇ ਦੇਖਦਿਆਂ ਦੇਖਦਿਆਂ ਜਦੋਂ ਉਹ ਹਰੀ ਸਿੰਘ ਦਾਰੂ ਪਾਣੀ ਪੀ ਲਏ ਸੀ, ਸ਼ਰਾਬ ਪੀ ਲੈਂਦੇ, ਤੇ ਉਹ ਜਦੋਂ ਪੌੜੀਆਂ ਚੜ ਕੇ ਆਉਣ ਦੇ, ਤੇ ਉਹਦੀ ਮਿਸਤਰੀ ਤਾਂ ਬਹੁਤ ਚੰਗੇ ਸੀ, ਉਹ ਤਾਂ ਸਾਨੂੰ ਸਾਰੇ ਬੱਚੇ ਨੂੰ ਬਿਠਾ ਰਹੇ ਸੀ, ਵਿਖਾ ਰਹੇ ਸੀ, ਪਰ ਜਦੋਂ ਪਤਾ ਲੱਗਾ ਵੀ ਉਹ ਥੱਲੇ ਆ ਰਹੇ ਆ, ਉਹਨਾਂ ਪੌੜੀਆਂ ਵਿੱਚ ਲਾਈਟ ਆਫ ਕਰਤੀ, ਤੇ ਜਿੰਨੇ ਬੱਚੇ ਸੀ ਡਰਦੇ ਦੌੜ ਲੱਗੇ ਬਾਹਰ ਨੂੰ, ਤੇ ਸਾਰਿਆਂ ਦੀ ਬੜੀ ਸੇਵਾ ਕੀਤੀ, ਪਰੇਡ ਕੀਤੀ ਉਹਨਾਂ ਸਾਰਿਆਂ ਦੀ, ਤੇ ਉਹ ਸੀ ਮੇਰੇ ਵੀ ਮੈਨੂੰ ਯਾਦ ਰਹਿੰਦਾ ਜੀ
ਜੀ ਬਿਲਕੁਲ ਹੈ ਨਾ। ਔਰ ਉਹ ਇਹ ਬਹੁਤ ਵਧੀਆ ਲੱਗਦਾ ਹੁੰਦਾ ਸੀਗਾ ਵੀ ਜਦੋਂ ਟੀਵੀ ਆਏ ਹੈ ਨਾ ਨਵਾਂ, ਤੇ ਸਾਰੇ ਇਕੱਠੇ ਹੋ ਕੇ ਟੀਵੀ ਦੇਖੀਦਾ ਹੁੰਦਾ ਸੀਗਾ, ਸਾਰਿਆਂ ਨੇ ਜਿਹਦੇ ਘਰ ਚ ਟੀਵੀ ਹੁੰਦਾ ਸੀਗਾ ਉੱਥੇ ਚਲੇ ਜਾਣਾ, ਕੋਈ ਇੱਕ ਦੋ ਪ੍ਰੋਗਰਾਮ ਹੀ ਦੇਖ ਹੁੰਦੇ ਸੀ, ਜ਼ਿਆਦਾ ਪ੍ਰੋਗਰਾਮ ਆਉਂਦੇ ਵੀ ਨਹੀਂ ਹੁੰਦੇ ਸੀ। ਸੋ ਉਸ ਤੋਂ ਬਾਅਦ ਜਦੋਂ ਸੀਰੀਅਲ ਸ਼ੁਰੂ ਹੋਏ ਹੈ ਨਾ, ਉਹਨਾਂ ਦੇ ਵਿੱਚੋਂ ਤੁਹਾਡਾ ਪਸੰਦੀਦਾ ਕਿਹੜਾ ਹੁੰਦਾ ਸੀ, ਸੀਰੀਅਲ ਕਿਹੜਾ ਪਸੰਦੀਦਾ ਸੀ ਭਾਜੀ?
ਉਹ ਵੀ ਸੀਰੀਅਲ ਸ਼ਾਇਦ ਪਹਿਲਾਂ ਹੀ ਹੋਏਗਾ ਮੇਰਾ, ਬੁਨਿਆਦ ਆਉਂਦਾ ਹੁੰਦਾ ਸੀ, ਬੁਨਿਆਦ ਬਹੁਤ ਪਾਪੂਲਰ ਰਿਹਾ ਸੀਰੀਅਲ ਦੂਰਦਰਸ਼ਨ ਦਾ, ਉਹ ਬਹੁਤ ਵਧੀਆ ਸੀਰੀਅਲ ਸੀ, ਭਾਰਤ ਪਾਕਿਸਤਾਨ ਦੀ ਵੰਡ ਤੇ ਸੀ ਤੇ ਬੜਾ ਪਿਆਰਾ ਸੀਰੀਅਲ ਸੀ, ਉਹਨੂੰ ਮੈਂ ਬੜਾ ਲਾਈਕ ਕੀਤਾ ਜੀ।
ਜੀ ਬਿਲਕੁਲ ਹੈ ਨਾ, ਹਮ ਲੋਗ ਔਰ ਬੁਨਿਆਦ ਸੀਰੀਅਲ ਆਉਂਦੇ ਹੁੰਦੇ ਸੀ, ਔਰ ਉਦੋਂ ਮੈਨੂੰ ਉਹਨਾਂ ਦੀ ਬਹੁਤੀ ਸਟੋਰੀ ਯਾਦ ਨੀ, ਪਰ ਇੰਨਾ ਪਤਾ ਕਿ ਬੜੇ ਹੀ ਪਿਆਰੇ ਸੀਰੀਅਲਸ ਹੁੰਦੇ ਸੀਗੇ, ਔਰ ਉਹਨਾਂ ਦੇ ਕਰੈਕਟਰ ਜਿਹੜੇ ਹੁੰਦੇ ਸੀ, ਉਹਨਾਂ ਦੀ ਐਕਟਿੰਗ ਜੋ ਹੁੰਦੀ ਸੀਗੀ ਬੜੀ ਕਮਾਲ ਦੀ ਹੁੰਦੀ ਸੀ, ਅਲੋਕਨਾਥ ਦਾ, ਅਲੋਕਨਾਥ ਤੇ ਅਨੀਤਾ ਕੰਵਰ ਬੁਨਿਆਦ ਚ ਹੁੰਦੇ ਸੀ ਮੇਰੇ ਖਿਆਲ ਚ ਜੀ।
ਅਗਰ ਸਭ ਤੋਂ ਗੱਲ ਮੇਨ ਗੱਲ ਜਿਹੜੀ ਸੀ, ਕੁਝ ਗੱਲਾਂ ਜਿਹੜੀਆਂ ਟੀਵੀ ਤੇ ਇੱਕ ਰੁਕਾਵਟ ਕਹਿੰਦੇ, ਖੇਡ ਹੈ ਇੱਕ ਜਦੋਂ ਐਂਟੀਨਾ ਹਿੱਲ ਜਾਂਦਾ ਹੁੰਦਾ ਸੀ, ਇਹ ਬਹੁਤ ਰੁਕਾਵਟ ਪਾਉਂਦੇ ਸੀ ਸਾਡੇ ਕੰਮ।
ਹਾਂ ਤੁਸੀਂ ਮੈਨੂੰ ਬਹੁਤ ਵਧੀਆ ਯਾਦ ਕਰਾਇਆ, ਮੈਨੂੰ ਯਾਦ ਨਹੀਂ ਸੀਗਾ ਇਹ ਰੁਕਾਵਟ ਕੇ ਲਈ ਖੇਦ ਆ ਜਾਂਦਾ ਹੁੰਦਾ ਸੀਗਾ ਨਾ, ਤੇ ਰੱਬ ਅੱਗੇ ਇਹ ਹੁੰਦਾ ਸੀ ਵੀ ਕਿੰਨੀਆਂ ਕੁ ਰੁਕਾਵਟਾਂ ਪਾਉਣੀਆਂ, ਹੁਣ ਤੇ ਬਿਜਲੀ ਆਈ ਹੈ, ਜੇ ਬਿਜਲੀ ਆਈ ਹੈ ਤੇ ਹੁਣ ਇੱਧਰ ਰੁਕਾਵਟ ਕੇ ਲਈ ਖੇਦ ਹੋ ਗਈ, ਜੇ ਉਹ ਠੀਕ ਹੁੰਦਾ ਸੀ ਤੇ ਐਂਟੀਨੇ ਤੇ ਕਾਂ ਬੈਠ ਜਾਂਦਾ ਹੁੰਦਾ ਸੀ, ਉਹ ਹਿੱਲ ਜਾਂਦਾ ਸੀ, ਸੋ ਬੜੀ ਘਾਲਣਾ ਘਾਲੀ ਦੀ ਸੀ ਜੀ ਇੱਕ ਪ੍ਰੋਗਰਾਮ ਦੇਖਣ ਲਈ ਵੀ, ਬੜਾ ਸਵਾਦ ਹੁੰਦਾ।
ਉਦੋਂ ਪਾਕਿਸਤਾਨ ਦੇ ਸੀਰੀਅਲ ਵੀ ਆਉਂਦੇ ਸੀ ਆਪਣੇ ਦੂਰਦਰਸ਼ਨ ਤੇ, ਮਤਲਬ ਪਾਕਿਸਤਾਨ ਤੋਂ ਵੀ ਸਟੇਸ਼ਨ ਪਕੜ ਲੈਂਦੇ ਸੀ, ਤੇ ਉਹ ਬੜੇ ਵਧੀਆ ਵਧੀਆ ਸੀਰੀਅਲ ਆਉਂਦੇ ਸੀ ਉਹਨਾਂ ਦੇ, ਉਹਨਾਂ ਦੇ ਪ੍ਰੋਗਰਾਮ ਚਾਰ ਪਹਿਲੇ ਪ੍ਰੋਗਰਾਮਾਂ ਨਾਲੋਂ ਵੀ ਵਧੀਆ ਹੁੰਦੇ ਜੀ।
ਬਿਲਕੁਲ ਹਾਂ, ਉਹਨਾਂ ਦੇ ਪ੍ਰੋਗਰਾਮਾਂ ਦਾ ਮਿਆਰ, ਉਹਨਾਂ ਦੇ ਸੀਰੀਅਲਸ ਵਗੈਰਾ ਜਿਹੜੇ ਹੁੰਦੇ ਸੀ ਬਹੁਤ ਵਧੀਆ ਹੁੰਦੇ ਸੀ, ਔਰ ਕਦੀ ਕਦੀ ਐਂਟੀਨਾ ਘੁਮਾ ਕੇ, ਜਿੱਦਣ ਮੀਂਹ ਪਿਆ ਹੁੰਦਾ ਸੀ ਭਾਜੀ, ਉਦਣ ਬਹੁਤ ਕਲੀਅਰ ਹੁੰਦੇ ਸੀਗੇ ਹਨਾ ਤੇ ਕਹਿਣਾ ਹੁਣ ਅੱਜ ਪਾਕਿਸਤਾਨ ਵੀ ਚੱਲੂਗਾ ਜੀ। ਜੀ ਸਾਡੇ ਨਾਲ ਲਿਸਨਰ ਇੱਕ ਹੋਰ ਜੁੜਿਆ ਜੀ ਗੁਰਪ੍ਰੀਤ ਜੀ, ਉਹਨਾਂ ਨੂੰ ਵੀ ਸੁਣਦੇ ਆ ਭਾਜੀ, ਅੱਜ ਦੇਖੀਏ ਕਿਹੜੀ ਯਾਦ ਆਈ ਆ। ਹੈਲੋ
ਹੈਲੋ ਹਾਂਜੀ ਜੀ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ, ਕੀ ਹਾਲ ਹੈ?
ਬਸ ਵਧੀਆ ਜੀ, ਤੁਸੀਂ ਦੱਸੋ?
ਬਸ ਬਿਲਕੁਲ ਠੀਕ ਠਾਕ, ਬੁੱਧਵਾਰ ਦੀ ਸਵੇਰ ਨੂੰ ਤੇ ਵੈਸੇ ਹੀ ਬੜੀ ਵਧੀਆ ਹੁੰਦੀ ਹੈ ਮੇਰੀ ਹਾਲ ਚਾਲ, ਹੈ ਨਾ
ਜੀ? ਹਾਂਜੀ ਸਾਡੀ ਵੀ ਬਹੁਤ ਵਧੀਆ ਹੁੰਦੀ ਤੁਹਾਨੂੰ ਸੁਣ ਕੇ।
ਓ ਥੈਂਕ ਯੂ। ਅੱਛਾ ਅੱਜ ਦੇਖੋ ਅਸੀਂ ਕਿੰਨੀਆਂ ਮਜ਼ੇਦਾਰ ਗੱਲਾਂ ਕਰ ਰਹੀ ਹੈ ਨਾ, ਵੈਸੇ ਤੇ ਯਾਦਾਂ ਵੈਸੇ ਹੀ ਮਜ਼ੇਦਾਰ ਹੁੰਦੀਆਂ ਪਰ ਜਦੋਂ ਦੂਰਦਰਸ਼ਨ ਨਾਲ ਜੁੜੀਆਂ ਹੋਣ ਤੇ ਬੜੀਆਂ ਹੀ ਪਿਆਰੀਆਂ ਹੋ ਜਾਂਦੀਆਂ ਹੋਰ ਵੀ, ਹੈ ਨਾ? ਸੋ ਦੂਰਦਰਸ਼ਨ ਤੇ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗਦੀ ਹੁੰਦੀ ਸੀ?
ਦੂਰਦਰਸ਼ਨ ਤੇ ਪ੍ਰੋਗਰਾਮ ਬਹੁਤ ਦੇਖੀ ਦੇ ਸੀ, ਰੰਗੋਲੀ ਸਭ ਤੋਂ ਪਹਿਲਾਂ, ਹੈ ਨਾ, ਲਿਸ਼ਕਾਰਾ ਆਉਂਦਾ ਹੁੰਦਾ ਸੀ।
ਹਾਂ ਲਿਸ਼ਕਾਰਾ ਵੀ ਆਉਂਦਾ ਹੁੰਦਾ ਸੀ।
ਹਾਂਜੀ ਲਿਸ਼ਕਾਰਾ ਆਉਂਦਾ ਹੁੰਦਾ ਸੀ, ਸ਼ਕਤੀਵਾਨ ਆਉਂਦਾ ਸੀ, ਹੈ ਨਾ? ਜੇ ਲਾਈਟ ਚਲ ਜਾਣੀ ਤਾਂ ਲਾਈਟ ਦੇਖ ਕੇ ਰਹਿਣਾ ਵੀ, ਹਾਏ ਇੰਨੇ ਮਿੰਟ ਦਾ ਲੰਘ ਗਿਆ, ਹਾਏ ਇੱਕ ਮਿੰਟ ਰਹਿ ਗਿਆ, ਹਾਏ ਇੱਕ ਮਿੰਟ ਆ ਜਾਵੇ ਹੁਣ ਲਾਈਟ, ਬਸ ਪਤਾ ਲੱਗ ਗਿਆ ਐਂਡ ਕੀ ਹੋਇਆ।
ਸੱਚੀ ਗੱਲ ਆ ਨਾ, ਬਿਲਕੁਲ ਏਦਾਂ ਹੀ ਹੁੰਦਾ ਸੀਗਾ। ਉਹ ਸਾਡੀ ਜ਼ਿੰਦਗੀ ਦੀ ਬੜੀ ਵੱਡੀ ਪਰੇਸ਼ਾਨੀ ਹੁੰਦੀ ਸੀਗੀ ਭਈ, ਜੇ ਬਿਨਾਂ ਦੇਖੇ ਲੰਘ ਗਿਆ ਸੀਰੀਅਲ ਤੇ ਤਾਂ ਪਤਾ ਨੀ ਕੀ ਹੋ ਗਿਆ ਹੋਣਾ ਉਦੋਂ, ਹੈ ਨਾ? ਕਿੰਨੀਆਂ ਪਿਆਰੀਆਂ ਪਰੇਸ਼ਾਨੀਆਂ ਹੁੰਦੀਆਂ ਸੀਗੀਆਂ।
ਹਾਂਜੀ ਹਾਂਜੀ, ਫਿਰ ਕਹਿਣਾ ਵੀ ਹਾਏ ਹੁਣ ਨੈਕਸਟ ਵੀਕ ਤਾਂ ਸਾਨੂੰ ਬਹੁਤ ਕੁਛ ਪਤਾ ਲੱਗ ਜਾਣਾ, ਪਿਛਲੇ ਵੀਕ ਅਸੀਂ ਦੇਖਿਆ ਨੀ, ਹੁਣ ਤਾਂ ਬਹੁਤ ਕੁਛ ਲੰਘ ਗਿਆ ਹੋਣਾ ਹੈ।
ਫਿਰ ਇਹ ਜਿਹੜੀ ਸਮੱਸਿਆ ਹੁੰਦੀ ਸੀ ਇਹਦਾ ਅਸੀਂ ਅਗਲੇ ਦਿਨ ਸਕੂਲ ਚ ਫਿਰ ਸਕੂਲ ਚ ਜਾ ਕੇ ਅਗਲੇ ਦਿਨ ਫਰੈਂਡਸ ਨਾਲ ਹੀ ਕਰੀਦਾ ਸੀਗਾ ਵੀ ਤੁਹਾਡੀ ਲਾਈਟ ਸੀਗੀ ਕੀ ਹੋਇਆ ਸੀਗਾ, ਅਸੀਂ ਇੱਥੇ ਸੀ ਜਦੋਂ ਬਿਜਲੀ ਗਈ ਸੀਗੀ, ਉਸ ਤੋਂ ਬਾਅਦ ਕੀ ਹੋਇਆ, ਹੈ ਨਾ?
ਫਿਰ ਉਸ ਤੋਂ ਬਾਅਦ
ਸਾਰੀ ਕਹਾਣੀ ਸੁਣਨੀ।
ਹਾਂ ਕਿਸੇ ਵੀ ਗਲੀ ਚ ਕਿਸੇ ਦੇ ਟੀਵੀ ਨਹੀਂ ਸੀ, ਸਾਡੇ ਟੀਵੀ ਸੀਗਾ ਤੇ ਸਾਰਿਆਂ ਨੇ ਬੈਠ ਕੇ ਦੇਖਣਾ ਸ਼ਕਤੀਮਾਨ ਸਾਹਿਬ। ਮੈਂ ਕਹਿੰਦੀ ਬੈਡ ਪੂਰਾ ਭਰ ਜਾਂਦਾ ਹੁੰਦਾ ਸੀ ਜੇ ਬੱਚਿਆਂ ਦਾ ਜਦੋਂ ਆਉਂਦਾ ਹੁੰਦਾ ਸੀ ਪ੍ਰੋਗਰਾਮ ਕੋਈ, ਤੇ ਰੰਗੋਲੀ ਤੇ 26 ਜਨਵਰੀ ਨੂੰ ਦੇਸ਼ ਭਗਤੀ ਦੇ ਗੀਤ ਹੋਣੇ, ਉਹ ਮੈਂ ਕਦੇ ਨੀ ਮਿਸ ਕੀਤੇ ਸੀ ਦੇਸ਼ ਭਗਤੀ ਦੇ 15 ਅਗਸਤ 26 ਜਨਵਰੀ ਤੇ, ਉਹ ਮੈਨੂੰ ਬਹੁਤ ਵਧੀਆ
ਲੱਗਦੀ। ਜਿਹੜਾ ਕੋਈ ਵੀ ਤਿਉਹਾਰ ਹੁੰਦਾ ਸੀ ਉਹਦੇ ਨਾਲ ਰਿਲੇਟਡ ਗੀਤ ਆਉਂਦੇ ਹੁੰਦੇ ਸੀ, ਜੇ ਰੱਖੜੀ ਹੁੰਦੀ ਸੀ ਤੇ ਰੱਖੜੀ ਦੇ ਆਉਂਦੇ ਸੀ, ਹੋਲੀ ਹੁੰਦੀ ਸੀ ਤੇ ਹੋਲੀ ਦੇ ਆਉਂਦੇ ਹੁੰਦੇ ਸੀ, ਸੋ ਮਾਹੌਲ ਜਿਹਾ ਬਣ ਜਾਂਦਾ ਹੁੰਦਾ ਸੀਗਾ ਇੱਕ ਹੋਰ ਵੀ ਉਸ ਤਿਉਹਾਰ ਦਾ, ਹੈ ਨਾ?
ਹਾਂਜੀ ਵਧੀਆ ਸੀ ਉਹ ਦਿਨ, ਅੱਜ ਕੱਲ ਦੇ ਠੀਕ ਆ ਬਸ ਚੱਲੀ ਜਾਂਦੇ ਆ, ਪਰ ਉਹ ਜਿਆਦਾ ਵਧੀਆ ਸੀ।
ਕੀ ਕਰੀਏ ਅਸੀਂ ਸਾਰੇ ਇਹ ਕਹਿੰਦੇ ਆ ਨਾ ਵੀ ਉਹ ਦਿਨ ਵਧੀਆ ਸੀ, ਪਰ ਕੀ ਕਰ ਸਕਦੇ ਆ ਵੀ ਸਾਨੂੰ ਇਹ ਵੀ ਦਿਨ ਵਧੀਆ ਲੱਗਣ ਲੱਗ ਜਾਣ।
ਹਾਂਜੀ ਹਾਂਜੀ ਉਹ ਰਲ ਕੇ ਬੈਠਣਾ, ਰਲ ਕੇ ਬੈਠਣਾ ਵੇਖਣ ਚ ਮਜ਼ਾ ਸੀਗਾ।
ਹਾਂ ਇਹ ਗੱਲ ਤੇ ਹੈ, ਸਾਂਝਾਂ ਸਾਂਝਾਂ ਦੇ ਵਿੱਚ ਹੀ ਪਿਆਰ, ਬਿਲਕੁਲ ਸਹੀ ਗੱਲ ਆ, ਬਿਲਕੁਲ।
ਅੱਜ ਵੀ ਮੈਂ ਦੇਖ ਰਹੀ ਗੰਗਾ ਮਈਆ ਪ੍ਰੋਗਰਾਮ।
ਹਾਂ ਕਈ ਏਦਾਂ ਦੇ ਬੜੇ ਹਿਸਟੋਰੀਕਲ ਜਿਹੇ ਵੀ ਬੜੇ ਆਉਂਦੇ ਹੁੰਦੇ ਸੀਗੇ, ਔਰ ਰਿਲੀਜੀਅਸ ਵੀ ਬੜੇ ਆਉਂਦੇ ਹੁੰਦੇ ਸੀ, ਸੀਰੀਅਸ, ਹੈ ਨਾ?
ਤੇ ਇੱਕ ਸ਼੍ਰੀ ਕ੍ਰਿਸ਼ਨ ਆਉਂਦਾ ਹੁੰਦਾ ਸੀ,
ਸ਼੍ਰੀ ਕ੍ਰਿਸ਼ਨਾ। ਹਾਂ ਸ਼੍ਰੀ ਕ੍ਰਿਸ਼ਨਾ ਵੀ ਆਉਂਦਾ ਹੁੰਦਾ।
ਹਾਂਜੀ ਮੇਰੀ ਦਾਦੀ ਨੇ ਕਹਿਣਾ ਵੀ ਹੋਰ ਕੋਈ ਪ੍ਰੋਗਰਾਮ ਦੇਖੋ ਨਾ, ਦੇਖੋ ਨਾ ਸ਼੍ਰੀ ਕ੍ਰਿਸ਼ਨ, ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਜਰੂਰ ਦਿਖਾਉਣਾ।
ਫਿਰ ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਸੀ ਉਹਨਾਂ ਦੀ ਕਮੈਂਟਰੀ ਨਾਲ ਚੱਲਦੀ ਹੁੰਦੀ ਸੀ, ਜਦੋਂ ਰਮਾਇਣ ਹੁੰਦੀ ਸੀਗੀ ਜਾਂ ਕ੍ਰਿਸ਼ਨਾ ਇਦਾਂ ਦੇ, ਉਹ ਪੂਰੀਆਂ ਖੁੱਬ ਜਾਂਦੀਆਂ ਹੁੰਦੀਆਂ ਸੀ, ਫਿਰ ਉਹਨਾਂ ਨੇ ਵਾਹਿਗੁਰੂ ਕਰਨਾ ਜਾਓ। ਹਾਂ ਭੇ ਏਦਾਂ ਹੁੰਦਾ ਸੀ ਭੀ ਬਸ ਉੱਥੇ ਟੀਵੀ ਦੇ ਅੱਗੇ ਮੱਥਾ ਟੇਕ ਲਓ, ਉਹ ਸਾਹਿਬ ਹੁੰਦਾ ਸੀ, ਹੈ ਨਾ? ਉਹ ਵਿਸ਼ਵਾਸ ਸਾਦਗੀ ਹੁੰਦੀ ਸੀ,
ਹੈ ਨਾ? ਸ਼੍ਰੀ ਕ੍ਰਿਸ਼ਨ ਦੀ ਸਾਰੀ ਕ੍ਰਿਸ਼ਨ ਤੇ ਸੁਦਾਮੇ ਦੀ ਸਟੋਰੀ ਪਤਾ ਹੁੰਦਾ ਸੀ, ਤੇ ਉਹਨਾਂ ਨੇ ਪਹਿਲਾਂ ਹੀ ਦੱਸ ਦੇਣਾ ਵੀ ਹਾਂ ਜੀ ਆ ਹੋਊਗਾ।
ਹਾਂਜੀ
ਤੇ ਬਹੁਤ ਖੁੱਬ ਜਾਂਦੇ ਸੀ, ਵਧੀਆ ਸੀ ਦਿਨ,
ਸੱਚੀ ਗੱਲ ਆ, ਬਹੁਤ ਪਿਆਰੇ ਦਿਨ ਸੀ ਜੀ ਤੇ ਬੜੇ ਪਿਆਰੇ ਹੁੰਦੇ ਸੀ ਸਾਰੇ ਪ੍ਰੋਗਰਾਮ।
ਥੋੜਾ ਟਾਈਮ ਹੀ ਹੋਇਆ ਏ, ਲੱਗਦਾ ਵੀ ਬਹੁਤ ਪੁਰਾਣੀ ਗੱਲ ਆ, ਪਰ ਪੁਰਾਣੀ ਗੱਲ ਤਾਂ ਨਹੀਂ, ਮਸਾਂ 18-19 ਸਾਲ ਪਹਿਲਾਂ ਦੀ ਗੱਲ ਆ,
ਬਿਲਕੁਲ
ਏਦੋ ਵੀ ਘੱਟ ਮੈਂ ਕਹਿੰਦੀ ਆ ਤੇ, ਪਰ ਪਤਾ ਨੀ ਹੁਣ ਤਾਂ
ਜਿਹੜਾ ਸਮਾਂ ਜੀ ਉਹਦੀ ਰਫਤਾਰ ਜ਼ਿਆਦਾ, ਸਮੇ ਦੀ ਭਾਵੇਂ ਉਹੀ ਗੱਲ ਕਹੀ ਤੇ ਤੁਰਦਾ ਤਾਂ ਉਸ ਤੇ ਚਾਹ ਦਾ, ਪਰ ਸਮਾਂ ਬਦਲਦਾ ਬਹੁਤ ਪਿਆ, ਬਹੁਤ ਛੇਤੀ ਬਦਲਿਆ ਸਾਰਾ ਕੁਛ, ਹੈ ਨਾ? ਏਦਾਂ ਲੱਗਦਾ ਵੀ ਸਾਲਾਂ ਦੇ ਵਿੱਚ ਸਦੀਆਂ ਹੀ ਜੀ ਲਈਆਂ, ਔਰ ਜਿਹੜਾ ਬਦਲਾਵ ਹੋ ਰਿਹਾ ਉਹ ਵੀ ਇਸ ਤੇਜ਼ੀ ਨਾਲ ਹੋ ਰਿਹਾ ਵੀ ਲੱਗਦਾ ਵੀ ਪਤਾ ਨੀ ਕਿੰਨੀ ਦੇਰ ਹੋ ਗਈ ਆ ਉਹਨਾਂ ਚੀਜ਼ਾਂ ਨੂੰ। ਜੇ ਬੱਚਿਆਂ ਨੂੰ ਇਹ ਦੱਸੋ ਕਿ ਸਾਡੇ ਟਾਈਮ ਤੇ ਕੰਪਿਊਟਰ ਨਹੀਂ ਹੁੰਦੇ ਸੀਗੇ ਜਾਂ ਬਲੈਕ ਐਂਡ ਵਾਈਟ ਟੀਵੀ ਸੀ ਜਾਂ, ਤੇ ਉਹਨਾਂ ਨੂੰ ਏਦਾਂ ਲੱਗਦਾ ਵੀ ਤੁਸੀਂ ਕਿਹੜੀ ਸਦੀ ਦੀਆਂ ਗੱਲਾਂ ਕਰਦੇ ਆ। ਤੇ ਫੇਰ ਕਿਸੇ ਵੇਲੇ ਤਾਂ ਐ ਲੱਗਦਾ ਹੁੰਦਾ ਵੀ ਹਾਂ ਹੈ ਇੰਨੀ ਵੀ ਨੀ ਦੇਰ ਹੋ ਗਈ, ਪਰ ਇੰਨੇ ਆਪਣੇ ਸਮੇਂ ਦੇ ਵਿੱਚ ਅਸੀਂ ਕਿੰਨਾ ਕੁਛ ਕਿੰਨੀਆਂ ਚੇਂਜਿਸ ਦੇਖ ਲਈਆਂ ਨਾ।
ਹਾਂਜੀ ਹਾਂਜੀ, ਜਦੋਂ ਸੀਨਾ ਹਿੱਲ ਜਾਂਦਾ ਸੀ ਹਨਾ, ਇੱਕ ਨੇ ਥੱਲੇ ਖੜਨਾ ਸਾਡਾ ਨਾ ਟੀਵੀ ਬਾਵਾ ਅੰਦਰ ਜਾ ਕੇ ਪਿਆ ਹੁੰਦਾ ਸੀ, ਤਿੰਨ ਜਾਣੇ ਨੂੰ ਪਤਾ ਲੱਗਦਾ ਹੁੰਦਾ ਸੀ ਵੀ ਸੀਨਾ ਇੱਕ ਨੇ ਉੱਤੋਂ ਹਲਾਉਣਾ, ਇੱਕ ਨੇ ਵਿਚਾਲੇ ਖੜਨਾ, ਇੱਕ ਨੇ ਟੀਵੀ ਦੇਖਣਾ ਤੇ ਕਹਿਣਾ
ਜੀ
ਐਵੇਂ ਕੱਟੀ ਜਾਣਾ ਆ ਗਿਆ ਆ ਗਿਆ, ਉਹ ਹਿੱਲ ਗਿਆ ਹਿੱਲ ਗਿਆ, ਜਦੋਂ ਉਹਨੇ ਕਰਕੇ ਆਉਣਾ ਉਦੋਂ ਫੇਰ ਸੀਨਾ ਹਿੱਲ ਜਾਣਾ।
ਬਿਲਕੁਲ ਸਹੀ ਗੱਲ ਹੈ ਜੀ। ਸੋ ਐਂਟੀਨਾ ਘੁਮਾਉਣ ਵਾਲੀ ਜਿਹੜੀ ਯਾਦ ਆ ਤਾਂ ਹਰ ਕਿਸੇ ਦੀ ਜ਼ਿੰਦਗੀ ਨਾਲ ਜੁੜੀ ਹੋਈ ਆ, ਔਰ ਬੜੀ ਪਿਆਰੀ ਯਾਦ ਹੈ ਹਨਾ, ਹਰ ਕਿਸੇ ਦੀ ਯਾਦ ਹੈ ਔਰ ਬਹੁਤ ਹੀ ਪਿਆਰੀ ਯਾਦ ਹੈ। ਸੋ ਬਹੁਤ ਵਧੀਆ ਲੱਗਾ ਗੁਰਪ੍ਰੀਤ ਜੀ, ਤੁਸੀਂ ਸਾਰੇ ਆਪਣੀਆਂ ਯਾਦਾਂ ਯਾਦ ਕਰਦੇ ਹੋ ਤੇ ਮੈਨੂੰ ਵੀ ਕਿੰਨੀਆਂ ਯਾਦਾਂ ਹੋਰ ਯਾਦ ਆ ਜਾਂਦੀਆਂ। ਸੋ ਆਪਣਾ ਪਨ ਲੱਗਦਾ ਫਿਰ, ਹੈ ਨਾ, ਲੱਗਦਾ ਵੀ ਅਸੀਂ ਇਕੱਠਿਆਂ ਨੇ ਸਮਾਂ ਹੰਡਾਇਆ ਹੋਇਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਲਈ ਗੁਰਪ੍ਰੀਤ ਜੀ। ਕੁਛ ਹੈਲੋ ਹੈਲੋ
ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਕੀ ਹਾਲ ਹੈ?
ਸਤਿ ਸ਼੍ਰੀ ਅਕਾਲ ਸੁਖਪ੍ਰੀਤ ਕੌਰ ਜੀ, ਸਤਿ ਸ਼੍ਰੀ ਅਕਾਲ ਸਰਜੀਤ ਭਾਜੀ, ਤੁਹਾਨੂੰ ਜੀ ਤੇ ਹਰਮਾ ਰੇਡੀਓ ਦੇ ਸਾਰੇ।
ਕੁਲਦੀਪ ਨਾ ਉੱਚੀ ਜਿਹੀ ਆਵਾਜ਼ ਮਾਰਦੇ ਹੁੰਦੇ ਆ ਸਰਬਜੀਤ ਭਾਜੀ ਨੂੰ, ਪਟਿਆਲੇ ਤੱਕ ਸੁਣ ਜਾਵੇ, ਹੈ ਨਾ? ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ ਤੇ ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ, ਹੈ ਨਾ?
ਲੇਟ ਹੀ ਹੋ ਗਈ, ਜਿਦਾਂ ਇੱਕ ਤਾਂ ਥੋੜੀ ਤਬੀਅਤ ਠੀਕ ਨੀ, ਇੱਕ ਕੰਮ ਤੇ ਗਏ ਨੀ ਤੇ ਘਰ ਦੇ ਵਿੱਚ ਬਸ ਕੰਮ ਕਰਾਂ ਕੀ, ਹੈ ਨਾ, ਨਿਕਲ ਗਿਆ ਕੰਮ ਟਾਈਮ, ਛੁੱਟੀ ਸੀ ਸਾਡੇ ਅੱਜ ਤੇ ਯਾਦ ਤਾਂ ਨੀ ਬੜਾ ਕੁਝ ਆਇਆ ਮੈਨੂੰ ਤਾਂ, ਕਾਲੋ ਫਲਾਲਾ ਯਾਦ ਆਈ ਮੈਨੂੰ ਤੇ ਨਾ ਹਾਸਾ ਹੀ ਆ ਗਿਆ ਜਦੋਂ ਮੈਨੂੰ ਪਤਾ ਲੱਗਾ ਨਾ ਕਿ ਦੂਰਦਰਸ਼ਨ ਦੇ ਅਕੋਰਡਿੰਗ ਵੀ ਚੱਲ ਰਿਹਾ ਪ੍ਰੋਗਰਾਮ, ਤੇ ਮੈਨੂੰ ਹਾਸਾ ਆ ਗਿਆ ਵੀ ਕਾਲੋ ਫਲਾਲਾ ਆਉਂਦੀ ਹੁੰਦੀ ਸੀ ਤੇ ਉਹਦੇ ਵਿੱਚ ਨਾ ਬਿੱਲ ਵਤੌੜੀ ਹੁੰਦੀ ਸੀ। ਹਾਂਜੀ, ਉਹਦੇ ਚ ਨਾ ਇੱਕ ਬਿੱਲ ਵਤੌੜੀ ਹੁੰਦੀ ਸੀਗੀ ਤੇ ਜਿੱਦਾਂ ਕਾਫੀ ਉਹਦੇ ਵਿੱਚ ਹੁੰਦੇ ਸੀਗੇ ਕਿਰਦਾਰ ਤੇ ਉਹ ਜਦੋਂ ਉਹ ਖਤਮ ਹੋ ਜਾਂਦਾ ਤੇ ਅਸੀਂ ਉਹੀ ਕਿਰਦਾਰ ਆਪ ਨਿਭਾਉਂਦੇ ਹੁੰਦੇ ਸੀ, ਜਿੱਦਾਂ ਸ਼ਕਤੀਮਾਨ ਬਣਨਾ ਕਿਸੇ ਨੇ ਤੇ ਉਹੀ ਸਾਰੇ ਕਿਰਦਾਰ ਆਪ ਬਣਦੇ ਹੁੰਦੇ ਸੀ ਬਾਅਦ ਚੋਂ ਤੇ ਮੈਂ ਕਹਿਣਾ ਵੀ ਹਾਂਜੀ, ਤੇ ਇੱਕ ਮਲਕਾ ਮੀਰਾ ਹੁੰਦੀ ਸੀ ਉਹਦੇ ਵਿੱਚ ਨਾ ਤੇ ਉਹ ਮੈਂ ਮਲਕਾ ਮੀਰਾ ਬਣਨਾ, ਉਹ ਰਾਣੀ ਹੁੰਦੀ ਤੇ ਮੈਂ ਮਲਕਾ ਮੀਰਾ ਬਣਨਾ ਤੇ ਉਹ ਸਾਡੇ ਨਾ ਸੀੜੀਆਂ ਹੁੰਦੀਆਂ ਸੀ ਦਾਦੀ ਦੇ ਕਮਰੇ ਚ, ਉਹ ਜਿੱਦਾਂ ਇੱਕ ਤਾਂ ਗਾਡਰ ਹੁੰਦੇ ਇੱਕ ਲੱਕੜ ਦੀਆਂ ਸੀੜੀਆਂ ਹੁੰਦੀਆਂ
ਵੱਡੀਆਂ ਹੁੰਦੀਆਂ, ਬਿਲਕੁਲ ਬਿਲਕੁਲ
ਹਾਂਜੀ ਹਾਂਜੀ, ਤੇ ਉਹ ਨਾ ਜੀ ਸਟੀਰੀਆਂ ਸੀਗੀਆਂ ਤੇ ਮਤਲਬ ਦਾਦੀ ਦੀਆਂ ਨਾ ਪੇਟੀ ਦੇ ਉੱਤੇ ਪੇਟੀ ਰੱਖੀਆਂ ਹੁੰਦੀਆਂ ਸੀ ਤੇ ਥੱਲੇ ਨਾ ਉਹਨਾਂ ਨੇ ਗਰਮੀਆਂ ਦਾ ਕਰਕੇ ਆ ਜਿਹੜੀਆਂ ਰਜਾਈਆਂ ਰਜਾਈਆਂ ਕੱਢ ਕੇ ਬਾਹਰ ਸੁੱਕਣੇ ਪਾਉਂਦੇ ਹੁੰਦੇ ਸੀਗੇ ਤੇ ਬਾਅਦ ਵਿੱਚ ਥੱਲੇ ਕਮਰੇ ਚ ਰੱਖੀਆਂ ਸੀਗੀਆਂ ਤੇ ਅਸੀਂ ਜਵਾਕਾਂ ਨੂੰ ਲੱਭ ਕੇ ਖੇਡ ਵੀ ਚਲੋ ਹਨਾ ਵੀ ਹੁਣ ਅਸੀਂ ਮਲਕਾ ਵੀ ਰਾ ਲਏ ਸਾਰੇ ਆਪਣੇ ਜਿਹੜੇ ਉਹ ਡਾਇਲੋਗ ਹੈਗੇ ਉਹ ਪੂਰੇ ਕਰ ਲਈਏ, ਉਹਨੇ ਵੀ ਕਿਤੇ ਅਲੋ ਫਲਾਲਾ ਦੇ ਵਿੱਚ ਛਾਲ ਮਾਰੀ ਹੁੰਦੀ ਤੇ ਮੈਂ ਵੀ ਮਾਰਨ ਲੱਗੀ ਹਨਾ, ਮੈਂ ਕਿਹਾ ਮੈਂ ਮਲਕਾ ਵੀ ਰਾਹੂ ਹਨਾ, ਜਦੋਂ ਮੈਂ ਉੱਤੋਂ ਚੜ ਕੇ ਛਾਲ ਮਾਰੀ ਤੇ ਮੇਰਾ ਸਿਰ ਵੱਜਾ ਸਟੀਰੀ ਨਾਲ ਤੇ ਆਪਾਂ ਥੱਲੇ ਤੇ ਉਹ ਜਿਹੜਾ ਮੇਰਾ ਮੇਰੀ ਅਲੋ ਫਲਾਲਾ ਨਿਕਲੀ ਨਾ, ਮਤਲਬ ਜਦੋਂ ਮੈਂ ਡਿੱਗੀ ਬੇਹੋਸ਼ ਵੀ ਹੋ ਗਈ ਤੇ ਜਿਹੜੀ ਮੇਰੀ ਅਲੋ ਫਲਾਲਾ ਨਿਕਲੀ ਤੇ ਚਾਰ ਦਿਨ ਬਾਅਦ ਚ ਉਹ ਤਾਂ ਬਾਲੀ ਕਮਾਲ ਦੀ ਹੋ ਗਈ ਤੇ ਉਹਦਾ ਕਰਕੇ ਅੱਜ ਵੀ ਸਾਰੇ ਘਰ ਦੇ ਮਤਲਬ ਮੈਨੂੰ ਮਲਕਾ ਵੀ ਰਾਈ ਕਹਿੰਦੇ, ਕਈ ਵਾਰੀ ਬੱਚੇ ਬੱਚੇ ਜਿੱਦਾਂ ਸਾਡੇ ਗਰੁੱਪ ਚ ਚੈਟਿੰਗ ਹੁੰਦੀ ਨਾ ਤੇ ਉਹ ਏਦਾਂ ਹੀ ਕਰਦੇ ਹੁੰਦੇ ਆ ਮਲਕਾ ਵੀ ਰਾ ਕਿੱਦਾਂ, ਮੈਂ ਕਿਹਾ ਹੁਣ ਵੀ ਏਦਾਂ ਗਿਆ ਕਰੋ ਵੀ ਹੁਣ ਤਾਂ ਮੈਂ ਵਧੀਆ ਆਇਆ ਬਈ।
ਸੱਚੀ ਗੱਲ ਆ, ਉਹ ਕਿਰਦਾਰ ਸਾਡੇ ਜ਼ਿੰਦਗੀ ਦਾ ਇੰਨਾ ਹਿੱਸਾ ਹੁੰਦੇ ਸੀਗੇ ਨਾ ਵੀ ਬਸ ਬਈ ਉਹ ਖਿਆਲਾਂ ਚ ਰਹਿੰਦੇ ਹੁੰਦੇ ਸੀਗੇ, ਹੈਨਾ? ਸੱਚੀ ਗੱਲ
ਤੇ ਖਬਰਾਂ ਤੋਂ ਬਾਅਦ ਜਾ ਕੇ ਕੁਛ ਆਉਣਾ ਹੁੰਦਾ ਸੀ।
ਪਰ ਤੁਸੀਂ ਖਬਰਾਂ ਵਿੱਚ ਆਵਾਜ਼ ਨੀ ਕੱਢ ਸਕਦੇ ਹੁੰਦੇ ਸੀ। ਸਾਡੇ ਘਰ ਤੇ ਇਹ ਅਸੂਲ ਹੁੰਦਾ ਸੀ ਕਿ ਅਸੀਂ ਚੂੰ ਨੀ ਕਰ ਸਕਦੇ ਸੀਗੇ ਜਦੋਂ ਖਬਰਾਂ ਸੀ। ਜੇ ਖੁਸਰ ਖੁਸਰ ਵੀ ਕਰਕੇ ਗੱਲ ਕਰਨੀ ਨਾ ਸਾਨੂੰ ਡੈਡੀ ਨੇ ਬਾਅਦ ਚ ਜਦੋਂ ਤੁਹਾਡਾ ਚਿੱਤਰਹਾਰ ਆਊਗਾ ਉਦੋਂ ਦੱਸਦਾ ਮੈਂ ਤੁਹਾਨੂੰ। ਕੋਈ ਇੰਨੀ ਸ਼ਾਂਤੀ ਨਾਲ ਖਬਰਾਂ ਸੁਣਦੇ ਹੁੰਦੇ ਸੀਗੇ ਉਹ 7 ਵਜੇ ਵਾਲੀਆਂ ਖਬਰਾਂ ਤੇ ਉਹ ਰਮਨ ਕੁਮਾਰ ਹੁਣਾਂ ਦਾ ਜਿਹੜਾ ਚਿਹਰਾ ਹੁੰਦਾ ਸੀਗਾ ਹਾ 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 ਵਾਹ ਵਾਹ ਹੈਗਾ ਬਹੁਤ ਹੀ ਹੁਣ ਖਬਰਾਂ ਹੁਣ ਖਬਰਾਂ ਵਿਸਥਾਰ ਨਾਲ ਏਦਾਂ ਕਰਕੇ ਬੋਲਦੇ ਹੁੰਦੇ ਸੀਗੇ। ਅਸੀਂ ਤਾਂ ਅਸੀਂ ਫਿਰ ਖਬਰਾਂ ਪੜ੍ਹਨ ਦੀ ਵੀ ਏਦਾਂ ਜਿੱਦਾਂ ਤੁਸੀਂ ਕਹਿੰਦੇ ਆ ਨਾ ਤਾਂ ਮਲਿਕਾ ਬਣਦੇ ਹੁੰਦੇ ਸੀ ਤੇ ਅਸੀਂ ਖਬਰਾਂ ਪੜ੍ਹੀਆਂ ਹੁੰਦੀਆਂ ਸੀ ਫਿਰ ਬਾਅਦ ਚ ਕਈ ਵਾਰੀ ਫਿਰ ਏਦਾਂ ਉਹ ਬਣ ਕੇ ਨਾ ਨਿਊਜ਼ ਰੀਡਰ ਤੇ ਜਾਂ ਅਨਾਊਂਸਰ ਉਹ ਵੀ ਚੀਜ਼ਾਂ ਬਹੁਤ ਕਰਦੀ ਹੁੰਦੀ ਸੀ ਮੈਂ ਤੇ ਆਹ ਰੇਡੀਓ ਵਾਲੀ ਜਿਹੜੀ ਚੀਜ਼ ਮੈਂ ਅੱਜ ਕਰਦੀ ਇਹ ਵੀ ਬਹੁਤ ਕਰਦੀ ਹੁੰਦੀ ਸੀਗੀ ਮੈਂ ਤੇ ਹੁਣ ਉਹ ਯਾਦ ਆਉਂਦਾ ਹੁੰਦਾ ਵੀ ਉਹ ਬਚਪਨ ਹੀ ਦੁਬਾਰਾ ਹੰਢਾ ਰਹੀ ਆ।
ਟੈਕਨੋਲੋਜੀ ਕਾਫੀ ਐਡਵਾਂਸ ਹੋ ਗਈ ਹੋਊਗੀ ਪਰ ਉਹਦੀ ਨਾ ਫ੍ਰੀਕੁਐਂਸੀ ਹਿੱਟ ਹਿੱਲ ਜਾਂਦੀ ਹੁੰਦੀ ਸੀ ਤੇ ਉਦੋਂ ਕਹਿ ਦੇਣਾ ਵੀ ਮੰਮੀ ਉਹਨਾਂ ਦੇ ਵੀ ਸੀਰੀਅਲ ਚੱਲਦੇ ਹੁੰਦੇ ਸੀਗੇ ਤੇ ਫਿਰ ਤਾਂ ਦੂਰਦਰਸ਼ਨ ਜਿੱਦਾਂ ਬੰਦ ਜਾ ਹੀ ਹੋ ਗਿਆ ਵੀ ਜਿੱਦਾਂ ਘੱਟ ਹੀ ਲੋਕਾਂ ਨੇ ਲਾਉਣਾ ਫਿਰ ਸਟਾਰ ਪਲੱਸ ਚੱਲਦਾ ਹੁੰਦਾ ਸੀ ਉੱਥੇ ਕੁਮਕੁਮ ਆਉਂਦੀ ਹੁੰਦੀ ਸੀ ਫਿਰ ਤੇ ਨਾ ਮੰਮੀ ਉਹਨਾਂ ਨੇ ਜਿੱਦਾਂ ਡੈਡੀ ਤੇ ਜੇ ਕਦੀ ਮੈਚ ਲੱਗ ਜਾਣਾ ਹਨਾ ਜੇ ਦੂਰਦਰਸ਼ਨ ਤੇ ਮੈਚ ਆਉਂਦੇ ਹੁੰਦਾ ਸੀ ਤੇ ਸਟਾਰ ਪਲੱਸ ਤੇ ਸੀਰੀਅਲ ਆਉਂਦੇ ਸੀ ਤੇ ਮੰਮੀ ਨੇ ਕਿਹੜਾ ਅੱਗ ਲੱਗ ਜੇ ਤੁਹਾਡੇ ਸਾਰੇ ਖਿਡਾਰੀ ਕਿਤੇ ਕਿਤੇ ਆਊਟ ਹੋ ਜਾਣ ਕਿਤੇ ਤੁਹਾਡਾ ਮੈਚ ਖਤਮ ਹੋ ਜਾਵੇ ਮੇਰੇ ਕੁੰਕੁਮ ਤੋਂ ਪਹਿਲੇ ਪਹਿਲੇ ਤੋਂ ਏਦਾਂ ਕਰ ਕਰਕੇ ਨਾ ਮਤਲਬ ਮੰਮੀ ਹੋਣਾ ਨੂੰ ਵੀ ਬੜਾ ਕਰੇਜ ਹੋਇਆ ਪਿਆ ਸੀਗਾ ਉਹ ਕਹਾਣੀ ਘਰ ਘਰ ਕੀ ਕੁੰਕੁਮ ਦੇਸ਼ ਮੈਂ ਨਿਕਲਾ ਹੋਗਾ ਚਾਂਦ ਮੈਨੂੰ ਯਾਦ ਆ ਮਤਲਬ ਉੱਥੇ ਨਾ ਨਿੱਕੇ ਨਿੱਕੇ
ਸਾਸ ਵੀ ਕਭੀ ਬਹੂ ਥੀ ਔਰ ਅਮਾਨਤ ਹੁੰਦਾ ਹੁੰਦਾ ਸੀਗਾ ਇੱਕ ਜ਼ੀ ਟੀਵੀ ਤੇ ਸੋ ਬਾਅਦ ਦੇ ਵਿੱਚ ਤੇ ਹੜ ਜਿਹਾ ਹੀ ਆ ਗਿਆ ਇਕਦਮ ਹੈਨਾ ਔਰ ਉਹ ਚੀਜ਼ਾਂ ਬਹੁਤ ਜ਼ਿਆਦਾ ਐਡਿਕਟਿਵ ਵੀ ਹੋ ਗਈਆਂ ਸੀਗੀਆਂ ਬਹੁਤ ਜ਼ਿਆਦਾ ਐਡਿਕਟਿਵ ਹੋਣ ਲੱਗ ਗਿਆ ਸੀ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਜਿਹੜਾ ਇੱਕ ਭੁੱਸ ਪੈ ਜਾਣਾ ਹੁੰਦਾ ਕਿਉਂਕਿ ਦੂਰਦਰਸ਼ਨ ਨੇ ਉਹ ਚੀਜ਼ਾਂ ਲਿਮਿਟਿਡ ਰੱਖੀਆਂ ਸੀਗੀਆਂ ਚਾਹੇ ਉਹ ਚਿੱਤਰਹਾਰ ਦੇ ਰੂਪ ਦੇ ਵਿੱਚ ਗੀਤ ਸੀ ਚਾਹੇ ਉਹ ਫਿਲਮ ਆਉਂਦੀ ਹੁੰਦੀ ਸੀ ਜਾਂ ਸੀਰੀਅਲ ਸੀ ਸਾਰਾ ਕੁਛ ਹੀ ਹੁੰਦਾ ਸੀ ਪਰ ਉਹ ਥੋੜਾ ਥੋੜਾ ਹੁੰਦਾ ਸੀ ਪਰ ਬਾਅਦ ਵਿੱਚ ਤੇ ਫਿਰ ਉਹ ਪਈ ਪਤਾ ਨੀ ਕਿੰਨੇ ਕੁ ਚੈਨਲ ਸ਼ੁਰੂ ਹੋ ਗਏ ਔਰ ਜੇ ਕਿਤੇ ਗੀਤ ਚੱਲਦੇ ਆ ਤੇ ਗੀਤ ਹੀ ਚੱਲੀ ਜਾਂਦੇ ਆ ਜੇ ਕਿਤੇ ਫਿਲਮਾਂ ਤੇ ਫਿਲਮਾਂ ਹੀ ਚੱਲੀ ਜਾਂਦੀਆਂ ਹਨਾ ਸੀਰੀਅਲਸ ਆ ਤੇ ਸੀਰੀਅਲਸ ਹੀ ਆਈ ਜਾਂਦੇ ਆ ਸੋ
ਬਿਲਕੁਲ
ਜੀ ਹਾਂ ਸੋ
ਜੀ ਤੁਹਾਨੂੰ ਯਾਦ ਹੈ ਜਦੋਂ ਨਵਾਂ ਸਾਲ ਦਾ ਪ੍ਰੋਗਰਾਮ ਆਉਂਦਾ ਹੁੰਦਾ ਸੀ ਨਵੇਂ ਸਾਲ ਵਾਲੇ ਪ੍ਰੋਗਰਾਮ ਵਾਲੇ ਦਿਨ ਨਾ ਮਤਲਬ ਬੰਦ ਨੀ ਹੋਣਾ ਚਾਹੀਦਾ ਹਨਾ ਟੀਵੀ ਤੇ ਜੇ ਸਾਡਾ ਬੰਦ ਹੋ ਗਿਆ ਸਾਡੇ ਭੂਆ ਜੀ ਨਾ ਖੇਤਾਂ ਚ ਰਹਿੰਦੇ ਹੁੰਦੇ ਸੀ ਸਾਡੇ ਤੋਂ ਜਾਣੀ ਕੀ ਕਹਿ ਲੋ 2 ਕਿਲੋਮੀਟਰ ਦੀ ਦੂਰੀ ਤੇ ਖੇਤ ਸੀਗੇ ਤੇ ਉੱਥੇ ਰਹਿੰਦੇ ਹੁੰਦੇ ਸੀ ਤੇ ਅਸੀਂ ਰਾਤ ਨੂੰ 12 ਵਜੇ ਤੁਰ ਕੇ ਚਲੇ ਗਏ ਉਹਨਾਂ ਦੇ ਘਰੇ ਵੀ ਸਾਡੀ ਲਾਈਟ ਹੈਗੀ ਨੀ ਆ ਤੇ ਭੂਆ ਜੀ ਕੇ ਵੰਨੀ ਲਾਈਟ ਆਉਂਦੀ ਪਈ ਆ ਤੇ ਉਧਰ ਚਲ ਜਾਈਏ ਹਨਾ ਤੇ ਅਸੀਂ ਤੁਰ ਕੇ ਭੱਜਣਾ ਉਹ ਕੀ ਅੱਧੇ ਪੌਣੇ ਘੰਟੇ ਦੇ ਪ੍ਰੋਗਰਾਮ ਵੀ ਅਸੀਂ ਕਰਕੇ ਕਰਕੇ ਭੱਜੇ ਕਹਿ ਵੀ ਹਨਾ ਸਾਡਾ ਸੀਰੀਅਲ ਨਾ ਕਿਤੇ ਉਹ ਕਿਤੇ ਖਰਾਬ ਨਾ ਹੋ ਜਾਏ ਸਾਡਾ ਨਵੇਂ ਸਾਲ ਦਾ ਪ੍ਰੋਗਰਾਮ
ਨਵੇਂ ਸਾਲ ਦਾ ਪ੍ਰੋਗਰਾਮ ਉਹਦਾ ਬੜਾ ਚਾਅ ਹੁੰਦਾ ਸੀਗਾ ਜੀ ਬਿਲਕੁਲ ਸਹੀ ਗੱਲ ਆ ਔਰ ਮੂੰਗੀਆਂ ਰਿਓੜੀਆਂ ਰੱਖ ਲੈਣੀਆਂ ਨਾਲ ਤੇ ਨਾਲ ਉਹ ਖਾਣੀ ਤੇ ਨਾਲ
ਰੱਖ ਲੈਣੀਆਂ
ਇਕੱਠਿਆਂ ਨੇ ਬੈਠ ਕੇ ਬਿਲਕੁਲ
ਮਨਾਉਣਾ ਹਾਂਜੀ
ਸੋ ਬਹੁਤ ਵਧੀਆ ਦਿਨ ਹੁੰਦੇ ਸੀ ਗੁਰਜੀ ਬਹੁਤ ਬਹੁਤ ਸ਼ੁਕਰੀਆ ਹੈ ਨਾ ਮੈਨੂੰ ਲੱਗਦਾ ਕਾਲਜ ਸਾਡੇ ਨਾਲ ਹੋਰ ਵੀ ਨੇ ਉਹਨਾਂ ਨੂੰ ਵੀ ਲੈਣੇ ਆ ਫਿਰ ਠੀਕ ਹੈ ਕੁਲਦੀਪ ਬਹੁਤ ਬਹੁਤ ਸ਼ੁਕਰੀਆ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਸਵਿਤਾ ਜੀ ਕੀ ਹਾਲ ਚਾਲ
ਠੀਕ ਠਾਕ ਵਧੀਆ ਅੱਜ ਤੁਸੀਂ ਬਹੁਤ ਪੁਰਾਣੀਆਂ ਯਾਦਾਂ ਯਾਦ ਕਰਾਤੀਆਂ ਵਿਸ਼ਾ ਚੁਣ ਕੇ ਅੱਜ ਦੂਰਦਰਸ਼ਨ
ਠੀਕ ਹੈ ਮੈਂ ਤੇ ਆਪਣਾ ਭੁੱਸ ਪੂਰਾ ਕਰਦੀ ਹੁੰਦੀ ਆ ਮੈਂ ਕੱਲੀ ਬੈਠੀ ਯਾਦ ਕਰਦੀ ਰਹਿੰਦੀ ਹੁੰਦੀ ਸੀਗੀ ਹੁਣ ਮੈਨੂੰ ਲੱਗਦਾ ਹੁੰਦਾ ਮੈਂ ਬਾਕੀਆਂ ਨੂੰ ਵੀ ਉਂਗਲ ਲਾਵਾਂ ਹਨਾ ਮੈਂ ਹੀ ਕੱਲੀ ਕਿਉਂ ਸੋ ਅਸੀਂ ਸਾਰੇ ਇਕੱਠੇ ਬੈਠ ਕੇ ਬੁੱਧਵਾਰ ਨੂੰ ਯਾਦ ਕਰੀ ਦੀਆਂ ਯਾਦਾਂ ਆਪਣੀਆਂ ਸੋ ਕੀ ਯਾਦ ਆਇਆ ਦੱਸੋ ਤੁਹਾਨੂੰ
ਅਸੀਂ ਜੀ ਤਿੰਨ ਭੈਣ ਭਰਾ ਹੈਗੇ ਆਪਾਂ ਤੇ ਜਦੋਂ ਆਪਾਂ ਛੋਟੇ ਹੁੰਦੇ ਸੀ ਜਦੋਂ ਸਕੂਲ ਜਾਣਾ ਹੁੰਦਾ ਸੀ ਉਦੋਂ ਅਸੀਂ ਹਮੇਸ਼ਾ ਲੇਟ ਉੱਠਦੇ ਸੀ ਜਦੋਂ ਸੰਡੇ ਹੁੰਦਾ ਸੀ ਆਪਾਂ ਉੱਠ ਜਾਣਾ 6 ਵਜੇ ਤੇ ਲਾਈਨ ਲਾ ਲੈਣੀ ਬਾਥਰੂਮ ਮੋਹਰੇ, ਫਟਾਫਟ ਨਹਾ ਕੇ ਬਾਹਰ ਨਿਕਲ ਗਏ 7 ਵਜੇ ਟੀਵੀ ਦੇ ਮੋਹਰੇ, ਪਹਿਲਾਂ ਰੰਗੋਲੀ, ਉਹ ਤੋਂ ਬਾਅਦ ਸੋਹਣਾ ਪ੍ਰੋਗਰਾਮ ਦਾ ਸਿਲਸਿਲਾ ਚੱਲੀ ਜਾਣਾ ਫਿਰ ਚੰਦਰਕਾਂਤ, ਫਿਰ ਹੋਰ ਵੀ ਜਿੰਨੇ ਸੀਰੀਅਲ ਆਉਂਦੇ ਸੀ ਸੰਡੇ ਨੂੰ, ਇੱਕ ਕੈਪਟਨ ਵਿਊਮ ਆਉਂਦਾ ਹੁੰਦਾ ਸੀਗਾ,
ਰੰਗੋਲੀ ਦੇ ਚੰਦਰਕਾਂਤਾ ਦੇ ਵਿੱਚ ਬੜਾ ਟਾਈਮ ਹੁੰਦਾ ਸੀ ਨਾ, ਉਹਦੇ ਵਿੱਚ ਜਲਦੀ ਜਲਦੀ ਸਿਰ ਨਾ ਲਈਦੇ ਹੁੰਦੇ ਸੀਗੇ, ਕਿਉਂਕਿ ਫਿਰ ਨਹੀਂ ਤਾਂ ਅਲਾਊਡ ਨਹੀਂ ਹੁੰਦਾ ਸੀ ਸਾਡੇ ਘਰ ਚ, ਇਹ ਹੁੰਦਾ ਸੀ ਕਿ ਜਿਹੜਾ ਚੰਦਰਕਾਂਤਾ ਵੇਲੇ ਤੱਕ ਸਿਰ ਨਾ ਲਊਗਾ ਉਹੀ ਚੰਦਰਕਾਂਤਾ ਦੇਖ ਸਕਦਾ, ਨਹੀਂ ਤਾਂ ਨਹੀਂ, ਤੇ ਨਹੀਂ ਤਾਂ ਕੌਣ ਸਵੇਰੇ ਸਵੇਰੇ ਨਹਾਵੇ ਸਿਰ, ਤੇ ਉਹਦੇ ਵਿੱਚ ਹੀ ਚਲੋ ਇਹ ਵੀ ਹੁੰਦਾ ਸੀ ਭਾਈ ਕੰਮ ਨਿਬੇੜ ਲਈਦੇ ਸੀ ਅਸੀਂ, ਹਨਾ।
ਸੱਚੀ
ਗੱਲ ਆ, ਕਹਿੰਦੇ ਸਿਤਾਰ ਜੀ ਵਜਾਈ ਜਾਣੀ, ਕਿੰਨੇ ਪਿਆਰੇ, ਬਿਲਕੁਲ ਇੱਦਾਂ ਹੁੰਦਾ ਸੀਗਾ, ਉਹੀ ਚੱਲਦਾ ਹੁੰਦਾ ਸੀ 3 ਦਿਨ ਜਾਂ 7 ਦਿਨ ਹਨਾ, ਤੇ ਸੱਚੀ ਗੁੱਸਾ ਬਹੁਤ ਚੜਦਾ ਹੁੰਦਾ ਸੀਗਾ ਵੀ ਹਾਏ ਏਦਾਂ ਲੱਗਦਾ ਸੀ ਟੀਵੀ ਬੇਚਾਰਾ ਬਿਮਾਰ ਹੋਇਆ ਹਨਾ। ਅੱਛਾ ਰਹਿ ਨੀ ਹੁੰਦਾ ਸੀ, ਥੋੜੀ ਦੇਰ ਬਾਅਦ ਚਲਾ ਕੇ ਵੀ ਦੇਖ ਲਈਦਾ ਸੀਗਾ ਵੀ ਫੇਰ ਉਹ ਢੂੰ ਢੂੰ ਹੋਈ ਜਾਣੀ ਤੇ ਲੱਗਣਾ ਵੀ ਅਜੇ ਵੀ ਬਿਮਾਰ ਹੀ ਆ ਬੇਚਾਰਾ ਹਨਾ, ਰਿਕਵਰੀ ਤੇ ਉਹ
ਕਲਾਸ ਲੱਗਦੀ ਹੁੰਦੀ ਸੀ ਰਾਤ ਨੂੰ, ਅਸੀਂ ਨਾ ਰੋਟੀ ਇਕੱਠੇ ਬਹਿ ਕੇ ਖਾਂਦੇ ਹੁੰਦੇ ਸੀ ਪੂਰਾ ਪਰਿਵਾਰ ਨਾ ਰਾਤ ਨੂੰ, ਤੇ ਉਹ ਟਾਈਮ ਹੁੰਦਾ ਸੀ ਖਬਰਾਂ ਨਿਊਜ਼ ਆਉਂਦੀਆਂ ਸੀ, ਤੇ ਡੈਡੀ
ਨੇ
ਚੁੱਪ, ਕਿਸੇ ਦੀ ਆਵਾਜ਼ ਨੀ ਨਿਕਲਣੀ ਚਾਹੀਦੀ, ਤੇ ਉਹਦੇ ਤੋਂ ਬਾਅਦ ਜਦੋਂ ਹਿੰਦੀ ਦੀਆਂ ਖਬਰਾਂ ਫਿਨਿਸ਼ ਹੋ ਜਾਂਦੀਆਂ ਸੀ, ਉਹ ਤੋਂ ਬਾਅਦ ਇੰਗਲਿਸ਼ ਦੀਆਂ ਖਬਰਾਂ ਆਉਂਦੀ ਹੁੰਦੀਆਂ ਸੀ, ਇੰਗਲਿਸ਼ ਦੀ ਨਿਊਜ਼, ਉਦੋਂ ਫਿਰ ਸਾਡੀ ਕਲਾਸ ਲਾਉਣੀ ਡੈਡੀ ਨੇ, ਫਿਰ ਡੈਡੀ ਨੇ ਸਾਨੂੰ ਪੁੱਛਣਾ ਦੱਸੋ ਕੀ ਕਹਿੰਦੇ ਆ, ਦੱਸੋ ਕੀ ਕਹਿੰਦੇ ਆ, ਉਸ ਵੇਲੇ ਤੁਹਾਨੂੰ ਪਤਾ ਇੰਗਲਿਸ਼ ਵੀ ਸਾਡੀ ਠੀਕ ਠਾਕ ਸੀ, ਪਤਾ ਕੁਛ ਲੱਗਦਾ ਨੀ ਰਿਹਾ ਸੀ, ਇੱਕ ਦੂਜੇ ਨੂੰ ਦੂਜੇ ਵੱਲ ਅੱਖਾਂ ਤੱਕ ਤੱਕ ਦੇਖਣਾ ਵੀ ਤੂੰ ਦੱਸ ਤੂੰ ਦੱਸ ਤੂੰ ਦੱਸ ਵੀ ਕੀ ਕਹਿੰਦਾ, ਬੜੇ ਝੜਕੇ ਖਾਧੇ ਉਦੋਂ ਡੈਡੀ ਨੇ, ਬਹੁਤ ਝੜਕੇ ਮਾਰਨੇ ਨੇ, ਕਹਿੰਦਾ ਹੁਣ ਸਮਝ ਨਹੀਂ ਲੱਗਦੀ ਹੈ ਕੀ ਕਹਿੰਦੇ, ਸੁਣੋ ਉਹਨੂੰ ਧਿਆਨ ਨਾਲ ਕੀ ਕਹਿੰਦੇ ਉਹ,
ਮੇਰਾ ਵੀ ਉਹੀ, ਸਾਡੇ ਘਰ ਚ ਵੀ ਸੇਮ ਉਹੀ ਚੱਲਦਾ ਹੁੰਦਾ ਸੀ ਹਨਾ, ਤੁਹਾਡੇ ਚ ਵੀ ਉਹੀ ਚੱਲਦਾ ਸੀ, ਸੋ ਹਰ ਘਰ ਦੀ ਕਹਾਣੀ ਇਹੀ ਹੁੰਦੀ ਸੀਗੀ ਹਨਾ। ਉਹ ਤੇ ਜਿਹੜੇ ਨਿਊਜ਼ ਰੀਡਰ ਹੁੰਦੇ ਸੀ, ਉਹ ਸਲਮਾ ਸੁਲਤਾਨ ਹੁੰਦੀ ਸੀ, ਅਵਿਨਾਸ਼ ਕੌਰ ਸਰੀਨ ਹੁੰਦੀ ਸੀ, ਮੰਜਰੀ ਜੋਸ਼ੀ ਹੁੰਦੀ ਸੀਗੀ, ਬੜੀਆਂ ਪਿਆਰੀਆਂ ਪਿਆਰੀਆਂ, ਉਹਨਾਂ ਦਾ ਇੱਕ ਹੀ ਸਟਾਈਲ ਹੁੰਦਾ ਸੀ, ਸਲਮਾ ਸੁਲਤਾਨ ਦੇ ਖੁੱਲੇ ਵਾਲ ਤੇ ਉਹਨਾਂ ਦੇ ਵਿੱਚ ਲੱਗਾ ਫੁੱਲ, ਅਵਿਨਾਸ਼ ਕੌਰ ਸਰੀਨ ਦੀ ਉਹ ਮੋਟੀ ਜੀ ਗੋਲ ਬਿੰਦੀ ਹੈ ਨਾ, ਔਰ ਸੱਚੀ ਬਹੁਤ ਹੀ ਮਜ਼ੇਦਾਰ ਦਿਨ ਹੁੰਦੇ ਸੀ, ਉਹ ਸਾਰੇ ਕਿਰਦਾਰ ਜ਼ਿੰਦਗੀ ਦਾ ਇੱਕ ਹਿੱਸਾ ਹੁੰਦੇ ਸੀ, ਔਰ ਦੇਖੋ ਅਜੇ ਤੱਕ ਵੀ ਸਾਡੇ ਨਾਲ ਜੁੜੇ ਹੋਏ ਆ ਹਨਾ। ਸੋ ਸਾਨੂੰ ਵੀ ਮੈਨੂੰ ਲੱਗਦਾ ਹੁੰਦਾ ਕੋਈ ਚੰਗੀ ਚੀਜ਼ ਹੀ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਅੱਜ ਕੇ ਬੱਚੇ ਕੀ ਦੇਖ ਰਹੇ ਆ, ਯਾਦਾਂ ਦਾ ਹਿੱਸਾ ਬਣਨ ਵਾਲੇ ਆ, ਇਹ ਸਿਰਫ ਉਹ ਅੱਜ ਹੀ ਨੀ ਦੇਖ ਰਹੇ, ਇਹ ਚੀਜ਼ਾਂ ਉਹਨਾਂ ਦੇ ਨਾਲ ਪੂਰੀ ਉਮਰ ਭਰ ਚੱਲਣੀਆਂ, ਠੀਕ ਉਸੇ ਤਰ੍ਹਾਂ ਜਿੱਦਾਂ ਸਾਡੇ ਨਾਲ ਅੱਜ ਉਹ ਚੀਜ਼ਾਂ ਚੱਲਦੀਆਂ ਪਈਆਂ ਹਨਾ।
ਹਾਂਜੀ, ਮੈਂ ਤੁਹਾਨੂੰ ਦੱਸਾਂ, ਮੇਰਾ ਬੇਟਾ ਆਸਟ੍ਰੇਲੀਆ ਬੋਰਨ ਆ, ਇਹਦਾ ਇੱਧਰ ਹੀ ਬੋਰਨ ਹੋਇਆ, ਪਰ ਫਿਰ ਵੀ ਇੱਕ ਸੀਰੀਅਲ ਆਉਂਦਾ ਆਪਣਾ ਹਿੰਦੀ ਦਾ ਬਾਲਵੀਰ, ਤੇ ਉਹ ਬਹੁਤ ਦੇਖਿਆ ਪਹਿਲੇ 2-3 ਸਾਲ ਉਹਨੇ ਬਹੁਤ ਦੇਖਿਆ, ਮੋਟੂ ਪਤਲੂ ਹੈ, ਮਤਲਬ ਹਿੰਦੀ ਸੀਰੀਅਲ ਦੇ ਇਹਨੂੰ ਮਤਲਬ ਜੁੜਿਆ ਰਵੇ ਸਾਡੇ ਨਾਲ ਕਦੇ ਗੱਲ ਚੱਲਦੇ ਆ,
ਲੈਂਗੁਏਜ ਦਾ ਬਹੁਤ ਫਰਕ ਪੈਂਦਾ, ਲੈਂਗੁਏਜ ਦਾ ਫਰਕ ਵੀ ਪੈਂਦਾ।
ਹਾਂਜੀ ਹਾਂਜੀ ਹਾਂਜੀ,
ਬਿਲਕੁਲ।
ਚਲੋ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਸੁਣਨ ਲਈ ਤੇ ਯਾਦਾਂ ਤਾਜ਼ਾ ਕਰਨ ਲਈ, ਫੇਰ ਕਾਲ ਕਰਾਂਗੇ।
ਬਹੁਤ ਬਹੁਤ ਸ਼ੁਕਰੀਆ ਸਵਿਤਾ ਜੀ, ਏਦਾਂ ਹੀ ਸਾਂਝ ਪਾਇਆ ਕਰੋ ਹਰ ਵਾਰੀ, ਤੁਸੀਂ ਹਮੇਸ਼ਾ ਹੀ ਅਸੀਂ ਯਾਦਾਂ ਯਾਦ ਕਰੀ ਦੀਆਂ ਆਪਣੀਆਂ ਬੁੱਧਵਾਰ ਨੂੰ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਠੀਕ ਹੈ ਜੀ, ਲਓ ਜੀ ਸੰਦੀਪ ਰਾਏ ਹੁਣੀ ਅੱਗੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਸੰਦੀਪ ਜੀ, ਸਤਿ ਸ਼੍ਰੀ ਅਕਾਲ ਸੰਦੀਪ ਜੀ,
ਕੀ ਹਾਲ ਹੈ ਜੀ?
ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ।
ਮੈਨੂੰ ਨਾ 2-3 ਚੀਜ਼ਾਂ ਚੇਤੇ ਆਈਆਂ, ਜਿੱਦਾਂ ਇੱਕੋ ਡਾਇਲੌਗ ਨਹੀਂ ਹੁੰਦਾ ਸੀ, ਅੰਧੇਰਾ ਕਾਇਮ ਰਹੇ।
ਹਾਂਜੀ
ਇੱਕ ਕਰੈਕਟਰ ਹੁੰਦਾ ਸੀ, ਉਹ ਬੰਦਾ ਅੱਜ ਕੱਲ ਵੀ ਮੈਂ ਸੀਰੀਅਲ ਚ ਦੇਖਿਆ, ਪੀਟਰ ਗੋਮਸ, ਜੇ ਸਾਨੂੰ ਯਾਦ ਹੋਵੇ।
ਨਹੀਂ ਉਹ ਨੀ ਮੈਨੂੰ ਯਾਦ,
ਉਹ ਸ਼ਾਇਦ ਯੁੱਗ ਵਿੱਚ
ਸੀਰੀਅਲ ਚ ਹੁੰਦਾ ਸੀ,
ਬਦਲਾ ਗਾਣਾ।
ਅੱਛਾ,
ਯੁੱਗ ਸੀਰੀਅਲ ਆਉਂਦਾ ਹੁੰਦਾ ਸੀ ਨਾ, ਯੁੱਗ ਬਦਲਾ ਬਦਲਾ ਹਿੰਦੁਸਤਾਨ।
ਹਾਂ ਹਾਂ, ਯੁੱਗ ਸੀਰੀਅਲ ਤਾਂ ਹੁੰਦਾ ਸੀ। ਹਾਂ ਬਿਲਕੁਲ,
ਹਾਂ ਉਹਦੇ ਵਿੱਚ ਸੀ ਸ਼ਾਇਦ।
ਠੀਕ ਹੈ ਠੀਕ ਹੈ। ਹਾਂ, ਔਰ ਤੁਹਾਡਾ ਫੇਵਰਿਟ ਕਿਹੜਾ ਹੁੰਦਾ ਸੀ ਸੀਰੀਅਲ?
ਚੰਦਰਕਾਂਤਾ ਵੇ ਯੱਕੂ ਕਹਿੰਦਾ ਹੁੰਦਾ ਸੀਗਾ, ਨਾਂ ਕੀ ਸੀ ਉਹਦਾ?
ਓਹੀ ਸੀ ਆਹ ਜਿਹੜਾ ਹੁਣ ਵੀ ਆਉਂਦਾ, ਕੀ ਨਾਮ ਹੁੰਦਾ ਸੀ ਉਹਦਾ? ਲੈ ਮੈਂ ਵੀ ਨਾਂ ਭੁੱਲ ਗਈ, ਚੰਦਰਕਾਂਤਾ ਦੇ ਵਿੱਚ ਹੁੰਦਾ ਸੀ ਨਾਂ ਉਹਦਾ। ਬਹੁਤਿਆਂ ਨੂੰ ਯਾਦ ਆ ਗਿਆ ਹੁਣ, ਯੱਕੂ ਕਹਿੰਦਾ ਹੁੰਦਾ ਸੀ ਜਿਹੜਾ, ਹਨਾ, ਕੀ ਨਾਂ ਹੁੰਦਾ ਸੀ ਉਹਦਾ? ਵੀ ਦੱਸੋ ਹੁਣ ਤੁਸੀਂ ਜਲਦੀ।
ਤੇ ਇੱਕ ਚੀਜ਼, ਉਹ ਇੱਕ ਚੰਗੀ ਸੀ ਨਾ, ਜਿਹੜਾ ਵਿਲਨ ਹੁੰਦੇ ਸੀ ਨਾ, ਲੋਕੀ ਵਿਲਨ ਨੂੰ ਵੀ ਮਤਲਬ ਕਿ ਪ੍ਰਸ਼ੰਸਾ ਕਰਦੇ ਸੀਗੇ ਮਤਲਬ।
ਹਾਂ ਸਹੀ ਗੱਲ ਹੈ ਬਿਲਕੁਲ,
ਭਾਵੇਂ ਤੁਸੀਂ ਅਮਰੀਸ਼ ਪੁਰੀ ਸਾਹਿਬ ਲੈ ਲਓ, ਕੋਈ ਵੀ ਲੈ ਲਓ ਨਾ।
ਬਿਲਕੁਲ, ਕਿਉਂਕਿ ਉਹਨਾਂ ਦੀ ਜਿਹੜੀ ਅਦਾਕਾਰੀ ਹੁੰਦੀ ਸੀ ਉਹ ਬਹੁਤ ਵਧੀਆ ਹੁੰਦੀ ਸੀਗੀ, ਬਹੁਤ ਹੀ ਬਾ ਕਮਾਲ ਕੁਛ ਕੀ ਹੁੰਦੇ ਸੀਗੇ, ਹਨਾ, ਜਿੱਦਾਂ ਉਦੋਂ ਪ੍ਰਾਣ ਹੋ ਗਏ, ਡੈਨੀ ਹੋ ਗਏ, ਅਮਰੀਸ਼ ਪੁਰੀ ਹੋ ਗਏ,
ਉਦੋਂ ਦਾ ਜਿਹੜਾ ਰਾਵਣ ਸੀ ਨਾ, ਉਹ ਲੱਗਦਾ ਵੀ ਸੀ ਰਾਵਣ ਆ, ਤੇ ਰਾਮ ਵੀ ਤਾਂ ਲੱਗਦਾ ਸੀ ਕਿ ਇਸ ਤੋਂ ਵਧੀਆ ਰਾਮ ਹੋ ਨੀ ਸਕਦਾ।
ਬਿਲਕੁਲ ਬਿਲਕੁਲ, ਉਹ ਰਾਵਣ ਤੇ ਸੱਚੀ ਬਿਲਕੁਲ ਪਰਫੈਕਟ ਸੀ, ਹਨਾ।
ਕਿਉਂਕਿ ਮੈਂ ਨਾ ਇੰਟਰਵਿਊ ਸੁਣ ਰਿਹਾ ਸੀ, ਜਿਹੜੇ ਰਾਮ ਬਣੇ ਸੀ ਨਾ ਉਦੋਂ ਦੇ
ਜੀ,
ਉਹ ਕਹਿੰਦੇ ਮੈਂ ਹੁਣ ਵੀ ਕਿਤੇ ਮਾਰਕੀਟ ਜਾਣਾ ਨਾ, ਕਈ ਬੰਦੇ ਕਿ ਮੇਰਾ ਨਾਮ ਹੀ ਬਦਲ ਦਿੱਤਾ, ਮੇਰਾ ਨਾਮ ਹੀ ਰਾਮ ਕਰਤਾ ਕਹਿੰਦੇ ਉਹਨੇ।
ਅਰਵਿੰਦ ਗੋਇਲ ਹੁੰਦੇ ਸੀਗੇ ਨਾ, ਤੇ ਅਰਵਿੰਦ ਤ੍ਰਿਵੇਦੀ ਜਿਹੜੇ ਸੀਗੇ, ਉਹਨਾਂ ਨੇ ਕੀਤਾ ਸੀਗਾ ਰਾਵਣ ਦਾ ਰੋਲ।
ਤੇ ਮੇਰੇ ਘਰੇ ਨਾ ਟੀਵੀ ਜਿਹੜਾ ਮੇਰੀ ਹੋਸ਼ ਵਿੱਚ ਸੀ, ਇੱਕ ਸ਼ਟਰ ਵਾਲਾ ਹੁੰਦਾ ਸੀ, ਸ਼ਟਰ ਵਾਂਗੂ ਮਤਲਬ ਬੰਦ ਹੁੰਦਾ ਸੀ ਉਹ, ਬਲੈਕ ਐਂਡ ਵਾਈਟ।
ਬਿਲਕੁਲ,
ਤੇ ਉਹ ਟੈਲੀਵਿਜ਼ਨ ਮੈਂ ਪਹਿਲੀ ਵਾਰੀ ਸਾਡੇ ਘਰੇ ਆਇਆ, ਲੇਕਿਨ ਕੁਛ ਕੁ ਸਾਲ ਹੀ ਰਿਹਾ ਉਹ ਮੇਰੀ ਹੋਸ਼ ਵਿੱਚ
ਜੀ।
ਤੇ ਉਹਦੇ ਬਾਅਦ ਟੈਲਸਟਰਾ ਵਗੈਰਾ ਆ ਗਿਆ, ਹੋਰ ਬਟਨ ਬਟਨ। ਤੇ ਮੂਵੀ ਮੈਂ ਦੇਖੀ ਪਹਿਲੀ ਉੱਚਾ ਦਰ ਬਾਬੇ ਨਾਨਕ ਦਾ, ਫਿਲਮੇ ਚ।
ਅੱਛਾ ਠੀਕ ਹੈ,
ਤੇ ਆ ਯਾਦ ਆਇਆ ਕਿਉਂਕਿ ਬਚਪਨ ਚ ਵੀ ਦੇਖਿਆ ਹੋਇਆ, ਕਿਉਂਕਿ ਸਾਨੂੰ ਜਦੋਂ ਅਸੀਂ 5-7 ਸਾਲ ਦੇ ਹੁੰਦੇ ਨਾ, ਉਹ ਤਾਂ ਗੱਲਾਂ ਚੇਤੇ ਨੀ ਰਹਿੰਦੀਆਂ, ਲੇਕਿਨ ਉਹਦੇ ਬਾਅਦ ਦੀਆਂ 90s ਦੀਆਂ ਗੱਲਾਂ ਆ।
ਬਿਲਕੁਲ, ਤਹਿਕੀਕਾਤ ਸੀਰੀਅਲ ਆਉਂਦਾ ਹੁੰਦਾ ਸੀ। ਹਾਂ ਬੜੇ ਪਿਆਰੇ, ਔਰ ਹੋਰਰ ਸੀਰੀਅਲ ਵੀ ਹੁੰਦੇ ਸੀਗੇ ਕੁਛ ਹੁੰਦੇ, ਔਰ
ਜਿਹੜਾ ਲੇਡੀ ਲੇਡੀ ਜਿਆਦਾ ਸ਼ਾਂਤੀ ਦੇਖਦੀ ਆਉਂਦੀਆਂ ਸੀਗਾ, ਸ਼ਾਂਤੀ ਦੇਖਦੀ ਆਉਂਦੀਆਂ, ਸ਼ਾਂਤੀ ਅਮਰਿੰਦਰ ਬੇਦੀ ਦਾ।
ਸ਼ਾਂਤੀ ਪਹਿਲਾਂ ਮੈਗਾ ਸੀਰੀਅਲ ਸੀ ਜੇ ਅਸੀਂ ਕਹੀਏ ਕਿ ਦੂਰਦਰਸ਼ਨ ਦਾ, ਜਿਹੜਾ ਰੋਜ਼ ਆਉਂਦਾ ਹੁੰਦਾ ਸੀ, ਜਾਂ 4 ਦਿਨ ਜਾਂ 5 ਦਿਨ ਹਫਤੇ ਦੇ ਵਿੱਚ ਆਉਂਦਾ ਹੁੰਦਾ ਸੀਗਾ।
ਮੈਨੂੰ ਤਾਂ ਪਹਿਲਾਂ ਜਿਹੜੇ ਸਾਰੇ ਫਲੋ ਲੱਗਦਾ ਹੁੰਦਾ ਸੀ, ਮੈਂ ਤਾਂ ਮੇਰੇ ਮੰਮੀ ਦੇਖਦੇ ਹੁੰਦੇ, ਮੈਂ ਤਾਂ ਕਹਿੰਦਾ ਕੀ ਲਾ ਲੈਂਦੇ ਤੁਸੀਂ, ਬੜਾ ਸਲੋ ਚੱਲਦਾ, ਮਤਲਬ ਬਹੁਤ ਹੌਲੀ ਚੱਲਦਾ ਸੀ ਨਾ ਉਹ।
ਹਾਂ ਹਾਂ ਹਾਂ, 1 ਘੰਟੇ ਦਾ ਹੁੰਦਾ ਸੀ ਮੇਰੇ ਖਿਆਲ ਚ, ਡੇਲੀ ਆਉਂਦਾ ਹੁੰਦਾ ਸੀ, 12:30 ਵਜੇ 1 ਵਜੇ ਦੇ ਕਰੀਬ ਆਉਂਦਾ ਹੁੰਦਾ ਸੀ ਉਹ ਜੀ। ਸੰਦੀਪ ਜੀ, ਬਹੁਤ ਵਧੀਆ ਲੱਗਾ।
ਅੱਜ ਕੱਲ ਪਤਾ ਕੀ, ਐਡ ਵਗੈਰਾ ਬਹੁਤ ਆ ਗਈ ਹੈ ਨਾ, ਫਿਰ ਜਿੱਦਾਂ ਜੇ 1/2 ਘੰਟੇ ਦਾ ਵਿੱਚ 15 ਮਿੰਟ ਦਾ ਐਡ ਹੈ ਨਾ, ਫਿਰ ਕੀ ਬੰਦਾ ਦੇਖੇ।
ਬਿਲਕੁਲ ਸਹੀ ਗੱਲ ਹੈ, ਐਡਵਰਟਾਈਜ਼ਮੈਂਟ ਬਹੁਤ ਹੁੰਦੀ ਹੈ, ਔਰ ਯਾਨੀ ਸਾਸ ਬਹੁ ਕਾਇੰਡ ਆਫ ਜਿਹੜੇ ਸੀਰੀਅਲ ਆ ਉਹਨਾਂ ਦਾ ਜ਼ਿਆਦਾ ਚਲਨ ਹੋ ਗਿਆ ਹੁਣ, ਯਾਨੀ ਜ਼ਿੰਦਗੀ ਦੇ ਲਾਗੇ ਛਾਗੇ ਵੀ ਨਹੀਂ ਲੱਗਦੀਆਂ ਹੁੰਦੀਆਂ, ਜੋ ਬਾਕੀ ਗੱਲ ਆ ਕਿ ਤੁਸੀਂ ਜੋ ਦਿਖਾਉਂਦੇ ਪਏ ਉਹੀ ਜ਼ਿੰਦਗੀਆਂ ਬਣੀ ਜਾ ਰਹੀਆਂ, ਉਹੀ ਕੌਨਸਪੀਰੇਸੀਜ਼, ਉਹੀ ਚਲਾਕੀਆਂ, ਹਨਾ, ਉਹ ਸਾਰਾ ਕੁਛ ਦਿਖਾਇਆ ਜਾ ਰਿਹਾ।
ਆਪਾਂ ਲੋਕੀ ਉਹੀ ਪੋਲੀਟਿਕਸ ਆਪਣੀ ਪਰਸਨਲ, ਮੈਂ ਦੇਖ ਰਿਹਾ ਪਰਸਨਲ ਲਾਈਫ ਚ ਲੈ ਕੇ ਆ ਗਏ, ਜਿੱਦਾਂ ਉਹ ਸੀਰੀਅਲ ਦੇ ਵਿੱਚ ਲੋਕੀ ਅਲੱਗ ਅਲੱਗ ਰਹਿੰਦੇ ਆ, ਅਸੀਂ ਵੀ ਫਿਰ ਉਦਾਂ ਹੀ ਉਹੀ ਸੋਚ ਲੈ ਕੇ ਅੱਗੇ ਵੱਧ ਰਹੇ ਹਾਂ।
ਬਿਲਕੁਲ, ਔਰ ਉਹੀ ਉਹਨਾਂ ਦਾ ਰਹਿਣ ਸਹਿਣ ਦਾ ਜਿਹੜਾ ਤਰੀਕਾ ਹੁੰਦਾ ਉਹ ਇੱਕ ਮਿਡਲ ਕਲਾਸ ਫੈਮਿਲੀ ਦੇ ਲਾਗੇ ਛਾਗੇ ਵੀ ਨਹੀਂ ਹੁੰਦਾ। ਜੇ ਹੁਣ ਅਸੀਂ ਹਮ ਲੋਗ ਬੁਨਿਆਦ ਦੀ ਗੱਲ ਕਰੀਏ, ਰਜਨੀ ਸੀਰੀਅਲ ਆਉਂਦਾ ਹੁੰਦਾ ਸੀਗਾ, ਜਾਂ ਉਹ ਜਿਹੜੇ ਪੁਰਾਣੇ ਸੀਰੀਅਲ ਹੁੰਦੇ ਸੀ ਉਹਨਾਂ ਦੇ ਵਿੱਚ ਉਹਨਾਂ ਦਾ ਰਹਿਣ ਸਹਿਣ ਏਦਾਂ ਲੱਗਦਾ ਹੁੰਦਾ ਸੀ ਕਿ ਸਾਡੇ ਵਰਗਾ, ਉਹ ਇੱਕ ਆਮ ਇਨਸਾਨ ਦੀ ਗੱਲ ਹੋ ਰਹੀ ਆ। ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਉਹ ਏਡੇ ਮਹਿੰਗੇ ਮਹਿੰਗੇ ਸੈੱਟ, ਉਹਨਾਂ ਦੇ ਕੱਪੜੇ, ਉਹਨਾਂ ਦੀ ਜਿਊਲਰੀ, ਉਹਨਾਂ ਦਾ ਰਹਿਣ ਸਹਿਣ ਦਾ ਹਿਸਾਬ ਕਿਤਾਬ, ਅਸੀਂ ਕਿੱਥੇ ਰਹਿੰਦੇ ਹਾਂ ਉਦਾਂ? ਜੇ ਆਮ ਘਰ ਦੇ ਵਿੱਚ ਦੇਖੀਏ ਤਾਂ ਸਾਡਾ ਰਹਿਣ ਸਹਿਣ ਹੋ ਗਿਆ ਨਹੀਂ।
ਹੋਰ ਯਾਦ ਆ ਗਿਆ, ਇੱਕ ਸੁਰਖਾਬ ਹੁੰਦਾ ਸੀ, ਥੋੜਾ ਨਵਾਂ ਆ, ਮਤਲਬ ਸੁਰਖਾਬ ਆਉਂਦਾ ਹੁੰਦਾ ਸੀਗਾ ਇੱਕ ਨੀਮ ਕਾ ਪੇੜ ਆਉਂਦਾ ਹੁੰਦਾ ਸੀਗਾ ਜੀ, ਕਿਸੇ ਨੂੰ ਯਾਦ
ਆਉਂਦਾ? ਹਾਂ, ਨੀਮ ਕਾ ਪੇੜ, ਹਾਂ ਜੀ ਜੀ ਬਿਲਕੁਲ,
ਕਾਫੀ ਸੀਰੀਅਲ ਸੀਗੇ।
ਸੋ ਬਿਲਕੁਲ ਜੀ, ਬਹੁਤ ਵਧੀਆ, ਔਰ ਜ਼ਰੂਰ ਮੈਨੂੰ ਲੱਗਦਾ ਅੱਜ ਬਹੁਤ ਸਾਰੀਆਂ ਹੋਰ ਯਾਦਾਂ ਵੀ ਜਿਹੜੀਆਂ ਦੂਰਦਰਸ਼ਨ ਨਾਲ ਜੁੜੀਆਂ ਹੋਈਆਂ, ਜਿਹੜੀਆਂ ਸਾਡੇ ਤੋਂ ਨਹੀਂ ਹੋਈਆਂ, ਮੈਨੂੰ ਲੱਗਦਾ ਅਗਲੇ ਹਫਤੇ ਤੱਕ ਇਹ ਹੀ ਚੱਲਣਗੀਆਂ। ਸੋ ਬਹੁਤ ਬਹੁਤ ਸ਼ੁਕਰੀਆ ਸੰਦੀਪ ਭਾਈ ਜੀ।
ਇੱਕ ਮਿੰਟ ਹੋਵੇ, ਇੱਕ ਗੱਲ ਦੱਸਾਂ?
ਦੱਸੋ ਜੀ। ਹਾਂਜੀ,
ਮੇਰੇ ਨਾ ਭੂਆ ਦਾ ਮੁੰਡਾ ਐਂਟੀਨਾ ਠੀਕ ਕਰਨ ਚੜਿਆ, ਮਤਲਬ ਕਿ ਉਦੋਂ ਬਾਰਿਸ਼ ਹੋ ਰਹੀ ਸੀਗੀ,
ਹਾਂ ਹਾਂ,
ਤੇ ਉਹ ਨਾਲੇ ਮਤਲਬ ਚੁੰਮ ਗਿਆ, ਕਰੰਟ ਲੱਗ ਗਿਆ, ਤੇ ਥੱਲੇ ਥੱਲੇ ਸਾਡੇ ਮਾਮਾ ਜੀ, ਮੇਰੇ ਡੈਡੀ ਦੇ ਮਾਮਾ ਜੀ ਖੜੇ ਸੀ, ਉਹਨੇ ਮਤਲਬ ਦੇਖ ਲਿਆ ਕਿ ਹਾਂ ਬਈ ਮੁੰਡੇ ਨੂੰ ਕੁਛ ਹੋਇਆ ਆ, ਤੇ ਉਹਨੇ ਥੱਲਿਓ ਮਤਲਬ ਕਿ ਆਪਣੀ ਜੁੱਤੀ ਮਾਰੀ ਤੇ ਉਹ ਮੁੰਡਾ ਅਲੱਗ ਹੋ ਗਿਆ। ਅੱਜ ਉਹ ਮੁੰਡਾ ਬੜਾ ਵਧੀਆ ਮਤਲਬ ਵਿਚਰ ਰਿਹਾ ਆ।
ਓ ਹਾਂ, ਠੀਕ ਹੈ, ਬਿਲਕੁਲ
ਠੀਕ ਹੈ ਨਾ।
ਪਰ ਉਸ ਪੁਆਇੰਟ ਤੇ ਜਿਸ ਵੇਲੇ ਜ਼ਰੂਰਤ ਹੁੰਦੀ ਹੈ ਉਸ ਵੇਲੇ ਤੁਹਾਨੂੰ ਸੋਝ ਜਵੇ ਔਰ ਤੁਸੀਂ ਉਹ ਚੀਜ਼ ਕਰ ਲਓ ਤੇ ਉਹ ਛੋਟੀ ਜਿਹੀ
ਮੇਰੇ ਵਰਗਾ ਹੁੰਦਾ ਤਾਂ ਨਾਲ ਜਾ ਕੇ ਆਪ ਵੀ ਚਿੰਬੜ ਜਾਣਾ ਹੋਗਾ।
ਹਾਂ ਬਿਲਕੁਲ, ਉਹੀ ਹੈ ਨਾ ਕਿ ਉਸ ਜਦੋਂ ਤੁਹਾਡੇ ਤੇ ਪੈਂਦੀ ਹੈ ਉਦੋਂ ਤੁਹਾਨੂੰ ਕੀ ਸੋਚਦਾ ਹੈ ਉਹ ਤੇ ਡਿਪੈਂਡ ਕਰਦਾ ਹੈ ਨਾ। ਸੋ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ, ਕਾਂਜਲੀ ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ, ਠੀਕ ਹੈ ਹਾਂਜੀ। ਜਗਤਾਰ ਭਾਜੀ ਨੇ ਜੁਆਇਨ ਕੀਤਾ ਜੀ ਸਾਨੂੰ,
ਸਤਿ ਸ੍ਰੀ ਅਕਾਲ ਕੁੜੀਏ।
ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ?
ਹਾਲ ਚਾਲ ਬੜੇ ਵਧੀਆ, ਅੱਜ ਸੁਣ ਰਿਹਾ ਸੀ, ਬੜਾ ਸੋਹਣਾ ਰੌਣਕ ਲੱਗੀ ਹੋਈਆਂ ਨੇ, ਤਰ੍ਹਾਂ ਤਰ੍ਹਾਂ ਦੇ ਆਪਦੇ ਆਪਦੇ ਐਕਸਪੀਰੀਅੰਸ ਤਜਰਬੇ ਸੁਣਾ ਰਹੇ ਨੇ ਸਾਰੇ। ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਤੁਸੀਂ ਤਾਂ ਸਾਡੇ ਨਾਲੋਂ ਏਜ ਦਾ ਕਾਫੀ ਵੱਡਾ ਫਰਕ ਹੈ, ਤਕਰੀਬਨ 1975-76 ਦੀ ਗੱਲ ਹੈ ਕਿ ਸਾਡੇ ਪਹਿਲਾ ਟੀਵੀ ਆਇਆ ਸੀਗਾ
ਜੀ,
ਲਾਲਾ ਲਾਜਪਤ ਰਾਏ ਦੀ ਜਗ੍ਹਾ ਸਾਡੇ ਮੈਮੋਰੀਅਲ ਬਣਿਆ ਹੋਇਆ, ਉੱਥੇ ਇੱਕ ਲੀਡਰ ਨੇ ਸਾਡੇ ਪਰੇਡ ਕੀਤਾ ਸੀਗਾ ਉਹ
ਜੀ।
ਘਰਦਿਆਂ ਨੇ, ਮੈਂ ਤਾਂ ਛੋਟਾ ਜਿਹਾ ਹੁੰਦਾ ਸੀ ਤੇ ਮੈਥੋਂ ਵੱਡੇ ਭਰਾ ਨੇ ਤੇ ਘਰਦਿਆਂ ਨੇ ਮਤਲਬ ਪਰਮਿਸ਼ਨ ਨਾ ਦੇਣੀ ਜਾਣ ਦੀ, ਉੱਥੇ ਜਾ ਕੇ ਟੀਵੀ ਦੇਖੋ।
ਠੀਕ,
ਅਸੀਂ ਨਾ ਆਪਣਾ ਸਾਡਾ ਘਰ ਪਿਛਲੇ ਪਾਸੇ ਲੱਗਦਾ ਹੁੰਦਾ ਸੀ ਤੇ ਗਰਮੀਆਂ ਚ ਕੋਠੇ ਦੇ ਉੱਤੇ ਸੌਂਦੇ ਹੁੰਦੇ ਸੀਗੇ, ਤੇ ਅਸੀਂ ਪਿਛਲੇ ਪਾਸੇ ਦੀ ਉੱਤਰ ਜਾਣਾ ਤੇ ਘਰਦਿਆਂ ਨੇ ਕਹਿਣਾ ਕੋਠੇ ਤੇ ਸੁੱਤੇ ਪਏ ਤੇ ਅਸੀਂ ਪਿਛਲੇ ਪਾਸੇ ਦੀ ਉੱਤਰ ਕੇ ਟੀਵੀ ਦੇਖਣ ਚਲੇ ਜਾਣਾ ਉੱਥੇ।
ਠੀਕ,
ਪਰ ਦੇਖਣ ਵਾਲੀ ਆਪਾਂ ਗੱਲ ਇਹ ਹੈ ਕਿ ਅੱਜ ਦਾ ਟੀਵੀ ਤੇ ਉਦੋਂ ਦਾ ਟੀਵੀ ਸਾਡੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਸੀ, ਜਿਹੜਾ ਉਦੋਂ ਦਾ ਟੀਵੀ ਸੀ ਉਹ ਸਾਨੂੰ ਜੀਵਨ ਸੇਧ ਦਿੰਦਾ ਸੀਗਾ ਵੀ ਤੁਸੀਂ ਕਿਵੇਂ ਜਿਉਣਾ, ਕੀ ਕਰਨਾ, ਜਾਂ ਤੁਹਾਨੂੰ ਤੁਹਾਡੀ ਜਾਣਕਾਰੀ ਚ ਵਾਧਾ ਕਰਦਾ। ਜਿਹੜਾ ਅੱਜ ਦਾ ਟੀਵੀ ਹੈ ਉਹ ਸਾਡੀ ਜਾਣਕਾਰੀ ਚ ਵਾਧਾ ਨਹੀਂ ਕਰਦਾ, ਸਾਡੀ ਜ਼ਿੰਦਗੀ ਦੀ ਰਫਤਾਰ ਨੂੰ ਸਲੋ ਕਰਦਾ। ਕਿ ਜਿਹੜਾ ਅੱਜ ਦੇ ਟੀਵੀ ਚ ਜਿੰਨੇ ਸੀਰੀਅਲ ਵਗੈਰਾ ਆ ਰਹੇ ਨੇ ਜਾਂ ਜੋ ਆ ਰਿਹਾ ਸਾਡੀ ਆਮ ਜ਼ਿੰਦਗੀ ਤੋਂ ਬਹੁਤ ਦੂਰ ਹੈ ਇਹ। ਤੇ ਦੂਸਰੀ ਗੱਲ ਮੈਂ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸੀ, ਸਾਡੇ ਘਰ ਮੇਰਾ ਬ੍ਰਦਰ ਫੋਰਨ ਤੋਂ ਆਇਆ ਸੀ ਤੇ ਸਾਡੇ ਘਰਦਿਆਂ ਨੇ ਮਤਲਬ ਬ੍ਰਦਰ ਨੇ ਸੋਚਿਆ ਵੀ ਅਗਰ ਬਾਹਰ ਜਾਂਦੇ ਆ ਟੀਵੀ ਦੇਖਣ ਤਾਂ ਯੂਨਿਟ ਟੀਵੀ ਲਿਆਂਦੇ, ਉਹ ਸ਼ਟਰ ਦੇ ਵਾਲਾ ਹੁੰਦਾ ਸੀ, ਦੋਨਾਂ ਪਾਸਿਆਂ ਤੋਂ ਸ਼ਟਰ ਖੁੱਲ ਕੇ ਬੰਦ ਹੁੰਦਾ
ਸੀ।
ਸਾਡੀ ਸਾਨੂੰ ਗਾਲਾਂ ਕੱਢਣੀਆਂ ਬੇ ਬੰਦ ਕਰ ਦਿਓ ਇਹਨੂੰ ਬੇ, ਕਿਉਂ ਇੱਥੇ ਘਰੇ ਤੁਸੀਂ ਮੇਲਾ ਲਾਇਆ ਤੇ ਚਲੋ ਅਸੀਂ ਇਹੋ ਜਿਹੀਆਂ ਗੱਲਾਂ, ਪਰ ਮੇਰਾ ਫੋਨ ਕਰਨ ਦਾ ਤੁਹਾਨੂੰ ਇਹੀ ਮਕਸਦ ਸੀਗਾ ਕਿ ਜਿਹੜਾ ਉਦੋਂ ਦਾ ਟੀਵੀ ਤੇ ਅੱਜ ਦੇ ਟੀਵੀ ਚ ਅੰਤਰ ਸਾਨੂੰ ਵੇਖਣ ਦੀ ਜ਼ਰੂਰਤ ਹੈ ਵੀ ਅੱਜ ਦੇ ਸੀਰੀਅਲ ਸਾਨੂੰ ਕੀ ਸਿਖਾਉਂਦੇ ਆ, ਜਿਹੜੀਆਂ ਉਦੋਂ ਦੀਆਂ ਖਬਰਾਂ ਜਾਂ ਉਦੋਂ ਦੇ ਪ੍ਰੋਗਰਾਮ ਆਉਂਦੇ ਸੀ ਉਹ ਸਾਨੂੰ ਵੀ ਸਿਖਾਉਂਦੇ। ਤੇ ਬਾਕੀ ਮੈਂ ਮੈਸੇਜ ਆਲਰੇਡੀ ਬਹੁਤ ਰੌਣਕਾਂ ਲੱਗੀਆਂ ਪਈਆਂ। ਸਤਿ ਸ੍ਰੀ ਅਕਾਲ,
ਬਹੁਤ ਬਹੁਤ ਸ਼ੁਕਰੀਆ ਭਾਜੀ ਜੀ। ਸੋ ਬਹੁਤ ਹੀ ਵਧੀਆ ਲੱਗਾ ਹਨਾ, ਕਿ ਇੱਕ ਉਹੀ ਗੱਲ ਹੁੰਦੀ ਹੈ ਕਿ ਤੁਸੀਂ ਇੱਕ ਚੀਜ਼ ਸ਼ੁਰੂ ਕਰਦੇ, ਇੱਕ ਧਾਗਾ ਖਿੱਚੋ ਤੇ ਕਿੰਨਾ ਕੁਝ ਉੱਧੜਦਾ ਚਲਾ ਜਾਂਦਾ ਹੈ। ਉਹੀ ਚੀਜ਼ ਸਾਡੀਆਂ ਯਾਦਾਂ ਦਾ ਇੱਕ, ਅਸੀਂ ਮਾੜੀ ਜੀ ਮੈਂ ਇੱਕ ਸਿਰਾ ਹੀ ਫੜ ਕੇ ਖਿੱਚਦੀ ਹਾਂ ਤੇ ਬਾਕੀ ਸਾਰਾ ਕੰਮ ਤੇ ਤੁਸੀਂ ਕਰ ਹੀ ਦਿੰਦੇ ਹੋ। ਔਰ ਕਿੰਨੀਆਂ ਇਹੋ ਜਿਹੀਆਂ ਯਾਦਾਂ ਹੁੰਦੀਆਂ ਜੋ ਮੇਰੇ ਜ਼ਹਿਨ ਚੋਂ ਨਿਕਲ ਗਈਆਂ ਹੁੰਦੀਆਂ, ਪਰ ਤੁਸੀਂ ਯਾਦ ਕਰਾ ਦਿੰਦੇ ਆ ਫਿਰ ਤੋਂ ਉਹਨਾਂ ਨੂੰ। ਔਰ ਸੱਚੀ ਦੱਸਾਂ, ਇਹ ਜਿਹੜਾ ਪ੍ਰੋਗਰਾਮ ਬੁੱਧਵਾਰ ਨੂੰ ਕਰਦੀ ਵੀ ਆ, ਇਹਦਾ ਕੋਈ ਏਦਾਂ ਨੀ ਹੈਗਾ ਕਿ ਕੋਈ ਬਹੁਤ ਜਾਣਕਾਰੀ ਆ ਜਾਂ ਕੋਈ ਇਹੋ ਜਿਹੀ ਚੀਜ਼ ਨੀ ਹੈਗੀ। ਉਹੀ ਗੱਲ ਕਿ ਮੈਂ ਇਕੱਲੀ ਬੈਠ ਕੇ ਸੋਚਦੀ ਹੁੰਦੀ ਸੀ, ਇਕੱਲੀ ਬੈਠ ਕੇ ਉਹ ਯਾਦਾਂ ਨੂੰ ਯਾਦ ਕਰਦੀ ਹੁੰਦੀ ਸੀ ਤੇ ਕਈ ਲੋਕ ਮੈਨੂੰ ਕਮਲੀ ਵੀ ਕਹਿੰਦੇ ਹੁੰਦੇ ਸੀ, ਉਹਨਾਂ ਨੇ ਕਹਿਣਾ ਕੀ ਆ ਤੂੰ ਆਹੀ ਉਹੀ ਗੱਲਾਂ ਕਰਦੀ ਰਹਿੰਦੀ ਆ ਉਹ। ਪਰ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਉਹਨਾਂ ਚੀਜ਼ਾਂ ਦੇ ਵਿੱਚ ਜ਼ਿੰਦਗੀ ਦਾ ਕੁਛ ਸਰਮਾਇਆ ਤੇ ਛੁਪਿਆ ਹੋਇਆ ਆ। ਉਹ ਟਾਈਮ ਜਿਹੜਾ ਸੀ ਉਹਦੇ ਵਿੱਚ ਜੋ ਅਸੀਂ ਹੰਡਾਇਆ ਜੋ ਕੀਤਾ ਉਹਨੂੰ ਕਿੱਦਾਂ ਉਹਦੇ ਵਿੱਚੋਂ ਕੁਛ ਨਾ ਕੁਛ ਥੋੜਾ ਬਹੁਤਾ ਅਸੀਂ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਤੋਂ ਲਿਆ ਸਕਦੇ ਹਾਂ ਹਨਾ। ਚਾਹੇ ਉਹ ਜ਼ਿੰਦਗੀ ਦਾ ਕੋਈ ਪੱਖ ਵੀ ਦੇਖ ਲਓ ਤੁਸੀਂ, ਜੇ ਅੱਜ ਅਸੀਂ ਇੰਟਰਟੇਨਮੈਂਟ ਦੀ ਗੱਲ ਕਰਦੇ ਹਾਂ, ਅਸੀਂ ਦੂਰਦਰਸ਼ਨ ਦੀ ਗੱਲ ਕਰਦੇ ਹਾਂ ਤੇ ਸਾਡੇ ਤੋਂ ਇੱਕ ਕੋਈ ਚੀਜ਼ ਹੁੰਦੀ ਸੀ ਹਨਾ, ਮੇਰਾ ਪਿੰਡ ਮੇਰੇ ਖੇਤ ਆਉਣੇ ਤੇ ਉਹ ਵੀ ਧਿਆਨ ਨਾਲ ਸੁਣਦੇ ਹੁੰਦੇ ਸੀਗੇ ਡੈਡੀ ਹੁਣੀ, ਤੇ ਉਹਦੇ ਚ ਖੇਤੀਬਾੜੀ ਬਾਰੇ ਵੀ ਕੋਈ ਗੱਲ ਦੱਸਣਗੇ ਹਨਾ ਜਾਂ ਜਾਣਕਾਰੀ ਆਊਗੀ। ਸੋ ਹਰ ਇੱਕ ਚੀਜ਼ ਦਾ ਜਿਹੜਾ ਤੁਹਾਡੇ ਕੋਲ ਸੋਰਸ ਆਫ ਇਨਫੋਰਮੇਸ਼ਨ ਹੁੰਦੇ ਸੀ ਉਹ ਬੇਸ਼ੱਕ ਲਿਮਿਟਿਡ ਹੁੰਦੇ ਸੀਗੇ ਪਰ ਬਹੁਤ ਵਧੀਆ ਹੁੰਦੇ ਸੀ। ਮੈਗਜ਼ੀਨ ਹੁੰਦੇ ਸੀਗੇ, ਜੇ ਤੁਸੀਂ ਕਹੋ ਵੀ ਗ੍ਰਹਿ ਸ਼ੋਭਾ ਵਗੈਰਾ ਆਉਂਦੇ ਹੁੰਦੇ ਸੀ, ਮੇਰੀ ਸਹੇਲੀ ਆਉਂਦੇ ਹੁੰਦੇ ਸੀ ਉਹ ਵੀ ਪੜ੍ਹਨੇ ਹਨਾ। ਔਰ ਇੱਕ ਮੁਲਾਜ਼ਮ ਲਹਿਰ ਆਉਂਦੀ ਹੁੰਦੀ ਸੀ, ਡੈਡੀ ਟੀਚਰ ਸੀ ਤੇ ਉਹਨਾਂ ਨੇ ਇੱਕ ਮੁਲਾਜ਼ਮ ਲਹਿਰ ਲਗਾਈ ਹੋਈ ਸੀ, ਸੋ ਉਹਨਾਂ ਦੀ ਇਨਫੋਰਮੇਸ਼ਨ ਉਹਨਾਂ ਨੂੰ ਉੱਥੋਂ ਮਿਲਦੀ ਹੁੰਦੀ ਸੀਗੀ। ਅੱਜ ਕੱਲ ਉਹੀ ਦੋਨੇ ਪਾਸੇ ਹੈਗੇ ਆ ਜੀ, ਅੱਜ ਕੱਲ ਤੇ ਤੁਸੀਂ ਜੋ ਚਾਹੀਦਾ ਜਿਸ ਵੇਲੇ ਚਾਹੀਦਾ ਤੁਸੀਂ ਉਸੇ ਵੇਲੇ ਲੈ ਸਕਦੇ ਆ। ਹੁਣ ਜੇ ਮੈਂ ਆਪਣੇ ਅੱਜ ਦੂਰਦਰਸ਼ਨ ਦੀ ਗੱਲ ਕਰਨੀ ਸੀਗੀ ਹਨਾ, ਤੇ ਫਿਰ ਪਿੱਛੇ ਤੱਕ ਜਾਣ ਲਈ ਮੈਂ ਸਵੇਰੇ ਉੱਠ ਕੇ ਇੱਕ ਵਾਰੀ ਗੂਗਲ ਦੇਖਿਆ ਔਰ ਕਿੰਨਾ ਕੁਛ ਰਿਵਾਈਜ਼ ਹੋ ਗਿਆ ਵੀ ਹਾਂ ਇਹ ਵਾਲੇ ਸੀਰੀਅਲਸ ਆਉਂਦੇ ਸੀ, ਇਹ ਹੁੰਦਾ ਸੀ, ਇਹ ਹੁੰਦਾ ਸੀ। ਔਰ ਉਹ ਸੀਰੀਅਲਸ ਜਿਹੜੇ ਅਸੀਂ ਕਦੀ ਉਦੋਂ ਦੇਖੇ ਸੀ ਅੱਜ ਯੂਟਿਊਬ ਤੇ ਵੀ ਪਏ ਹੋਏ ਨੇ ਹਨਾ, ਸੋ ਉਹਨਾਂ ਨੂੰ ਵੀ ਦੇਖ ਸਕਦੇ ਆ। ਸੋ ਆਪਣੀ ਜ਼ਿੰਦਗੀ ਦੇ ਮੁਤਾਬਿਕ ਮੈਨੂੰ ਲੱਗਦਾ ਹੈ ਕਿ ਅਸੀਂ ਚੰਗਾ ਬੁਰਾ ਜੋ ਵੀ ਹੈ ਉਹਦੀ ਪਹਿਚਾਣ ਕਰਕੇ ਜਿਹੜਾ ਮਾੜਾ ਉਹਨੂੰ ਛੱਡਦੇ ਜਾਈਏ ਤੇ ਚੰਗੀਆਂ ਚੀਜ਼ਾਂ ਚੁੱਕਦੇ ਜਾਈਏ, ਅੱਗੇ ਵੱਧਦੇ ਜਾਈਏ। ਪਰ ਹਾਂ, ਸਾਦਗੀ ਜਿਹੜੀ ਹੈ ਆਪਣੀ ਆਪਣੀ ਸੋਚ ਜਿਹੜੀ ਹੈ ਉਹਨੂੰ ਸਹੀ ਰੱਖੀਏ ਤੇ ਉਹੀ ਮਨ ਨੀਵਾਂ ਤੇ ਮੱਤ ਉੱਚੀ ਜਿਹੜੀ ਪਰਮਾਤਮਾ ਸਾਡੀ ਰੱਖੇ। ਸੋ ਚਲੋ ਜੀ, ਮੈਂ ਟੌਪਿਕ ਤੋਂ ਭਟਕ ਰਹੀ ਆ, ਮੈਂ ਦੁਬਾਰਾ ਉੱਥੇ ਆਉਂਦੀ ਹਾਂ। ਸੋ ਚਹਿਲ ਸਾਹਿਬ ਹੁਣਾਂ ਨੇ ਸਾਨੂੰ ਇੱਕ ਫੋਟੋ ਮੈਸੇਜ ਭੇਜਿਆ ਸੀ, ਲਿਖਿਆ ਸੀ ਜੀ ਡਾਕਟਰ ਰਾਤ ਨੂੰ ਟੈਨਸ਼ਨ ਲੈ ਕੇ ਨਹੀਂ ਸੌਣਾ ਚਾਹੀਦਾ, ਦੱਸੋ ਕੀ ਕਰਨਾ ਚਾਹੀਦਾ। ਫੇ ਹੈ ਚਹਿਲ ਸਾਹਿਬ ਹੁਣਾਂ ਨੇ ਕਿਹਾ, ਕਹਿੰਦੇ ਮਰੀਜ਼ ਕਹਿੰਦਾ ਕੀ ਕਰਾਂ ਫੇਰ ਪੇਕੇ ਭੇਜ ਦੇਵਾ। ਠੀਕ ਹੈ ਜੀ, ਠੀਕ ਹੈ। ਸੋ ਸੰਦੀਪ ਰਾਏ ਹੁਣਾਂ ਨੇ ਜਿਹੜੇ ਸੀਰੀਅਲਸ ਬਾਰੇ ਗੱਲ ਕੀਤੀ ਸੀ ਉਹਨਾਂ ਬਾਰੇ ਜ਼ਿਕਰ ਉਹ ਆਪ ਹੀ ਕਰ ਗਏ ਨੇ, ਸੋ ਮੈਸੇਜ ਮੈਂ ਰਹਿਣ ਦਿੰਦੀ ਹਾਂ। ਸੋ ਗੁਰਵਿੰਦਰ ਸਿੰਘ ਹੁਣਾਂ ਨੇ ਨਿਊਜ਼ੀਲੈਂਡ ਤੋਂ ਜੀ ਭੇਜੀ ਸਾਨੂੰ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਤੁਸੀਂ ਅੱਜ ਦੂਰਦਰਸ਼ਨ ਦੀ ਗੱਲ ਕਰ ਰਹੇ ਹੋ, ਅਸੀਂ ਲੋਕਾਂ ਦੇ ਘਰ ਜਾ ਕੇ ਵੀ ਵੇਖਿਆ। ਕਹਿੰਦੇ ਅਸੀਂ ਟੈਲੀਵਿਸਟਾ ਟੀਵੀ 1979 ਚ ਲਿਆ ਸੀ ਤੇ ਪਹਿਲੀ ਫਿਲਮ ਆਨ ਮਿਲੋ ਸੱਜਣਾ ਤੇ ਹੋਰ ਬਹੁਤ ਯਾਦਾਂ ਨੇ, ਪਰ ਲਿਸਟ ਬਹੁਤ ਲੰਬੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਗੁਰਵਿੰਦਰ ਜੀ, ਤੁਸੀਂ ਦੇਖੋ ਹੈ ਨਾ ਮੈਂ ਕਿਹਾ ਸੀ ਕਿ ਕਿਹੜੀ ਫਿਲਮ ਆਈ ਸੀ ਤੁਹਾਡੇ ਟੀਵੀ ਤੇ ਪਹਿਲੀ, ਤੁਹਾਨੂੰ ਯਾਦ ਹੈ ਨਾ ਆਨ ਮਿਲੋ ਸੱਜਣਾ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਉਸ ਤੋਂ ਬਾਅਦ ਕਹਿੰਦੇ 20 ਸਵਾਲ, ਹਾਂ 20 ਸਵਾਲ ਵੀ ਆਉਂਦਾ ਹੁੰਦਾ ਸੀਗਾ ਸੀਰੀਅਲ, ਬਿਲਕੁਲ ਪਰਖ ਇਹਨਾਂ ਨੇ ਕਿਹਾ, ਪਰਖ ਵੀ ਮੇਰੇ ਦਿਮਾਗ ਚੋਂ ਨਿਕਲਿਆ ਹੋਇਆ ਸੀ। ਸੋ 20 ਸਵਾਲ, ਪਰਖ, ਚਿੱਤਰਹਾਰ, ਵਿਕਰਮ ਬੇਤਾਲ, ਸ਼ਾਂਤੀ, ਚੰਦਰਕਾਂਤਾ, ਰਮਾਇਣ, ਮਹਾਭਾਰਤ ਤੇ ਕਹਿੰਦੇ ਰਾਜਮਾ ਚਾਵਲ ਤੇ ਮੂਵੀ, ਉਹ ਵੀ ਕਹਿੰਦੇ ਬਲੈਕ ਐਂਡ ਵਾਈਟ। ਤੇ ਕਹਿੰਦੇ ਐਂਟੀਨਾ ਘੁਮਾਇਆ ਲਾਹੌਰ ਲਈ ਵੀ, ਕਹਿੰਦੇ ਕ੍ਰਿਕਟ ਦੇਖਣ ਲਈ ਲਾਈਵ, ਕਹਿੰਦੇ ਬਿਲਕੁਲ ਜੀ, ਕਹਿੰਦੇ ਸੁਰਭੀ ਵੀ ਦੇਖਿਆ। ਸੋ ਨਾਲ ਹੀ ਇਹਨਾਂ ਨੇ ਜਿਹੜੀਆਂ ਆਪਣੀਆਂ ਨਿਊਜ਼ ਰੀਡਰ ਹੁੰਦੀਆਂ ਸੀਗੀਆਂ ਹਿੰਦੀ ਨਿਊਜ਼ ਦੀਆਂ ਹਨਾ, ਉਹਨਾਂ ਦੀਆਂ ਫੋਟੋ ਭੇਜੀਆਂ ਜਿਨ੍ਹਾਂ ਵਿੱਚ ਸਲਮਾ ਸੁਲਤਾਨ ਵੀ ਫੋਟੋ ਚ ਮੈਨੂੰ ਦਿਸ ਰਹੇ ਆ ਤੇ ਅਵਿਨਾਸ਼ ਕੌਰ ਸਰੀਨ ਆ ਮੇਰੇ ਖਿਆਲ ਚ ਹਨਾ। ਸੋ ਚਾਰ ਜਿਹੜੇ ਨਿਊਜ਼ ਰੀਡਰ ਇਹਨਾਂ ਨੇ ਭੇਜਿਆ, ਉਹ ਹੀ ਪਿਆਰੇ ਪਿਆਰੇ ਹੱਸਦੇ ਹੋਏ ਚਿਹਰੇ ਆ, ਬਚਪਨ ਯਾਦ ਕਰਾ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਮਹਿੰਦਰਾਂਸ ਬ੍ਰਾਮਟਨ ਕੈਨੇਡਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਲਿਸਨਿੰਗ ਗੁੱਡ, ਕਹਿੰਦੇ ਮਾਈ ਜਨਰੇਸ਼ਨ, ਕਹਿੰਦੇ ਲਾਈਕ 50 ਇਅਰਸ ਓਲਡ, ਸੋ ਲੋਟਸ ਆਫ ਚੇਂਜਿਸ ਐਂਡ ਪ੍ਰੋਗਰੈਸ, ਕਹਿੰਦੇ ਠੀਕ ਹੈ, ਹਾਂਜੀ ਬਿਲਕੁਲ ਜੀ, ਤੇ ਕਹਿੰਦੇ ਗੱਡਿਆਂ ਤੋਂ ਐਰੋਪਲੇਨ ਤੱਕ, ਰੇਡੀਓ ਤੋਂ ਆਈਫੋਨ ਤੱਕ, ਹੈ ਨਾ, ਬਿਲਕੁਲ ਜੀ, ਦੀਵਿਆਂ ਤੋਂ ਕਹਿੰਦੇ ਲੈਡ ਲਾਈਟ ਤੱਕ, ਬਿਲਕੁਲ ਬਿਲਕੁਲ ਮਹਿੰਦਰ ਜੀ, ਸੁਰਮਨ ਕੁਮਾਰ ਦੀ ਨੈਕ ਦੀ ਕੰਡੀ ਜਿਹੀ, ਕਹਿੰਦੇ ਯਾਦ ਹੈ ਵਾਜ ਗੋਇੰਗ ਅਪ ਐਂਡ ਡਾਊਨ, ਓ ਮਾਈ ਗੋਡ, ਬਿਲਕੁਲ ਸਹੀ ਗੱਲ ਹੈ ਮਹਿੰਦਰ ਜੀ, ਮੈਂ ਜਿਹੜੀ ਗੱਲ ਕਹਿ ਨਹੀਂ ਸਕੀ ਤੁਸੀਂ ਉਹ ਲਿਖ ਦਿੱਤੀ ਹੈ, ਹਾਂ ਹੈ ਨਾ, ਔਰ ਉਹ ਖਬਰਾਂ ਪੜ੍ਹਦੇ ਉਹਦੀ ਗੱਲ ਦੇ ਵਿੱਚ ਜਿਹੜੀ ਹੁੰਦੀ ਸੀਗੀ, ਉਹ ਕੀ ਵੋਕਲ ਕੋਡ ਕਹਿ ਲੋ, ਪਤਾ ਨੀ ਕੀ ਹੁੰਦਾ ਜਿਹੜਾ ਇੱਥੇ ਗਰਦਨ ਦੇ ਵਿੱਚ, ਉਹ ਕੰਡੀ ਜਿਹੀ, ਹਾਂਜੀ ਉਹ ਹਿਲਦੀ ਹੁੰਦੀ ਸੀਗੀ, ਹੈ ਨਾ, ਓਦਾਂ ਹੀ, ਔਰ ਉਹਦੀਆਂ ਮੁੱਛਾਂ ਤੇ ਟੇਢਾ ਜਿਹਾ, ਥੋੜਾ ਜਿਹਾ ਟੇਢਾ ਜਿਹਾ ਮੂੰਹ ਹੁੰਦਾ ਸੀਗਾ, ਔਰ ਵਾਹ 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 ਮਜ਼ਾ ਆ ਗਿਆ, ਹੈ ਨਾ, ਬਿਲਕੁਲ ਮਹਿੰਦਰ ਜੀ, ਬਹੁਤ ਲੰਬੇ ਸਫ਼ਰ ਤੈਅ ਕੀਤੇ ਹੋਏ ਆ, ਬਿਲਕੁਲ ਜੀ, ਸਾਡੀ ਜਿਹੜੀਆਂ ਜਨਰੇਸ਼ਨ ਆ, ਅਸੀਂ ਬਹੁਤ ਕੁਝ ਤੈਅ ਕੀਤਾ ਹੋਇਆ, ਉਹ ਗੱਡੀਆਂ ਤੋਂ ਲੈ ਕੇ ਜਿੱਦਾਂ ਤੁਸੀਂ ਕਿਹਾ ਕਿ ਹੈ ਨਾ ਐਰੋਪਲੇਨ ਤੱਕ ਦਾ ਸਫ਼ਰ, ਉਹ ਟੀਵੀ ਉਹ ਰੇਡੀਓ ਜਿਹੜਾ ਮੈਨੂੰ ਯਾਦ ਹੈ ਘਰ ਦੇ ਵਿੱਚ ਸਾਡੇ ਮੰਮੀ ਦੇ ਦਾਜ ਦਾ ਰੇਡੀਓ ਹੁੰਦਾ ਸੀਗਾ, ਉਹ ਚੱਲਦਾ ਨੀ ਹੁੰਦਾ ਸੀਗਾ ਮੇਰੀ ਹੋਸ਼ ਤੱਕ, ਪਰ ਮੈਨੂੰ ਪਤਾ ਪਿਆ ਹੁੰਦਾ ਸੀ, ਉਸ ਤੋਂ ਬਾਅਦ ਟੇਪ ਰਿਕਾਰਡ ਹੁੰਦੀ ਸੀਗੀ, ਹੈ ਨਾ, ਟੀਵੀ ਵੀ ਮੇਰੀ ਹੋਸ਼ ਵਿੱਚ ਹੀ ਲਿਆ ਜਿਹੜਾ ਬਲੈਕ ਐਂਡ ਵਾਈਟ ਟੀਵੀ ਸੀਗਾ, ਔਰ ਬਾਕੀ ਯਾਦਾਂ ਤੇ ਕੀ ਕਰੀਏ, ਬਹੁਤ ਲੰਬੀ ਲਿਸਟ ਹੈ ਨਾ, ਸੋ ਬਹੁਤ ਬਹੁਤ ਸ਼ੁਕਰੀਆ ਜੀ, ਸੋ ਜਗਤਾਰ ਗਿੱਲ ਭਾਜੀ ਹੁਣਾਂ ਨੇ ਵੀ ਸਭ ਤੋਂ ਪਹਿਲਾਂ ਤੇ ਇੱਕ ਮੈਸੇਜ ਭੇਜਿਆ ਸੀ ਜੀ, ਆਪਣੇ ਅੰਦਾਜ਼ ਚ, ਸ਼ੁਭ ਸਵੇਰ, ਕਿਹਾ ਸੀ ਦੁਆ ਕਰਨ ਵਾਲੇ ਲੋਕ ਗਲੀ ਵਿੱਚ ਲੱਗੀ ਲਾਈਟ ਵਰਗੇ ਹੁੰਦੇ ਨੇ, ਜੋ ਮੰਜ਼ਿਲ ਦਾ ਫਾਸਲਾ ਤਾਂ ਘੱਟ ਨਹੀਂ ਕਰ ਸਕਦੇ ਪਰ ਰਸਤਾ ਤੈਅ ਕਰਨਾ ਸੌਖਾ ਜ਼ਰੂਰ ਬਣਾ ਦਿੰਦੇ ਨੇ, ਬਿਲਕੁਲ ਜੀ, ਔਰ ਨਾਲ ਹੀ ਇਹਨਾਂ ਨੇ ਕਿਹਾ ਕਿ ਸਾਡੇ ਘਰ 82 ਚ ਟੀਵੀ ਆਇਆ ਸੀ, ਜੂਲੀ ਟੀਵੀ ਲਿਆਂਦਾ ਸੀ, ਮੇਰਾ ਭਰਾ ਫੋਰਨ ਤੋਂ ਆਇਆ ਸੀ, ਉਹਨਾਂ ਦੀ ਬਦੌਲਤ ਟੀਵੀ ਨਸੀਬ ਨਹੀਂ ਤਾਂ ਸ਼ਾਇਦ 5-10 ਹੋਰ ਸਾਲ ਨਿਕਲ ਜਾਂਦੇ, ਹਾਂਜੀ ਮੇਰਾ ਮਨਪਸੰਦ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਹੁੰਦਾ ਸੀ, ਇੱਕ ਵਾਰ ਮੈਨੂੰ ਉਸ ਵਿੱਚ ਭੰਗੜਾ ਪਾਉਣ ਦਾ ਮੌਕਾ ਮਿਲਿਆ ਸੀ, ਅੱਛਾ ਜੀ, ਲਾਈਟ ਘੱਟ ਦੀ ਵੱਧਦੀ ਹੁੰਦੀ ਸੀਗੀ, ਹਾਂ ਇੱਕ ਜਣਾ ਵੋਲਟ ਮੀਟਰ ਤੇ ਖੜਾ ਹੁੰਦਾ ਸੀ ਵੋਲਟੇਜ ਵਧਾਉਣ ਘਟਾਉਣ ਲਈ, ਹਾਂ ਹੈ ਨਾ, ਉਹ ਵੀ ਚੀਜ਼ ਭੁੱਲੀ ਸੀ, ਉਹ ਵੋਲਟੇਜ ਸਟੈਬਲਾਈਜ਼ਰ ਜਿਹਾ ਹੁੰਦਾ ਸੀਗਾ, ਉਹ ਵੀ ਲਾਈਟ ਜਦੋਂ ਡਿਮ ਹੋ ਜਾਂਦੀ ਸੀਗੀ ਤੇ ਉਹਨੂੰ ਵਧਾਉਣਾ ਹੁੰਦਾ ਸੀ, ਬਲੈਕ ਐਂਡ ਵਾਈਟ ਟੀਵੀ ਦੇ ਜ਼ਮਾਨੇ ਆਪਣੇ ਹੁੰਦੇ ਸੀ, ਕਿਤੇ ਵੈਸਟ ਇੰਡੀਜ਼ ਤੇ ਇੰਗਲੈਂਡ ਦਾ ਕ੍ਰਿਕਟ ਦਾ ਮੈਚ ਚੱਲਦਾ ਹੋਣਾ, ਘੰਟਾ ਘੁੰਟੀ ਨਾ ਘੁਮਾ ਘੁਮਾ ਸੈੱਟ ਕਰਨ ਤੇ ਲੱਗ ਜਾਣਾ, ਫਿਰ ਥੋੜੀ ਜਿਹੀ ਬ੍ਰਾਈਟਨੈਸ ਵਧਾ ਦਿਓ ਗੋਰੇ ਗਾਇਬ ਹੋ ਜਾਂਦੇ ਸੀ, ਥੋੜੀ ਜਿਹੀ ਡਾਰਕਨੈਸ ਕਰ ਦਿਓ ਤੇ ਕਾਲੇ ਗਾਇਬ ਹੋ ਜਾਂਦੇ ਸੀ, ਬਹੁਤ ਵਧੀਆ ਜਗਤਾਰ ਭਾਜੀ ਹੈ, ਸੱਚੀਆਂ ਗੱਲਾਂ ਜੀ, ਹੈ ਨਾ, ਉਹ 4-5 ਬਟਨ ਹੁੰਦੇ ਸੀਗੇ, ਇੱਕ ਤਾਂ ਉਹ ਚੈਨਲ ਘੁਮਾਉਣ ਵਾਲਾ ਗੋਲ ਜਿਹਾ ਹੁੰਦਾ ਸੀ ਜਿਹਨੂੰ ਫੜ ਕੇ ਟਿਕ ਟਿਕ ਕਰਕੇ ਘੁਮਾਈਦਾ ਸੀ, ਇੱਕ ਵੋਲੀਅਮ ਦਾ ਹੁੰਦਾ ਸੀ ਤੇ ਇੱਕ ਕਲਰ ਉਹ ਕੰਟਰਾਸਟ ਤੇ ਬ੍ਰਾਈਟਨੈਸ ਜਿਹੜੇ ਹੁੰਦੇ ਸੀ ਉਹਨਾਂ ਦਾ ਹੁੰਦਾ ਸੀ, ਸੋ ਬਹੁਤ ਹੀ ਵਧੀਆ ਜੀ, ਬਹੁਤ ਬਹੁਤ ਸ਼ੁਕਰੀਆ ਭਾਜੀ, ਤੇ ਉਸ ਤੋਂ ਬਾਅਦ ਜੀ ਸਾਡੇ ਨਾਲ ਸਤਨਾਮ ਸੁੰਦਰ ਹੁਣਾਂ ਨੇ ਵੀ ਸਾਨੂੰ ਮੇਲ ਕੀਤੀ ਹੈ ਤੇ ਉਹਨਾਂ ਨੇ ਇੱਕ ਇਮੇਜ ਸੈਂਡ ਕੀਤੀ ਹੈ ਜੋ ਅਜੇ ਤੱਕ ਖੁੱਲ ਨਹੀਂ ਰਹੀ ਜੀ, ਹਾਂਜੀ, ਸੋ ਉਹਨਾਂ ਨੇ ਇੱਕ ਬਹੁਤ ਵਧੀਆ ਵਿਚਾਰ ਕੀਤਾ ਸਾਂਝਾ, ਕਹਿੰਦੇ ਬੀਤ ਚੁੱਕੇ ਕੱਲ ਲਈ ਰੱਬ ਦਾ ਸ਼ੁਕਰੀਆ, ਆਉਣ ਵਾਲੇ ਕੱਲ ਲਈ ਰੱਬ ਤੇ ਵਿਸ਼ਵਾਸ, ਅੱਜ ਦਾ ਦਿਨ ਸਭ ਲਈ ਚੰਗਾ ਹੋਵੇ, ਵਾਹਿਗੁਰੂ ਤੇਰੇ ਅੱਗੇ ਹੀ ਅਰਦਾਸ, ਸੋਹਣੀ ਸਵੇਰ ਦੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਹੀ ਪਿਆਰੀ ਜੀ ਤੁਸੀਂ ਜਿਹੜੀ ਸਾਨੂੰ ਇਹ ਸਤਿ ਸ਼੍ਰੀ ਅਕਾਲ ਭੇਜੀ ਹੈ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਦੀਪਜੋਤ ਸਿੰਘ ਹੁਣਾਂ ਨੇ ਸਿਡਨੀ ਤੋਂ ਜੀ ਫਤਿਹ ਸਾਂਝੀ ਕੀਤੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਇੱਕ ਸੀਰੀਅਲ ਆਉਂਦਾ ਸੀ ਜਿਹਦੇ ਵਿੱਚ ਲਾਜੋ ਜੀ ਤੇ ਮਾਸਟਰ ਜੀ ਹੁੰਦੇ ਸੀ, ਕਿਸ ਸਰੋਤੇ ਨੂੰ ਉਹਦਾ ਨਾਮ ਯਾਦ ਹੋਵੇ ਤੇ ਜ਼ਰੂਰ ਦੱਸਣਾ ਜੀ, ਕਹਿੰਦੇ ਮੇਰਾ ਬਹੁਤ ਪਿਆਰਾ ਸੀਰੀਅਲ ਸੀ ਇਹ, ਹੁੰਦਾ ਸੀ ਜੀ ਬੁਨਿਆਦ ਸੀਰੀਅਲ ਹੁੰਦਾ ਸੀਗਾ, ਲਾਜੋ ਜੀ ਦਾ ਰੋਲ ਕੀਤਾ ਸੀਗਾ ਅਨੀਤਾ ਕੰਵਰ ਨੇ ਆਈ ਥਿੰਕ, ਔਰ ਮਾਸਟਰ ਜੀ ਹੁੰਦੇ ਸੀਗੇ ਅਲੋਕ ਨਾਥ, ਬੁਨਿਆਦ ਸੀਰੀਅਲ ਸੀ ਮੇਰੇ ਖਿਆਲ ਚ 1986 ਦੀ ਗੱਲ ਹੈ, ਔਰ ਬਹੁਤ ਹੀ ਪਿਆਰਾ ਸੀਰੀਅਲ, ਉਹੀ ਕਿ ਮੇਰਾ ਜੇ ਮੈਂ ਕਹਾਂ ਮੇਰੀ ਹੋਸ਼ ਦਾ ਪਹਿਲਾ ਸੀਰੀਅਲ ਜੋ ਜਿਹਦੀ ਮੈਨੂੰ ਬਹੁਤੀ ਕਹਾਣੀ ਯਾਦ ਨਹੀਂ, ਪਰ ਇਹ ਮਾਸਟਰ ਜੀ ਤੇ ਲਾਜੋ ਜੀ ਮੈਨੂੰ ਜ਼ਰੂਰ ਯਾਦ ਹੈ। ਸੋ ਧਨੀ ਸਾਹਿਬ ਹੁਣਾਂ ਨੇ ਵੀ ਕਿਹਾ ਜੀ, ਕਹਿੰਦੇ ਕਿ ਇਹਨਾਂ ਨੇ ਆਪਣੇ ਜਿਹੜੇ ਪ੍ਰੋਗਰਾਮ ਯਾਦ ਹੈ ਉਹ ਦੱਸਿਆ, ਕਹਿੰਦੇ 9 ਵਜੇ ਚੰਦਰਕਾਂਤ ਆਉਂਦੀ ਸੀ, ਰਾਤ ਦੇ 9 ਵਜੇ ਅਲਿਫ ਲੈਲਾ ਆਉਂਦੀ ਸੀ, 7 ਵਜੇ ਦੀਆਂ ਖਬਰਾਂ ਦਾ ਅੰਕਲ ਰਮਨ ਕੁਮਾਰ, ਸਿਰਨਾਵਾਂ ਵੀ ਆਉਂਦਾ ਹੁੰਦਾ ਸੀ, ਬਿਲਕੁਲ ਸਿਰਨਾਵਾਂ ਵੀ ਆਉਂਦਾ ਹੁੰਦਾ ਸੀ, ਹੈ ਨਾ, ਮੇਰੇ ਖਿਆਲ ਚ ਉਹਦੇ ਵਿੱਚ ਖਤ ਵਗੈਰਾ ਪੜੇ ਜਾਂਦੇ ਸੀ ਜਿਹੜੇ ਆਏ ਹੁੰਦੇ ਸੀ ਸਰੋਤਿਆਂ ਵੱਲੋਂ, ਤੇ ਜਗਤਾਰ ਭਾਜੀ ਜਦੋਂ ਮੈਂ ਆਵਾਜ਼ ਸੁਣਦਾ ਮੈਨੂੰ ਆਪਣੇ ਚਾਚਾ ਜੀ ਯਾਦ ਆ ਜਾਂਦੇ ਆ, ਕਹਿੰਦੇ ਇਟਲੀ ਨੇ ਮੇਰੇ ਚਾਚਾ ਜੀ ਕਹਿੰਦੇ ਲੈ ਸੱਚੀ ਭਾਜੀ ਗੁੱਸਾ ਨਾ ਕਰਿਓ, ਲੈ ਬੱਚੀ ਇਹਦੇ ਚ ਗੁੱਸੇ ਵਾਲੀ ਕਿਹੜੀ ਗੱਲ ਆ, ਮੈਨੂੰ ਪਤਾ ਜਗਤਾਰ ਭਾਜੀ ਨੇ ਬਿਲਕੁਲ ਨੀ ਇਸ ਗੱਲ ਦਾ ਗੁੱਸਾ ਕੀਤਾ ਹੋਣਾ ਹਨਾ। ਸੋ ਇਹੀ ਤਾਂ ਪਰਿਵਾਰ ਆ ਸਾਡਾ, ਸਾਨੂੰ ਇੱਕ ਦੂਜੇ ਨਾਲ ਗੱਲਾਂ ਕਰਕੇ ਆਪਣੇ ਰਿਸ਼ਤੇ ਯਾਦ ਆ ਜਾਂਦੇ ਆ ਹਨਾ, ਤੇ ਅਸੀਂ ਉਹਨਾਂ ਵਿੱਚ ਹੀ ਆਪਣੇ ਰਿਸ਼ਤਿਆਂ ਦਾ ਨਿੱਘ ਮਾਣ ਲਈਦਾ। ਸੋ ਹਰਮੀਤ ਚੰਨਾ ਹੁਣਾਂ ਨੇ ਵੀ ਜੀ ਲੋ ਅੱਜ ਬਹੁਤ ਦਿਨਾਂ ਬਾਅਦ ਸਾਂਝ ਪਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ। ਸਤਿ ਸ਼੍ਰੀ ਅਕਾਲ ਭਾਜੀ, ਹੋਰ ਕੀ ਹਾਲ ਚਾਲ ਹੈ। ਕਹਿੰਦੇ ਆਈ ਆਲਸੋ ਐਪਰੀਸ਼ੀਏਟਿਡ ਇਨ ਪਰਖ ਐਸ ਮਾਈ ਮਾਮਾ ਜੀ ਵਾਜ ਇਨ ਦੂਰਦਰਸ਼ਨ, ਹੀ ਵਾਜ ਅਸਿਸਟੈਂਟ ਇੰਜੀਨੀਅਰ। ਤੇ ਕਹਿੰਦੇ ਸੋ ਮੈਨੀ ਪ੍ਰੋਗਰਾਮ ਵਰ ਫੇਵਰੇਟ। ਬਿਲਕੁਲ ਜੀ, ਬਹੁਤ ਸਾਰੇ ਪ੍ਰੋਗਰਾਮ ਹੁੰਦੇ ਸੀ, ਪਰਖ ਆਉਂਦਾ ਹੁੰਦਾ ਸੀ, ਔਰ ਪਰਖ ਜਿਹੜੇ ਹੋਸਟ ਕਰਦੇ ਹੁੰਦੇ ਸੀ, ਮੈਨੂੰ ਉਹਨਾਂ ਦਾ ਨਾਮ ਨੀ ਪਤਾ ਪਰ ਉਹਨਾਂ ਦਾ ਚਿਹਰਾ ਅਜੇ ਤੱਕ ਵੀ ਮੈਨੂੰ ਅੱਖਾਂ ਅੱਗੇ ਆ ਰਿਹਾ ਹਨਾ। ਔਰ ਅੱਛਾ ਇੱਕ ਇਹਨੂੰ ਗਾਵੋ ਸਰਬ ਸਾਂਝੀ ਗੁਰਬਾਣੀ ਆਉਂਦਾ ਹੁੰਦਾ ਸੀਗਾ ਹਨਾ, ਐਤਵਾਰ ਸਵੇਰ ਨੂੰ ਹੀ ਆਉਂਦਾ ਹੁੰਦਾ ਸੀ, ਬਹੁਤ ਪਹਿਲਾਂ ਉਹ ਵੀ ਸਰਬ ਸਾਂਝੀ ਗੁਰਬਾਣੀ ਆਉਂਦੇ ਹੁੰਦੇ ਸੀ, ਜਿਹਦਾ ਟਾਈਟਲ ਸ਼ਬਦ ਹੁੰਦਾ ਸੀਗਾ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ। ਔਰ ਉਹ ਵਾਲਾ ਸ਼ਬਦ ਔਰ ਉਹ ਵਾਲੀ ਆਵਾਜ਼ ਵੀ ਅਜੇ ਤੱਕ ਜਿਹੜੀ ਆ ਵੈਸੇ ਹੀ ਉਦਾਂ ਦੀ ਉਦਾਂ ਹੀ ਯਾਦ ਆ ਜੀ। ਟੈਕਸਲਾ ਟੀਵੀ ਦੇ ਨਿਰਮਾਤਾ ਸ਼ਾਇਦ ਇੱਦਾਂ ਕਰਕੇ ਹੁੰਦਾ ਸੀ, ਪੇਸ਼ ਕਰਦੇ ਨੇ ਸਰਬ ਸਾਂਝੀ ਗੁਰਬਾਣੀ। ਤੇ ਕੁਲਦੀਪ ਕੌਰ ਹੁਣਾਂ ਨੇ ਕਿਹਾ ਜੀ ਇੱਕ ਘੁੱਗੀ ਗੁਰਪ੍ਰੀਤ ਘੁੱਗੀ ਦਾ ਵੀ ਹੁੰਦਾ ਸੀ ਪਰਛਾਵੇਂ। ਬਿਲਕੁਲ ਜੀ, ਮੈਂ ਉਹਦੀ ਵੀ ਗੱਲ ਕਰਨੀ ਸੀ, ਗੁਰਪ੍ਰੀਤ ਦਾ ਸੀਰੀਅਲ ਆਉਂਦਾ ਹੁੰਦਾ ਸੀ ਪੰਜਾਬੀ ਸੀਰੀਅਲ ਪਰਛਾਵੇਂ, ਹੈ ਨਾ, ਉਹ ਵੀ ਬਹੁਤ ਵਧੀਆ ਹੁੰਦਾ ਸੀਗਾ। ਤੇ ਚਲੋ ਜੀ, ਹੋਰ ਇਹੋ ਜਿਹੇ ਬਹੁਤ ਸਾਰੇ ਸੀਰੀਅਲਸ ਹੁੰਦੇ ਸੀਗੇ ਜਿਨ੍ਹਾਂ ਦਾ ਅਸੀਂ ਜ਼ਿਕਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਕਰ ਸਕੇ, ਹੈ ਨਾ, ਜਾਂ ਜਿਹੜਾ ਦੀਆਂ ਯਾਦਾਂ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਕਰ ਸਕੇ। ਸੋ ਆਉਣ ਵਾਲੇ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਵੀ ਅਸੀਂ ਉਹ ਗੱਲਾਂ ਕਰਨੀਆਂ, ਉਹ ਮਸ਼ਹੂਰੀਆਂ ਤੇ ਯਾਦ ਹੀ ਨਹੀਂ ਕੀਤੀਆਂ ਸੀ ਜਿਹੜੀਆਂ ਮਸ਼ਹੂਰੀਆਂ ਆਉਂਦੀਆਂ ਹੁੰਦੀਆਂ ਸੀ, ਕਿੰਨੀਆਂ ਸੋਹਣੀਆਂ ਸੋਹਣੀਆਂ, ਨਿਰਮਾ ਨਿਰਮਾ ਵਾਸ਼ਿੰਗ ਪਾਊਡਰ ਨਿਰਮਾ, ਹੋਰ ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਮਸ਼ਹੂਰੀਆਂ ਹੁੰਦੀਆਂ ਸੀ, ਤੁਝ ਕੋ ਹਲਦੀ ਕਾ ਉਬਟਨ ਲਗਾਏ ਸਖੀਆਂ, ਹੈ ਨਾ, ਆਇਓਡੈਕਸ ਮਲੀਏ ਕਾਮ ਤੇ ਚਲੀਏ, ਕਿੰਨੀਆਂ ਪਿਆਰੀਆਂ ਪਿਆਰੀਆਂ ਐਡਸ ਹੁੰਦੀਆਂ ਸੀ ਔਰ ਸਾਡੀ ਜ਼ੁਬਾਨ ਤੇ ਚੜੀਆਂ ਹੁੰਦੀਆਂ ਸੀ, ਧਾਰਾ ਧਾਰਾ ਸ਼ੁੱਧ ਧਾਰਾ, ਹੈ ਨਾ, ਚਾਹੇ ਕੋਲਗੇਟ ਹੋਵੇ ਚਾਹੇ ਬਿਨਾਕਾ ਹੋਵੇ ਪ੍ਰੋਮਿਸ ਹੋਵੇ, ਸੋ ਹਰ ਇੱਕ ਚੀਜ਼ ਦੀ ਐਡ ਹੁੰਦੀ ਸੀ ਔਰ ਬੜੀਆਂ ਹੀ ਪਿਆਰੀਆਂ ਐਡਸ ਹੁੰਦੀਆਂ ਸੀਗੀਆਂ, ਹੈ ਨਾ, ਉਹਨਾਂ ਦਾ ਜ਼ਿੰਦਗੀ ਤੇ ਆਪਣਾ ਹੀ ਥਾਂ ਹੁੰਦਾ ਸੀ। ਸੋ ਅਸੀਂ ਜੀ ਆਉਂਦੇ ਹੋਏ ਜਿਹੜੇ ਲਹਿਰਾਂ ਪ੍ਰੋਗਰਾਮ ਆ ਉਹਦੇ ਵਿੱਚ ਉਹ ਸਾਰਾ ਕੁਝ ਕਰਨਾ ਹੈ, ਅਜੇ ਮੈਂ ਬਹੁਤ ਕੁਝ ਇਹੋ ਜਿਹਾ ਕੱਢਿਆ ਵੀ ਹੋਇਆ ਸੀਗਾ ਜਿਹੜਾ ਤੁਹਾਨੂੰ ਸੁਣਾਉਣਾ ਸੀਗਾ, ਤੁਹਾਡੀਆਂ ਯਾਦਾਂ ਨੂੰ ਹੋਰ ਡੂੰਘਾਈ ਤੱਕ ਲੈ ਕੇ ਜਾਵਾਂਗੀ ਅਗਲੇ ਬੁੱਧਵਾਰ ਨੂੰ। ਸੋ ਅੱਜ ਜਿਹੜਾ ਟਾਈਮ ਜ਼ਰੂਰਤ ਤੋਂ ਜ਼ਿਆਦਾ ਹੋ ਗਿਆ, 9:50 ਹੋ ਗਏ ਜੀ, ਸੋ ਮੈਨੂੰ ਹੁਣ ਥੋੜੀ ਇਜਾਜ਼ਤ ਲੈਣੀ ਪੈਣੀ ਆ, ਤੇ ਜਿਹੜੇ ਤੁਹਾਡੇ ਮੈਸੇਜ ਆਏ ਚਲੋ ਜੀ ਮੈਂ ਦੁਬਾਰਾ ਇੱਕ ਵਾਰੀ ਫੇਰ ਤੋਂ ਪੜ੍ਹ ਲੈਂਦੀ ਹਾਂ। ਸੁਰਿੰਦਰ ਸੇਠ ਇਹਨਾਂ ਨੇ ਮੈਨੂੰ ਦੱਸਿਆ ਜੀ ਗੁਰਵਿੰਦਰ ਸਿੰਘ ਹੁਣਾਂ ਨੇ ਕਿਹਾ ਹੁੰਦੇ ਸੀ ਪਰਖ ਤੇ ਜਿਹੜੇ ਹੋਸਟ ਹੁੰਦੇ ਸੀਗੇ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਕਹਿੰਦੇ ਜੀ ਹਾਂ ਹਰਮੀਤ ਚੰਨਾ ਹੁਣਾਂ ਨੇ ਵੀ ਮੈਨੂੰ ਉਹਨਾਂ ਦਾ ਨਾਮ ਯਾਦ ਕਰਵਾਇਆ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਲਓ ਜੀ ਰਾਜ ਕੈਲੀਫੋਰਨੀਆ ਤੋਂ ਉਹਨਾਂ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਕਹਿੰਦੇ ਇਹ ਡਰਾਈਵਿੰਗ ਕਰ ਰਹੇ ਆ, ਹਨਾ, ਹਾਂਜੀ, ਵੀਕੋ ਵਜਦੰਤਰੀ ਦੀ ਵੀਕੋ ਵਜਦੰਤਰੀ ਦੀ ਐਡ ਇਹਨਾਂ ਨੇ ਜਿਹੜੀ ਆ ਨਾਲ ਲਿਖਿਆ ਹੈ। ਸੋ ਬਿਲਕੁਲ ਜੀ, ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਕੁਝ ਕੁਝ ਐਡਸ ਵੀ ਸੁਣਾਵਾਂਗੀ ਜ਼ਰੂਰ, ਔਰ ਹੋਰ ਬਹੁਤ ਕੁਝ ਇਹੋ ਜਿਹਾ ਹੁੰਦਾ ਸੀ ਜਿਹੜਾ ਪ੍ਰੋਗਰਾਮ ਦੇ ਦੂਰਦਰਸ਼ਨ ਤੇ ਆਉਂਦਾ ਹੁੰਦਾ ਸੀ ਔਰ ਸਾਡੇ ਦਿਲ ਦੇ ਬਹੁਤ ਕਰੀਬ ਹੁੰਦਾ ਸੀਗਾ, ਹਨਾ। ਤੇ ਇੱਕ ਆਉਂਦਾ ਹੁੰਦਾ ਸੀ ਜੀ, ਯਾਦ ਹੈ, ਇੱਕ ਜਿਹੜੀਆਂ ਉਹ ਛੋਟੀਆਂ ਛੋਟੀਆਂ ਐਨੀਮੇਟਿਡ ਫਿਲਮ ਮੂਵੀਜ਼ ਤਾਂ ਨਹੀਂ ਕਹਿ ਲੋ, ਗੀਤ ਜੇ ਹੁੰਦੇ ਹੁੰਦੇ ਸੀਗੇ, ਹਨਾ, ਜਿਹ ਚ ਹੁੰਦਾ ਸੀਗਾ ਉਹ ਵਾਲਾ ਇੱਕ ਚਿੜੀਆ ਅਨੇਕ ਚਿੜੀਆ ਦਾਨਾ ਚੁਗਨੇ ਬੈਠ ਗਈ ਥੀ, ਜ਼ਰੂਰ ਜੀ ਇਹ ਅਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝਾ ਕਰਾਂਗੇ ਇਹ ਸਾਰਾ ਕੁਝ। ਹਾਂ ਭਾਜੀ, ਇਹ ਵਾਲੀ ਜਿਹੜੀ ਏਕ ਚਿੜੀਆ ਅਨੇਕ ਚਿੜੀਆ ਇਹ ਅੱਜ ਅਸੀਂ ਚਲਾਉਂਦੇ ਹਾਂ, ਔਰ ਅੱਜ ਜਿਹੜੀ ਛੁੱਟੀ ਹੈ ਤੁਸੀਂ ਮਾਣੋ ਤੇ ਫੀਲ ਕਰੋ ਵੀ ਉਹੀ ਦੇਣੇ ਆ, ਹਨਾ, ਅਸੀਂ ਉਹੀ ਸਮੇਂ ਦੇ ਵਿੱਚ ਬੈਠੇ ਹਾਂ, ਉਸੇ ਟਾਈਮ ਚ ਬੈਠੇ ਹਾਂ, ਸੋ ਅੱਜ ਛੁੱਟੀ ਹੈ ਜੀ, ਤੇ ਮਾਣੋ ਆਪਣਾ ਬਚਪਨ ਤੇ ਨਾਲ ਹੀ ਸੁਣੋ ਤੁਸੀਂ ਆਪਣੇ ਦੂਰਦਰਸ਼ਨ ਨਾਲ ਰਿਲੇਟਡ ਕੁਝ ਇਹੋ ਜਿਹੀਆਂ ਯਾਦਾਂ ਤੁਹਾਡੇ ਲਈ ਥੋੜੀਆਂ ਛੱਡ ਕੇ ਜਾ ਰਹੀਆਂ, ਤੇ ਕੁਝ ਯਾਦਾਂ ਆਉਣ ਵਾਲੇ ਜਿਹੜੇ ਪ੍ਰੋਗਰਾਮ ਬੁੱਧਵਾਰ ਦਾ ਲਹਿਰਾਂ ਅਗਲੇ ਹਫਤੇ ਦਾ ਹੋਏਗਾ ਉਹਦੇ ਵਿੱਚ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂਗੇ। ਸੋ ਅੱਜ ਵੱਧ ਘੱਟ ਬੋਲ ਹੋ ਗਿਆ ਹੋਵੇ ਕੁਛ, ਜਾਂ ਕੋਈ ਮੈਸੇਜ ਮੇਰੇ ਤੋਂ ਰਹਿ ਗਿਆ ਹੋਵੇ ਤੇ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਸੋ ਜ਼ਰੂਰ ਦੱਸਿਆ ਕਰੋ ਕਿ ਹੋਰ ਕਿਹੜੀਆਂ ਯਾਦਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਐਡ ਕਰਨਾ ਚਾਹੁੰਦੇ ਹੋ, ਹਨਾ, ਤਾਂ ਕਿ ਅਸੀਂ ਉਹਨਾਂ ਬਾਰੇ ਗੱਲਬਾਤ ਕਰ ਸਕਿਆ ਕਰੀਏ। ਸੋ ਤੁਹਾਡੇ ਸਾਰਿਆਂ ਦੇ ਸਾਥ ਲਈ, ਪਿਆਰ ਲਈ ਤੇ ਮੈਨੂੰ ਇੰਨਾ ਕੁਛ ਯਾਦ ਕਰਵਾਉਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਬਾਕੀ ਦਿਨ ਜੀ ਮਾਣੋ ਤੁਸੀਂ ਆਪਣੀਆਂ ਯਾਦਾਂ ਨਾਲ ਤੇ ਆਪਣੇ ਫੈਮਿਲੀ ਦੇ ਨਾਲ ਤੇ ਕਰੋ ਕੰਮ ਕਾਰ ਤੇ ਘੁੰਮ ਫਿਰ ਕੇ ਵੀ ਆਓ ਜੀ ਜ਼ਰੂਰ। ਸੋ ਮੈਨੂੰ ਦਿਓ ਇਜਾਜ਼ਤ ਕਿਉਂਕਿ ਮੇਰੇ ਵੀ ਕੁਝ ਪਲੈਨ ਹੈ ਅੱਜ ਦੇ, ਹਨਾ। ਚਲੋ ਜੀ, ਸੋ ਬਹੁਤ ਬਹੁਤ ਸ਼ੁਕਰੀਆ ਜੀ, ਰਹੋ ਚੜ੍ਹਦੀ ਕਲਾ ਦੇ ਵਿੱਚ ਤੇ ਰੱਬ ਰਾਖਾ।
बहुत सारे, बहुत सारे क्या, बहुत सारे। अच्छा बताती हूँ, सूरज एक, चंद्रमा एक, तारे अनेक। तारों को अनेक भी कहते हैं? नहीं नहीं, देखो फिर से, सूरज एक, वो देखो अनेक चिड़िया। अनेक चिड़ियों की कहानी सुनोगे? हाँ हाँ। एक चिड़िया, एक एक करके अनेक चिड़िया।
आया नहीं फुल खिड़के नसू है,
बल्ले बल्ले।
ओ आज चांजर छणकी, अर्थ दी अंबरा दे फूहे। ओ आज कौन परोना, आया नहीं फुल खिड़के नसू है,
बल्ले बल्ले।
ओ आज चांजर छणकी, अर्थ दी अंबरा दे फूहे। आज बागी पौना महकिया, बागी पौना महकिया, मेरे रब दी रूह है। ओ आज कौन परोना, आया नहीं फुल खिड़के नसू है,
बल्ले बल्ले।
ओ आज चांजर चढ़की, तरत दी अंबरा दे फूहे।
ਅੱਖਾਂ ਮੰਜ਼ਿਲੀ ਵਜਾਈ ਹਵਾ ਹੀਰ ਬਣ ਆਈ ਫੁੱਲਾਂ ਮਹਿਕ ਖਿੰਡਾਈ ਕੂੰਜਾਂ ਉੱਡੀਆਂ ਰੁੱਤ ਲਾੜੀ ਬਣ ਆਈ ਕੜੀ ਛਗਨਾ ਦੀ ਆਈ ਘੋੜੀ ਕੋਇਲਾ ਨੇ ਗਾਈ ਪਈਆਂ ਲੁੱਡੀਆਂ ਪਈਆਂ ਲੁੱਡੀਆਂ ਉੱਡੀਆਂ ਪਠੋਲੀਆਂ ਵੀ ਭਰ ਮੰਗਿਆ ਹੋ ਅੱਜ ਖੀਵੇ ਹੋ ਦਲਕਦੇ ਨੈਣਾ ਦੇਖੂਵੇ
ਬੱਲੇ ਬੱਲੇ
ਉਹ ਅੱਜ ਕੌਣ ਪਰੋਣਾ ਆਇਆ ਨੀ ਆਇਆ ਨੀ ਹੋ ਕੌਣ ਪਰੋਣਾ ਆਇਆ ਨੀ ਫੁੱਲ ਖਿੜਕੇ ਨੇ ਸੂਹੇ ਫੁੱਲ ਖਿੜਕੇ ਨੇ ਸੂਹੇ
ਬੱਲੇ ਬੱਲੇ ਸ਼ਵਾ ਸ਼ਵਾ
ਸ਼ਾਨੂ ਲਾਈ ਹੱਥ ਭਰਿਆ ਦੇ ਆਹੀ ਰੰਗ ਡੁੱਲਿਆ ਹੋ ਸੋਹਣੇ ਰੱਬ ਤੋਂ ਰੰਗਾਈ ਸੱਤਾ ਰੰਗਾ ਚ ਸਮਾਈ ਗਾਏ ਨਾਚ ਨਸ਼ੇ ਆਈ ਰੱਬ ਫੁੱਲਿਆ ਰੱਬ ਫੁੱਲਿਆ ਕੂੜਾ ਨੀ ਮੁਹੱਬਤਾਂ ਦਾ ਰੰਗ ਚੜਿਆ ਪੁੰਨਿਆ ਦਾ ਚੰਨ ਚੜਿਆ ਨੀ ਸਾਡੇ ਦਿਲ ਦੀ ਜੂਹੇ ਹੋ ਤਾਂ ਖੁਸ਼ੀਆਂ ਦਾ ਬਣੇ ਜਾਰਾ ਨੀ ਰੂਹਾਂ ਨੂੰ ਚੂਹੇ ਹੋ ਅੱਜ ਚਾਂਜਰ ਛਣਕੀ ਚਾਂਜਰ ਛਣਕੀ ਚਾਂਜਰ ਛਣਕੀ ਤਰਸਦੀ ਅੰਬਰਾਂ ਦੇ ਬੂਹੇ ਅੱਜ ਕੌਣ ਪਰੋਣਾ ਕੌਣ ਪਰੋਣਾ ਕੌਣ ਪਰੋਣਾ
ਕਿਸੇ ਨੂੰ ਜਾਵੇ ਉਹ ਗੋੜੀ ਨਾਲ ਵੀ ਸ਼ਿਕ ਮਿੱਠਾ ਉਹ ਗੋੜੀ ਨਾਲ ਵੀ ਸ਼ਿਕ ਮਿੱਠਾ ਗੋੜੀ ਨਾਲ ਵੀ ਸ਼ਿਕ ਮਿੱਠਾ ਹਾਏ ਹਾਏ ਰੱਬਾ ਲੱਗ ਨਾ ਕਿਸੇ ਨੂੰ ਜਾਵੇ ਉਹ ਗੋੜੀ ਨਾਲ ਵੀ ਸ਼ਿਕ ਮਿੱਠਾ ਕੱਢ ਲੈ ਹਾਏ ਹਾਏ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਹੋ ਮੇਰੀ ਭਾਵੇਂ ਜਿੰਦ ਕੱਢ
ਕੱਢ ਲੈ ਓ ਮੇਰੀ ਭਾਵੇਂ ਜਿੰਦ ਕੱਢ ਲੈ ਮੇਰੀ ਭਾਵੇਂ ਜਿੰਦ ਕੱਢ ਲੈ ਹਾਏ ਹਾਏ ਮੇਰੇ ਯਾਰ ਨੂੰ ਬੰਦਾ ਨਾ ਬੋਲੀ ਮੇਰੀ ਭਾਵੇਂ ਜਿੰਦ ਕੱਢ ਲੈ
ले तू मौज बहार नी जिन्ना तेरा जी करदा आनने तू कर ले प्यार नी जिन्ना तेरा जी करदा जी करदा ਇਕਰਾਰ ਨੀ ਜਿੰਨਾ ਤੇਰਾ ਜੀ ਕਰਦਾ